ਦਿਲ ਨਾਲ ਦਿਲ ਮਿਲੇ ਤਾਈਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਕੌਫ ਸਾਰਬਰ ਸਟੂਡੀਓ ਤੋਂ। ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ, ਅਤੇ ਅਰਦਾਸ ਅਤੇ ਉਮੀਦ ਕਰਦੇ ਹਾਂ ਕਿ ਆਪ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, ਅਤੇ 28 ਦਸੰਬਰ ਤਰੀਕ ਹੋ ਚੁੱਕੀ ਆ। ਸਾਲ ਦਾ ਅਖੀਰ ਆ ਚੁੱਕਾ ਹੈ। ਨਾਨਕਸ਼ਾਹੀ 15 ਪੋਹ ਸੰਮਤ 556 ਅਤੇ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਸਮਾਪਤੀ ਵੱਲ ਨੂੰ, ਅਤੇ ਇਹ 15ਵਾੜਾ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰੀ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ, ਔਰ ਜੋ ਸਿੰਘ ਸ਼ਹੀਦ ਹੋਏ ਇਸ ਜੰਗ ਦੇ ਵਿੱਚ, ਉਹਨਾਂ ਨੂੰ ਸਮਰਪਿਤ ਹੈ। ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਥੋੜ੍ਹਾ ਥੋੜ੍ਹਾ ਜ਼ਿਕਰ ਕਰਦੇ ਰਹੀਏ। ਇਹ ਵਾਰ ਵਾਰ ਦੱਸਣ ਦੀਆਂ ਗੱਲਾਂ ਨੇ, ਆਪਣੇ ਬੱਚਿਆਂ ਨੂੰ ਦੱਸਣ ਦੀਆਂ ਗੱਲਾਂ, ਆਪਣੇ ਜ਼ਹਿਨ ਦੇ ਵਿੱਚ ਵੀ ਮੁੜ ਮੁੜ ਕੇ ਇਹ ਗੱਲਾਂ ਚੇਤੇ ਕਰਨ ਦੀਆਂ ਨੇ। ਸੋ ਸ਼ਰਧਾਂਜਲੀ ਭੇਟ ਕਰਾਂਗੇ, ਇੱਕ ਦੋ ਕਵਿਤਾਵਾਂ ਵੀ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਸੁਣਾਵਾਂਗੇ। ਇਸ ਤੋਂ ਇਲਾਵਾ ਸ਼ਰਧਾਂਜਲੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਪੇਸ਼ ਕਰਾਂਗੇ, ਅਤੇ ਉਪਰੰਤ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਫਿਰ ਗੁਰਪ੍ਰੀਤ ਗਿੱਲ ਪ੍ਰੋਗਰਾਮ 'ਚ ਆਉਣਗੇ, ਸਾਡਾ ਤੁਹਾਡਾ ਸਾਥ ਬਣਿਆ ਰਹੇਗਾ। ਅਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ, ਟੈਲੀਗ੍ਰਾਮ ਦੇ ਰਾਹੀਂ ਮੈਸੇਜ ਭੇਜ ਸਕਦੇ ਹੋ, ਫੋਟੋ ਭੇਜ ਸਕਦੇ ਹੋ, ਕੋਈ ਸੁਨੇਹਾ। ਵਟਸਐਪ 'ਤੇ ਦੋਨੋਂ ਅਕਾਊਂਟ ਚੱਲਦੇ ਨੇ, ਮੇਰਾ ਪਰਸਨਲ ਵੀ ਚੱਲਦਾ ਆ ਔਰ ਰੇਡੀਓ ਦਾ ਵੀ ਚੱਲਦਾ ਆ, ਈਮੇਲ ਵੀ ਚੱਲਦੀ ਹੈ, ਮੈਸੰਜਰ ਵੀ ਚੱਲਦਾ ਹੈ। ਸੋ ਸੁਨੇਹਾ ਨਾ ਭੇਜਣ ਦਾ ਕੋਈ ਬਹਾਨਾ ਨਹੀਂ, ਇੱਕੋ ਹੀ ਬਹਾਨਾ ਆ ਕਿ ਅਗਰ ਤੁਸੀਂ ਕੰਮ 'ਤੇ ਹੋ, ਕੋਈ ਜੋਬ ਕਰ ਰਹੇ ਹੋ, ਕ੍ਰਿਟੀਕਲ ਹੈ, ਤਾਂ ਕੋਈ ਗੱਲ ਨਹੀਂ, ਪੋਡਕਾਸਟ ਦੇ ਵਿੱਚ ਤੁਸੀਂ ਮੈਸੇਜ ਭੇਜ ਸਕਦੇ ਹੋ, ਬਾਅਦ ਦੇ ਵਿੱਚੋਂ ਕਮੈਂਟ ਛੱਡ ਸਕਦੇ ਹੋ, ਯੂਟਿਊਬ 'ਤੇ ਛੱਡ ਸਕਦੇ ਹੋ। ਸੋ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਸਾਲ ਮੁੱਕਣ ਨੂੰ ਆਇਆ ਆ, ਅੰਗਰੇਜ਼ੀ ਸਾਲ, ਅਤੇ ਲੋਕ ਜਸ਼ਨਾਂ ਦੇ ਵਿੱਚ ਰੁੱਝੇ ਹੋਏ ਨੇ, ਆਪਣਾ ਸਮਾਂ ਸਪੈਂਡ ਕਰ ਰਹੇ ਨੇ, ਆਪਣੇ ਜਿਹੜੇ ਮਿੱਤਰ ਸੱਜਣ ਨੇ, ਸਕੇ ਸੰਬੰਧੀਆਂ ਨੂੰ ਮਿਲਦੇ ਗਿਲਦੇ ਨੇ, ਛੁੱਟੀਆਂ 'ਤੇ ਗਏ ਹੋਏ ਨੇ, ਸੜਕਾਂ ਭਰੀਆਂ ਪਈਆਂ ਨੇ, ਜਾਮ ਲੱਗੇ ਹੋਏ ਨੇ। ਅਤੇ ਇਹ ਜਿਹੜਾ 25 ਦਸੰਬਰ ਤੋਂ ਲੈ ਕੇ 1 ਜਨਵਰੀ ਦੇ ਵਿਚਾਲੇ ਵਾਲਾ ਟਾਈਮ ਹੈ ਨਾ, ਇਹ ਟਾਈਮ ਦਾ ਪਤਾ ਨਹੀਂ ਲੱਗਦਾ ਕਿਹੜਾ ਦਿਨ ਹੈ। ਇਹ ਟਾਈਮ ਟਾਈਮ ਨਹੀਂ ਹੈਗਾ, ਟਾਈਮ ਰੁੱਕ ਜਾਂਦਾ ਹੈ ਸਾਰੇ ਦੇਸ਼ ਦੇ ਲਈ ਔਰ ਪੱਛਮੀ ਜਗਤ ਦੇ ਲਈ, ਕਿਉਂਕਿ ਸਾਰਾ ਸਾਲ ਉਡੀਕਦੇ 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 ਅਖੀਰ ਦੇ ਵਿੱਚ ਫਿਰ ਇੱਥੇ ਆਉਂਦੇ ਵੀ ਕ੍ਰਿਸਮਿਸ ਨੂੰ ਵੀ ਸਾਰਾ ਕੁਛ ਭੁੱਲ ਜਾਣਾ, ਘਾਹ ਵੀ ਨਹੀਂ ਕੱਟਣੇ ਘਰ ਦੇ, ਕੋਈ ਕੰਮ ਵੀ ਨਹੀਂ ਕਰਨਾ, ਬਸ ਮਸਤੀ ਕਰਨੀ, ਐਨ ਅੰਦਰ ਹੀ ਰਹਿਣਾ ਵੜ ਕੇ। ਸਾਡੇ ਇੱਥੇ ਪੁਰਾਣੇ ਬੰਦੇ ਕੰਮ ਕਰਦੇ ਹੁੰਦੇ ਸੀ ਫਾਰਮਾਂ 'ਤੇ, ਖੇਤਾਂ 'ਚ ਕਰਨਾ ਉਹ ਨਹੀਂ ਕੰਮ, ਅਤੇ ਛੁੱਟੀ ਦੀ ਮਹੱਤਤਾ ਇਹ ਦੱਸਦੇ ਹੁੰਦੇ ਸੀ ਵੀ ਅੱਜ ਜੀ ਅਸੀਂ ਛੁੱਟੀ ਕਰਨੀ ਹੈ। ਛੁੱਟੀ ਕਰਨੀ ਦਾ ਮਤਲਬ ਕੀ ਹੈ ਵੀ ਘਰਦਿਆਂ ਨੂੰ ਇਹ ਕਹਿਣਾ ਵੀ ਤੁਸੀਂ ਕੁਛ ਕਹਿਣਾ ਨਹੀਂ ਸਾਨੂੰ ਵੀ ਕੀ ਕਰਨਾ, ਸਰਦਣ ਤੋਂ ਬਾਹਰ ਘਰਦੀ ਤੋਂ ਪੈਰ ਨਹੀਂ ਰੱਖਣਾ, ਉਹਨੂੰ ਛੁੱਟੀ ਕਹਿੰਦੇ। ਜੇ ਸਰਦਣ ਤੋਂ ਬਾਹਰ ਪੈਰ ਰੱਖ ਲਿਆ ਤਾਂ ਮਤਲਬ ਤੁਸੀਂ ਕੋਈ ਨਾ ਕੋਈ ਕੰਮ ਕਰ ਰਹੇ ਹੋ। ਜੇ ਮਤਲਬ ਮੈਨੂੰ ਕਹਿ ਦਿੱਤਾ ਵੀ ਚੱਲ ਉਹ ਬਾਹਰੋਂ ਚੱਕ ਕੇ ਜਾ ਰਹੇ ਹੋ, ਰੰਬਾ ਹੀ ਚੱਕ ਲਿਆ, ਨਾ 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 ਨਾ, ਡੋਂਟ ਟੈਲ ਮੀ ਐਨੀ ਜੋਬ, ਅੱਜ ਛੁੱਟੀ ਹੈ, ਕੰਪਲੀਟ ਛੁੱਟੀ, ਅੱਜ ਸਰਦਣ ਤੋਂ ਬਾਹਰ ਪੈਰ ਨਹੀਂ ਪਾਉਣਾ। ਸੋ ਇਹ ਛੁੱਟੀ ਦਾ ਮਤਲਬ ਹੈ ਬੈਠੋ, ਆਰਾਮ ਕਰੋ, ਉੱਠੋ ਬੈਠੋ, ਜੋ ਮਰਜ਼ੀ ਕਰੋ, ਫਿਲਮ ਦੇਖੋ, ਅੰਦਰੇ ਰਹੋ, ਇਹ ਛੁੱਟੀ ਹੁੰਦੀ ਹੈ। ਪਰ ਜਿਹੜੀਆਂ ਅਸੀਂ ਸਾਡੀਆਂ ਛੁੱਟੀਆਂ ਨੇ, ਸਾਡੀਆਂ ਛੁੱਟੀਆਂ ਹੋਰ ਤਰ੍ਹਾਂ ਹੁੰਦੀਆਂ ਨੇ। ਖੈਰ ਅੱਜ ਦੀ ਤਰੀਕ ਦਾ ਪਹਿਲਾਂ ਆਪਾਂ ਮੌਸਮ ਦੇਖ ਲਈਏ। ਕਫ ਹਾਰਬਰ ਦੇ ਵਿੱਚ ਰਾਤੀ ਕਾਫੀ ਗਰਜਿਆ ਵਰਿਆ, ਹਵਾ ਵੀ ਚੱਲੀ, ਚਲੋ ਲੋੜ ਵੀ ਸੀ ਉਸਦੀ ਕਿਉਂਕਿ ਹਫ਼ਤਾ 2 ਹਫ਼ਤੇ ਹੋ ਗਏ ਸੀ ਮੀਂਹ ਨਹੀਂ ਸੀ ਪਿਆ, ਅਤੇ ਇੱਕ ਵਾਰੀ ਧੋ ਹੋ ਗਿਆ। ਪਰ ਹੁਣ ਧੁੱਪ ਖਿੜੀ ਹੋਈ ਆ, ਹਲਕੇ ਹਲਕੇ ਤਿੱਤਰ ਫੰਗੀ ਬੱਦਲ ਨੇ, ਬਾਹਰ ਹਵਾ ਬਿਲਕੁਲ ਰੁਕੀ ਹੋਈ ਆ, ਅਤੇ ਇਸ ਵੇਲੇ ਜਿਹੜਾ ਤਾਪਮਾਨ ਹੈ ਉਹ 26.6 ਡਿਗਰੀ ਕਫ ਹਾਰਬਰ ਦਾ ਆ। ਅਤੇ ਆਸਟ੍ਰੇਲੀਆ ਦੀ ਵੈਸੇ ਹੀ ਆਪਾਂ ਵੱਡੇ ਸ਼ਹਿਰਾਂ ਦੀ ਗੱਲ ਕਰੀਏ, ਵੈਸੇ ਤਾਂ ਸਰੋਤੇ ਸਾਡੇ ਸਾਰੇ ਪਾਸਿਓਂ ਸੁਣਦੇ ਨੇ, ਰੀਜਨਲ ਇਲਾਕਿਆਂ 'ਚ ਜ਼ਿਆਦਾ ਸੁਣਦੇ ਨੇ, ਪਰ ਮੁੱਖ ਮੁੱਖ ਸ਼ਹਿਰਾਂ ਦਾ ਅਸੀਂ ਹਾਜ਼ਰੀ ਲਵਾ ਲਈ ਦੀ ਆ। ਬ੍ਰਿਸਬੇਨ 25.2 ਡਿਗਰੀ ਤਾਪਮਾਨ ਹੈ, 21 ਡਿਗਰੀ ਸਿਡਨੀ ਦੇ ਵਿੱਚ ਹੈ, 15.9 ਕੈਨਬਰਾ ਦੇ ਵਿੱਚ ਹੈ, 15.4 ਮੈਲਬਨ ਦੇ ਵਿੱਚ ਹੈ, ਹੋਬਾਰਟ 'ਚ 15, 18.1 ਐਡਲੇਡ 'ਚ, 14.9 ਠੰਡ ਵਰਗਾ ਮਾਹੌਲ ਪਰਥ ਦੇ ਵਿੱਚ ਹੋਇਆ ਪਿਆ। ਸੋ ਇਹਦਾ ਮਤਲਬ ਅੱਜ ਤੋਂ 2-3 ਦਿਨ ਬਾਅਦ ਠੰਡਾ ਹੋ ਜਾਣਾ ਮੌਸਮ। ਡਾਰਵਿਨ ਦੇ ਵਿੱਚ 26.4 ਡਿਗਰੀ ਤਾਪਮਾਨ ਹੈ। ਚਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਪਿਛਲੇ ਹਫ਼ਤੇ ਨਾਲੋਂ ਥੋੜ੍ਹਾ ਜਿਹਾ ਨਿੱਘਾ ਹੋਇਆ, 12 ਡਿਗਰੀ ਇਸ ਵੇਲੇ ਆ, 4 ਡਿਗਰੀ ਦਾ ਫਰਕ ਪਿਆ ਹਫ਼ਤੇ ਦੇ ਵਿੱਚ। ਸੋ ਠੰਡ ਪੈ ਕੇ ਇੱਕ ਵਾਰੀ ਫਿਰ ਨਿੱਘ ਵੱਲ ਨੂੰ ਮੌਸਮ ਹੋਇਆ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਆਪਣੇ ਸਪੋਂਸਰਸ ਨੂੰ ਚੇਤੇ ਕਰਦੇ ਹੋਇਆਂ ਉਹਨਾਂ ਦੇ ਵੀ ਆਪਾਂ ਮੈਸੇਜ ਲੈਣੇ ਆ। ਗਰੇਵਾਲ ਆਟਾ, ਜਸਪਾਲ ਸੰਧੂ, ਪਰਮਜੀਤ ਧਾਲੀਵਾਲ, ਮਿਨਹਾਸ ਐਂਡ ਕੰਪਨੀ, ਇੰਸਟਾਰਮਿਟ, ਇਹ ਸਾਰੇ ਸੱਜਣ ਮਿੱਤਰ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਨੇ। ਸੋ ਤੁਸੀਂ ਫੇਸਬੁੱਕ 'ਤੇ ਵੀ ਮੈਸੇਜ ਛੱਡ ਸਕਦੇ ਹੋ, ਲਾਈਕ ਵੀ ਕਰ ਸਕਦੇ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ, ਦਲਜੀਤ ਭਾਅ ਜੀ ਵੀ, ਢਿੱਲੋਂ ਭਾਅ ਜੀ ਵੀ ਫੇਸਬੁੱਕ 'ਤੇ ਲਾਈਕ ਕਰ ਰਹੇ ਨੇ। ਸੁੱਖਾ ਤੂਰ, ਭਾਨੂ ਪ੍ਰਤਾਪ, ਸਿਆਗ, ਇਹ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਫੇਸਬੁੱਕ 'ਤੇ ਲਾਈਕ ਕਰ ਰਹੇ ਨੇ। ਅਤੇ ਗੁਰਿੰਦਰ ਭਾਅ ਜੀ ਵੀ ਆ ਗਏ ਨੇ, ਭੁਪਿੰਦਰ ਸਿੰਘ ਭੁੱਲਰ ਵੀ ਆ ਗਏ ਨੇ, ਜਸਵੰਤ ਰਾਏ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ, ਜਸਵੰਤ ਸਿੰਘ ਜੀ ਧਾਲੀਵਾਲ ਬਲਗੁਲਗੇ ਤੋਂ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਸੋ ਮਿੱਤਰ ਪਿਆਰੇ, ਛੁੱਟੀਆਂ ਆ, ਛੁੱਟੀਆਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਸਾਂਝ ਪਾਓ। ਅੱਜ ਕਾਫੀ ਆਪਾਂ ਗੱਲਾਂ ਕਰਾਂਗੇ, ਪਾਕਿਸਤਾਨ ਦੀਆਂ ਵੀ ਗੱਲਾਂ ਕਰਾਂਗੇ, ਕਿਉਂਕਿ ਡਾਕਟਰ ਮਨਮੋਹਨ ਸਿੰਘ ਪਾਕਿਸਤਾਨ ਦੇ ਜੰਪਲ ਸਨ, ਪਿੰਡ ਗਾਹ ਚੱਕਵਾਲ ਦੇ ਵਿੱਚ, ਮੈਂ ਉੱਥੇ ਜਾ ਆਇਆ ਹਾਂ, ਕਟਾਸ ਰਾਜ ਦੇ ਮੰਦਰ ਨੇ। ਸਾਡੇ ਨਾਲ ਗੁਰਮੁਖ ਵਕਾਰ ਪਾਕਿਸਤਾਨ ਤੋਂ ਜੁੜੇ ਨੇ, ਅਤੇ ਇਹਨਾਂ ਨਾਲ ਵੀ ਮਿਲਣੀ ਹੋਏਗੀ ਛੇਤੀ। ਅੰਮ੍ਰਿਤਪਾਲ ਮਿਨਹਾਸ ਮੇਰਾ ਖਿਆਲ ਅਮਰੀਕਾ ਤੋਂ ਜੁੜ ਗਏ ਨੇ, ਰਾਜਵਿੰਦਰ ਕੱਕ ਵੀ ਪ੍ਰੋਗਰਾਮ ਸ਼ਾਮਿਲ ਨੇ। ਸੋ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ। ਸੋ ਪਹਿਲਾਂ ਆਪਾਂ ਗੱਲ ਕਰਾਂਗੇ ਛੋਟੇ ਸਾਹਿਬਜ਼ਾਦਿਆਂ ਦੀ। ਪਿਛਲੇ ਹਫ਼ਤੇ ਅਸੀਂ ਵੱਡੇ ਸਾਹਿਬਜ਼ਾਦਿਆਂ ਦੇ ਸਮਿਤ ਕੁਛ ਗੱਲਾਂ ਕੀਤੀਆਂ ਸੀ, ਕਵਿਤਾਵਾਂ ਵੀ ਪੜ੍ਹੀਆਂ ਸੀਗੀਆਂ, ਅਤੇ ਉਹਨਾਂ ਨੂੰ ਯਾਦ ਵੀ ਕੀਤਾ ਸੀ। ਅਤੇ ਅੱਜ ਗੱਲਾਂ ਕਰਾਂਗੇ ਛੋਟੇ ਸਾਹਿਬਜ਼ਾਦਿਆਂ ਦੀਆਂ। ਛੋਟੇ ਸਾਹਿਬਜ਼ਾਦਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜੋ ਦ੍ਰਿੜਤਾ ਬਾਪ ਦੀ ਐਜੂਕੇਸ਼ਨ, ਦਾਦੀ ਦੀ ਐਜੂਕੇਸ਼ਨ, ਕਿਉਂਕਿ ਦਾਦੀ ਦਾ ਹੀ ਉਹਨਾਂ ਨੇ ਨਿੱਘ ਮਾਣਿਆ। ਗੁਰੂ ਸਾਹਿਬ ਆਪ ਤਾਂ 9 ਸਾਲ ਦੇ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਉਹਨਾਂ ਨੇ ਦਿੱਤੀ ਹੈ। ਸੋ ਮਾਤਾ ਜੀ, ਮਾਤਾ ਗੁਜਰੀ ਦੇ ਨਾਲ ਉਹਨਾਂ ਦੀ ਸ਼ਹੀਦੀ ਹੋਈ ਆ, ਅਤੇ ਜੋ ਦ੍ਰਿੜਤਾ ਅਤੇ ਅਸਲੀਅਤ ਸਿੱਖੀ ਦੀ ਆਪਾਂ ਨੂੰ ਪੇਸ਼ ਕੀਤੀ ਆ, ਉਹ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਮਤਲਬ ਬਾ ਕਮਾਲ ਐਗਜ਼ੈਂਪਲ ਹੈ ਕਿ ਚਲੋ ਛੋਟੇ ਬੱਚਿਆਂ ਨੂੰ ਇੱਦਾਂ ਕਹਿੰਦੇ ਕਿ ਡੋਲ ਜਾਂਦੇ ਨੇ, ਟੋਰਚਰ ਹੁੰਦਾ ਆ, ਡੋਲ ਜਾਂਦੇ। ਫਿਲਮਾਂ ਤੁਸੀਂ ਦੇਖੀਆਂ ਹੋਣੀਆਂ, ਰੀਅਲ ਲਾਈਫ ਦੇ ਵਿੱਚ ਵੀ ਬੜੇ ਤਸੀਹੇ ਦਿੱਤੇ ਗਏ, ਅੱਜ ਵੀ ਦੇ ਰਹੇ ਨੇ। ਮਤਲਬ ਜੇ ਤੁਸੀਂ ਫੜ ਲੈਂਦੇ ਆ ਤਾਂ ਆਪਣੇ ਖੜਕੂਵਾਸ ਦੇ ਸਮੇਂ ਦੌਰਾਨ ਕਿੰਨੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਬੱਚਿਆਂ ਨੂੰ ਵੀ ਕੀਤਾ ਗਿਆ, ਪਰ ਉਹ ਵੀ ਡੋਲੇ ਨਹੀਂ, ਕਿਉਂਕਿ ਗੁੜਤੀ ਜਿਹੜੀ ਹੈ ਛੋਟੇ ਸਾਹਿਬਜ਼ਾਦੇ ਸਾਡੇ ਚਾਨਣ ਮਨਾ ਰਹੇ ਨੇ, ਅਤੇ ਇਹ ਸਾਨੂੰ ਪਿੱਛੋਂ ਚੱਲੀ ਜਾਂਦੀ ਹੈ। ਫੇਸਬੁੱਕ 'ਤੇ ਵੀ, ਯੂਟਿਊਬ 'ਤੇ ਵੀ, ਜਾਂ ਕਿਤੇ ਸੋਸ਼ਲ ਮੀਡੀਆ 'ਤੇ ਇਹ ਚੱਲ ਰਿਹਾ ਕਿ ਇਹ ਜਿਹੜੀ ਵਾਰ ਵਾਰ ਗੱਲ ਦੱਸਣੀ ਹੈ ਨਾ, ਇਹ ਜ਼ਰੂਰੀ ਹੈ, ਕਿਉਂਕਿ ਕਹਿੰਦੇ 100 ਵਾਰ ਝੂਠ ਬੋਲੋ ਤਾਂ ਸੱਚ ਲੱਗਣ ਲੱਗ ਜਾਂਦਾ। ਸੋ ਝੂਠ ਬੋਲਣ ਵਾਲੇ ਹਟਦੇ ਨਹੀਂ, ਪਰ ਸੱਚ ਨੂੰ ਸੱਚ ਕਹੀ ਜਾਓ ਤਾਂ ਇਹਦੇ ਵਿੱਚ ਸ਼ੋਭਾ ਹੀ ਹੈ, ਅਤੇ ਉਹਦੇ ਨਾਲ ਕੀ ਹੈ ਕਿ ਐਜੂਕੇਸ਼ਨ ਅੱਗੇ ਜਾਂਦੀ ਹੈ, ਕਿਤੇ ਨਾ ਕਿਤੇ ਉਹ ਚੀਜ਼ਾਂ ਕੰਮ ਆਉਂਦੀਆਂ। ਮੈਨੂੰ ਯਾਦ ਹੈ ਕਿ 2009 ਦੇ ਵਿੱਚ ਬਲਗੁਲਗੇ ਸਿੱਖ ਗੇਮਸ ਦੇ ਵਿੱਚ ਅਸੀਂ ਇੱਕ ਨਾਟਕ ਪੇਸ਼ ਕੀਤਾ ਸੀ, ਸਿੱਖੀ ਸਿਦਕ, ਜਿਹੜਾ ਕਿ ਵਿਜੇਪਾਲ ਭਾਅ ਜੀ ਨੇ ਲਿਖਿਆ ਸੀ ਸਾਰੇ ਡਾਇਲੋਗ, ਅਤੇ ਉਸ ਦੇ ਵਿੱਚ ਕੁਛ ਕਵਿਤਾਵਾਂ ਜਿਹੜੀਆਂ ਨੇ ਉਹ ਅਸੀਂ ਐਡ ਕੀਤੀਆਂ ਸੀਗੀਆਂ। ਬਹੁਤ ਹੀ ਸ਼ਾਨਦਾਰ ਨਾਟਕ ਸੀਗਾ, ਵੱਡੀ ਪ੍ਰੋਡਕਸ਼ਨ ਸੀ। ਮੁਕੇਸ਼ ਅਲਡੋਈਆ ਉਸ ਦੇ ਵਿੱਚ ਡਾਇਰੈਕਟਰ ਸਨ, ਆਪਣੇ ਮਿੱਤਰ ਨੇ ਸਿਡਨੀ ਤੋਂ। ਟ੍ਰੇਨ ਦੇ ਵਿੱਚ ਉਹ ਸ਼ਾਇਦ ਡਰਾਈਵਰ ਹੈ ਅੱਜ ਕੱਲ੍ਹ। ਅਤੇ ਉਹਦੇ ਵਿੱਚ ਨਾ ਇੱਕ ਜਦੋਂ ਸ਼ਹਿਬਾਜ਼ ਸਿੰਘ ਅਤੇ ਸੁਬੇਗ ਸਿੰਘ ਨੂੰ ਚਰਖੜੀ 'ਤੇ ਚੜ੍ਹਾਉਣ ਲੱਗੇ ਪਿਓ ਪੁੱਤ ਨੂੰ, ਤਾਂ ਉਹਦਾ ਸੰਵਾਦ ਹਾਕਮ ਨਾਲ ਹੁੰਦਾ ਹੈ। ਉਹ ਕਹਿੰਦਾ ਤੁਸੀਂ ਕਿਸ ਮਿੱਟੀ ਦੇ ਬਣੇ ਹੋਏ ਹੋ। ਤਾਂ ਪ੍ਰੀਤਮ ਸਿੰਘ ਕਾਸਦ ਦੀ ਇੱਕ ਕਵਿਤਾ ਉੱਥੇ ਅਸੀਂ ਪੇਸ਼ ਕੀਤੀ ਸੀ ਬਿਜਬਾਲ ਭਾਅ ਜੀ ਹੁਣਾਂ ਨੇ, ਉਹਦੇ ਵਿੱਚ ਕੁਛ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਪ੍ਰੀਤਮ ਸਿੰਘ ਕਾਸਦ ਕਹਿੰਦੇ ਨੇ, ਉੱਠ ਨੇਜਿਆਂ 'ਤੇ ਟੰਗ ਦੇ ਭਾਈ, ਕੱਟ ਬੰਦ ਬੰਦ ਦੇ ਭਾਈ, ਪੱਠੀਆਂ 'ਚ ਝੋਂਕ ਦੇ ਭਾਈ, ਆਰਿਆਂ ਨੂੰ ਸੌਂਪ ਦੇ ਮੇਰੀ ਜਵਾਨੀ ਸੜਕੇ ਵੀ, ਮੇਰੀ ਜਵਾਨੀ ਕੱਢ ਕੇ ਵੀ, ਗਾਵੇਗੀ ਇੱਕੋ ਰਾਗਨੀ ਕਿ ਧਰਮ ਪਿੱਛੇ ਮਰਨ ਵਿੱਚ ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ। ਹੈ ਨਾ ਖਿਆਲ, ਹੈ ਨਾ ਕਵਿਤਾ, ਇਹਨੂੰ ਕਹਿੰਦੇ ਆ ਕਵਿਤਾ। ਅੱਜ ਕੱਲ੍ਹ ਅਸੀਂ ਕਵਿਤਾ ਸੁਣਦੇ ਹਾਂ, ਸੂਰਜ ਦੀ ਅੱਖ ਚੋਭਤੀ, ਫਲਾਨਾ ਹੋ ਗਿਆ, ਧਿਮਕੜਾ ਹੋ ਗਿਆ। ਇੱਕ ਵਾਰੀ ਫਿਰ ਮੈਂ ਦੁਹਰਾਉਣਾ, ਉੱਠ ਨੇਜਿਆਂ 'ਤੇ ਟੰਗ ਦੇ ਭਾਈ, ਕੱਟ ਕੱਟ ਬੰਦ ਦੇ ਭਾਈ, ਪੱਠੀਆਂ 'ਚ ਝੋਂਕ ਦੇ ਭਾਈ, ਆਰਿਆਂ ਨੂੰ ਸੌਂਪ ਦੇ ਮੇਰੀ ਜਵਾਨੀ ਸੜਕੇ ਵੀ, ਮੇਰੀ ਜਵਾਨੀ ਕੱਢ ਕੇ ਵੀ, ਗਾਵੇਗੀ ਇੱਕੋ ਰਾਗਨੀ ਕਿ ਧਰਮ ਪਿੱਛੇ ਮਰਨ ਵਿੱਚ ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ। ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ, ਅਜੇ ਤਾਂ ਸਾਡੀਆਂ ਰਗਾਂ ਦੇ ਵਿੱਚ ਕਲਗੀਧਰ ਦਾ ਖੂਨ ਹੈ ਭਾਈ, ਕਲਗੀਧਰ ਦਾ ਖੂਨ ਹੈ। ਇਹੀ ਆਈਡੀਓਲੋਜੀ ਹੈ, ਇਹੀ ਸੋਚ ਹੈ ਜੋ ਹਰ ਸਿੱਖ ਦੇ ਵਿੱਚ ਹੈ, ਸਿੱਖ ਦੇ ਵਿੱਚ ਹੋਣੀ ਚਾਹੀਦੀ ਹੈ। ਇੱਕ ਸ਼ਾਂਤੀ ਪਸੰਦ ਔਰ ਧਰਮ ਪਸੰਦ ਇਨਸਾਨ ਦੇ ਵਿੱਚ ਹੋਣੀ ਚਾਹੀਦੀ, ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ। ਜੇ ਸੱਚੇ ਧਰਮ ਨੂੰ ਬਿਲੋਂਗ ਕਰਦਾ ਤਾਂ ਇਹੀ ਬਿਰਤੀ ਹੋਣੀ ਚਾਹੀਦੀ ਹੈ। ਮੇਰੇ 'ਤੇ ਇਤਬਾਰ ਨਹੀਂ ਤਾਂ ਔਰੰਗੇ ਦੀ ਰੂਹ ਨੂੰ ਪੁੱਛ, ਕਵਿਤਾ ਹੀ ਹੈ, ਮੈਂ ਨਾਲ ਗੱਲ ਨਹੀਂ ਤੋਰੀ। ਉਹ ਕਹਿੰਦੇ ਜੇ ਮੇਰੇ 'ਤੇ ਇਤਬਾਰ ਨਹੀਂ ਹੈਗਾ ਤੈਨੂੰ, ਮੇਰੇ 'ਤੇ ਇਤਬਾਰ ਨਹੀਂ ਤਾਂ ਔਰੰਗੇ ਦੀ ਰੂਹ ਨੂੰ ਪੁੱਛ, ਸ਼ਹੀਦ ਗੰਜ ਦੇ ਖੂਹ ਤੋਂ ਪੁੱਛ, ਤਲਵੰਡੀ ਵਾਲੀ ਜੂਹ ਤੋਂ ਪੁੱਛ, ਪੱਠੀਆਂ ਤੋਂ ਪੁੱਛ, ਜੰਡਾਂ ਤੋਂ ਪੁੱਛ, ਆਰੇ ਦੇ ਦੰਦਾਂ ਤੋਂ ਪੁੱਛ, ਤਪੀਆਂ ਨੇ ਜੋ ਤਵੀਆਂ ਤੋਂ ਪੁੱਛ, ਗੱਡਾਸਿਆਂ ਛਵੀਆਂ ਤੋਂ ਪੁੱਛ, ਚਮਕੌਰ ਦੀਆਂ ਗੜੀਆਂ ਤੋਂ ਪੁੱਛ, ਵੀਰਾਂ ਦੀਆਂ ਮੜੀਆਂ ਤੋਂ ਪੁੱਛ, ਸਰਹੰਦ ਦੀਆਂ ਕੰਧਾਂ ਤੋਂ ਪੁੱਛ, ਫਾਂਸੀ ਦੀਆਂ ਤੰਦਾਂ ਤੋਂ ਪੁੱਛ, ਤੇਗਾਂ ਤੋਂ ਪੁੱਛ, ਆਰੇ ਤੋਂ ਪੁੱਛ, ਦਿੱਲੀ ਦੇ ਫੁਆਰੇ ਤੋਂ ਪੁੱਛ। ਜੇ ਮੇਰੇ 'ਤੇ ਇਤਬਾਰ ਨਹੀਂ ਤਾਂ ਇੰਨੇ ਸਬੂਤ ਕਲਗੀਧਰ ਦੇ ਪੋਤੇ ਪੋਤਰੀਆਂ, ਅਸੀਂ ਪਤਾ ਨਹੀਂ ਕਿੰਨੇ ਪੀੜ੍ਹੀ 'ਤੇ ਸਿੱਖਾਂ ਨੇ ਇੰਨੇ ਸਬੂਤ ਛੱਡੇ ਹੋਏ ਨੇ। ਜੋ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਹੋਈਆਂ ਨੇ, ਚਾਨਣ ਮਨਾਰਾ ਹੋਇਆ ਛੋਟੀ ਉਮਰ ਦੇ ਵਿੱਚ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਿਆਂ ਵਾਲੇ ਕੰਮ ਕਰ ਗਏ ਉਹ, ਅਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਕਿੰਨੀਆਂ ਸ਼ਹੀਦੀਆਂ ਪਈਆਂ, ਸਿਦਕ ਨਹੀਂ ਹਾਰਿਆ। ਬਹੁਤ ਖੂਬਸੂਰਤ ਖਿਆਲ ਪੇਸ਼ ਕਰਦੇ ਨੇ ਪ੍ਰੀਤਮ ਸਿੰਘ ਕਾਸਦ ਖੜਗ ਖਾਲਸਾ ਆਪਣੀ ਕਿਰਤ ਦੇ ਵਿੱਚੋਂ। ਅਨਮੋਲ ਮੋਤੀ ਇੱਕ ਕਵਿਤਾ ਉਹਨਾਂ ਨੇ ਲਿਖੀ ਆ, ਕਹਿੰਦੇ ਅਸੀਂ ਕੌਣ। ਆਪਣੇ ਆਪ ਨੂੰ ਵੀ ਪੁੱਛਿਓ, ਜੇ ਆਪਾਂ, ਚਲੋ ਸਾਰਿਆਂ ਨੂੰ ਪਤਾ ਕਿ ਮੇਰੇ ਫਾਦਰ ਕੌਣ ਹੈ, ਮੇਰਾ ਗ੍ਰੈਂਡ ਫਾਦਰ ਕੌਣ ਹੈ, ਸਾਡੀ ਕਿਹੜੀ ਜਾਤ ਹੈ, ਕਿਹੜੀ ਕਿੱਥੋਂ ਬਜ਼ੁਰਗਾਂ 'ਚੋਂ ਨਿਕਲੇ ਹਾਂ ਅਸੀਂ, ਇਹ ਸਾਰਾ ਕੁਛ ਪਤਾ। ਪਰ ਜਦੋਂ ਅਸੀਂ ਧਰਮ ਦੀ ਛਤਰਛਾਇਆ ਹੇਠਾਂ ਆ ਗਏ, ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਮਨੁੱਖਤਾ ਦੀ ਗੱਲ ਕਰਦੇ ਹਾਂ, ਤਾਂ ਫਿਰ ਸਵਾਲ ਬਣਦਾ ਹੈ ਕਿ ਸਾਡੀ ਲਾਈਨੇਜ ਕੀ ਹੈ, ਅਸੀਂ ਹੈ ਕੌਣ। ਪ੍ਰੀਤਮ ਸਿੰਘ ਕਹਿੰਦੇ ਨੇ ਕਿ ਅਸੀਂ ਗੁਰੂ ਤੇਗ ਦੇ ਪੋਤੇ, ਗੁਰੂ ਦਸ਼ਮੇਸ਼ ਦੇ ਬੇਟੇ, ਸਾਡੇ ਇਸ਼ਕ ਦੇ ਨੇੜੇ ਕਦੇ ਯਮਰਾਜ ਨਹੀਂ ਆਇਆ, ਸਾਡੀ ਤੇਗ ਦੇ ਪਰਛਾਵਿਆਂ ਵੀ ਬਿਜਲੀਆਂ ਕੜਕਣ, ਸਾਡੀ ਤੇਗ ਦੇ ਪਰਛਾਵਿਓਂ ਵੀ ਬਿਜਲੀਆਂ ਕੜਕਣ, ਕਿਸੇ ਹੋਣੀ ਨੇ ਸਾਨੂੰ ਆਪਣਾ ਮੁਹਤਾਜ ਨਹੀਂ ਬਣਾਇਆ। ਇਹ ਪ੍ਰਿਥਵੀ ਜਾਣਦੀ ਏ, ਜਾਣਦੇ ਨੇ ਅੱਗ ਦੇ ਸ਼ੋਲੇ, ਸਾਡੇ ਖੂਨ ਬਾਜੋ ਹਿੰਦ ਨੇ ਸਵਰਾਜ ਨਹੀਂ ਪਾਇਆ। ਹਿੰਦ ਪਿਸ਼ੌਰ ਤੋਂ ਲੈ ਕੇ ਦਿੱਲੀ ਤੱਕ ਹਿੰਦ, ਇਹਨੂੰ ਹਿੰਦ ਕਹਿੰਦੇ, ਬਾਕੀ ਈਸਟ ਇੰਡੀਆ ਰਿਹਾ। ਕਹਿੰਦੇ ਇਹ ਪ੍ਰਿਥਵੀ ਜਾਣਦੀ ਆ, ਜਾਣਦੇ ਨੇ ਅੱਗ ਦੇ ਸ਼ੋਲੇ, ਸਾਡੇ ਖੂਨ ਤੋਂ ਵਾਜੋਂ ਹਿੰਦ ਨੇ ਕਦੇ ਸਵਰਾਜ ਨਹੀਂ ਪਾਇਆ। ਗੁਲਾਮੀ ਝੱਲੀ ਆ, ਸਵਰਾਜ ਨਹੀਂ ਕੀਤਾ, ਅਸੀਂ ਖੂਨ ਡੋਲਿਆ। ਹਮੇਸ਼ਾ ਸ਼ੇਰ ਦੇ ਬੱਚੇ ਹੀ ਜੱਗ 'ਤੇ ਰਾਜ ਕਰਦੇ ਨੇ, ਕਦੇ ਗਿੱਦੜਾਂ ਦੇ ਸਿਰ 'ਤੇ ਜ਼ਿੰਦਗੀ ਨੇ ਤਾਜ ਨਹੀਂ ਪਾਇਆ। ਅਸੀਂ ਸਾਗਰ ਦੇ ਕੰਢੇ ਰੁੜ ਰਹੇ ਘੋਗੇ ਨਹੀਂ ਯਾਰੋ। ਹੁਣ ਅੱਜ ਕੱਲ੍ਹ ਬੀਚ ਦਾ ਟਾਈਮ ਹੈ, ਸਮੁੰਦਰਾਂ 'ਤੇ ਲੋਕ ਜਾਂਦੇ ਨੇ, ਔਰ ਸਮੁੰਦਰਾਂ ਦੇ ਕੰਢੇ ਜਾਂ ਨਹਿਰਾਂ ਦੇ ਕੰਢੇ ਸਿੱਪੀਆਂ, ਘੋਗੇ, ਸ਼ੈਲਸ ਲੱਭਦੇ ਫਿਰਦੇ ਨੇ, ਅਸੀਂ ਚੱਕ ਕੇ ਲਿਆਈਦੇ ਹਾਂ, ਉਹ ਰੁੜਦੇ ਫਿਰਦੇ ਹੁੰਦੇ ਨੇ, ਢੇਰੀਆਂ ਲੱਗੀਆਂ ਹੁੰਦੀਆਂ। ਅਸੀਂ ਸਾਗਰ ਦੇ ਕੰਢੇ ਰੁੜ ਰਹੇ ਘੋਗੇ ਨਹੀਂ ਯਾਰੋ, ਅਸੀਂ ਸਿੱਪੀਆਂ ਦੀ ਕੁੱਖ ਵਿੱਚ ਪਲ ਰਹੇ ਅਨਮੋਲ ਮੋਤੀ ਹਾਂ। ਨਾ ਮੁਲਜ਼ਮ ਹਾਂ, ਨਾ ਮੁਜਰਮ ਹਾਂ, ਨਾ ਡਾਕੂ ਹਾਂ, ਨਾ ਕਾਤਲ ਹਾਂ, ਅਸੀਂ ਆਪਣੇ ਵਤਨ ਦੇ ਦੁਸ਼ਮਣਾਂ ਲਈ ਇੱਕ ਚੁਣੌਤੀ ਹਾਂ। ਇਹ ਹੈ ਆਈਡੀਓਲੋਜੀ, ਇਹ ਹੋਣੀ ਚਾਹੀਦੀ ਹੈ ਆਈਡੀਓਲੋਜੀ ਇੱਕ ਸਿੱਖ ਦੀ, ਜੋ ਗੁਰੂ ਸਾਹਿਬ ਨੇ ਸਾਨੂੰ ਦਾਤ ਦਿੱਤੀ, ਉਸ ਦੀ ਇੱਕ ਪਰਤ ਆਪ ਦੇ ਨਾਲ ਸਾਂਝੀ ਕੀਤੀ, ਕੁਛ ਗੱਲਾਂ ਸਾਂਝੀਆਂ ਕੀਤੀਆਂ। ਉਮੀਦ ਰੱਖਦੇ ਹਾਂ ਕਿ ਆਪ ਨੂੰ ਪਸੰਦ ਆਈਆਂ ਹੋਗੀਆਂ, ਅਤੇ ਕੋਸ਼ਿਸ਼ ਰਹਿੰਦੀ ਹੈ ਕਿ ਵਧੀਆ ਤੋਂ ਵਧੀਆ ਜਾਣਕਾਰੀ, ਵਧੀਆ ਤੋਂ ਵਧੀਆ ਵਿਚਾਰ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਨਾਲ ਸਵਾਗਤ ਦੇ ਰੂਪ ਦੇ ਵਿੱਚ ਕਰੀਏ, ਤਾਂ ਕਿ ਸ਼ੁਰੂਆਤ ਦੇ ਵਿੱਚ ਜੋ ਭੂਮਿਕਾ ਬੰਨ੍ਹਣੀ ਹੈ ਉਹ ਚੱਲਦੀ ਹੈ, ਆਪ ਦੇ ਜ਼ਿਹਨ ਦੇ ਵਿੱਚ ਆਉਂਦੀ ਹੈ, ਤੁਸੀਂ ਇਹ ਗੱਲ ਨੂੰ ਅੱਗੇ ਤੋਰ ਸਕਦੇ ਹੋ, ਆਪਣੇ ਕਮੈਂਟ ਛੱਡ ਸਕਦੇ ਹੋ, ਕਿਸੇ ਹੋਰ ਨਾਲ ਡਿਸਕਸ਼ਨ ਕਰ ਸਕਦੇ ਹੋ। ਅਤੇ ਆਓ ਹੁਣ ਇੱਕ ਹੋਰ ਸ਼ਖਸੀਅਤ ਦੇ ਬਾਰੇ ਗੱਲ ਕਰੀਏ। ਮਿਸਟਰ ਸਿੰਘ, ਜਿਸਨੇ ਦੁਨੀਆਂ ਦੇ ਵਿੱਚ ਸਿੱਖਾਂ ਦੀ ਛਵੀ ਜੋ ਵਿਗਾੜ ਦਿੱਤੀ ਗਈ ਸੀ ਸਰਕਾਰਾਂ ਵੱਲੋਂ, ਉਸ ਨੂੰ ਠੱਲ ਪਾਈ, ਉਸ ਨੂੰ ਇੱਕ ਬਹੁਤ ਵੱਡੀ ਰਿਸਪੈਕਟ ਦਿੱਤੀ ਹੈ, ਇਹ ਸ਼ਖਸੀਅਤ ਉਹ ਹੈ ਜਿਸ ਦੇ ਪੈਰਾਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵਰਗੇ ਬਹਿੰਦੇ ਸੀ, ਗੋਡੀ ਹੱਥ ਲਾਉਂਦੇ ਸੀ, ਜਰਮਨ ਦੀ ਚਾਂਸਲਰ ਮਰਕਲ ਇਹਨਾਂ ਦੀ ਮੁਰੀਦ ਸੀ, ਫਰਾਂਸ, ਇੰਗਲੈਂਡ, ਪੱਛਮ ਦੀ ਦੁਨੀਆ ਦੇ ਵਿੱਚ ਪੁਤਿਨ, ਰਸ਼ੀਆ ਦੇ ਵਿੱਚ ਅਰਬ, ਸਾਰੇ ਇਹ ਚਾਹੁੰਦੇ ਸਨ ਕਿ ਬਸ ਕੁਛ ਸ਼ਬਦ ਸਾਨੂੰ ਦੇ ਦਿਓ। ਮੈਨੂੰ ਯਾਦ ਹੈ ਡਾਕਟਰ ਮਨਮੋਹਨ ਸਿੰਘ ਨੇ ਜਦੋਂ ਨਿਊਕਲੀਅਰ ਪਾਲਿਸੀ ਲਿਆਂਦੀ ਤਾਂ ਵਿਰੋਧ ਹੋਇਆ, ਅੱਜ ਦੀ ਜੋ ਰੂਲਿੰਗ ਪਾਰਟੀ ਹੈ ਉਹਨੇ ਤਾਂ ਕਰਨਾ ਹੀ ਕਰਨਾ ਸੀ ਵਿਰੋਧ, ਕਿਉਂਕਿ ਉਹਨਾਂ ਦਾ ਓਪੋਜੀਸ਼ਨ ਦਾ ਕੰਮ ਹੀ ਹੁੰਦਾ ਅਪੋਜ਼ ਕਰਨਾ, ਬਾਈਪਾਰਟੀਜ਼ਮ ਨਹੀਂ ਦਿਖਾਇਆ। ਇਹਨਾਂ ਦੇ ਜਿਹੜੇ ਭਾਈਵਾਲ ਸੀ ਕਮਿਊਨਿਸਟ ਪਾਰਟੀਸ, ਕਾਮਰੇਡ ਭਾਈਵੰਦ, ਉਹਨਾਂ ਨੇ ਵੀ ਦੇਖਿਆ ਵੀ ਹੁਣ ਡਾਕਟਰ ਮਨਮੋਹਨ ਸਿੰਘ ਨੂੰ ਸੁੱਟ ਦਈਏ ਅਸੀਂ, ਅਤੇ ਉਹਨਾਂ ਨੇ ਇਸਦਾ ਵਿਰੋਧ ਕੀਤਾ ਆਪਣੇ ਨੰਬਰ ਬਣਾਉਣ ਦੇ ਵਾਸਤੇ। ਪਰ ਡਾਕਟਰ ਮਨਮੋਹਨ ਸਿੰਘ ਦੂਜੀ ਵਾਰੀ ਇਲੈਕਸ਼ਨ ਦੇ ਵਿੱਚ ਇੰਡੀਪੈਂਡੈਂਟਲੀ ਗਏ, ਇਹ ਮੁੱਦਾ ਲੈ ਕੇ ਗਏ ਕਿ ਹਿੰਦੁਸਤਾਨ ਦੇ ਵਿੱਚ ਅਗਰ ਐਨਰਜੀ ਦੀ ਆਤਮ ਨਿਰਭਰਤਾ ਕਰਨੀ ਹੈ ਤਾਂ ਸਾਨੂੰ ਨਿਊਕਲੀਅਰ ਜਾਣਾ ਪੈਣਾ, ਨਿਊਕਲੀਅਰ ਦੇ ਲਈ ਸਾਨੂੰ ਟੈਕਨੋਲੋਜੀ ਚਾਹੀਦੀ ਹੈ ਅਮਰੀਕਾ ਤੋਂ, ਔਰ ਸਾਨੂੰ ਸਾਇੰਟਿਸਟ ਚਾਹੀਦੇ ਆ। ਅਤੇ ਇਹ ਬਰਾਕ ਓਬਾਮਾ ਕੋਲ ਗਏ, ਬੈਨ ਲੱਗਾ ਹੋਇਆ ਸੀ ਅਮਰੀਕਾ ਵੱਲੋਂ ਭਾਰਤ 'ਤੇ ਕਿ ਤੁਸੀਂ 2003 ਦੇ ਵਿੱਚ ਜੋ ਪੋਖਰਨ ਦੇ ਵਿੱਚ ਵਿਸਫੋਟ ਕੀਤਾ ਉਸ ਤੋਂ ਬਾਅਦ ਬੈਨ ਹੈ। ਇਹਨਾਂ ਨੇ ਉਹਨਾਂ ਨੂੰ ਕਿਹਾ ਤੁਹਾਡੇ ਕਿੰਨੇ ਸਾਇੰਟਿਸਟ ਵਿਹਲੇ ਬੈਠੇ ਨੇ, ਟੈਕਨੋਲੋਜੀ ਕਿੰਨੀ ਖਾਲੀ ਪਈ ਹੈ, ਕਿਹਨੂੰ ਦੇਣੀ ਹੈ ਤੁਸੀਂ, ਅਸੀਂ ਇੱਕ ਡੈਮੋਕ੍ਰੈਟਿਕ ਦੇਸ਼ ਹਾਂ, ਬੰਬ ਸਾਡੇ ਕੋਲ ਪਹਿਲਾਂ ਹੀ ਹੈਗਾ ਆ, ਹੁਣ ਤੁਸੀਂ ਹਨੇਰੇ 'ਚ ਤੀਰ ਮਾਰਨਾ ਮਾਰੀ ਜਾਓ, ਪਰ ਸਾਡੇ ਕੋਲ ਨਿਊਕਲੀਅਰ ਰਿਐਕਟਰ ਵੀ ਹੈਗੇ ਆ, ਦੂਜੇ ਪਾਸੇ ਰਸ਼ੀਆ ਵੀ ਰਿਐਕਟਰ ਦੇ ਰਿਹਾ ਸਾਨੂੰ, ਤੁਸੀਂ ਵੀ ਦੇ ਦਿਓ, ਰਸ਼ੀਆ ਨੂੰ ਵੀ ਬੈਲੈਂਸ ਕਰਨਾ ਆ, ਅਮਰੀਕਾ ਨੂੰ ਵੀ ਬੈਲੈਂਸ ਕਰਨਾ, ਦੋਨਾਂ ਤੋਂ ਟੈਕਨੋਲੋਜੀ ਲੈਣੀ ਆ, ਉਹ ਦੋਨਾਂ ਦੀ ਆਪਸ 'ਚ ਲੱਗਦੀ ਆ, ਦੇਖ ਲਓ ਜੇ ਤੁਸੀਂ ਕਰ ਸਕਦੇ ਤੁਹਾਨੂੰ ਬਿਜ਼ਨਸ ਮਿਲ ਜਾਊਗਾ। ਉਹ ਕਹਿੰਦੇ ਜੀ ਨਹੀਂ ਅਸੀਂ ਕਾਂਗਰਸ ਤੋਂ ਪੁੱਛ ਕੇ ਤੁਸੀਂ ਕਹਿੰਦੇ ਇਹ ਤੁਹਾਡੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਨਹੀਂ। ਉਹਨਾਂ ਨੇ ਹਰ ਹੀਲਾ ਲਾ ਕੇ ਕਾਂਗਰਸ ਦੇ ਵਿੱਚ ਪਾਸ ਕਰਾ ਕੇ ਇਹ ਪਰਮਾਣੂ ਸਮਝੌਤਾ ਭਾਰਤ ਦੇ ਨਾਲ ਕੀਤਾ। ਜਦੋਂ ਕੀਤਾ ਫਿਰ ਦੁਬਾਰਾ ਇਲੈਕਸ਼ਨ ਹੋਈ ਤਾਂ ਆਊਟਰਾਈਟ ਕਾਂਗਰਸ ਮੈਜੋਰਟੀ ਨਾਲ ਜਿੱਤੀ ਔਰ ਜਿਹੜੀਆਂ ਧਿਰਾਂ ਡਾਕਟਰ ਮਨਮੋਹਨ ਸਿੰਘ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਉਹਨਾਂ ਦਾ ਪਾਰਟੀਆਂ ਦੇ ਨਾਮੋ ਨਿਸ਼ਾਨ ਮਿਟ ਗਏ। ਜਿਹੜੇ ਪੋਲੀਟਿਕਸ ਕਰ ਰਹੇ ਸੀਗੇ ਦੇਸ਼ ਦੇ ਹਿੱਤ ਨੂੰ ਪਿੱਛੇ ਸੁੱਟ ਕੇ। ਉਸ ਪੋਲਿਸੀ ਦਾ ਮੈਂ ਬਹੁਤ ਵੱਡਾ ਫੈਨ ਰਿਹਾ, ਕਾਇਲ ਰਿਹਾ ਕਿ ਦ੍ਰਿੜ ਖੜ੍ਹੇ ਰਹੇ ਡਾਕਟਰ ਸਾਹਿਬ ਅਤੇ ਉਹਨਾਂ ਨੇ ਕੋਈ ਵੀ ਸਮਝੌਤਾ ਨਹੀਂ ਕੀਤਾ। ਕਹਿੰਦੇ ਠੀਕ ਆ ਅਗਰ ਦੇਸ਼ ਨਹੀਂ ਚਾਹੁੰਦਾ ਤਾਂ ਮੈਨੂੰ ਹਰਾ ਦੇਣਗੇ, ਜੇ ਦੇਸ਼ ਚਾਹੁੰਦਾ ਵੀ ਆਤਮ ਨਿਰਭਰਤਾ ਹੋਵੇ ਤਾਂ ਹੁਣ ਦੇਸ਼ ਦੇ ਹੱਥ ਬੱਸ ਹੈ। ਅਤੇ ਦੇਸ਼ ਨੇ ਪੂਰੀ ਮੈਜੋਰਟੀ ਨਾਲ ਡਾਕਟਰ ਸਾਹਿਬ ਨੂੰ ਜਿਤਾਇਆ ਅਤੇ ਉਹ ਜਿਹੜੀਆਂ ਪਾਰਟੀਆਂ ਭਾਈਵੰਦ ਪਾਰਟੀਆਂ ਸੀ ਜਿਹੜੀਆਂ ਭਾਈਪਣਾ ਨਹੀਂ ਕਰ ਪਈਆਂ ਉਹਨਾਂ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਡਾਕਟਰ ਸਾਹਿਬ ਦਾ ਜਨਮ 26 ਸਪਤੰਬਰ 1932 ਨੂੰ ਹੋਇਆ। ਇਹ ਸਾਰਿਆਂ ਨੂੰ ਬਾਕੀ ਜਾਣਕਾਰੀਆਂ ਪਤਾ ਨੇ, ਪਰ ਇਹਨਾਂ ਦਾ ਜਿਹੜਾ ਜਨਮ ਹੈ ਪਿੰਡ ਗਾਹ ਚੱਕਵਾਲ ਦੇ ਵਿੱਚ ਹੋਇਆ। ਮੈਂ ਇਹਦੇ ਬਾਰੇ ਗੱਲ ਕਰਨਾ, ਪਰ ਕੁਛ ਉਪਲਬਧੀਆਂ ਥੋੜ੍ਹੀਆਂ। ਇੱਕ ਨਾ ਬੜੀ ਮਸ਼ਹੂਰ ਗੱਲ ਹੈ ਜਿਹੜੀ ਫੇਸਬੁੱਕ 'ਤੇ ਮੈਂ ਪੜ੍ਹੀ ਆ, ਅਤੇ ਜਦੋਂ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਬਣੇ ਨਾ ਤਾਂ ਉਹਨਾਂ ਨੂੰ ਦਿੱਲੀ ਦੇ ਭਾਈਚਾਰੇ ਨੇ, ਮੁਸਲਿਮ ਭਾਈਚਾਰੇ ਨੇ ਇਫਤਾਰ ਜਿਹੜਾ ਕਿ ਸੈਲੀਬ੍ਰੇਸ਼ਨ ਹੁੰਦੇ ਉੱਤੇ ਬੁਲਾਇਆ ਅਤੇ ਜਦੋਂ ਸਵਾਗਤ ਕੀਤਾ ਉਹਨਾਂ ਦਾ ਅਤੇ ਉੱਥੋਂ ਜਿਹੜੇ ਮੁੱਖ ਹੋਸਟ ਸਨ ਉਹਨਾਂ ਨੇ ਡਾਕਟਰ ਸਾਹਿਬ ਨੂੰ ਜੀ ਆਇਆਂ ਕਿਹਾ, ਸਵਾਗਤ ਕੀਤਾ, ਹਾਰ ਪਾਏ ਅਤੇ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਕਹਿੰਦੇ ਇੱਕ ਘੱਟ ਗਿਣਤੀਆਂ ਦੇ ਵਿੱਚੋਂ ਆਏ ਹੋ, ਪ੍ਰਧਾਨ ਮੰਤਰੀ ਬਣੇ ਹੋ ਅਤੇ ਤੁਸੀਂ ਹੁਣ ਘੱਟ ਗਿਣਤੀਆਂ ਦੇ ਬਾਰੇ ਕੁਛ ਕਰੋਗੇ? ਤਾਂ ਡਾਕਟਰ ਸਾਹਿਬ ਨੇ ਇੱਕ ਜਵਾਬ ਦਿੱਤਾ, ਕਹਿੰਦੇ ਕਿ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ। ਅਤੇ ਠੀਕ ਹੈ ਜੀ, ਕੰਮ ਸ਼ੁਰੂ ਹੋ ਗਿਆ, ਇਫਤਾਰ ਸ਼ੁਰੂ ਹੋ ਗਿਆ, ਚੱਲਦਾ ਰਿਹਾ। ਅਤੇ ਪਰ ਜਿਹੜੇ ਹੋਸਟ ਸੀ ਮੁਸਲਿਮ ਧੜੇ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ, ਇਹਨਾਂ ਨੇ ਗੱਲ ਹੋਰ ਪਾਸੇ ਪਾ ਗਏ। ਅਤੇ ਅਖੀਰ ਦੇ ਵਿੱਚ ਉਹਨਾਂ ਨੇ ਫਿਰ ਉਹੀ ਸਵਾਲ ਕੀਤਾ ਕਿ ਡਾਕਟਰ ਸਾਹਿਬ ਤੁਸੀਂ ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਤੁਸੀਂ ਕੀ ਘੱਟ ਗਿਣਤੀਆਂ ਬਾਰੇ ਕੁਛ ਕਰੋਗੇ? ਤਾਂ ਡਾਕਟਰ ਸਾਹਿਬ ਨੇ ਫਿਰ ਉਹੀ ਲਾਈਨ ਦੁਹਰਾਈ, ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ। ਕਹਿੰਦੇ ਵੀ ਡਾਕਟਰ ਸਾਹਿਬ ਇਹ ਤਾਂ ਕੋਈ ਗੱਲ ਨਹੀਂ ਬਣੀ, ਅਸੀਂ ਤੁਹਾਨੂੰ ਸਵਾਲ ਹੋਰ ਪੁੱਛੀ ਜਾ ਰਹੇ ਹਾਂ ਅਤੇ ਤੁਸੀਂ ਆਂਸਰ ਉਹ ਇੱਕੋ ਹੀ ਰਟਾ ਰਟਾਇਆ ਦੇ ਰਹੇ ਹੋ, ਇਹ ਇਹ ਕੀ ਗੱਲ ਹੈ? ਉਹ ਕਹਿੰਦੇ ਵੀ ਇਹ ਸਮਝਣ ਦੀ ਗੱਲ ਹੈ, ਕਹਿੰਦੇ ਵੀ ਮੈਂ ਜੰਮਿਆ ਕਿਤੇ, ਪੱਟ ਹੋ ਗਿਆ, ਸਾਰਾ ਕੁਛ ਖਤਮ ਹੋ ਗਿਆ, ਇੱਕ ਹੋਰ ਮਤਲਬ ਹੋਰ ਪਾਸੇ ਆ ਗਏ 400-500 ਕਿਲੋਮੀਟਰ, ਉਹ ਤੋਂ ਵੀ ਗਾਂ 400-500 ਕਿਲੋਮੀਟਰ ਚਲੇ ਗਏ। ਵੀ ਕਹਿੰਦੇ ਕਿ ਮੈਂ ਆਪਣਾ ਸਾਰਾ ਜੀਵਨ ਐਜੂਕੇਸ਼ਨ ਅਤੇ ਆਪਣੇ ਕੰਮ ਵੱਲ ਕੇਂਦਰਿਤ ਰੱਖਿਆ, ਫੋਕਸ ਰੱਖਿਆ ਆਪਣੇ ਕੰਮ 'ਤੇ, ਅਤੇ ਬਿਨਾਂ ਲੜੇ ਇਲੈਕਸ਼ਨ ਦੁਨੀਆ ਦੇ ਸਭ ਤੋਂ ਵੱਡੇ ਡੈਮੋਕ੍ਰੇਸੀ ਗਣਤੰਤਰ ਦਾ ਮੈਂ ਪ੍ਰਧਾਨ ਮੰਤਰੀ ਹਾਂ ਬਿਨਾਂ ਇਲੈਕਸ਼ਨ ਲੜੇ। ਜੇਕਰ ਇਸ ਦੇਸ਼ ਦੇ ਵਿੱਚ ਸਿੱਖਿਆ ਦੀ ਮਹੱਤਤਾ ਹੈ ਤਾਂ ਹੀ ਇਸ ਤਰ੍ਹਾਂ ਹੋ ਸਕਿਆ ਨਾ, ਜੋ ਸਿੱਖਿਆ ਤੁਹਾਡੀ ਜਾਤ ਧਰਮ ਅਤੇ ਗਰੀਬੀ ਸਭ ਨੂੰ ਢੱਕ ਲੈਂਦੀ ਹੈ। ਪਹਿਲੇ ਇੱਕ ਲਾਈਨ ਦੇ ਵਿੱਚ ਸਾਰਾ ਕੁਛ ਸਮੇਟਿਆ ਜਿਹੜਾ ਕਿ ਪੋਲੀਟੀਸ਼ੀਅਨਾਂ ਨੂੰ ਸਮਝ ਨਹੀਂ ਆਇਆ ਕਿ ਐਜੂਕੇਸ਼ਨ ਦੇ ਨਾਲ ਬਿਨਾਂ ਇਲੈਕਸ਼ਨ ਲੜੇ ਫਾਈਨੈਂਸ ਮਿਨਿਸਟਰ, ਬਿਨਾਂ ਇਲੈਕਸ਼ਨ ਲੜੇ ਵਰਲਡ ਬੈਂਕ ਦੇ, ਪਤਾ ਨਹੀਂ ਹੁਣ ਪੋਰਟਫੋਲੀਓ ਪੜ੍ਹਨ ਲੱਗੋ ਤਾਂ ਕਿਤਾਬਾਂ ਹੀ ਆ ਪੂਰੀਆਂ, ਪ੍ਰਧਾਨ ਮੰਤਰੀ ਉਹ ਵੀ 10 ਸਾਲ, ਮਤਲਬ ਕਮਾਲ ਹੈ ਉਹਨਾਂ ਦੀ ਜਿਹੜੀ ਉਪਲਬਧੀਆਂ ਨਾ। ਜਿਹੜਾ ਆਪਾਂ ਆਧਾਰ ਕਾਰਡ ਅੱਜ ਵਰਤ ਰਹੇ ਹਾਂ ਇਹਦੇ ਬਾਰੇ ਬੜਾ ਵਿਰੋਧ ਹੋਇਆ ਸੀ ਆਧਾਰ ਕਾਰਡ ਬਾਰੇ, ਪਰ ਅੱਜ ਆਧਾਰ ਕਾਰਡ ਦੀ ਸਹੂਲਤ ਬਹੁਤ ਵੱਡੀ ਹੈ ਅਤੇ ਇਹ ਇਹਨਾਂ ਦੀ ਕਾਢ ਸੀ। UPI ਜਿਹੜੀ ਕਿ ਆਪਾਂ ਪੇਮੈਂਟ ਕਰਦੇ ਹਾਂ ਅੱਜ, ਉਹ ਪਹਿਲਾਂ MPCI ਹੁੰਦਾ ਸੀ ਅਤੇ ਉਹ ਪੇਮੈਂਟ ਸਿਸਟਮ ਇਹਨਾਂ ਨੇ ਕੀਤਾ ਜਿਹੜਾ 2G ਜਾਣੀ ਕਿ 2G ਸਿਸਟਮ ਸੀਗਾ ਫੋਨਾਂ ਦਾ, ਜਿੱਥੇ ਘਟਾਲਾ ਚੱਲਿਆ ਸੀ ਬਾਅਦ 'ਚੋਂ ਨਿਕਲਿਆ ਕੱਖ ਨਹੀਂ, ਉਹ ਆਮ ਲੋਕਾਂ ਲਈ ਸਸਤੀ ਟੈਕਨੋਲੋਜੀ ਵਾਲਾ ਮੋਬਾਈਲ ਸਿਸਟਮ ਇਹਨਾਂ ਨੇ ਕੰਡੀਸ਼ਨਲ ਦਿੱਤਾ ਸੀਗਾ ਕੰਪਨੀਆਂ ਨੂੰ। ਰਾਈਟ ਟੂ ਇਨਫੋਰਮੇਸ਼ਨ RTI, ਇਹ ਸੂਚਨਾ ਦਾ ਅਧਿਕਾਰ ਕਾਨੂੰਨ ਜਿਸ ਨਾਲ ਸਰਕਾਰੀ ਕੰਮਕਾਰ ਦੀ ਪਾਰਦਰਸ਼ਤਾ ਆਈ, ਇਹ ਇਹਨਾਂ ਦੀ ਕਾਢ ਸੀ। ਹਾਲਾਂਕਿ ਇਹਦੇ ਕਰਕੇ ਇਹਨਾਂ ਨੂੰ ਕਾਫੀ ਪ੍ਰੋਬਲਮ ਆਈ। ਰਾਈਟ ਟੂ ਫੂਡ, ਭੋਜਨ ਦਾ ਅਧਿਕਾਰ, ਜਿਸ ਤਹਿਤ ਅੱਜ ਵੀ 66% ਜਨਤਾ ਨੂੰ ਮੁਫਤ ਰਾਸ਼ਨ ਮਿਲ ਰਿਹਾ। ਸੋ ਜਿਹੜਾ ਰਾਈਟ ਟੂ ਫੂਡ ਦੇ ਅੰਡਰ ਇਹ ਆ ਜਾਂਦੀਆਂ ਚੀਜ਼ਾਂ, ਇਹਦੇ ਬਾਰੇ ਆਪਾਂ ਕਈ ਵਾਰੀ ਨੈਗੇਟਿਵ ਵੀ ਗੱਲ ਕਰ ਚੁੱਕੇ ਹਾਂ ਅਤੇ ਪੋਜ਼ਿਟਿਵ ਵੀ ਕਰ ਚੁੱਕੇ ਹਾਂ। ਰਾਈਟ ਟੂ ਵਰਕ, ਮਨਰੇਗਾ, ਹਰੇਕ ਬੰਦੇ ਨੂੰ ਘੱਟੋ ਘੱਟ 100 ਦਿਨ ਦਾ ਕੰਮ ਉਪਲਬਧ ਕਰਾਉਣਾ ਜਾਂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਇਹ ਇਹਨਾਂ ਨੇ ਕੀਤਾ। ਅਮਰੀਕਾ ਨਾਲ ਪਰਮਾਣੂ ਸਮਝੌਤੇ ਦੀ ਗੱਲ ਕਰ ਸਕਦੇ ਹਾਂ। ਅਤੇ ਲੈਂਡ ਐਕੁਜੀਸ਼ਨ ਜਿਹੜਾ ਕਾਨੂੰਨ, ਜਿਹੜਾ ਕਿ ਅੰਗਰੇਜ਼ਾਂ ਦੇ ਵੇਲੇ ਦਾ ਸੀ, ਉਹ ਖਤਮ ਕਰਕੇ ਜ਼ਿਆਦਾ ਮੁਆਵਜ਼ੇ ਦਿੱਤੇ ਗਏ। ਪਹਿਲਾਂ ਹੁੰਦੇ ਸੀ ਭੰਗ ਦੇ ਪਾੜੇ ਜ਼ਮੀਨਾਂ ਅਕਵਾਇਰ ਕਰ ਲੈਂਦੇ ਹੁੰਦੇ ਸੀ, ਤਾਂ ਕਰਕੇ ਜ਼ਮੀਨਾਂ ਕੋਈ ਦਿੰਦਾ ਨਹੀਂ ਸੀ। ਅੱਜ ਉਸ ਕਾਨੂੰਨ ਦੇ ਕਾਰਨ ਇਹ ਸਿਚੁਏਸ਼ਨ ਬਣ ਗਈ ਆ ਕਿ ਹਰ ਕੋਈ ਬੰਦਾ ਚਾਹੁੰਦਾ ਕਿ ਮੇਰੀ ਲੈਂਡ ਜਿਹੜੀ ਆ ਰਾਹ 'ਚ ਆ ਜਾਵੇ, ਅਕਵਾਇਰ ਹੋ ਜਾਵੇ, ਕਿਉਂਕਿ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਂਦਾ ਕਰੋੜਾਂ 'ਚ। ਅਤੇ ਫਾਈਬਰ ਨੈੱਟਵਰਕ ਜੋੜਿਆ ਉਹਨਾਂ ਨੇ, ਮੈਂ ਖੁਦ ਇਸ ਦਾ ਗਵਾਹ ਹਾਂ ਕਿ ਲਾਈਨਾਂ ਪਈਆਂ ਆ, ਵਰਤਦੇ ਹੈ ਹੀ ਨਹੀਂ ਬਹੁਤ ਟਾਈਮ ਤੋਂ। ਡਿਜੀਟਲ ਇੰਡੀਆ ਦੀ ਪਹਿਲੀ ਸੋਚ ਉਹਨਾਂ ਦੀ ਕਿ ਭਾਰਤ ਦੇ ਵਿੱਚ ਸਾਰੇ ਹੀ ਫਾਈਬਰ ਨੈੱਟਵਰਕ ਇਹਨਾਂ ਨੇ ਪਵਾਇਆ। ਔਰ ਪੰਜਾਬ ਨੂੰ IISER ਮੋਹਾਲੀ ਅਤੇ ਹੋਮੀ ਜਹਾਂਗੀਰ ਭਾਬਾ ਕੈਂਸਰ ਹਸਪਤਾਲ ਨਿਊ ਚੰਡੀਗੜ੍ਹ ਵਰਗੇ ਪ੍ਰੋਜੈਕਟ ਇਹ ਸਾਰੇ ਉਹਨਾਂ ਦੇ ਨੇ। ਸਾਲ 2008 ਵਿੱਚ ਕਿਸਾਨਾਂ 'ਤੇ ਸਟੱਡੀ ਲਈ ਲੋਨ ਮਾਫ਼ੀ, ਜ਼ੀਰੋ ਬੈਲੈਂਸ ਬੈਂਕ ਅਕਾਊਂਟ ਜਿਹੜੇ ਕਿ ਬਾਅਦ ਵਿੱਚ ਹਨ ਧਨ ਯੋਜਨਾ ਬਣਿਆ, ਇਹ ਲਾਇਆ। ਅਤੇ 2008 ਦੀ ਅਮਰੀਕਾ ਮੰਦੀ ਤੋਂ ਦੇਸ਼ ਨੂੰ ਬਚਾਇਆ। ਰਾਈਟ ਟੂ ਐਜੂਕੇਸ਼ਨ, ਸਿੱਖਿਆ ਦਾ ਅਧਿਕਾਰ ਘੱਟੋ ਘੱਟ ਹਰ ਬੱਚੇ ਨੂੰ ਦਿੱਤਾ। ਅਤੇ ਹੋਰ ਕਈ ਮਤਲਬ ਇਹੋ ਜਿਹੀਆਂ ਉਪਲਬਧੀਆਂ ਨੇ ਜਿਹੜੀਆਂ ਕਿ ਗਿਣਾ ਨਹੀਂ ਸਕਦੇ, ਪੂਰੀਆਂ ਕਿਤਾਬਾਂ ਇਹਨਾਂ 'ਤੇ ਲਿਖੀਆਂ ਜਾ ਸਕਦੀਆਂ ਨੇ। ਅਤੇ ਕਟਾਸ ਰਾਜ ਦੀ ਗੱਲ ਕਰਾਂਗੇ, ਗਿਆਨੀ ਸੰਤੋਖ ਸਿੰਘ ਜੀ ਆਉਣਗੇ ਅਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਆਪਾਂ ਆਵਾਜ਼ ਵੀ ਮਾਰ ਦਈਏ। ਗਿਆਨੀ ਜੀ, ਜਿੱਥੇ ਵੀ ਤੁਸੀਂ ਸਾਡੀ ਆਵਾਜ਼ ਸੁਣਦੇ ਹੋ, ਜਲਦੀ ਤੋਂ ਜਲਦੀ, ਛੇਤੀ ਤੋਂ ਛੇਤੀ ਪ੍ਰੋਗਰਾਮ ਦੇ ਵਿੱਚ ਆਉਣ ਦੀ ਕਿਰਪਾਲਤਾ ਕਰਨੀ ਜੀ। ਅਤੇ ਉਹਨਾਂ ਦੇ ਨਾਲ ਆਪਾਂ ਪਾਕਿਸਤਾਨ ਦੀ ਗੱਲ ਕਰਾਂਗੇ, ਉਹ ਵੀ ਜਾ ਆਏ ਆ, ਅਸੀਂ ਵੀ ਜਾ ਆਏ ਹਾਂ। ਅਤੇ ਲੱਗਦਾ ਮੈਨੂੰ ਫਿਰ ਤਿਆਰੀ ਜਿਹੜੀ ਆ ਉਹ ਸ਼ੁਰੂ ਹੈ ਸਾਡੀ, ਅਤੇ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਅਤੇ ਇਸ ਤੋਂ ਪਹਿਲਾਂ ਆਪਾਂ ਕਈ ਸੁਨੇਹੇ ਲੈਣੇ ਆ। ਜਸਵੰਤ ਸਿੰਘ ਜੀ ਧਾਲੀਵਾਲ ਬਲਗੁਲਗੇ ਤੋਂ ਸਾਡੇ ਨਾਲ ਜੁੜਦੇ ਨੇ, ਗੁੱਡ ਮੋਰਨਿੰਗ ਬੁਲਾਉਂਦੇ ਨੇ ਅਤੇ ਸਾਂਝ ਪਾ ਰਹੇ ਨੇ ਆਪਣੇ ਵਿਚਾਰਾਂ ਦੀ, ਬਹੁਤ ਬਹੁਤ ਧੰਨਵਾਦ। ਜਸਵੰਤ ਰਾਏ ਜੀ ਮੈਲਬਨ ਤੋਂ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਗੁੱਡ ਮੋਰਨਿੰਗ ਬੁਲਾ ਰਹੇ ਨੇ। ਭੁਪਿੰਦਰ ਸਿੰਘ ਭੁੱਲਰ ਜੀ ਸਾਡੇ ਨਾਲ ਜੁੜੇ ਨੇ, ਜਿਹੜੇ ਸਾਡੇ ਨਾਲ ਗੀਤ ਸਾਂਝੇ ਕਰਦੇ ਹੁੰਦੇ ਨੇ, ਉਹ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਅਤੇ ਗੁੱਡ ਮੋਰਨਿੰਗ ਅਤੇ ਫਤਿਹ ਬੁਲਾ ਰਹੇ ਨੇ। ਗੁਰਿੰਦਰ ਸਿੰਘ ਜੀ ਇੱਕ ਵੀਡੀਓ ਸ਼ਾਇਦ ਫੋਟੋ ਭੇਜ ਰਹੇ ਨੇ ਅਤੇ ਫੁਆਰੇ ਦੀ, ਇਹ ਮੈਂ ਕੋਸ਼ਿਸ਼ ਕਰਾਂਗਾ ਅੱਜ ਜਾਂ ਕੱਲ੍ਹ ਪੇਸ਼ ਕਰਨ ਦੀ। ਕਿ ਕਹਿੰਦੇ ਪਹਿਲਾਂ ਜਦੋਂ ਮੈਂ ਛੁੱਟੀ ਕਰਦਾ ਹੁੰਦਾ ਸੀ ਤਾਂ ਘਰ ਹੀ ਰਹਿੰਦਾ ਸੀ, ਅਤੇ ਜਦੋਂ ਘਰ ਵਾਲੀ ਕਿਧਰੇ ਜਾਣ ਲਈ ਕਹਿੰਦੀ ਸੀ ਤਾਂ ਮੈਂ ਉਹਨੂੰ ਕਹਿੰਦਾ ਕਿਹਾ ਕਰਦਾ ਸੀ ਕਿ ਮੈਂ ਘਰ ਦੀਆਂ ਕਿਸ਼ਤਾਂ ਇਸ ਲਈ ਨਹੀਂ ਦਿੰਦਾ ਕਿ ਮੈਂ ਇੱਥੇ ਸਿਰਫ ਸੌਣਾ ਵਾਂ। ਬਹੁਤ ਸਾਰੇ ਲੋਕ ਨਾ, ਮੈਂ ਸਹੀ ਗੱਲ ਹੈ, ਤੁਸੀਂ ਸਹੀ ਪਕੜੀ ਆ ਕਿ ਆਪਣੇ ਘਰ ਨੂੰ ਤਾਂ ਇੱਦਾਂ ਸਮਝਦੇ ਜਿੱਦਾਂ ਹੋਟਲ ਹੁੰਦਾ ਹੈ ਨਾ, ਜਿੱਦਣ ਛੁੱਟੀ ਆ ਉੱਦਣ ਨਹੀਂ ਨਹੀਂ ਘਰ ਨਹੀਂ ਰਹਿਣਾ, ਆਪਾਂ ਬਾਹਰ ਚਲੀਏ ਜੀ। ਉਹ ਬਾਹਰੋਂ ਤੰਗ ਹੋ ਕੇ ਤਾਂ ਘਰੇ ਛੁੱਟੀ ਮਨੇ ਨੇ, ਘਰ ਰਹੋ, ਘਰ ਦਾ ਆਨੰਦ ਮਾਣੋ, ਦੇਖਭਾਲ ਕਰੋ, ਮਾੜਾ ਮੋਟਾ ਆਨੰਦ ਤਾਂ ਮਾਣੋ, ਜਿਹੜੀਆਂ ਕੰਧਾਂ ਖੜੀਆਂ ਕੀਤੀਆਂ, ਜਿਹੜਾ ਫਰਨੀਚਰ ਲਿਆ, ਜਿਹੜਾ TV ਲਿਆ। ਸੋ ਬਹੁਤ ਵਧੀਆ ਵਿਚਾਰ ਜੀ, ਬਹੁਤ ਮੈਂ ਵੀ ਸਹਿਮਤ ਹਾਂ ਤੁਹਾਡੇ ਨਾਲ। ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਪ੍ਰੋਗਰਾਮ 'ਚ ਆ ਗਏ ਨੇ, ਅਤੇ ਪਾਲਾ ਬੈਂਸ ਕੋਬਰਮ ਤੋਂ ਕਹਿ ਰਹੇ ਨੇ ਕਿ ਆਵਾਜ਼ ਐਪ 'ਚ ਥੋੜ੍ਹੀ ਆ ਰਹੀ ਹੈ। ਹਾਂਜੀ, ਥੋੜ੍ਹੀ ਸਮੱਸਿਆ ਚੱਲ ਰਹੀ ਹੈ ਸਾਡੀ, ਅਤੇ ਮੈਂ ਕੋਸ਼ਿਸ਼ ਕਰ ਰਿਹਾ, ਸਾਡਾ ਮਾਈਕ ਦੀ ਨਾ ਇੱਕ ਸਿਸਟਮ ਦੇ ਵਿੱਚ ਅੰਦਰੂਨੀ ਪ੍ਰੋਬਲਮ ਹੈ ਜਿਹੜੀ ਅਸੀਂ ਆਈਡੈਂਟੀਫਾਈ ਕਰ ਕੀਤੀ ਹੈ, ਅਤੇ ਉਹ ਤੋਂ ਬਾਅਦ ਠੀਕ ਹੋਏਗਾ। ਪਰ ਫੇਸਬੁੱਕ ਯੂਟਿਊਬ 'ਤੇ ਦੱਸਿਓ ਕਿ ਕਿਸ ਤਰ੍ਹਾਂ ਆ ਰਹੀ ਹੈ। ਅਤੇ ਇੱਧਰ ਸਾਡੇ ਨਾਲ ਗੁਰਮੁਖ ਵਕਾਰ ਜੁੜੇ ਸਨ ਪਾਕਿਸਤਾਨ ਇਸਲਾਮਾਬਾਦ ਤੋਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ। ਅੱਜ ਤੁਹਾਡੇ ਇਲਾਕੇ ਦੀਆਂ ਗੱਲਾਂ ਕਰਾਂਗੇ। ਅੰਮ੍ਰਿਤਪਾਲ ਮਿਨਹਾਸ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਇਹ ਅਮਰੀਕਾ ਗਏ ਹੋਏ ਨੇ, ਮੈਨੂੰ ਲੱਗਦਾ ਇਹ ਬਾਹਰੋਂ ਹੀ ਸੁਣ ਰਹੇ ਸਾਨੂੰ। ਅਤੇ ਰਾਜਵਿੰਦਰ ਖੱਕ ਮੈਲਬਨ ਤੋਂ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ। ਅਤੇ ਮਨਿੰਦਰ ਸਿੰਘ ਫਤਿਹ ਦੀ ਸਾਂਝ ਸਾਡੇ ਨਾਲ ਪਾ ਰਹੇ ਨੇ। ਮਨਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੁਖਵਿੰਦਰ ਸੌਂਦ ਭਾਅ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੁਇਕਰਸ ਹਿੱਲ ਤੋਂ, ਵਟਸਐਪ ਦੇ ਜ਼ਰੀਏ ਸਾਡੇ ਨਾਲ ਸੰਪਰਕ ਦੇ ਵਿੱਚ ਨੇ। ਢਾਡੀ ਲਖਵਿੰਦਰ ਸਿੰਘ ਜੀ ਬਲਗੁਲਗੇ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ। ਗੁਰ ਫਤਿਹ ਪਿਆਰਿਓ। ਜੋਗਿੰਦਰ ਸਿੰਘ ਸੋਹੀ ਭਾਅ ਜੀ ਕਹਿੰਦੇ ਬਹੁਤ ਵਧੀਆ ਕਵਿਤਾ ਸੀ ਜੀ। ਹਾਂਜੀ, ਬਹੁਤ ਵਧੀਆ ਕਵਿਤਾ ਲਿਖੀ ਕਾਸਲ ਸਾਹਿਬ ਨੇ, ਕਿਆ ਬਾਤ ਹੀ ਹੈ। ਅਤੇ ਹਰਪਾਲ ਸਿੰਘ ਸੰਧੂ ਵੀ ਕਹਿੰਦੇ ਗੁੱਡ ਮੋਰਨਿੰਗ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਬਹੁਤ ਵਧੀਆ ਵਿਚਾਰ ਜੀ, ਥੈਂਕ ਯੂ ਜੀ। ਜੋਗਿੰਦਰ ਸ਼ਰਮਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਇਹ ਵੀ ਫਤਿਹ ਬੁਲਾ ਰਹੇ ਨੇ। ਸੋ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜਦੇ ਨੇ, ਕਈ ਵਾਰੀ ਉਹਨਾਂ ਦੇ ਸੁਨੇਹੇ ਨਹੀਂ ਪੜ੍ਹ ਦਿੰਦੇ, ਮਾਫ਼ੀ ਚਾਹੁੰਦੇ, ਪਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਮਿੱਤਰ ਪਿਆਰੇ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਅਤੇ ਸ਼ਾਮਿਲ ਹੁਣ ਇੱਦਾਂ ਆ ਵੀ ਸਾਡੇ ਨਾਲ ਸਾਡੇ ਸਤਿਕਾਰਤ ਤਾਇਆ ਜੀ ਜੁੜ ਚੁੱਕੇ ਨੇ ਸਿਡਨੀ ਤੋਂ, ਅਤੇ ਇਹਨਾਂ ਦੇ ਨਾਲ ਸਾਂਝ ਆਪਾਂ ਪਾਉਂਦੇ, ਇਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਅਤੇ ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ।
ਤੇ ਵਾਂਗੂ ਤੁਸੀਂ ਵੀ ਮੇਰੇ ਵਾਂਗੂ ਉਹ ਸ਼ਬਦਾਂ ਦੀ ਅੱਖਰਾਂ ਦੀ ਕੰਜੂਸੀ ਕਰਨ ਲੱਗ ਪਏ, ਸਤਿਕਾਰਯੋਗ ਦੀ ਥਾਂ ਸਤਿਕਾਰਤ ਕਹਿ ਕੇ ਸਾਰ ਲੈਂਦੇ ਹੋ। ਉਹ ਨਾ ਕੀ ਉਹਨੂੰ ਕਹਿੰਦੇ ਨੇ, ਮੈਂ ਨਾ ਅੱਜ ਕਾਮਯਾਬ ਹੋ ਗਿਆ, ਮੈਨੂੰ ਵਧਾਈ ਦਿਓ ਵੀ ਤੁਹਾਨੂੰ ਮੈਂ ਫੇਸਬੁੱਕ ਤੇ ਵੀ ਸੁਣ ਲਿਆ ਤੇ ਹੁਣ ਆਹ ਵੀ ਮੈਂ ਜੋੜ ਲਿਆ, ਤੁਹਾਡੇ ਨਾਲ ਜੁੜ ਗਿਆ ਦੁਬਾਰਾ ਸਾਰਾ ਕੁਝ। ਤੇ ਕੀ ਉਹਨੂੰ ਕਹਿੰਦੇ ਨੇ, ਲੈ ਮੈਂ ਭੁੱਲ ਹੀ ਗਿਆ ਗੱਲ ਕਰਦਾ ਕਰਦਾ ਨਾ, ਇਹ ਦੋ ਗੱਲਾਂ ਅੱਜ ਹੋ ਗਈਆਂ ਤੇ ਚਲੋ ਗੁਰੂ ਭਲੀ ਕਰੇ ਇਸ ਤਰ੍ਹਾਂ ਚੱਲਦੇ ਗੱਲ ਤੇ ਆ ਜਾਏਗੀ। ਹਾਂ ਹੁਕਮ, ਹਾਂ ਤੁਹਾਡੇ ਵਿੱਚ ਨਾਲ ਇੰਟਰ ਹੋਣਾ ਉਹ ਨੀ ਮੈਨੂੰ ਅਜੇ ਜਾਚ ਆਈ, ਜਦੋਂ ਤੁਸੀਂ ਦੂਜਿਆਂ ਦੇ ਨਾਂ ਪੜ੍ਹਦੇ ਹੋ ਤੇ ਮੇਰਾ ਜੀ ਕਰਦਾ ਵੀ ਮੇਰਾ ਵੀ ਨਾਂ ਵਿੱਚ ਆਵੇ, ਪਰ ਉਹ ਤੁਸੀਂ ਮੇਰਾ ਨਾਂ ਹੁਣ ਆਵੇ ਤਾਂ ਜੇ ਮੈਂ ਉੱਥੇ ਤੁਹਾਨੂੰ ਦਿਖਾਈ ਦੇਵਾਂ। ਤੇ ਉਹ ਫਿਰ ਜਦੋਂ ਤੁਸੀਂ ਇਹ ਕਿਹਾ ਨਾ ਵੀ ਤਾਇਆ ਜੀ ਆਉਣ ਵਾਲੇ ਨੇ ਤੇ ਤੁਸੀਂ ਤਾਇਆ ਜੀ ਜਿੱਥੇ ਹੈਗੇ ਹੋ ਦਿਖਾਈ ਦਿਓ ਤੇ ਉਹ ਮੈਨੂੰ ਦਿਖਾਈ ਦੇਣ ਦੀ ਜਾਂਚ ਨਾ ਆਵੇ, ਫਿਰ ਮੈਂ ਆਹ ਖੋਲ ਲਿਆ।
ਤਾਇਆ ਜੀ ਪਿੰਡ 'ਚ ਅਨਾਊਂਸਮੈਂਟ ਨਹੀਂ ਕਰਦੇ ਹੁੰਦੇ ਕਈ ਵਾਰੀ ਜਦੋਂ ਹੁੰਦਾ ਵੀ ਗਿਆਨੀ ਸਿੰਘ ਜੀ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਛੇਤੀ ਤੋਂ ਛੇਤੀ ਸਟੇਜ ਦੇ ਲਾਗੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ,
ਕਈ ਨਾ ਮੇਰੇ ਵਰਗੇ ਹੋਰ ਵੀ ਬੰਦੇ ਸੁਣਦੇ ਆ ਫੁਕਰੇ, ਉਹ ਸਟੇਜ ਸੈਕਟਰੀ ਨੂੰ ਨਾ ਪ੍ਰੇਰ ਕੇ ਕਹਿੰਦੇ ਵੀ ਤੁਸੀਂ ਮੇਰੇ ਨਾਂ ਦੀ ਆਵਾਜ਼ ਦਿਓ ਵੀ ਗਿਆਨੀ ਸਰਦਾਰ ਫਲਾਨਾ ਸਿੰਘ ਜੀ ਜਿੱਥੇ ਵੀ ਹੋਣ ਛੇਤੀ ਤੋਂ ਛੇਤੀ ਗਲੰਦਰ ਦੇ ਪਹੁੰਚਣ, ਉਹਨਾਂ ਦੀ ਉੱਥੇ ਬੜੀ ਭਾਰੀ ਲੋੜ ਆ। ਹਾਂਜੀ, ਐਵੇਂ ਅਨਾਊਂਸ ਕਰਾਈ ਜਾਣ ਫਿਰ ਸਰਦਾਰ ਫਲਾਨਾ ਸਿੰਘ ਜੀ ਜਿੱਥੇ ਵੀ ਜਿੱਥੇ ਕਿ ਹੁਣ ਛੇਤੀ ਤੋਂ ਛੇਤੀ ਸਟੇਜ ਦੇ ਪਿੱਛੇ ਹੁਣ ਪ੍ਰਬੰਧਕ ਉਹਨਾਂ ਦੀ ਉਡੀਕ ਕਰ ਰਹੇ ਨੇ।
ਤਾਇਆ ਜੀ ਇਹ ਨਾ ਇਹ ਬਿਮਾਰੀ ਆ, ਇਹ ਨਾ ਪ੍ਰੋਬਲਮ ਹੈ, ਇਹ ਕਿਸੇ ਨਾ ਕਿਸੇ ਬੰਦੇ ਨੂੰ ਹੁੰਦੀ ਆ। ਉਹ ਕੀ ਕਰਦੇ ਨੇ ਜਿੱਦਾਂ ਤੁਸੀਂ ਕਿਹਾ ਗੁਰਦੁਆਰੇ ਚਲੇ ਗਏ ਜਾਂ ਮੈਚਾਂ ਦੇ ਵਿੱਚ ਚਲੇ ਗਏ ਜਾਂ ਕਿਤੇ ਕਿ ਰੈਲੀਆਂ ਚਲੇ ਗਏ, ਉੱਥੇ ਸਟੇਜ ਸੈਕਟਰੀ ਨੂੰ ਕਹਿੰਦੇ ਵੀ ਇਹਦੀ ਆਵਾਜ਼ ਮਾਰੋ, ਨਾ ਗੰਢ ਸੱਟ ਪੂਰੀ ਕਰ ਲੈਂਦੇ ਜਿਹਦੇ ਹੱਥ ਮਾਈਕ ਹੁੰਦਾ ਹੈ ਨਾ, ਵੀ ਤੂੰ ਮੈਨੂੰ ਦੋ ਤਿੰਨ ਵਾਰੀ ਆਵਾਜ਼ਾਂ ਦੇਣੀਆਂ। ਮੈਨੂੰ ਯਾਦ ਹੈ, ਹੈਂ ਮੈਨੂੰ ਯਾਦ ਨਹੀਂ, ਮੈਂ ਇਹਦੇ ਵਿੱਚੋਂ ਲੰਘਿਆ ਹਾਂ ਕਿ ਇਹ ਨਾ ਜਿਹੜੇ ਕਬੱਡੀ ਦੇ ਵਿੱਚ ਟੂਰਨਾਮੈਂਟਾਂ ਦੇ ਵਿੱਚ ਲੋਕ ਕੀ ਕਰਦੇ ਨੇ, ਜਿਹੜੇ ਕਮੈਂਟੇਟਰ ਆ ਉਹਨਾਂ ਨੂੰ 400-500 ਰੁਪਈਆ ਦੇ ਦਿੰਦੇ ਨੇ, ਡਾਲਰ ਦੇ ਦਿੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਸਾਡਾ ਬਸ ਨਾਮ ਜਪੀ ਜਾਣਾ ਆ ਬਸ। ਉਹ ਜਿਹੜੇ ਜਿਹੜੇ $10,000 ਦਿੱਤੇ ਉਹਦੇ ਸਪੋਂਸਰ ਹੁੰਦੇ ਉਹਨਾਂ ਦਾ ਉਹ ਨਾਂ ਲੈਂਦੇ ਨੀ, ਹਨਾ। ਤੇ ਉਹ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਪਿਛਲੇ ਕਹਿ ਲਓ ਕਿ 10-15 ਸਾਲਾਂ ਦੇ ਵਿੱਚ ਕਬੱਡੀ ਦੀ ਘੱਟ ਗੱਲ ਹੁੰਦੀ ਸੀ, ਮੈਚਾਂ ਦੀ ਘੱਟ ਗੱਲ ਹੁੰਦੀ ਸੀ, ਸਪੌਂਸਰਾਂ ਦੀ ਗੱਲ ਹੀ ਨਹੀਂ ਸੀ ਹੁੰਦੀ। ਜਿਹੜੇ ਏਦਾਂ ਮਤਲਬ ਫੁਕਰੇ ਬੰਦੇ ਹੁੰਦੇ ਸੀ ਉਹਨਾਂ ਦੇ ਨਾਮ ਜਪ ਜਪ ਕੇ ਪੜ੍ਹ ਪੜ੍ਹ ਕੇ ਮਤਲਬ ਉਹ ਮੈਂ ਕਈ ਵਾਰੀ ਕਹਿੰਦਾ ਹੁੰਦਾ ਇਹ ਲੋਕ ਨਾ ਅੱਕ ਗਏ ਨੇ, ਇਹਨਾਂ ਬੰਦਿਆਂ ਨੂੰ ਪਤਾ ਨਹੀਂ ਵੀ ਜਦੋਂ ਉਹਨਾਂ ਦਾ ਨਾਮ ਲੈਂਦੇ ਤਾਂ ਲੋਕ ਜੈਲਸ ਹੁੰਦੇ ਨੇ, ਉਹ ਲੋਕ ਗਾਲਾਂ ਕੱਢਦੇ ਨੇ ਇਹਨਾਂ ਨੂੰ ਵੀ ਅਸੀਂ ਇਹਨਾਂ ਨੂੰ ਇਹਨਾਂ ਦੇ ਨਾਮ ਸੁਣਨ ਥੋੜੋ ਆਏ ਹਾਂ, ਅਸੀਂ ਤਾਂ ਪਲੇਅਰਾਂ ਦੀਆਂ ਗੱਲਾਂ ਸੁਣਨ ਆਏ ਹਾਂ। ਤੇ ਹੁਣ ਮੈਨੂੰ ਪਤਾ ਲੱਗਾ ਹੈ ਕਿ ਹੁਣ ਕੰਡੀਸ਼ਨ ਇਹ ਰੱਖਦੇ ਆ ਵੀ ਚੱਲਦੇ ਮੈਚ ਦੇ ਵਿੱਚ ਕਿਸੇ ਦਾ ਨਾਮ ਨਹੀਂ ਲੈਣਾ, ਇਹ ਕੰਡੀਸ਼ਨ ਹੁਣ ਲੋਕਾਂ ਨੇ ਰਖਾਈਆਂ ਵੀ ਕਿਸੇ ਦਾ ਨਾਮ ਨਹੀਂ ਲੈਣਾ ਚੱਲਦੇ ਮੈਚ ਦੇ ਵਿੱਚ।
ਤੇ
ਇਹ ਚਲੋ ਇੱਕ ਸੁਧਾਰ ਹੈ। ਮੈਂ ਤਾਂ ਇਹ ਵੀ ਕਹਿੰਦਾ ਵੀ ਚਲੋ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਕਈ ਵਾਰੀ ਗ੍ਰੰਥੀ ਸਿੰਘਾਂ ਨੂੰ ਕਹਿ ਦੇਈਦਾ ਆ, ਕੀਰਤਨੀਆਂ ਨੂੰ, ਉਹਨਾਂ ਨੂੰ ਵੀ ਆਦਤ ਹੁੰਦੀ ਹੈ ਕਿ ਉਹਨਾਂ ਨੇ ਪ੍ਰਧਾਨ ਦਾ ਨਾਮ ਲੈਣਾ ਹੀ ਲੈਣਾ, ਸਾਨੂੰ ਜੀ ਇਹ ਗੱਡੀ ਦੇ ਚੱਕ ਕੇ ਲਿਆਏ ਜੀ, ਸਾਨੂੰ ਬੜੇ ਚੰਗੀ ਰੂਹ ਹੈ ਜੀ, ਇਹਨਾਂ ਨੇ ਸਾਨੂੰ ਰੱਖਿਆ ਜੀ, ਇਹਨਾਂ ਨੂੰ ਉਹ ਕੀਤਾ, ਤੇ ਕਈਆਂ ਨੂੰ ਆਦਤ ਹੁੰਦੀ ਹੈ ਆਪਣੀ ਸਿਫਤ ਕਰਾਉਣ ਦੀ। ਪਰ ਅਸੀਂ ਗੁਰੂ ਘਰ ਦੇ ਵਿੱਚ ਇਹ ਕਹੀਦਾ ਵੀ ਕਿਸੇ ਨੇ ਜੇ ਸਾਡਾ ਨਾਂ ਲਿਆ ਨਾ, ਤੁਸੀਂ ਮੁੜ ਕੇ ਤੁਹਾਨੂੰ ਸਟੇਜ ਨਹੀਂ ਦੇਣਾ, ਇਹ ਉਲਟ।
ਪਰ ਹਰੇਕ ਨੂੰ ਚਾਹਨਾ ਹੁੰਦੀ ਹੈ, ਮੈਂ ਤੁਹਾਨੂੰ ਦੱਸਦਾ ਆ ਵੀ ਬੜਾ ਵਾਹਵਾ ਸਾਲਾਂ ਦੀ ਗੱਲ ਆ, ਤੇ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਚ ਢਾਡੀ, ਜਿੱਥੇ ਢਾਡੀ ਦਰਬਾਰ ਹੁੰਦਾ ਨਾ ਹਰ ਰੋਜ਼ ਹੀ ਸਾਡੇ ਵੇਲੇ, ਤੇ ਐਤਵਾਰ ਨੂੰ ਜਾਂ ਗੁਰਪੁਰਬ ਤੇ ਸੰਗਰਾਂਦ ਮੱਸਿਆ ਤੇ ਹੁੰਦਾ ਹੁੰਦਾ ਸੀ, ਹੁਣ ਹਰ ਐਤਵਾਰ ਹੁਣ ਹਰ ਰੋਜ਼ ਹੀ ਹੁੰਦਾ। ਉਹ ਢਾਡੀ ਸਿੰਘ ਨੂੰ ਸਾਰੇ ਲੋਕ 10-10 ਰੁਪਈਏ ਰੱਖਦੇ ਸੀ, ਤੇ ਮੈਂ ਵੀ 10 ਰੱਖਤੇ ਸਹਿਜ ਸੁਭਾ। ਉਹਦੇ ਕਿਤੇ ਸਰੰਗੀ ਵਾਲਾ ਜਿਹੜਾ ਸੀਗਾ ਜਥੇ ਜੀ, ਉਹਨੇ ਮੈਨੂੰ ਪਛਾਣ ਲਿਆ, ਤੇ ਉਹਨੇ ਜਥੇਦਾਰ ਦੇ ਹੱਥੋਂ ਮਾਈਕ ਖੋਹ ਕੇ ਤੇ ਉਹਨੇ ਮੇਰੀ ਤਾਰੀਫ ਕਰਤੀ। ਮੈਂ ਸਾਹਮਣੇ ਬੈਠਾ ਸ਼ਰਮਿੰਦਾ ਹਾਂ ਵੀ ਰੁਪਈਏ ਮੈਂ 10 ਰੱਖੇ ਆ, ਤੇ ਮੇਰਾ ਇਹਨੇ ਇੰਨਾ ਗੁੱਡਾ ਬੰਨ ਦਿੱਤਾ ਆ, ਤੇ ਇਹਨੀ ਅਕਲ ਹੀ ਨਾ ਵੀ ਉੱਠਣ ਵੇਲੇ ਹੋਰ 10-20 ਰੱਖ ਜਾਵਾਂ, ਤੇ ਇਹ ਖਿਆਲ ਹੀ ਨਾ। ਤੇ ਕੁਝ ਸਾਲ ਬਾਅਦ ਮੈਂ ਗਿਆ ਤੇ ਉੱਥੇ ਢਾਡੀ ਲੱਗਿਆ ਸੀ, ਉਹ ਜਥੇਦਾਰ ਹੀ ਮੈਨੂੰ ਜਾਣਦਾ ਸੀ, ਮੋਦਾ ਅਜੀਤ ਸਿੰਘ ਮੋਦਾ, ਮੋਦੇ ਪਿੰਡ ਦਾ ਅਕਾਲੀ ਵਰਕਰ ਹੁੰਦਾ, ਤੇ ਉਹਨੂੰ ਮੈਂ 50 ਰੁਪਈਏ ਰੱਖੇ, ਤੇ ਉਹਨੇ ਜੀ ਮੈਨੂੰ ਪਛਾਣ ਕੇ ਜਿਉਂ ਜੀ ਇੱਥੋਂ ਤੱਕ ਵੀ ਕਹਿਤਾ ਜੀ ਇਹਨਾਂ ਦੇ ਗਿਆਨ ਦੇ ਡਿੱਗੇ ਹੋਏ ਭੋਰੇ ਚੁੱਗ ਚੁੱਗ ਕੇ ਅਸੀਂ ਸੰਗਤਾਂ ਨੂੰ ਸੁਣਾਉਂਦੇ ਹਾਂ। ਮੈਂ ਫੇਰ ਸ਼ਰਮਿੰਦਾ, 1000 ਰੁਪਈਏ ਮੈਂ 50 ਰੱਖੇ, ਇਹਨੇ ਇੰਨਾ ਕੀ ਕੋਈ ਕਰਤਾ, ਤੇ ਚਲੋ ਗੱਲ ਮੁੱਕੀ। ਕੁਝ ਸਾਲਾਂ ਬਾਅਦ ਮੈਂ ਫੇਰ ਗਿਆ, ਫਿਰ ਉਹੀ ਅਜੀਤ ਸਿੰਘ ਮੋਦਾ ਲੱਗਿਆ ਹੋਇਆ ਸੀਗਾ ਢਾਡੀ, ਤੇ ਉਹ ਮੈਂ 100 ਦਾ ਨੋਟ ਰੱਖਤਾ, ਤੇ ਉਹਨੂੰ ਦਿਸਣੋਂ ਘਟਿਆ ਹੋਇਆ ਸੀ, ਉਹਨੇ ਮੈਨੂੰ ਪਛਾਣਿਆ ਨਾ, ਮੇਰਾ 100 ਦਾ ਨੋਟ ਐਵੇਂ ਗਿਆ।
ਨਾਲ ਉਹਨੂੰ ਪਰਚੀ ਵੀ ਦੇਣੀ ਸੀਗੀ, ਤਾਇਆ ਜੀ ਕਾਰਡ ਵੀ ਉਹਦਾ ਦੇਣਾ, 100 ਦਾ ਨੋਟ ਰੱਖ ਕੇ ਉਹਨੂੰ ਕਾਰਡ ਹੱਥ 'ਚ ਬਣਾਉਣਾ ਸੀ। ਆ ਗਏ ਗਿਆਨੀ,
ਅਕਲ ਨੀ
ਵਾਲੇ ਗਿਆਨੀ ਸੰਤੋਖ ਸਿੰਘ। ਕਿਆ ਬਾਤ ਹੈ। ਸੋ ਤਾ ਜੀ ਡਾਕਟਰ ਮਨਮੋਹਨ ਸਿੰਘ ਤੇ ਆਪਾਂ ਗੱਲ ਥੋੜੀ ਕੀਤੀ ਹੈ ਅੱਜ ਪ੍ਰੋਗਰਾਮ ਦੇ ਵਿੱਚ,
ਮੈਂ ਸੁਣਿਆ ਆ, ਤੇ ਮੈਨੂੰ ਹੁਣ ਉਹ ਤੁਸੀਂ ਸਾਰਾ ਕੁਝ ਪੜ੍ਹ ਕੇ ਸਾਹਮਣੇ ਰੱਖਿਆ, ਤੇ ਮੈਂ ਡਾਕਟਰ ਦੀ ਕੀ ਤਾਰੀਫ ਕਰਾਂ, ਇੰਨੀ ਕੀ ਗੱਲ ਆ। ਮੈਂ ਅੰਮ੍ਰਿਤਸਰ ਦੇ ਹਿੰਦੂ ਕਾਲਜ ਦੇ ਵਿੱਚੋਂ ਪੜ੍ਹ ਕੇ ਤੇ ਕਿੱਥੇ ਪਹੁੰਚਿਆ ਬੰਦਾ, ਤੇ ਕਿਉਂਕਿ ਜਿਹੜੇ ਪਹਿਲੀ ਇਲੈਕਸ਼ਨ ਤੇ ਚਲੋ ਇੰਦਰਾ ਨੇ, ਸੋਨੀਆ ਨੇ ਮਜਬੂਰੀ 'ਚ ਉਹਨੂੰ ਪ੍ਰਧਾਨ ਮੰਤਰੀ ਬਣਾਇਆ, ਤੇ ਵੈਸੇ ਜੇ ਇੱਕ ਗੱਲ ਬੜੀ ਵੈ ਵੀ ਜੇ ਸੱਚੀ ਮੱਚੀ ਹਿੰਦੁਸਤਾਨ ਦਾ ਕਾਂਸਟੀਟਿਊਸ਼ਨ ਸੈਕੂਲਰ ਹੋਵੇ ਅਮਲੀ ਤੌਰ ਤੇ ਵੀ, ਤੇ ਕਿੰਨੀ ਚੰਗੀ ਗੱਲ ਆ ਕਿ 62 MPs ਦੇ ਗਰੁੱਪ ਦਾ ਲੀਡਰ ਸਿੱਖ ਭੇਸ ਦੇ ਵਿੱਚ ਪਰ ਨਾਸਤਕ ਬੰਦਾ, ਉਹ ਕ੍ਰਿਸਚੀਅਨ ਲੇਡੀ ਦੇ ਘਰ ਜਾ ਕੇ ਉਹਨੂੰ ਕਹਿੰਦਾ ਵੀ ਮੇਰੇ 62 MPs ਤੇਰੇ ਨਾਲ ਤੇ ਤੂੰ ਪ੍ਰਧਾਨ ਮੰਤਰੀ ਬਣ। ਉਹ ਪ੍ਰਧਾਨ ਮੰਤਰੀ ਬਣਨ ਦੀ ਬਜਾਏ ਇੱਕ ਸਿੱਖ ਨੂੰ ਨਾਲ ਲੈ ਕੇ ਮੁਸਲਮਾਨ ਪ੍ਰੈਜ਼ੀਡੈਂਟ ਕੋਲ ਜਾਂਦੀ ਹੈ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਉਣ ਵਾਸਤੇ। ਹਾਂਜੀ, ਨਾਸਤਕ, ਸਿੱਖ, ਕ੍ਰਿਸਚੀਅਨ, ਮੁਸਲਮਾਨ, ਹਾਂਜੀ, ਕਿੰਨਾ ਮਤਲਬ ਵੀ ਕਿੰਨੇ ਸੰਗਮ ਜਿਹੜਾ ਆ ਉਹ ਕਿੰਨਾ ਵਧੀਆ ਹੈ ਜੇ ਅਮਲੀ ਤੌਰ 'ਤੇ ਵੀ ਹਿੰਦੁਸਤਾਨ ਦੇ ਵਿੱਚ ਕਾਂਸਟੀਟਿਊਸ਼ਨ 'ਚ ਇਉਂ ਅਮਲ ਹੋ ਜਾਵੇ, ਅਤੇ ਅਗਲੀ ਇਲੈਕਸ਼ਨ ਜਿਹੜੀ ਹੈ ਉਹਦੇ ਵਿੱਚ ਕਿੰਨਾ ਸੁਧਾਰ ਕਾਂਗਰਸ ਦੀ ਪਰਫੋਰਮੈਂਸ ਵਿੱਚ ਹੋਇਆ, ਉਹ ਕੇਵਲ ਸਰਦਾਰ ਮਨਮੋਹਨ ਸਿੰਘ ਕਰਕੇ। ਤੇ ਅਗਲੀ ਇਲੈਕਸ਼ਨ 'ਚ ਵੀ ਇਸ ਤੋਂ ਅਗਲੀ ਇਲੈਕਸ਼ਨ ਵੀ ਜੇ ਉਹਨੂੰ ਲਾਲਚ ਨਾ ਆ ਜਾਂਦਾ ਆਪਣੇ ਪੁੱਤ ਨੂੰ ਪ੍ਰਮੋਟ ਕਰਨ ਲਈ, ਉਹਨੇ ਡਾਕਟਰ ਸਾਹਿਬ ਨੂੰ ਪਿਛਲੇ ਪਾਸੇ ਨਾ ਸੁੱਟ ਦਿੱਤਾ ਜਾਂਦਾ। ਹੁਣ ਦੇਖੋ ਵੀ ਰਾਹੁਲ ਤੇ ਰਾਹੁਲ ਤੇ ਮੋਦੀ ਦਾ ਕੀ ਟਾਕਰਾ ਹੈ? ਕਿੱਥੇ ਮੋਦੀ ਦਾ ਧੂੰਆਂ ਧਾਰ ਲੈਕਚਰ ਤੇ ਕਿੱਥੇ ਉਹ ਧੂੰਆਂ ਧਾਰ ਬੇਬਾਕੀ ਦੇ ਨਾਲ ਝੂਠੇ ਲਾਰੇ ਜੁਮਲੇ ਕਰਕੇ, ਤੇ ਉੱਥੇ ਉਹ ਵਿਚਾਰਾ ਉਹ ਤੇ ਜੇ ਉੱਥੇ ਵੀ ਮਨਮੋਹਨ ਸਿੰਘ ਨੂੰ ਹੀ ਪ੍ਰੋਜੈਕਟ ਕੀਤਾ ਜਾਂਦਾ, ਉਹਦੀ ਲੀਡਰਸ਼ਿਪ ਹੇਠਾਂ ਹੀ ਇਲੈਕਸ਼ਨ ਲੜੀ ਜਾਂਦੀ, ਤਾਂ ਪੋਜੀਸ਼ਨ ਹੋਰ ਹੋ ਸਕਦੀ ਸੀ। ਇੰਨਾ ਕੁ ਮੇਰੀ ਸਮਝ ਆ। ਹਾਂਜੀ
ਤਾਇਆ ਜੀ, ਜਦੋਂ ਨਾ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਆ, ਠੀਕ ਹੈ, ਉਹ
ਹਾਂਜੀ
ਚਾਹੁੰਦੀ ਤਾਂ ਨਹੀਂ ਸੀਗੀ ਸੋਨੀਆ, ਸੋਨੀਆ ਆਪ ਚਾਹੁੰਦੀ ਸੀ ਬਣਨਾ, ਠੀਕ ਹੈ,
ਬਿਲਕੁਲ
ਇਹਦੇ 'ਚ ਕੋਈ ਦੋ
ਬਿਲਕੁਲ।
ਰਾਵਾਂ ਨਹੀਂ, ਪਰ ਉਹ ਇਹ ਵੀ ਨਹੀਂ ਸੀ ਚਾਹੁੰਦੀ ਕਿ ਸਰਕਾਰ ਡਿੱਗ ਜਾਵੇ,
ਹਾਂਜੀ
ਕਿਉਂਕਿ
ਬਿਲਕੁਲ।
ਕਿਉਂਕਿ ਗੱਠਬੰਧਨ ਹੋਣਾ ਸੀਗਾ। ਤੇ ਉਹ ਮੈਨੂੰ ਯਾਦ ਹੈ ਗੱਲ ਬਹੁਤ, ਮਤਲਬ ਮੈਂ ਕਿਤਾਬ ਪੜ੍ਹੀ ਸੀ, ਉਹ ਕਹਿੰਦੇ ਵੀ ਸੋਨੀਆ ਨੂੰ, ਮਤਲਬ ਉਹ ਜਿਹੜੀ ਬੀਜੇਪੀ ਸੀ ਹਾਰੀ ਹੋਈ ਉਸ ਵੇਲੇ ਬੀਜੇਪੀ ਦੇ ਸ਼ਾਇਦ ਅਟਲ ਬਿਹਾਰੀ ਵਾਜਪੇਈ ਦਾ ਇੱਕ ਵਫਦ, ਤਿੰਨ ਚਾਰ ਜਣਿਆਂ ਦਾ ਉਹਨਾਂ ਨਾਲ ਗੱਲਬਾਤ ਚੱਲੀ, ਉਹਦੇ ਵਿੱਚ ਕਿਹਾ ਕਿ ਸੋਨੀਆ ਨਹੀ�ं ਬਣਨੀ ਚਾਹੀਦੀ ਕਿਉਂਕਿ ਉਹ ਫੋਰਨਰ ਹੈ,
ਅੱਛਾ।
ਉਹ ਫੋਰਨਰ ਹੈ, ਉਹ ਇਟਾਲੀਅਨ ਹੈ, ਚਾਹੇ ਉਹ ਰਾਜੀਵ ਗਾਂਧੀ ਦੀ ਬੀਵੀ ਹੈ ਪਰ ਉਹ ਇੰਡੀਅਨ ਨਹੀਂ। ਉਹ ਕਹਿੰਦੇ ਅਸੀਂ ਸਵਦੇਸ਼ੀ ਦੀ ਮੁਹਿੰਮ ਚਲਾਈ ਆ, ਅਸੀਂ ਤਾਂ ਕੋਕਾ ਕੋਲਾ ਵਰਗੀਆਂ ਹੋਰ ਕੰਪਨੀਆਂ ਨੂੰ ਵੀ ਇੱਥੇ ਪੈਰ ਨਹੀਂ ਲੱਗਣ ਦਿੱਤੇ, ਠੀਕ ਹੈ, ਪਰ
ਹਾਂਜੀ
ਅਸੀਂ ਪ੍ਰਧਾਨ ਮੰਤਰੀ ਕਦੇ ਵੀ ਇਹਨੂੰ ਦੇਖ ਨਹੀਂ ਸਕਦੇ। ਤੇ ਉਹ ਫਿਰ ਉੱਥੇ ਇਹਨਾਂ ਦੀ ਨੈਗੋਸ਼ੀਏਸ਼ਨ ਹੋਈ ਆਪੋਜੀਸ਼ਨ ਦੇ ਨਾਲ, ਤੇ ਉੱਥੇ ਇਹ ਗੱਲ ਆਈ ਵੀ ਦੱਸੋ ਹੋਰ ਕਿਹਨੂੰ ਬਣਾਉਣਾ ਹੈ, ਤੇ ਕਹਿੰਦੇ ਮਰਦੀ ਨੇ ਅੱਕ ਚੱਬਿਆ ਫਿਰ ਬੀਜੇਪੀ ਨੇ।
ਬਿਲਕੁਲ ਬਿਲਕੁਲ।
ਉਹ ਕਹਿੰਦੇ ਵੀ ਇੱਕ ਪਾਸੇ ਮਤਲਬ ਫੋਰਨਰ ਹੈ, ਫੋਰਨ ਚ ਬੋਰਨ ਹੋਈ ਹੈ, ਦੂਜੇ ਪਾਸੇ ਦੋ 1.8% ਵਾਲਾ ਬੰਦਾ ਹੈ, ਠੀਕ ਹੈ, ਤੇ ਕਮ ਸੇ ਕਮ
ਉਹ ਵੀ ਦੂਜੇ ਮੁਲਕ ਚ ਹੀ ਪੈਦਾ ਹੋਇਆ ਸੀ, ਪਾਕਿਸਤਾਨ ਚ।
ਹਾਂ ਚਲੋ ਅਖੰਡ ਭਾਰਤ ਸੀਗਾ ਉਦੋਂ, ਮਤਲਬ ਉਹਨਾਂ ਨੇ ਮਰਦੀ ਨੇ ਅੱਕ ਚੱਬਿਆ ਕਿ ਕਹਿ ਲਓ ਕਿ ਸੋਨੀਆ ਨੂੰ ਨਾਮ ਬਣਨ ਦੇਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਇਹ ਪ੍ਰਪੋਜ਼ ਕਰਨਾ ਪਿਆ ਵੀ ਇਹਦੇ ਨਾਲੋਂ ਡਾਕਟਰ ਮਨਮੋਹਨ ਸਿੰਘ ਨੂੰ ਮਿਲਾ ਦਿਓ, ਕਮ ਸੇ ਕਮ ਉਹ ਲੱਗਦਾ ਤਾਂ ਹੈ ਨਾ ਇੰਡੀਅਨ, ਹੈਨਾ।
ਉਹ ਤੁਹਾਡੀ ਗੱਲ ਇਹ ਹੈ ਨਾ ਵੀ ਕੀ ਉਹਨੂੰ ਕਹਿੰਦੇ ਨੇ, ਪਰ ਉਹਨੇ ਦੇਖੋ ਕੀ ਕੀਤਾ ਵੀ ਜੇ ਤੇ ਉਹ ਕਿਸੇ ਹਿੰਦੂ ਨੂੰ ਪ੍ਰਾਈਮ ਮਿਨਿਸਟਰ ਬਣਾਉਂਦੀ ਤੇ ਉਹ ਸੈਂਟਰ ਆਫ ਪਾਵਰ ਹੋਰ ਬਣ ਜਾਣਾ ਸੀ, ਇਹਦੀ ਇੰਨੀ ਪੁੱਛਗਿੱਛ ਨਹੀਂ ਰਹਿਣੀ। ਇੱਕ ਤਾਂ ਇਹਨੇ ਉਦਾਰਤਾ ਵਿਖਾਈ ਕਿ ਤਿਆਗ ਮੂਰਤੀ ਦਾ ਲੇਬਲ ਲਵਾ ਲਿਆ,
ਹੈ ਨਹੀਂ ਸੀ,
ਤੇ ਦੂਜਾ ਤੇ ਸੁਪਰ ਸੁਪਰ ਚ ਪ੍ਰਾਈਮ ਮਿਨਿਸਟਰ ਬਣ ਗਈ। ਉਹ ਜਿਵੇਂ ਆਪਾਂ ਗੇਮਾਂ ਦੇ ਵਿੱਚ ਸੀ ਨਾ ਕਿ ਉੱਥੇ ਨਾ ਮੈਲਬਰਨ ਜਦੋਂ ਸਿੱਖ ਗੇਮਾਂ ਹੋਈਆਂ ਤੇ ਫੋਰਮ ਦੇ ਵਿੱਚ ਤੁਸੀਂ ਬੈਠੇ ਸੀ ਪ੍ਰਬੰਧਕ, ਤੁਸੀਂ ਕੁਰਸੀ ਤੇ ਬੈਠੇ ਸੀ ਤੇ ਮੈਨੂੰ ਮਾਈਕ ਫੜਾਤਾ ਵੀ ਤੂੰ ਬੋਲ ਤੇ ਤੁਸੀਂ ਮੈਨੂੰ ਹਦਾਇਤ ਕਰੋ, ਤੇ ਉਹ ਮੈਂ ਸਿਟੇ ਗਾਂ ਮਾਈਕ ਤੇ ਬੋਲਦੇ ਹਾਂ। ਤੇ ਮੈਨੂੰ ਉਸ ਵੇਲੇ ਖਿਆਲ ਆਇਆ, ਮੈਂ ਕਿਹਾ ਵੀ ਅਸੀਂ ਦੋ ਜਣੇ, ਮੈਂ ਕਿਹਾ ਇਹ ਸੋਨੀਆ ਅਮਨਦੀਪ ਸਿੱਧੂ ਸੋਨੀਆ ਗਾਂਧੀ ਵਾਲਾ ਰੋਲ ਕਰ ਰਿਹਾ, ਮੈਂ ਵਿਚਾਰਾ ਡਾਕਟਰ ਮਨਮੋਹਨ ਸਿੰਘ ਵਰਗਾ ਜੋ ਇਹ ਮੈਨੂੰ ਕਹਿੰਦਾ ਉਹ ਮੈਂ ਗਾਂ ਬੋਲੀ ਜਾਣਾ, ਅਸੀਂ ਦੋ ਕਾਵੇਂ ਕਾਣੇ ਮਿਲ ਕੇ ਇੱਕ ਸੁਜਾਖਾ ਬਣਨ ਦਾ ਯਤਨ ਕਰ ਰਹੇ ਹਾਂ।
ਸੋ ਤਾਇਆ ਜੀ, ਚਾਹੁੰਦੀ ਤਾਂ ਹੈ ਨਹੀਂ ਸੀ ਸੋਨੀਆ, ਆਪ ਬਣਨਾ ਚਾਹੁੰਦੀ ਸੀ,
ਹਾਂਜੀ,
ਪਰ ਇਹਦੇ ਵਿੱਚ ਅਟਲ ਬਿਹਾਰੀ ਵਾਜਪਾਈ ਨੇ ਜਾਂਦੇ ਹੋਏ, ਕਿਉਂਕਿ ਉਹ ਹਾਰਿਆ ਸੀ ਨਾ, ਉਹਨੇ ਇਹ ਕਿਹਾ ਵੀ ਸਾਨੂੰ ਤੂੰ ਮਨਜ਼ੂਰ ਨਹੀਂ ਹੈਗੀ, ਸਾਨੂੰ ਡਾਕਟਰ ਮਨਮੋਹਨ ਸਿੰਘ ਮਨਜ਼ੂਰ ਹੈ। ਤੇ ਨਾਲੇ ਦੂਜੀ ਗੱਲ ਇਹ ਹੈ ਕਿ ਇਹ ਡਾਕਟਰ ਆਪਣੇ ਅਟਲ ਬਿਹਾਰੀ ਵਾਜਪਾਈ ਦੇ ਮੈਂਬਰਸ ਦੇ ਵਿੱਚ ਹੈ ਕਿ ਜਿੰਨੀ ਫਲੈਕਸੀਬਿਲਟੀ, ਜਿੰਨੀ ਉਦਾਰਤਾ ਡਾਕਟਰ ਮਨਮੋਹਨ ਸਿੰਘ ਦੇ ਵਿੱਚ ਹੈ ਗੱਲ ਸੁਣਨ ਦੀ ਔਰ ਮੰਨਣ ਦੀ, ਉਨੀ ਸੋਨੀਆ ਚ ਨਹੀਂ ਹੋਣੀ। ਜਾਂ ਹੋਰ ਅਨਾੜੀ ਬੰਦਾ ਕੋਈ ਬਹਿ ਜਾਂਦਾ, ਉਹਨੇ ਦੇਸ਼ ਦਾ ਬੇੜਾ ਗਰਕ ਕਰ ਦੇਣਾ ਸੀ, ਠੀਕ ਹੈ। ਸੋ ਇਸ
ਉਹਨੇ ਤੇ ਇਹ ਵੀ ਪੱਤਰਕਾਰਾਂ ਨੂੰ ਜਵਾਬ ਚ ਕਿਹਾ ਸੀਗਾ ਵੀ ਜਦ ਇੰਨਾ ਕਾਬਲ ਬੰਦਾ ਆ ਮਨਮੋਹਨ ਸਿੰਘ, ਤੇ ਤੁਸੀਂ ਕਿਉਂ ਨਹੀਂ ਉਹਨੂੰ ਫਾਈਨੈਂਸ ਮਿਨਿਸਟਰ ਯਾਨੀ ਖਜ਼ਾਨਾ ਮੰਤਰੀ ਜਾਰੀ ਰੱਖਿਆ? ਉਹ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਵੀ ਹਿੰਦੁਸਤਾਨ ਵਾਸਤੇ ਸਭ ਤੋਂ ਮੁਫੀਦ ਪ੍ਰਧਾਨ ਮੰਤਰੀ ਉਹ ਖਜ਼ਾਨਾ ਮੰਤਰੀ ਉਹ ਹੈ, ਅਸੀਂ ਉਹਨੂੰ ਆਫਰ ਕੀਤੀ ਸੀ ਵੀ ਤੂੰ ਖਜ਼ਾਨਾ ਵਜ਼ੀਰ ਬਣ, ਤੇ ਉਹਨੇ ਇਹ ਜਵਾਬ ਦੇ ਦਿੱਤਾ ਵੀ ਹੁਣ ਮੈਂ ਕਾਂਗਰਸ ਪਾਰਟੀ ਦਾ ਮੈਂਬਰ ਬਣ ਗਿਆ ਵਾਂ, ਤੇ ਇਸ ਲਈ ਮੈਂ ਹੁਣ ਪਾਰਟੀ ਦੀ ਡਿਸਿਪਲਿਨ ਤੋਂ ਬਾਹਰ ਜਾ ਕੇ ਤੁਹਾਡੀ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਮੈਂ ਕੋਈ ਵੀ ਅਹੁਦਾ ਨਹੀਂ ਲੈ ਸਕਦਾ।
ਪਰ
ਇਹ ਅਟਲ ਬਿਹਾਰੀ ਵਾਜਪਾਈ ਨੇ ਆਪ ਇਹ ਗੱਲ ਕਹੀ ਪੱਤਰਕਾਰਾਂ
ਆਪ ਇਹ ਕਹੀ ਤੇ, ਪਰ ਉਹ ਹੁਣ ਮੋਦੀ ਸਰਕਾਰ ਵੀ ਤੇ ਉਹ ਵੀ ਉਹਨਾਂ ਦੀ ਸਲਾਹ ਲੈਂਦੇ ਰਹੇ ਆ ਜਾ ਕੇ ਸਮੇਂ ਸਮੇਂ ਸਿਰ,
ਹਾਂ ਸਲਾਹ,
ਤੇ ਉਹ ਸਾਰੀਆਂ ਪਾਲਿਸੀਆਂ GST ਦੇ ਸਾਰੀਆਂ ਉਹ ਲੈਂਦੇ ਰਹੇ ਆ ਤੇ ਇੰਪਲੀਮੈਂਟ ਵੀ ਕਰਦੇ ਰਹੇ ਆ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਕਾਬਲੀਅਤ ਹੀ ਇੰਨੀ ਰੱਖੋ ਕਿ ਲੋਕ ਆ ਤੁਹਾਡੇ ਕੋਲ ਆਉਣ ਅਤੇ ਕਹਿਣ ਵੀ ਲੈ ਬਈ ਸਾਨੂੰ ਸਲਾਹ ਦਿਓ, ਚਾਹੇ ਤੁਸੀਂ ਓਪੋਜੀਸ਼ਨ 'ਚ ਹੋਵੋ ਚਾਹੇ ਕਿਤੇ ਵੀ ਹੋਵੋ। ਅਤੇ ਰਹੀ ਗੱਲ ਆਪਾਂ ਪਹਿਲਾਂ ਸੋਨੀਆ ਦੀ ਕਰਕੇ ਕਿ ਉਹ ਚਾਹੁੰਦੀ ਨਹੀਂ ਸੀ ਪਰ ਫਿਰ ਵੀ ਡਾਕਟਰ ਸਾਹਿਬ ਬਣੇ, ਕਾਬਲੀਅਤ ਦੇ ਨਾਲ ਬਣੇ। ਅਤੇ ਤਾਇਆ ਜੀ ਜਿੱਥੇ ਦੇ ਜੰਮਪਲ ਨੇ ਨਾ ਕੁਦਰਤੀ ਤੌਰ 'ਤੇ, ਕੁਦਰਤੀ ਤੌਰ 'ਤੇ ਅਸੀਂ ਉੱਥੇ ਚਲੇ ਗਏ ਪਾਕਿਸਤਾਨ ਦੇ ਜਦ ਆਪਾਂ ਫੇਰੇ 'ਤੇ। ਅਤੇ ਉਹ ਸਾਡਾ ਨਾ ਜਿਹੜਾ ਟੂਰ ਆਪਰੇਟਰ ਸਨ ਤੇ ਉਹ ਕਹਿੰਦੇ
ਪਿੰਡ ਸੀ ਇਹਦਾ, ਡਾਕਟਰ ਸਾਹਿਬ ਦਾ
ਪਿੰਡ ਗਾਹ ਸੀਗਾ। ਤੇ ਅਸੀਂ ਪੰਜਾ ਸਾਹਿਬ ਚਲੇ ਗਏ ਸਾਰਾ ਸਾਰਾ ਟ੍ਰਿਪ। ਤੇ ਰਾਹ ਦੇ ਵਿੱਚ ਜਾਂਦੇ ਨਾ ਖੱਬੇ ਹੱਥ ਨੂੰ ਉਹ ਆਪਣੇ ਰਮਨ ਸਿੰਘ ਆ, ਉਹ ਇਸ਼ਾਰਾ ਕਰਕੇ ਕਹਿੰਦਾ ਬਈ ਆ ਅਸੀਂ ਨਾ ਇਲਾਕੇ ਚੋਂ ਲੰਘ ਰਹੇ, ਇਹਦਾ ਨਾਂ ਹੈਗਾ ਕੱਲਰ ਕਹਿਰ, ਤੇ ਇੱਥੇ ਇਹ ਜੇਲਮ ਦੇ ਲਾਗੇ ਆ। ਵੀ ਇੱਥੇ ਨਾ ਡਾਕਟਰ ਮਨਮੋਹਨ ਸਿੰਘ ਦਾ ਜਨਮ ਪਿੰਡ ਹੈ, ਇੱਥੇ ਵੀ ਆਵਾਂਗੇ। ਚਲੋ ਅਸੀਂ ਦੋ ਰਾਤਾਂ ਪੰਜਾ ਸਾਹਿਬ ਰਹੇ ਤੇ ਅਸੀਂ ਵੀ ਬੱਸ ਚੱਕੀ ਸਾਰਿਆਂ ਨੇ ਵੀ ਚਲੋ ਉੱਥੇ ਕਟਾਸ ਰਾਜ ਦੇ ਮੰਦਰ ਨੇ ਕੱਲਰ ਕਹਿਰ ਦੇ ਵਿੱਚ, ਚੱਕਵਾਲ ਅਸਲ 'ਚ ਕਟਾਸ ਰਾਜ ਦੇ ਮੰਦਰ ਆ, ਉਹ 5000 ਸਾਲ ਪੁਰਾਣੇ ਆ, ਉੱਥੇ ਪਾਂਡਵ ਵੀ ਰਹੇ ਨੇ, ਉਹ ਤੋਂ ਵੀ ਪੁਰਾਣੇ ਉਹ ਮਹਿਲ ਹੈ, ਮੰਦਰ ਹੈ, ਹਰੀ ਸਿੰਘ ਨਲੂਏ ਦੀ ਉੱਥੇ ਹਵੇਲੀ ਵੀ ਹੈ, ਗੁਰਦੁਆਰਾ ਸਾਹਿਬ ਵੀ ਹੈ, ਸ਼ਿਵ ਜੀ ਦਾ ਮੰਦਰ ਵੀ ਆ। ਬੜੀ ਭਾਰੀ ਸ਼ਿਵਰਾਤਰੀ, ਸਾਰਿਆਂ ਨਾਲੋਂ ਵੱਡੀ ਸ਼ਿਵਰਾਤਰੀ ਜੀ ਜੇ ਅਗਰ ਪਾਕਿਸਤਾਨ 'ਚ ਲੱਗਦੀ ਹੈ ਤਾਂ ਉੱਥੇ ਲੱਗਦੀ ਹੈ, ਚੱਕਵਾਲ 'ਚ। ਅਤੇ ਡਾਕਟਰ ਸਾਹਿਬ ਦਾ ਜਨਮ ਇੱਥੋਂ ਦਾ ਆ। ਅਤੇ ਅਸੀਂ ਜਦੋਂ ਉੱਥੇ ਗਏ ਤਾਂ ਰਾਹ ਦੇ ਵਿੱਚ ਨਾ ਜਾਣੀ ਕਿ ਇੱਦਾਂ ਰੱਖ ਲਓ ਕਿ ਜਿਹੜੇ ਇਹ ਮਹਿਲ ਹੈ ਇਹ ਸ਼ਹਿਰ ਤੋਂ ਬਾਹਰ ਹੈ ਚੱਕਵਾਲ ਤੋਂ, ਅਤੇ ਕਹਿੰਦੇ ਜੀ ਇਹ ਸ਼ਹਿਰ ਜੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਭੋਏ ਆ। ਚਲੋ ਮੈਨੂੰ ਉਦੋਂ ਪਤਾ ਲੱਗਾ। ਅਤੇ ਇੱਥੇ ਦੀ ਜਿਹੜੀ ਖਾਸੀਅਤ ਕੱਲਰ ਕਹਿਰ, ਮੈਂ ਕਿਹਾ ਇਹ ਨਾਮ ਕੱਲਰ ਕਹਿਰ ਕਿਉਂ ਪਿਆ ਆ? ਅਤੇ ਉਹ ਫਿਰ ਸਾਨੂੰ ਰਾਹ 'ਚ ਦੱਸਦੇ ਗਏ ਜੀ ਇੱਥੇ ਸਮਿੰਟ ਦੁਨੀਆ ਦਾ ਬਹੁਤ ਵੱਡਾ ਸਮਿੰਟ ਦਾ ਖਜ਼ੀਰਾ ਆ, ਇੱਥੇ ਸਮਿੰਟ ਨਿਕਲਦਾ ਆ, ਬਹੁਤ ਵਧੀਆ ਸਮਿੰਟ ਆ ਇੱਥੇ ਦਾ, ਹੈ ਨਾ, ਪੋਟਾਸ਼ ਹੈ। ਅਤੇ ਇੱਥੇ ਨਾ ਮੈਂ ਕਿਹਾ ਕੱਲਰ ਦਾ ਮਤਲਬ ਤਾਂ ਹੁੰਦਾ ਲੂਣ ਵਾਲਾ ਕੱਲਰ, ਜਿਹੜੀ ਜ਼ਮੀਨ ਕੱਲਰ ਹੋ ਜਾਂਦੀ ਹੈ, ਸਲਿਨਿਟੀ ਕਹਿੰਦੇ ਆ, ਉਹ ਲੂਣ ਹੇਠਾਂ ਤੋਂ ਆ ਜਾਂਦਾ। ਉਹ ਫਿਰ ਇੱਕ ਮੈਨੂੰ ਪਾਕਿਸਤਾਨੀ ਗਾਈਡ ਉੱਥੇ ਜਿਹੜਾ ਦਿਖਾ ਰਿਹਾ ਸੀ ਉਹਨੂੰ ਪੁੱਛਿਆ, ਮੈਂ ਕਿਹਾ ਸਾਡੇ ਤਾਂ ਕੱਲਰ ਦਾ ਮਤਲਬ ਇਹ ਹੁੰਦਾ? ਕਹਿੰਦੇ ਜੀ ਇੱਥੇ ਵੀ ਇਹ ਸਾਰਾ ਪਾਣੀ ਲੂਣ ਕਾ ਆ। ਇੱਕ ਬਹੁਤ ਵੱਡੀ ਕੱਲਰ ਕਹਿਰ ਦੇ ਵਿੱਚ ਨਾ ਤਕਰੀਬਨ 8 ਕਿਲੋਮੀਟਰ ਮਤਲਬ ਚੜਾਈ ਦੇ ਵਿੱਚ ਇੱਕ ਝੀਲ ਹੈ, ਉਹ ਲੂਣਕੀ ਝੀਲ ਹੈ ਕੱਲਰ ਵਾਲੀ।
ਅੱਛਾ।
ਉਹ ਕਹਿੰਦੇ ਵੀ ਕਹਿਰ ਦਾ ਮਤਲਬ ਇਹ ਕਿ ਕਹਿਰ ਦਾ ਕੱਲਰ ਹੈ ਇੱਥੇ, ਫਿਰ ਝੀਲ ਵੀ ਲੂਣਕੀ ਹੈ, ਤਾਂ ਕਰਕੇ ਉਹ ਇਲਾਕੇ ਦਾ ਨਾਂ ਹੀ ਕੱਲਰ ਕਹਿਰ ਪਿਆ ਹੋਇਆ। ਸੋ ਉਹਨਾਂ ਕੱਲਰਾਂ ਦੇ ਵਿੱਚ ਉੱਠ ਕੇ ਡਾਕਟਰ ਸਾਹਿਬ ਜਨਮੇ ਉੱਤੇ ਪੜ੍ਹੇ, ਹੈ ਨਾ, ਮਿੱਤਰ ਬਣਾਏ, ਫਿਰ ਪਾਰਟੀਸ਼ਨ ਹੋਇਆ, ਇੱਧਰ ਆਏ ਅਤੇ ਦੁਨੀਆ 'ਤੇ ਉਹਨਾਂ ਨੇ ਮਤਲਬ ਦਿਲਾਂ ਦੇ ਵਿੱਚ ਰਾਜ ਕੀਤਾ ਪਿਆਰ ਨਾਲ, ਆਪਣੀ ਕਾਬਲੀਅਤ ਦੇ ਨਾਲ। ਸੋ ਇਹ ਇਹ
ਵਰਲਡ ਬੈਂਕ ਦੇ ਵਿੱਚ ਵੀ ਬਹੁਤ ਵੱਡੇ ਅਹੁਦੇ 'ਤੇ ਰਹੇ ਨੇ, ਵਰਲਡ ਸੰਸਾਰ ਬੈਂਕ ਦੇ ਵਿੱਚ ਵੀ।
ਹਾਂਜੀ, ਉਹ ਉਹਨਾਂ ਨੇ ਉਹਨਾਂ ਦੀ ਕਾਫ਼ੀ ਵੱਡੀਆਂ ਉਪਲਬਧੀਆਂ ਰਹੀਆਂ ਨੇ ਇਹਦੇ ਵਿੱਚ। ਖੈਰ ਤਾਇਆ ਜੀ, ਡਾਕਟਰ ਸਾਹਿਬ ਦੇ ਜੀਵਨ ਦੇ ਬਾਰੇ ਜਾਂ ਉਹਨਾਂ ਨੇ ਪੰਜਾਬ ਨੂੰ ਬਹੁਤ ਵੱਡੇ ਵੱਡੇ ਪੈਕੇਜ ਦਿੱਤੇ ਆ। ਅਤੇ ਇਹ ਵੀ ਗੱਲ ਆਈ ਆ, ਹੁਣ ਆਪਾਂ ਅਕਾਲੀਆਂ ਦੀ ਵੀ ਕਰਨੀ ਹੈ ਕਿ ਜਦੋਂ ਬਾਦਲ ਸਾਹਿਬ ਨੂੰ ਪੰਜਾਬ ਦੇ ਵਿੱਚ ਪ੍ਰੋਬਲਮ ਆ ਜਾਂਦੀ ਸੀ ਤਾਂ ਇਹ ਡਾਕਟਰ ਸਾਹਿਬ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਨ ਜਾਂਦੇ ਹੁੰਦੇ ਸੀਗੇ। ਇਹ ਫੈਕਟ ਹੈ, ਇਹ 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 ਸੱਚਾਈ ਹੈ ਕਿ ਉੱਥੇ ਤਾਂ ਗੱਲ ਕਹਿੰਦੇ ਬਣੀ ਹੋਈ ਸੀ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ, ਅਤੇ ਜਦੋਂ ਕਹਿੰਦੇ ਘੰਟੀ ਵੱਜਦੀ ਸੀ ਨਾ ਅਤੇ ਮਨਮੋਹਨ ਸਿੰਘ ਜੀ ਕਹਿੰਦੇ ਹੁੰਦੇ ਸੀ ਜਦ ਦੇਖੋ ਬਾਹਰ ਕੌਣ ਨੇ, ਤਾਂ ਉਹ ਮੁੜ ਕੇ ਆ ਕੇ ਕਹਿੰਦੇ ਹੁੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਾਹਿਬ ਆਏ, ਕਹਿੰਦੇ ਗੁਲਦਸਤਾ ਲੈ ਕੇ ਆਏ ਆ, ਕਹਿੰਦੇ ਹਾਂ ਉਹਨਾਂ ਦੇ ਹੱਥ 'ਚ ਗੁਲਦਸਤਾ ਵੀ ਹੈ, ਕਹਿੰਦੇ ਹਾਂ ਲਿਆਓ ਉਹਨਾਂ ਨੂੰ, ਮੋਨਟੇਕ ਸਿੰਘ ਉਹਨਾਂ ਨੂੰ ਬੁਲਾਓ, ਕੋਈ ਪੈਕੇਜ ਲੈਣ ਆਏ ਹੋਣੇ ਆ। ਕਹਿੰਦੇ ਵੀ ਕਹਿੰਦੇ ਡਾਕਟਰ ਸਾਹਿਬ ਨੇ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਖਾਲੀ ਨਹੀਂ ਸੀ ਮੋੜਿਆ ਕਦੇ ਵੀ। ਤੇ ਪਰ ਕਹਿੰਦੇ ਵੀ ਬਾਦਲ ਸਾਹਿਬ ਨੇ ਕੋਈ ਕਸਰ ਨਹੀਂ ਸੀ ਛੱਡੀ ਉਹਨਾਂ ਨੂੰ ਬਦਨਾਮ ਕਰਨ ਦੀ ਕਦੇ ਵੀ। ਬਾਦਲ ਸਾਹਿਬ ਨੇ ਉਹਨਾਂ ਦਾ ਧੰਨਵਾਦ ਵੀ ਨਹੀਂ ਕੀਤਾ ਤੇ ਸਿੱਧੇ ਹੀ ਆ ਗਏ। ਇਹ ਜਿਹੜੀ ਕਹਿੰਦੇ ਕਾਂਗਰਸ ਹੈ ਨਾ, ਇਹ ਪੰਜਾਬ ਦੀ ਵਿਰੋਧੀ ਹੈ, ਇਹ ਪੰਜਾਬ ਦੀ ਐ ਪੰਜਾਬ ਦੀ ਓ ਹੈ ਪੰਜਾਬ ਦੀ ਐ ਹੈ। ਤੇ ਚਲੋ ਗੱਲ
ਉਹ ਬਈ ਜਿਵੇਂ ਕਿਸੇ ਸੈਕਟਰੀ ਨੇ ਉਹਨਾਂ ਨੂੰ ਰੱਟਾ ਲਵਾਇਆ ਹੋਊਗਾ ਲੈਕਚਰ ਦਾ, ਤੇ ਉਹਨਾਂ ਨੇ ਉਤਰਾ ਹੀ ਬੋਲਣਾ ਸੀਗਾ।
ਉਹ ਨਹੀਂ, ਪਰ ਆਪ ਹੰਡੇ ਮੰਜੇ ਆ, ਉਹ ਸਾਰਾ ਕੁਝ ਹੈਗਾ ਆ, ਪਰ ਗੱਲ ਇਹ ਆ ਵੀ ਇੱਕ ਪ੍ਰੋਟੋਕਾਲ ਹੁੰਦਾ ਕਿ ਧੰਨਵਾਦ ਕਰਨਾ ਹੁੰਦਾ ਵੀ ਆਹ ਲੈ ਕੇ ਆਏ, ਪਰ ਉਹਨਾਂ ਨੇ ਸਿੱਧੀ ਸੂਈ ਜਿਹੜੀ ਕਿ ਉਹ ਰੈਲੀਆਂ, ਬੰਦਾ ਨਾ ਰੈਲੀ ਨੂੰ ਦੇਖ ਕੇ ਮਾਈਕ ਨੂੰ ਦੇਖ ਕੇ ਉਹਦੇ ਅੰਦਰੋਂ ਉਹੀ ਗੱਲਾਂ ਨਿਕਲਣ ਲੱਗ ਜਾਂਦੀਆਂ। ਤੇ ਇਹ ਗੱਲ ਨਾ ਫਿਰ ਉਹਨਾਂ ਨੇ ਡਾਕਟਰ ਸਾਹਿਬ ਨੇ ਟਾਈਮ ਲਿਆ, ਟਾਈਮ ਲੈ ਕੇ ਨਾ ਕਹਿੰਦੇ ਵੀ ਪ੍ਰਕਾਸ਼ ਸਿੰਘ ਬਾਦਲ ਹੁਣ ਜਦੋਂ ਵੀ ਗੁਲਦਸਤਾ ਲੈ ਕੇ ਆਉਂਦੇ ਆ, ਕਹਿੰਦੇ ਮੈਂ ਇਹਨਾਂ ਨੂੰ ਪੈਕੇਜ ਦੇ ਕੇ ਤੋਰਦਾ ਹਾਂ। ਅੱਜ ਤੱਕ ਇਹਨਾਂ ਨੂੰ ਇਹ ਸਟੇਜ ਤੇ ਕਹੀ ਗੱਲ ਉਹਨਾਂ ਨੇ, ਹੈਨਾ, ਫਿਰ ਸਟੇਜ ਤੇ ਗਈ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਜਦੋਂ ਵੀ ਪੈਕੇਜ ਲੈ ਗੁਲਦਸਤਾ ਲੈ ਕੇ ਆਉਂਦੇ ਨੇ ਤਾਂ ਜਿਹੜੀਆਂ ਗੱਲਾਂ ਕਹਿੰਦਾ ਹੁਣ ਇਹ ਸਟੇਜ ਤੇ ਖੜ ਕੇ ਕਹਿ ਰਹੇ ਨੇ ਸਾਡੇ ਬਾਰੇ ਜਾਂ ਮੇਰੇ ਬਾਰੇ, ਇਹਨਾਂ ਨੇ ਮੇਰੇ ਨਾਲ ਨਿੱਜੀ ਗੱਲ ਤਾਂ ਕਦੇ ਕੀਤੀ ਨਹੀਂ ਵੀ ਸਾਨੂੰ ਆਹ ਪ੍ਰੋਬਲਮ ਹੈ ਕਾਂਗਰਸ ਤੋਂ ਜਾਂ ਤੁਹਾਨੂੰ, ਉੱਥੇ ਤਾਂ ਇਹ ਗੱਲਾਂ ਕਰ ਨਹੀਂ ਆਉਂਦੇ। ਇਸ ਕਰਕੇ ਨਾ ਜਿਹੜੀਆਂ ਇਹ ਗੱਲਾਂ ਕਰਕੇ ਜਾਂਦੇ ਨੇ ਇਹਨਾਂ ਦਾ ਕੋਈ ਨਾ ਕੋਈ ਮਕਸਦ ਹੁੰਦਾ ਆ। ਇਹ ਜੇ ਮੈਂ ਭੇਦ ਖੋਲਣ ਲੱਗਾ ਨਾ ਤਾਂ ਇਹ ਚੀਫ ਮਿਨਿਸਟਰ ਇੱਕ ਮਿੰਟ ਵੀ ਨਹੀਂ ਰਹਿ ਸਕਦੇ।
ਉਹ ਅੱਛਾ, ਇਹ ਬਾਦਲ ਸਾਹਿਬ ਦੇ ਸਪੀਚ ਤੋਂ ਬਾਅਦ ਡਾਕਟਰ ਸਾਹਿਬ ਬੋਲੇ,
ਇਹ ਇੰਨੀ ਗੱਲ ਕਹੀ ਹੈ ਉਹਨਾਂ ਨੇ
ਉਹਨਾਂ ਦੀ ਮੌਜੂਦਗੀ ਚ।
ਹਾਂ, ਉਹਨਾਂ ਦੀ ਮੌਜੂਦਗੀ ਹੈ ਵੀ ਜੇ ਮੈਂ ਭੇਦ ਤੋਂ ਦੱਸ ਦਿੱਤੇ ਨਾ ਜਿਹੜੇ ਕੰਮਾਂ ਲਈ ਇਹ ਆਉਂਦੇ ਆ ਤਾਂ ਇਹ ਇੱਕ ਮਿੰਟ ਵੀ ਚੀਫ ਮਿਨਿਸਟਰ ਨਹੀਂ ਰਹਿ ਸਕਦੇ।
ਉਹ ਤਾਂ ਵੈਸੇ ਹੀ ਭਾਰਤ ਸਰਕਾਰ ਦਿੱਲੀ ਵਾਲੇ ਜਦੋਂ ਵੀ ਚਾਹੁਣ ਕਿਸੇ ਵੀ ਸੂਬੇ ਦੀ ਚੀਫ ਮਿਨਿਸਟਰੀ ਖੋ ਸਕਦੇ ਆ,
ਨਹੀਂ ਖੋ ਨਹੀਂ ਸਕਦੇ, ਉਹ ਭੇਤੇ ਹੀ ਇਦਾਂ ਦੇ ਹੁੰਦੇ ਆ। ਹੁਣ ਦੇਖੋ ਸਾਡੇ ਆ ਜਿੰਨੇ ਵੀ ਹੁਣ ਜਾਂਦੇ ਤੇ ਦਿੱਲੀ, ਕੈਪਟਨ ਗਿਆ, ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਗਿਆ, ਜਾਖੜ ਉਹ ਨਹੀਂ ਗਏ, ਇਹਨਾਂ ਇਹਨਾਂ ਸਾਰਿਆਂ ਨੇ ਕੋਈ ਨਾ ਕੋਈ ਇਹੋ ਜਿਹਾ ਕੰਮ ਕੀਤਾ ਹੁੰਦਾ ਹੈ ਜੇ, ਜਿਹੜੇ ਕਰਕੇ ਇਹਨਾਂ ਨੂੰ ਫਿਰ
ਉਹ ਚਲੋ ਗੱਲ ਚੇਤੇ ਆਈ ਸੀ ਭੁੱਲ ਗਈ।
ਤੇ ਆਪਣੇ ਨਾ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਨੇ ਕਿ ਪ੍ਰੈਜ਼ੀਡੈਂਟ ਓਬਾਮਾ ਸੈਡ ਹੀ ਲਿਸਟ ਲਿਸਨ ਕੇਅਰਫੁਲੀ ਵੈਨ ਮਿਸਟਰ ਸਿੰਘ ਸਪੀਕ, ਕਿ ਜਦੋਂ ਉਹ ਮਿਸਟਰ ਸਿੰਘ ਬੋਲਦਾ ਹੈ ਨਾ ਤਾਂ ਬਰਾਕ ਓਬਾਮਾ ਕਹਿੰਦਾ ਮੈਂ ਕੇਅਰਫੁਲੀ ਸੁਣਨਾ ਚਾਹੁੰਦਾ। ਤਾਂ ਜੀ ਇੱਕ ਹਾਸੇ ਵਾਲੀ ਗੱਲ ਹੋਰ ਦੱਸਾਂ, ਗੱਲ ਬਾਕੀ ਗੱਲ ਬਾਅਦ ਚ ਤੋਰਾਂਗੇ, ਇੱਕ ਨਾ ਬਹੁਤ ਸੰਜੀਦਾ ਮਸਲਾ ਆਇਆ ਉਹ ਤੁਹਾਡੇ ਨਾਲ ਡਿਸਕਸ ਕਰਨਾ। ਇਹ ਕਹਿੰਦੇ ਵੀ ਡਾਕਟਰ ਸਾਹਿਬ ਦੀ ਇੰਨੀ ਕੁਆਲੀਫਿਕੇਸ਼ਨ ਸੀਗੀ, ਬਹੁਤ ਪੜ੍ਹੇ ਲਿਖੇ ਸੀਗੇ, ਤੇ ਇਹਨਾਂ ਨੇ ਕਹਿੰਦੇ ਵੀ ਇਹ ਅਰਥ ਸ਼ਾਸਤਰੀ ਬਹੁਤ ਵਧੀਆ ਸੀ, ਪੜ੍ਹਾਕੂ ਬਹੁਤ ਵਧੀਆ ਸੀ, ਸਭ ਕੁਝ ਬਹੁਤ ਵਧੀਆ ਸੀ, ਪਰ ਇਹ ਕਹਿੰਦੇ ਇੱਕ ਫੇਲਡ ਟੀਚਰ ਸੀਗੇ, ਇਹ ਲੈਕਚਰਾਰ
ਫੇਲਡ ਟੀਚਰ, ਅੱਛਾ,
ਇਹ ਵਧੀਆ ਟੀਚਰ ਨਹੀਂ ਮੰਨੇ ਗਏ, ਇਹ ਫੇਲਡ ਲੈਕਚਰਾਰ ਮੰਨੇ ਗਏ। ਉਹਦਾ ਕਾਰਨ ਪਤਾ ਕੀ ਸੀਗਾ? ਉਹਦਾ ਕਾਰਨ ਇਹ ਨਹੀਂ ਸੀਗਾ ਵੀ ਇਹਨਾਂ ਨੂੰ ਪੜ੍ਹਾਉਣਾ ਨਹੀਂ ਸੀ ਆਉਂਦਾ ਜਾਂ ਇਹਨਾਂ ਕੋਲ ਕਾਬਲੀਅਤ ਘੱਟ ਸੀ, ਉਹਦਾ ਕਾਰਨ ਇਹ ਸੀਗਾ ਵੀ ਇਹਨਾਂ ਦੀ ਜਿਹੜੀ ਇਹ ਬੋਲਦੇ ਸੀਗੇ ਬਹੁਤ ਹਲਕਾ ਬੋਲਦੇ ਸੀਗੇ, ਪਤਲਾ ਬੋਲਦੇ ਸੀਗੇ। ਉਹ ਕਹਿੰਦੇ ਜਿਹੜੇ ਮੋਰਲੀ ਲੈਣ ਵਾਲੇ ਆ ਸਿਰਫ ਉਹਨਾਂ ਨੂੰ ਸੁਣਦਾ ਸੀਗਾ, ਪਿੱਛੇ ਵਾਲਿਆਂ ਨੂੰ ਸੁਣਦਾ ਹੀ ਨਹੀਂ ਸੀ ਕੀ ਬੋਲਦੇ।
ਉਹ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ ਹਰੇਕ 'ਚ। ਹੁਣ ਉਹ ਮੇਰੇ ਮਿੱਤਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਸਵਰਗਵਾਸ ਹੋ ਗਏ ਨੇ, ਤੇ ਉਹ ਬੜੇ ਭਾਰੀ ਵਿਦਵਾਨ ਸੀ ਆਪਣੇ ਸਮਕਾਲੀ ਸਿੱਖ ਧਾਰਮਿਕ ਵਿਅਕਤੀਆਂ ਚੋਂ, ਗੁਰਬਾਣੀ ਦੇ ਬਹੁਤ ਗਿਆਤਾ, ਪਰ ਉਹ ਸਟੇਜ ਦੇ ਉੱਪਰ ਉਹਨਾਂ ਦਾ ਪ੍ਰਭਾਵ ਨਹੀਂ ਸੀ ਪੈਂਦਾ। ਕੋਈ ਬੰਦਾ ਲਿਖਣ ਦੇ ਵਿੱਚ ਜ਼ਿਆਦਾ ਹੁੰਦਾ ਹੈ, ਕੋਈ ਬੰਦਾ ਬੋਲਣ ਵਿੱਚ ਹੁੰਦਾ। ਪ੍ਰੋਫੈਸਰ ਸਤਬੀਰ ਸਿੰਘ ਸਟੇਜ ਤੇ ਬੋਲਦੇ ਹੋ, ਯਾਨੀ ਕਿਆ ਬਾਤ ਆ, ਤਾਰੀਫ ਲਈ ਸ਼ਬਦ ਨਹੀਂ, ਪਰ ਉਹਨਾਂ ਦੀ ਲਿਖਤ ਵਿੱਚ ਇਉਂ ਵੀ ਜਿਵੇਂ ਕਾਲਜ ਦੇ ਵਿੱਚ ਇਹਨਾਂ ਜਮਾਤ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ, ਉਹਨਾਂ ਦੀ ਲਿਖਤ ਇਸ ਤਰ੍ਹਾਂ ਦੀ। ਪ੍ਰੋਫੈਸਰ ਸਾਹਿਬ ਸੌਰੀ, ਜਿਹਨਾਂ ਦੀ ਗੁਰਬਾਣੀ ਤੇ ਅਥਾਰਟੀ ਮੰਨੀ ਜਾਂਦੀ ਆ ਵਿਦਿਅਕ ਅਦਾਰਿਆਂ ਦੇ ਵਿੱਚ, ਉਹਨਾਂ ਦੇ ਗੁਰਬਾਣੀ ਦੇ ਅਰਥ ਜਿਹੜੇ ਆ ਪ੍ਰਮਾਣਿਕ ਮੰਨੇ ਜਾਂਦੇ ਨੇ, ਪਰ ਉਹ ਆਪ ਜੇ ਕਥਾ ਕਰਨ ਲੱਗਣ ਤੇ ਉਹ ਪ੍ਰਭਾਵ ਨਹੀਂ ਸੀ ਉਹਨਾਂ ਦਾ ਪੈਂਦਾ। ਭਾਈ ਵੀਰ ਸਿੰਘ ਨੇ ਗੱਡਿਆਂ ਦੇ ਗੱਡੇ ਕਿਤਾਬਾਂ ਤੇ ਲਿਖ ਦਿੱਤੇ ਆ, ਪਰ ਆਪ ਸਟੇਜ ਤੇ ਫਤਿਹ ਵੀ ਬੁਲਾ ਤੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਸੀ। ਸੋ ਇਹ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ।
ਕਮੈਂਟ ਆ ਰਿਹਾ ਆ, ਕਮੈਂਟ ਇਹ ਆ ਰਿਹਾ ਹੈ ਕਿ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ, ਤੇ ਉਹ ਕਹਿੰਦੇ ਨੇ ਕਿ ਤਾਇਆ ਜੀ ਪੱਕੇ ਅਕਾਲੀ ਨੇ, ਦੇਖ ਲਓ ਬਾਦਲ ਸਾਹਿਬ ਨੇ ਸਾਈਡ ਲਈ ਹੈ ਕਿ ਜਿਵੇਂ ਭਾਸ਼ਣ ਲਿਖ ਕੇ ਪੜ੍ਹ ਦਿੱਤਾ, ਤੇ ਪਰ ਬਾਦਲ ਸਾਹਿਬ ਦਾ ਜਵਾਨੀ ਭਾਸ਼ਣ ਦਿੰਦੇ ਹੁੰਦੇ ਸੀ, ਉਹਨੇ ਕਦੇ ਲਿਖੇ ਹੋ ਨਹੀਂ ਸੀ।
ਨਹੀਂ, ਉਹ ਗੱਲ ਉਹਨਾਂ ਦੀ ਸਹੀ ਹੈ ਵੀ ਉਹ ਲਿਖ ਕੇ ਨੀ, ਪਹਿਲਾਂ ਉਹਨਾਂ ਨੂੰ ਸਮਝਾਉਂਦੇ ਆ ਸੈਕਟਰੀ, ਤੇ ਉਹ ਫਿਰ ਲਿਖ ਕੇ ਨੀ ਬੋਲਦੇ, ਫਿਰ ਉਹ ਜਿਹੜਾ ਕਿ ਘੋਟਾ ਲਾਇਆ ਹੁੰਦਾ ਉਹਦੇ ਬੇਸ ਤੇ ਬੋਲਦੇ ਨੇ। ਇੱਕ ਪ੍ਰਤਾਪ ਸਿੰਘ ਕੈਰੋਂ ਸੀਗਾ ਵੀ ਜਿਹੜਾ ਕਿ ਸੈਕਟਰੀ ਦੀ ਸਹਾਇਤਾ ਦੇ ਤੋਂ ਬਿਨਾਂ ਉਹ ਸਿੱਧਾ ਹੀ ਲੈਕਚਰ ਪੇਂਡੂ ਲੋਕਾਂ ਨੂੰ, ਖਾਸ ਕਰਕੇ ਕਿਸਾਨਾਂ ਨੂੰ ਜਿਹੜਾ ਉਹ ਆਪਣਾ ਮੈਸੇਜ ਪਹੁੰਚਾਉਂਦਾ ਸੀਗਾ। ਤੇ ਸੰਤ ਫਤਿਹ ਸਿੰਘ, ਸੰਤ ਚੰਨ ਸਿੰਘ, ਇਹ ਵੀ ਬਿਨਾਂ ਕਿਸੇ ਦੇ ਦੱਸੇ ਪੁੱਛੇ ਤੇ ਸਿੱਧੀ ਗੱਲ ਲੋਕਾਂ ਨਾਲ ਕਰਦੇ ਸੀ ਸਟੇਜ ਤੇ। ਇਹ ਬਹੁਤ ਘੱਟ ਬੰਦੇ ਹੁਣ ਇੱਥੇ ਦੇਖੋ, ਇੱਥੇ ਮੈਨੂੰ ਹੈਰਾਨ ਹੋਇਆ ਵੀ ਉਹ ਸਪੀਚ ਰਾਈਟਰ ਸਪੈਸ਼ਲ ਇੱਕ ਪੋਸਟ ਹੁੰਦੀ ਹੈ ਵਜ਼ੀਰ ਵਾਸਤੇ, ਹਾਂਜੀ ਸਪੀਚ ਰਾਈਟਰ ਉਹਦਾ ਬੰਦਾ ਇੱਕ ਨਾਲ ਹੁੰਦਾ ਸੈਕਟਰੀ ਵੱਖਰਾ। ਉਹ ਇੱਕ ਵਾਰੀ ਨਾ ਗਿਆਨੀ ਗੁਰਦਿੱਤ ਸਿੰਘ ਮੇਰੇ ਪਿੰਡ ਵਾਲਾ, ਉਹ ਹਾਸਰਸ ਦਾ ਲਿਖਾਰੀ ਸੀ ਨਾ ਗੁਰੂ ਨਾਨਕ ਸਿੰਘ ਤੀਰ ਵਾਂਗੂ, ਤੇ ਉਹਨੇ ਵਿਥਿਆ ਸੰਤਾਂ ਦੇ ਸਕੱਤਰਾਂ ਦੀ, ਇੱਕ ਬੜਾ ਵੱਡਾ ਵੱਡਾ ਲੇਖ ਲਿਖਿਆ ਵਿਥਿਆ ਸੰਤਾਂ ਦੇ ਸਕੱਤਰਾਂ ਦੀ।
ਤੁਸੀਂ ਵੀ ਤੁਹਾਡੀ ਵੀ ਗੱਲ ਹੋਣੀ ਹੈ ਕਿਉਂਕਿ ਤੁਸੀਂ ਵੀ ਰਹੇ ਹੋ ਨਾ।
ਮੈਂ ਇੱਕ ਵਾਰ ਇਹ ਅਖਬਾਰ ਸਕੱਤਰ, ਇਹ ਇਸ਼ਨਾਨ ਸਕੱਤਰ, ਇਹ ਚਾਹ ਸਕੱਤਰ, ਇਹ ਕਾਰ ਸਕੱਤਰ, ਵਿਥਿਆ ਸੰਤਾਂ ਦੇ ਸਕੱਤਰਾਂ ਦੀ ਹਾਸੇ ਦੀ ਉਹਨੇ ਲਿਖੀ ਗੱਲ। ਤੇ ਚਲੋ ਇਸ ਤਰ੍ਹਾਂ ਮਤਲਬ ਇਹ ਹੈ ਵੀ ਕੀ ਕਹਿਣ ਤੋਂ ਭਾਵ ਇਹ, ਕਿਉਂਕਿ ਉਹਨਾਂ ਦੀਆਂ ਹੁਣ ਸੰਤ ਚਰਨ ਸਿੰਘ ਹੋਰੀ ਨਾਲੇ ਤੇ ਮੇਰੇ ਕੋਲ ਅਖਬਾਰਾਂ ਸੁਣੀ ਜਾਣੀਆਂ, ਸ਼੍ਰੋਮਣੀਗੜ ਦੇ ਪ੍ਰਧਾਨ ਲੰਮਾ ਸਮਾਂ ਮੈਂ ਉਹਨਾਂ ਦੀ ਸੇਵਾ 'ਚ ਰਿਹਾ ਵਾਂ, ਤੇ ਉਹ ਮੈਂ ਅਖਬਾਰ ਪੜ੍ਹੀ ਜਾਣੀ ਆ ਤੇ ਉਹਨਾਂ ਨੇ ਆਪਣਾ ਸੋਚੀ ਜਾਣਾ ਸਿਆਸਤ ਵੀ ਕਿਹਨੂੰ ਕਿੱਥੇ ਭੇਜਣਾ, ਕਿਹਨੂੰ ਕਿਹੜੀ ਵਜ਼ੀਰੀ ਦੇਣੀ ਆ, ਤੇ ਉਹ ਪ੍ਰਧਾਨ ਮੰਤਰੀ ਨਾਲ ਕੀ ਗੱਲ ਕਰਨੀ ਆ, ਅਖਬਾਰ ਸੁਣੀ ਜਾਣੀ ਆ, ਤੇ ਉਹ ਦਿਮਾਗ ਇਸ ਤਰ੍ਹਾਂ ਚਲੀ ਜਾਣਾ। ਫਿਰ ਧਿਆਨ ਰੱਖਣਾ ਵੀ ਆਮ ਹੁੰਦਾ ਨਾ ਵੀ ਡਰਾਈਵਰ ਜਿਹੜੇ ਆ ਉਹ ਡਰਾਈਵਰਾਂ ਦੇ ਵਿੱਚੋਂ ਕੁਝ ਬੰਦੇ ਹਰ ਥਾਂ ਹੀ ਬੰਦੇ ਚੰਗੇ ਮਾੜੇ ਹੁੰਦੇ ਨੇ, ਵੀ ਫਿਰ ਵੀ ਅਸੀਂ ਕਿੰਨੇ ਮੀਲ ਚੱਲੇ ਆ ਤੇ ਕਿੰਨਾ ਕਿੰਨਾ ਪੈਟਰੋਲ ਪਵਾਇਆ ਸੀ ਤੇ ਕਿੰਨਾ ਖਰਚ ਹੋਇਆ, ਕਿਤੇ ਡਰਾਈਵਰ ਨੇ ਗਲਤ ਤਾਂ ਨਹੀਂ ਕਰਤਾ। ਯਾਨੀ ਉਹ ਯਾਨੀ ਉਹਨਾਂ ਦਾ ਸਾਰਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਫੰਡ ਸਾਰਾ ਕੰਟਰੋਲ ਉਹਨਾਂ ਨੇ ਕਰਨਾ, ਚਲਾਉਣਾ ਕਿਵੇਂ ਆ, ਦੇ ਡੇਲੀ ਅਖਬਾਰ, ਕੌਮੀ ਦਰਦ, ਬੁੱਢਾ ਜੋੜ ਦਾ ਪ੍ਰਬੰਧ, ਫਿਰ ਕਿਹੜੇ ਵਜ਼ੀਰ ਨੂੰ ਕਿਵੇਂ ਕਿਹਨੂੰ ਸ਼ੋਕਾ ਕਰਨਾ ਆ, ਤੇ ਉਹ ਸਾਰ ਸਭ ਭਾਰ ਸ੍ਰਿਸ਼ਟੈਕ ਹੈ ਜਿਹਨੇ ਸਿਰ ਲਿਆ। ਇਹ ਸੰਤ ਚਰਨ ਸਿੰਘ ਦੀ ਹਾਲਤ ਹੁੰਦੀ, ਕੋਈ ਬੰਦਾ ਸਾਰੇ ਪ੍ਰਬੰਧ ਨੂੰ ਚਲਾਉਂਦਾ ਸੀ, ਤੇ ਉਹ ਫਿਰ ਉਹਦਾ ਦਿਮਾਗ ਕਈ ਥਾਂ ਚੱਲਦਾ ਸੀ।
ਬਿਲਕੁਲ, ਆਪਾਂ ਕੁਛ ਸੁਨੇਹੇ ਲੈਣੇ ਆ ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਅੱਜ ਸਾਡੇ ਮੌਸਮ ਬਹੁਤ ਗਰਮ ਹੈ, ਬ੍ਰਿਸਬਨ ਦੇ ਵਿੱਚ ਕਾਫੀ ਗਰਮੀ ਹੈ, 36 ਤੋਂ 37 ਡਿਗਰੀ ਅੱਜ ਦੱਸਿਆ ਜਾ ਸਕਦਾ ਹੈ, ਤੇ ਉੱਥੇ ਨਾ ਪਰ ਕਹਿੰਦੇ ਸਾਡੇ ਏਰੀਏ ਪੰਜਾਬ ਜਗਰਾਉਂ ਦੇ ਵਿੱਚ ਕੱਲ੍ਹ ਕਾਫੀ ਗੜੇਮਾਰੀ ਹੋਈ ਹੈ, ਲੱਗਦਾ ਕਣਕਾਂ ਕੁਣਕਾਂ ਭੰਨ ਦਿੱਤੀਆਂ ਹੋਣੀਆਂ। ਅਤੇ ਗੁਰਪ੍ਰੀਤ ਗਿੱਲ ਪ੍ਰੋਗਰਾਮ ਜੁੜੇ ਨੇ, ਬੜੀ ਛੇਤੀ ਆ ਰਹੇ ਨੇ, ਉਹਨਾਂ ਨੇ ਵੀ ਇੱਕ ਮੁੱਦਾ ਜਿਹੜਾ ਸਾਂਝਾ ਕਰਨਾ ਅਤੇ ਆਪਾਂ ਕੱਲ੍ਹ ਨੂੰ ਸਾਂਝ ਪਾਵਾਂਗੇ, ਮਤਲਬ ਕੱਲ੍ਹ ਨੂੰ ਨਹੀਂ ਹੋਣੀ, ਥੋੜ੍ਹੀ ਦੇਰ ਬਾਅਦ। ਜਗਵੀਰ ਸਿੱਖੋਂ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਰਜੀਤ ਸਿੰਘ ਜੀ ਬ੍ਰਿਸਬਨ ਤੋਂ ਸਾਡੇ ਨਾਲ ਜੁੜਦੇ ਨੇ, ਇਹ ਵੀ ਸਾਂਝ ਪਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਰਵਿੰਦਰ ਸਿੰਘ ਮੈਲਬਨ ਤੋਂ, ਸਿਡਨੀ ਵਾਲੇ ਸੋਰੀ, ਹੁਣ ਸਿਡਨੀ ਆ ਗਏ ਨੇ, ਇਹ ਵੀ ਜੁੜੇ ਨੇ ਪ੍ਰੋਗਰਾਮ 'ਤੇ ਜੀ ਆਇਆਂ ਨੂੰ। ਤਾਇਆ ਜੀ, ਪਿਛਲੇ ਹਫ਼ਤੇ ਨਾ ਇੱਕ ਮੁੱਦਾ ਆਇਆ ਸੀ ਸਾਹਮਣੇ,
ਉਹ ਮੁੱਦਾ ਵੀ ਤੁਸੀਂ ਦੱਸਿਓ, ਤੇ ਮੈਨੂੰ ਵੀ ਹੁਣ ਜਦੋਂ ਮੁੱਕੋ ਨਾ ਪ੍ਰੋਗਰਾਮ ਤੇ ਮੈਨੂੰ ਨਾ ਤੁਸੀਂ ਦੱਸਿਓ ਵੀ ਮੈਂ ਕਿਵੇਂ ਇੰਟਰ ਹੋਇਆ ਕਰਾਂ ਤੁਹਾਡੇ ਨਾਲ ਜਿਵੇਂ ਆ ਦੂਜੇ ਹੁੰਦੇ ਆ।
ਤਾਇਆ ਜੀ, ਮੁੱਦਾ ਇਹ ਹੈ, ਮੈਂ ਤੁਹਾਨੂੰ ਕੁਐਸਚਨ ਇਹ ਪੁੱਛਦਾ ਕਿ ਅਗਰ ਬਾਈ ਚਾਂਸ ਅਸੀਂ ਗੁਰੂ, ਮਤਲਬ ਜਦੋਂ ਆਪਾਂ ਗੁਰੂ ਘਰ ਜਾਈਏ ਤੇ ਗਲਤੀ ਨਾਲ ਸਾਡਾ ਫੋਨ, ਆਈਫੋਨ ਜਾਂ ਕੋਈ ਚੀਜ਼ ਜਾਂ ਗਲੇ ਦੀ ਚੇਨੀ ਗੋਲਕ ਦੇ ਵਿੱਚ ਡਿੱਗ ਜਾਵੇ, ਜਾਂ ਕੋਈ ਜ਼ਰੂਰੀ ਮਤਲਬ ਮੁੰਦੀ ਡਿੱਗ ਪਵੇ ਮੱਥਾ ਟੇਕਣ, ਤਾਂ ਕੀ ਅਸੀਂ ਵਾਪਸ ਲੈ ਸਕਦੇ ਹਾਂ ਕਹਿ ਕੇ?
ਕਿਉਂ ਕਿਉਂ ਨਹੀਂ, ਕਿਉਂ ਨਹੀਂ ਲੈ ਸਕਦੇ? ਪਹਿਲਾਂ ਗੁਰੂ ਦੀ ਗੋਲਕ ਉੱਥੇ ਤੁਹਾਨੂੰ ਲੁੱਟਣ ਵਾਸਤੇ ਥੋੜਾ, ਉਹ ਤਾਂ ਭਾਈ ਤੁਹਾਡੇ ਸ਼ਰਧਾ ਨਾਲ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਤੁਸੀਂ ਆਪਣੀ ਖੁਸ਼ੀ ਦੇ ਨਾਲ ਆਪਣੀ ਸ਼ਰਧਾ ਦੇ ਨਾਲ ਗੁਰੂ ਕੀ ਗੋਲਕ ਦੇ ਵਿੱਚ ਜੋ ਪਾਉਂਦੇ ਹੋ ਉਹਦੇ ਨਾਲ ਗੁਰਦੁਆਰੇ ਦੇ ਪ੍ਰਬੰਧ ਚੱਲਦੇ ਆ, ਤੇ ਜੇ ਗਲਤੀ ਨਾਲ ਤੁਹਾਡੀ ਜੇਬ ਚੋਂ ਕੋਈ ਚੀਜ਼ ਡਿੱਗ ਪਈ ਆ ਤੇ ਉਹ ਤੇ ਤੁਹਾਨੂੰ ਪੂਰਾ ਅਧਿਕਾਰ ਆ ਵਾਪਸ ਲੈਣ ਦਾ।
ਤਾਂ ਜੀ ਇਹ ਤਾਂ ਸਾਨੂੰ, ਮੇਰੇ ਖਿਆਲ ਚ ਇਹ ਤਾਂ ਸਾਨੂੰ ਪਤਾ ਨਾ ਗਲਤੀ ਨਾਲ ਹੋ ਗਈ ਆ, ਜਦੋਂ ਹੁਣ ਜਿਹੜੇ ਪ੍ਰਬੰਧਕ ਹੈ ਉਹਨਾਂ ਦੇ ਗੋਲਕ ਖੋਲਣੀ ਉਹਦੇ ਵਿੱਚੋਂ ਉਹਨਾਂ ਲਈ ਤਾਂ ਭੇਟਾ, ਉਹਨਾਂ ਨੂੰ ਥੋੜਾ ਪਤਾ ਵੀ ਕਿਸੇ ਨੇ ਮਜਬੂਰੀ ਬਸ ਪਾਇਆ ਜਾਂ ਕਿਸ ਤਰ੍ਹਾਂ ਪਾਇਆ ਜਾਂ ਸ਼ਰਧਾ ਨਾਲ ਪਾਇਆ, ਸ਼ਰਧਾ ਤਾਂ ਗੁਰੂ ਨੂੰ ਪਤਾ ਹੋਊਗੀ, ਪਰ ਜੇ ਉਹ ਬੰਦਾ ਆ ਕੇ ਸਿਰਾਣੇ ਖੜ ਜਾਵੇ ਕਮੇਟੀ ਦੇ ਜਾਂ ਜਦੋਂ ਗੋਲਕ ਗਿਣਦੇ, ਭਾਈ ਆਹ $5 ਮੇਰੇ ਆ ਮੈਨੂੰ ਮੋੜ ਦਿਓ, ਮੇਰੇ ਤੇ ਗਲਤੀ ਨਾ
ਨਹੀਂ ਨਹੀਂ ਉਹ ਤੇ ਗਲਤ ਗੱਲ ਆ, ਤੇ ਉਹ ਆ ਵੀ ਜੇ ਫਰਜ਼ ਕਰੋ ਮੋਬਾਈਲ ਜਾਂ ਕੋਈ ਗਹਿਣਾ ਡਿੱਗਿਆ ਤੇ ਉਸੇ ਵੇਲੇ ਉਹ ਪ੍ਰਬੰਧਕਾਂ ਨੂੰ ਸੂਚਿਤ ਕਰੇ, ਤੇ ਜਦੋਂ ਫਿਰ ਗੋਲਕ ਖੋਲੀ ਜਾਵੇ ਤੇ ਉਹਦੀ ਜਿਹੜੀ ਚੀਜ਼ ਆ ਉਹਦੀ ਆਪਣੀ ਨਿਸ਼ਾਨੀ ਦੱਸ ਕੇ ਤੇ ਪ੍ਰਬੰਧਕਾਂ ਨੂੰ ਚਾਹੀਦਾ ਉਹਨੂੰ ਮੋੜ ਦੇਣ।
ਤਾਇਆ ਜੀ ਪਿਛਲੇ ਹਫ਼ਤੇ ਨਾ ਰੌਲਾ ਪਿਆ ਸੀਗਾ, ਇਹ ਕੇਸ ਚੱਲ ਰਿਹਾ ਇੰਡੀਆ ਦੇ ਵਿੱਚ, ਇੱਕ ਬੰਦੇ ਦਾ ਨਾ ਮੋਬਾਈਲ ਫੋਨ ਆਈਫੋਨ ਉਹਨੇ ਗਲਤੀ ਨਾਲ ਗੋਲਕ ਚ ਪਾ ਦਿੱਤਾ ਮੰਦਰ 'ਚ, ਅਤੇ ਉਹ ਫਿਰ ਉਹ ਪੁਜਾਰੀਆਂ ਕੋਲ ਗਿਆ, ਉਹ ਕਹਿੰਦੇ ਨਹੀਂ ਜੀ ਇਹ ਤਾਂ ਨਹੀਂ ਮਿਲਣਾ ਤੁਹਾਨੂੰ, ਇਹ ਤਾਂ ਹੁਣ ਤੁਸੀਂ ਭੇਟਾ ਚੜ੍ਹਾਤੀ ਹੈ, ਇਹ ਤਾਂ ਹੁਣ ਰੱਬ ਦਾ ਹੋ ਗਿਆ ਅਤੇ ਇਹ ਨਹੀਂ ਮਿਲਣਾ, ਅਤੇ ਉਹ ਗਿਆ ਮਨਿਸਟਰ ਕੋਲ। ਅਤੇ ਮੈਂ ਨਾ ਬੜਾ ਹੈਰਾਨ ਹੋਇਆ ਇਹ ਗੱਲ ਜਾਣ ਕੇ ਕਿ ਇਹ ਇੱਕ ਕਾਨੂੰਨ ਬਣਿਆ ਹੋਇਆ 1975 ਦਾ ਵੀ ਜਿਹੜੀ ਚੀਜ਼ ਤੁਸੀਂ ਡੋਨੇਟ ਕਰ ਦਿੱਤੀ ਹੈ ਕਿਸੇ ਵੀ ਸੰਸਥਾ ਨੂੰ, ਉਹਦੀ ਰਸੀਦ ਲੈ ਲਈ ਹੈ ਜਾਂ ਉਹ ਗੋਲਕ ਦੇ ਵਿੱਚ ਚਲੇ ਗਈ ਹੈ, ਤਾਂ ਉਹ ਵਾਪਸ ਤੁਸੀਂ ਕਲੇਮ ਨਹੀਂ ਕਰ ਸਕਦੇ। ਇਹਦਾ ਕਾਰਨ ਇਹ ਸੀਗਾ ਕਿ 1975 ਦੇ ਵਿੱਚ ਕਿਸੇ ਬੀਬੀ ਨੇ ਆਪਣੀ ਚੇਨ ਜਿਹੜੀ ਆ ਉਹ ਮੰਦਰ ਦੀ ਗੋਲਕ 'ਚ ਪਾ ਦਿੱਤੀ, ਜਿੱਦਾਂ ਸੋਨਾ ਪਾਉਣ ਦੀ ਬੜੀ ਮਤਲਬ ਮੰਦਰਾਂ 'ਚ ਖਾਸ ਕਰਕੇ ਸਾਊਥ ਦੇ ਵਿੱਚ ਸੋਨਾ ਬੜਾ ਚੜ੍ਹਾਉਂਦੇ ਨੇ ਗੋਲਕਾਂ 'ਚ, ਉਹਨੇ ਚੇਨ ਪਾ ਦਿੱਤੀ ਤੇ ਘਰੇ ਜਾ ਕੇ ਜਦੋਂ ਛਿੱਤਰ ਪਰੇਡ ਹੋਈ ਤਾਂ ਉਹ ਕਹਿੰਦੀ ਮੈਂ ਤਾਂ ਗੋਲਕ 'ਚ ਪਾਇਆ ਹੀ ਆ, ਉਹ ਕਹਿੰਦਾ ਲੈ ਕੇ ਆ ਫਿਰ ਘਰੇ ਹੋਇਆ ਕੰਮ, ਤੇ ਉਹ ਫਿਰ ਜਾ ਕੇ ਕਹਿੰਦੀ ਮੈਨੂੰ ਚੇਨ ਦਿਓ ਜੀ ਮੈਂ ਤਾਂ ਗਲਤੀ ਨਾਲ ਪਾ ਦਿੱਤੀ, ਹੈ ਨਾ। ਉੱਥੇ ਫਿਰ ਉਹ ਰੌਲਾ ਪਿਆ, ਰੌਲਾ ਪੈਣ ਤੋਂ ਬਾਅਦ ਫਿਰ ਇਹ ਗੱਲ ਸਰਕਾਰੀ ਦਰਬਾਰੇ ਪਹੁੰਚੀ ਤਾਂ ਇਹ ਕਾਨੂੰਨ ਬਣਾਇਆ ਗਿਆ ਅਤੇ ਇਹ ਤੁਸੀਂ ਚੀਜ਼ ਕਲੇਮ ਨਹੀਂ ਕਰ ਸਕਦੇ। ਤਾਂ ਇਸ ਕਰਕੇ ਮਤਲਬ ਇਹੋ ਜਿਹੀ ਮਤਲਬ ਸਿਚੁਏਸ਼ਨ ਜਿਹੜੀ ਆ ਉਹ ਆ ਸਕਦੀ ਆ, ਹੈ ਨਾ।
ਮਹਾਂ ਕਾਨੂੰਨ ਦਾ ਨਹੀਂ ਮੈਨੂੰ ਪਤਾ, ਇਹ ਅੱਜ ਤੁਸੀਂ ਨਵੀਂ ਗੱਲ ਦੱਸੀ ਹੈ, ਪਰ ਮੈਂ ਤੇ ਸਹਿਜ ਸੁਭਾਅ ਜਿਵੇਂ ਪ੍ਰਚਲਿਤ ਆ ਉਹ ਗੱਲ ਕੀਤੀ ਆ ਵੀ ਹੁਣ ਉਹ ਚੋ ਉਦੋਂ ਚਲੋ ਨਾਲੇ ਸਾਨੂੰ ਫਿਰ ਦੂਜਿਆਂ ਦੀ ਨਹੀਂ ਗੱਲ ਕਰਨੀ ਚਾਹੀਦੀ, ਉਹਨਾਂ ਦਾ ਕੀ ਆਪਣਾ ਮਰਿਆਦਾ ਆ, ਉਹਨਾਂ ਨੂੰ ਮੁਬਾਰਕ ਤੇ ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਇਹ ਮੈਂ ਹੁਣ ਇੱਕ ਵਾਰੀ ਮੈਨੂੰ ਦੱਸਿਆ ਗਿਆ ਕਿਤੇ ਵੀ ਗੁਰਦੁਆਰੇ ਦੀ ਗੋਲਕ ਗਿਣ ਰਹੇ ਸੀਗੇ ਤੇ ਉਹਨੇ ਵਿੱਚੋਂ ਇੱਕ ਬੰਦੇ ਨੇ ਕਹਿਤਾ ਉਹ ਵੀ ਅਹੁਦੇਦਾਰ ਨੂੰ ਵੀ 100 ਰੁਪਇਆ ਉਹ ਵੀ ਇਹਨੂੰ 100 ਰੁਪਏ ਦਾ ਇੱਕ ਨੋਟ ਦੇ ਦੇ ਇਹਨੇ ਇਹਨੇ ਫਲਾਣੇ ਥਾਂ ਖਰਚਿਆ ਸੀ। ਤੇ ਉਹ ਤਾਂ ਬਿਲਕੁਲ ਗਲਤ ਗੱਲ ਆ ਭਾਈ, ਜੇ ਕੋਈ ਖਰਚਣਾ ਆ ਆਪਣਾ ਕਮੇਟੀ ਬਣੀ ਆ ਹਿਸਾਬ ਕਿਤਾਬ ਹੁੰਦਾ ਆ ਤੇ ਉਹ ਉੱਥੇ ਕਾਗਜ਼ਾਂ 'ਚ ਹੋਣਾ ਚਾਹੀਦਾ, ਨਾ ਕਿ ਸਿੱਧਾ ਗੋਲਕ 'ਚੋਂ ਕੱਢ ਕੇ ਫੜਾ ਦਿਓ।
ਤਾਂ ਜੀ ਇੱਕ ਹੋਰ ਸਮੱਸਿਆ, ਕਿਉਂਕਿ ਗੁਰਦੁਆਰਾ ਸਾਹਿਬ ਕਈਆਂ ਨਾਲ ਮੇਰਾ ਵਾਹ ਪੈਂਦਾ ਰਹਿੰਦਾ ਹੈ, ਕਮੇਟੀਆਂ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ, ਅਤੇ ਗੁਰੂ ਦੀ ਗੋਲਕ ਦੀ ਗੱਲ ਕਰਦੇ ਹਾਂ, ਅੱਜ ਦੇ ਟਾਈਮ ਦੀ ਗੱਲ ਕਰਦੇ ਹਾਂ ਕਿ ਤਕਰੀਬਨ ਸਾਰੇ ਜਿਹੜੇ ਦੇਖੋ ਵਲੰਟੀਅਰ ਹੈ, ਕਮੇਟੀਆਂ ਸਾਰੀਆਂ ਵਲੰਟੀਅਰ ਆਪਣਾ ਟਾਈਮ ਕੱਢਦੀਆਂ ਆ, ਐਕਸਟਰਾ ਕੰਮ ਕਰਦੇ
ਬਿਲਕੁਲ,
ਤੇ ਕਹਿੰਦੇ ਵੀ ਸਾਰਿਆਂ ਨਾਲ ਵੱਡੀ ਸਮੱਸਿਆ ਆਉਂਦੀ ਹੈਗੀ ਹੈ ਗੋਲਕ ਗਿਣਨ ਦੀ, ਮਾਇਆ ਗਿਣਨ ਦੀ।
ਅੱਛਾ
ਹਾਂ
ਅੱਛਾ,
ਉਸ ਵੇਲੇ ਕਹਿੰਦੇ ਵੀ ਉੱਥੇ ਕੋਈ ਬਹਿੰਦਾ ਨਹੀਂ ਹੈਗਾ, ਸਿਰਫ 2-4 ਬੰਦੇ ਰਹਿ ਜਾਂਦੇ, ਬਾਕੀ ਸਾਰੇ ਚੱਲ ਜਾਂਦੇ ਕਿ ਹੇਠਾਂ ਲੰਗਰ ਛਕਣਾ ਜੀ, ਬੰਦਿਆਂ ਨੂੰ ਮਿਲਣਾ ਹੈ ਜੀ, ਜਦ ਤੱਕ ਉਹਨੇ ਚਲੇ ਜਾਣਾ। ਔਰ ਡਾਲਰ ਗਿਣਨ ਦੀ, ਨੋਟ ਗਿਣਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਆਉਂਦੀ ਹੈ ਭਾਨ ਗਿਣਨ ਦੀ, ਤੇ ਸਾਡੇ ਤਾਂ ਆ ਕੇ ਹਟੀ ਆ, ਮਤਲਬ ਤੁਸੀਂ ਹੈਰਾਨ ਰਹਿ ਜੂਗੇ ਵੀ 2.5 ਕਿਲੋ ਸੋਰੀ 5.5 ਕਿਲੋ ਭਾਨ ਨਿਕਲੀ ਤੇ ਤਕਰੀਬਨ ਮਤਲਬ $950 ਦੀ, ਤੇ ਤਕਰੀਬਨ 2-2.5 ਘੰਟੇ ਲੱਗ ਗਏ ਗਿਣਨ ਨੂੰ। ਮੈਂ ਅਸੀਂ ਹੈਰਾਨ ਰਹਿ ਗਏ ਭਈ 5-5 ਸੈਂਟ, 10-10 ਸੈਂਟ, 20-20 ਸੈਂਟ, ਤੇ ਉਹ ਕਈ ਨੌਜਵਾਨ ਨੇ ਵਿੱਚ ਨਾ ਉਹ ਮਜ਼ਾਕ ਵੀ ਕਰਦੇ ਨੇ, ਕਹਿੰਦੇ ਵੀ ਇਹ ਸਾਰੇ 5 ਸੈਂਟਾਂ ਵਾਲੇ 10 ਸੈਂਟਾਂ ਵਾਲੇ $5 ਮਿਨੀਮਮ ਚੜ੍ਹਾਉਣ ਦਾ, ਇਹ ਤਾਂ ਬਣ ਜਾਵੇ $5,000-10,000 ਵੀ ਇਸ ਜ਼ਮਾਨੇ ਦੇ ਵਿੱਚ ਵੀ ਕੋਈ 5 ਸੈਂਟ ਚੜ੍ਹਾਉਂਦਾ ਆ 10 ਸੈਂਟ ਚੜ੍ਹਾਉਂਦਾ, ਉੱਦਾਂ ਤਾਂ ਕਹਿੰਦੇ ਆ ਵੀ ਤਿਲ ਫੁੱਲ ਲੈ ਕੇ ਸਾਰੇ ਭੇਟਾ ਮਨਜ਼ੂਰ ਕਰੋ, ਪਰ ਇਹ ਬਿਰਤੀ ਜਿਹੜੀ ਆਪਣੀ, ਉਹ ਕਹਿੰਦੇ ਸੀ ਰੇਡੀਓ 'ਤੇ ਗੱਲ ਕਰਿਓ, ਉਹਦੀ ਤਾਇਆ ਜੀ ਨਾਲ ਵੀ ਗੱਲ ਕਰਿਓ ਕਿ ਕੀ ਸਾਨੂੰ ਇਹ ਬਿਰਤ ਛੱਡ ਦੇਣੀ ਨਹੀਂ ਚਾਹੀਦੀ ਕਿ ਆਪਾਂ ਮਿਨੀਮਮ $5 ਤਾਂ ਡੋਨੇਟ ਕਰੀਏ, ਭੇਟਾ ਕਰੀਏ।
ਨਹੀਂ ਤੁਹਾਡੀ ਬੜੀ ਸਿਆਣੀ ਗੱਲ ਆ, ਅਤੇ ਮੈਡਮ ਭਾਨ ਗਿਣ ਲਈ ਤਾਂ ਆਪਣਾ ਗੁਰਦੁਆਰਿਆਂ ਦੀ 'ਚ ਵੀ ਮਸ਼ੀਨਾਂ ਰੱਖੀਆਂ ਹੁੰਦੀਆਂ, ਬੈਂਕਾਂ ਕੋਲ ਵੀ ਮਸ਼ੀਨਾਂ ਹੁੰਦੀਆਂ ਆ, ਗਿਣਤੀ ਦੇ ਤਾਂ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।
ਨਹੀਂ ਗਿਣਤੀ ਦੀ ਕਈ ਬੈਂਕਾਂ ਇੱਕ ਦੋ ਬੈਂਕਾਂ ਨਹੀਂ ਲੈਂਦੀਆਂ, ਉਹਨਾਂ ਕੋਲ ਮਸ਼ੀਨਾਂ ਵੀ ਨਹੀਂ ਹੈਗੀਆਂ। ਮਸ਼ੀਨ ਹੁਣ ਉਹੀ ਕਹਿੰਦੇ ਸੀਗੇ ਵੀ ਉਹ $800-900 ਦੀ ਮਸ਼ੀਨ ਆਉਂਦੀ ਆ, ਉਹ ਲੈ ਲਓ, ਇਹ ਹਟਣਾ ਤਾਂ ਨਹੀਂ, ਪਰ ਉਹ ਕਹਿੰਦੇ ਇਹਦਾ ਪ੍ਰਚਾਰ ਕਰੋ ਵੀ ਸਾਰੇ ਵਲੰਟੀਅਰ ਹੈ, ਵੀ ਜੇ ਗੁਰੂ ਸਾਹਿਬ ਦੇ ਖਰਚੇ ਵੀ ਆ ਉਹ 5 ਸੈਂਟ ਨਾਲ ਥੋੜ੍ਹਾ ਪੂਰੇ ਹੋਣੇ, ਜੇ 5 ਸੈਂਟ ਚੜ੍ਹਾ ਕੇ ਤੁਸੀਂ $40-50 ਦਾ ਲੰਗਰ ਜਗ ਜਾਣਾ ਹੈ ਤੇ ਮਤਲਬ ਤੁਸੀਂ ਚੜਾ ਵੀ ਰਹੇ ਹੋ, ਤੁਸੀਂ ਇਨਸਲਟ ਵੀ ਕਰ ਰਹੇ ਹੋ ਗੁਰੂ ਸਾਹਿਬ ਦੀ, ਹੈ ਨਾ? ਤੇ
ਮੈਂ ਜਦੋਂ ਆਇਆ ਨਾ, ਪਹਿਲੀ ਨਵਾਂ ਨਵਾਂ ਆਇਆ ਸੀ ਇੱਥੇ, ਤੇ ਉਹ ਡਾਕਟਰ ਮਿਲਖਾ ਸਿੰਘ ਬਰਾੜ ਹੁੰਦੇ ਸੀ, ਬੜੇ ਬੜੇ ਭਾੜੇ ਲੋਕ, ਹਰੇਕ ਦੀ ਹੈਲਪ ਕਰਦੇ ਸੀ, ਗੁਰਦੁਆਰਿਆਂ ਦੀ ਵੀ ਗੁਰਾਈ ਵਿੱਚ ਮੂਹਰੇ ਹੋ ਕੇ। ਤੇ ਉਹ ਕਹਿੰਦੇ 10 ਡਾਲੇ ਮੱਥਾ ਟੇਕ ਤੁਸੀਂ ਸਾਰਾ ਟੱਬਰ ਲੰਗਰ ਛੱਕ ਕੇ ਜਾਂਦੇ ਹੋ। ਉਹਨਾਂ ਦਸ ਸੈਂਟ 10 ਡਾਲਰ ਨਹੀਂ, 10 ਸੈਂਟ ਮੱਥਾ ਟੇਕ ਕੇ ਸਾਰਾ ਟੱਬਰ ਲੰਗਰ ਛੱਕ ਕੇ ਜਾਂਦੇ ਤੁਸੀਂ। ਤੇ ਆਖਿਰ ਸੰਗਤਾਂ, ਗੁਰੂ ਭੇਜਦਾ ਆ, ਗੁਰੂ ਸੰਗਤਾਂ ਰਾਹੀਂ ਭੇਜਦਾ ਨਾ, ਸੰਗਤਾਂ ਵੱਲੋਂ ਆਏ ਮਾਇਆ ਦੇ ਵਿੱਚ ਵੇਖੋ ਉੱਥੇ ਕਿੰਨਾ ਕੁਝ ਇੰਪਲਾਈਜ਼ ਹੁੰਦੇ ਨੇ, ਤਨਖਾਹਦਾਰ, ਕਮੇਟੀ ਤਾਂ ਤਨਖਾਹਦਾਰ ਨਹੀਂ ਹੁੰਦੀ, ਉਹ ਤੇ ਵਲੰਟੀਅਰ ਹੁੰਦੇ ਨੇ। ਤੇ ਹੈਰਾਨੀ ਇਹ ਗੱਲ ਵੀ ਹੁੰਦੀ ਆ ਵੀ ਵਲੰਟੀਅਰ ਵੀ ਕਮੇਟੀ ਵਿੱਚ ਆਉਣ ਲਈ ਕਿੰਨੀਆਂ ਮੈਂਬਰਸ਼ਿਪ ਪਹਿਲਾਂ ਆਪਣੇ ਮੈਂਬਰ ਭਰਤੀ ਕਰਦੇ ਨੇ, ਜਿਨ੍ਹਾਂ 'ਤੇ ਇਤਬਾਰ ਨਹੀਂ ਉਹਨਾਂ ਨੂੰ ਮੈਂਬਰ ਨਹੀਂ ਬਣਾਉਂਦੇ, ਅਤੇ ਫਿਰ ਪਾਰਟੀਆਂ ਕਰਦੇ ਨੇ ਵੋਟ ਕਮੇਟੀ 'ਚ ਆਉਣ ਲਈ, ਅਤੇ ਉੱਥੇ ਪਾਰਟੀਆਂ ਸ਼ਰਾਬਾਂ ਵੀ ਚੱਲਦੀਆਂ ਨੇ, ਜਾਤ ਬਰਾਦਰੀ ਦੇ ਵਾਸਤੇ ਪਾਏ ਜਾਂਦੇ ਨੇ, ਮਿੱਤਰਤਾ ਦੇ ਵਾਸਤੇ ਪਾਏ ਜਾਂਦੇ, ਕਾਹਦੇ ਵਾਸਤੇ? ਬਿਨਾਂ ਤਨਖਾਹ ਤੋਂ ਵਲੰਟੀਅਰ ਜੋਬ ਕਰਨ ਵਾਸਤੇ ਗੁਰਦੁਆਰੇ ਦੀ ਕਮੇਟੀ ਵਿੱਚ ਆਉਣ ਲਈ। ਅਤੇ ਇਹਦੇ ਵਿੱਚ ਚਲੋ ਚੌਧਰ ਵੀ ਹੋ ਜਾਵੇ, ਅਤੇ ਜਿਹਨੂੰ ਲੋਕਾਂ ਨੇ ਵੀ ਇੱਕ ਪੀੜ੍ਹੀ ਜਾਂ ਦੂਜੀ ਪੀੜ੍ਹੀ 'ਤੇ ਆਣ ਕੇ ਕਮਾਈ ਕਰ ਲਈ ਆ, ਆਰਥਿਕ ਪੱਖੋਂ ਉਹ ਨਹੀਂ ਮਜਬੂਰੀ ਉਹਨਾਂ ਨੂੰ ਕੋਈ ਚੋਰੀ ਦੀ ਕਿਸੇ ਕਿਸਮ ਦੀ, ਪਰ ਉਹ ਚੌਧਰ ਵਾਸਤੇ ਇੱਥੇ ਮਤਲਬ ਵੀ ਗੁਰਦੁਆਰਾ ਨਕਲ ਤਾਂ ਸਾਰੀ ਸ਼੍ਰੋਮਣੀ ਕਮੇਟੀ ਦੀ ਆ ਨਾ, 1925 ਦੇ ਐਕਟ ਦੇ ਅਨੁਸਾਰ ਸ਼੍ਰੋਮਣੀ ਕਮੇਟੀ ਬਣਦੀ ਆ, ਅਤੇ ਉਹਦੇ ਹੀ ਆਪਣਾ ਨਕਲ ਸਿੰਘ ਸਭਾਵਾਂ ਅਤੇ ਐਸੋਸੀਏਸ਼ਨਾਂ ਗੁਰਦੁਆਰਿਆਂ ਨੂੰ ਚਲਾਉਣ ਲਈ ਬਣਦੀਆਂ ਨੇ। ਜਿਹੋ ਜਿਹਾ ਉੱਥੇ ਹਨੇਰ ਆ, ਉਹੋ ਜਿਹਾ ਥੋੜ੍ਹਾ ਥੋੜ੍ਹਾ ਜਨਤੇ ਬਾਹਰ ਵੀ ਹੈਗਾ ਹੈ। ਮੈਂ ਇਹਨੂੰ ਫਿਰ ਇਹਦਾ ਇਲਾਜ ਕੀ ਕੀਤਾ ਜਾਵੇ? ਮੈਂ ਨਾ ਇੱਕ ਕਈ ਸਾਲ ਹੋਏ ਲੇਖ ਲਿਖਿਆ ਸੀ ਗੁਰਦੁਆਰਾ ਪ੍ਰਬੰਧ ਅਤੇ ਚੋਣਾਂ, ਅਤੇ ਪੂਰੀ ਤਰ੍ਹਾਂ ਤਾਂ ਕੋਈ ਵੀ ਤਰੀਕਾ ਸਹੀ ਨਹੀਂ ਹੈਗਾ, ਪਰ ਮੈਨੂੰ ਇੱਕ ਉਹਨਾਂ ਦਾ ਨਾ ਬੈਂਕੋਕ ਵਾਲਿਆਂ ਦਾ ਬੜਾ ਵਧੀਆ ਪ੍ਰੀਤਾ ਲੱਗਿਆ ਵੀ ਸਭ ਤੋਂ ਕਿਸੇ ਵੀ ਸ਼ਹਿਰ ਦੇ ਵਿੱਚ ਇੰਨੇ ਸਿੱਖ, ਇੰਨੇ ਸਮਰੱਥ, ਆਰਥਿਕ ਤੌਰ 'ਤੇ ਕਾਮਯਾਬ ਵਿਅਕਤੀ ਨਹੀਂ ਮਿਲੇ, ਪਰ ਉਹਨਾਂ ਦੇ ਇੰਨੇ ਚਿਰ ਤੋਂ 1.5-2 ਸਦੀਆਂ ਤੋਂ ਰਹਿੰਦੇ ਸਿੱਖ, ਉਹਨਾਂ ਨੇ ਦੂਜਾ ਗੁਰਦੁਆਰਾ ਨਹੀਂ ਸੀ ਬਣਨ ਦਿੱਤਾ। ਅਤੇ ਕਾਰਨ ਕੀ ਸੀ? ਅਤੇ ਉਹਨਾਂ ਦੇ ਉਹ ਸੀ ਵੀ ਕਿੰਨੇ ਆਉਣਾ ਕਮੇਟੀ ਦੇ ਵਿੱਚ ਸੇਵਾ ਕਰਨੀ ਆ ਸਾਲ ਲਈ, ਆਪਣਾ ਨਾਂ ਆਪ ਲਿਖ ਕੇ ਦਿਓ, ਨਾਂ ਲਿਖ ਕੇ ਦੇ ਤੇ 100 ਨਾਂ ਆ ਜਾਣ, 50 ਆ ਜਾਣ। ਉਹਨਾਂ ਨੇ ਸਾਰਿਆਂ ਦੀਆਂ ਗੋਲੀਆਂ ਬਣਾ ਕੇ ਗੋਲੀਆਂ ਮਹਾਰਾਜ ਦੇ ਅੱਗੇ ਰੱਖ ਦੇਣੀਆਂ। ਗ੍ਰੰਥੀ ਸਿੰਘ ਨੇ ਅਰਦਾਸਾ ਸੋਧ ਦੇਣਾ, ਬੱਚੇ ਤੋਂ 21 ਗੋਲੀਆਂ ਚੁਕਾ ਲੈਣੀਆਂ, ਖੋਲ੍ਹ ਕੇ ਵੇਖਿਆ ਵੀ ਆ 21 ਨਾਂ ਆ ਗਏ ਆ, ਲਓ ਜੀ ਤੁਹਾਡੀ ਕਮੇਟੀ, ਅਤੇ ਆਪਣਾ ਪ੍ਰਧਾਨ ਸਕੱਤਰ ਆਪਣੇ ਵਿੱਚੋਂ ਤੁਸੀਂ ਚੁਣ ਕੇ ਅਤੇ ਗੁਰਦੁਆਰਾ 1 ਸਾਲ ਲਈ ਚਲਾਓ। ਅਤੇ ਉਹਦਾ ਨਤੀਜਾ ਇਹ ਹੋਇਆ ਵੀ ਨਾ ਉੱਥੇ ਲੜਾਈ ਅਤੇ ਨਾ ਗੋਲ, ਗੁਰੂ ਦੀ ਗੋਲਕ ਜਿਹੜੀ ਆ ਉਹ ਧਨ ਵਕੀਲਾਂ ਦੀ ਜੇਬਾਂ 'ਚ ਜਾਂਦਾ, ਅਤੇ ਗੁਰਦੁਆਰਾ ਸਮੂਥਲੀ 6 ਮੰਜ਼ਿਲਾ ਗੁਰਦੁਆਰਾ, ਅਤੇ ਪ੍ਰਬੰਧ ਉੱਥੋਂ ਦਾ ਵੇਖਣ ਹੀ ਵਾਲਾ ਹੈ।
ਤਾਇਆ ਜੀ ਬਹੁਤ ਵਧੀਆ ਵਿਚਾਰ ਹੈ, ਪਰ ਜਿਹੜੀ ਆਪਣਾ ਗੱਲ ਇਹ ਚੱਲ ਰਹੀ ਹੈ ਕਿ ਜਿਹੜੇ ਆਪਾਂ ਗੱਲ ਕਰਨੀ ਹੈ, ਗੱਲ ਇਹ ਕਰਨੀ ਹੈ ਕਿ ਮੈਂ ਕਈ ਵਾਰੀ ਨੋਟ ਕੀਤਾ ਇਹਦੇ ਹਰ ਪੱਖ ਦੇਖਾਂਗੇ ਆਪਾਂ ਭਾਨ ਕਿਉਂ ਚੜ੍ਹਾਉਂਦੇ ਹਾਂ ਉੱਥੇ। ਕਈ ਲੋਕਾਂ ਦੀ ਸੋਚ ਇਹ ਹੈ ਕਿ ਉਹ ਜਿੰਨੀ ਵੀ ਨਾ ਉਹਨਾਂ ਦੇ ਬਟੂਏ ਦੇ ਵਿੱਚ ਭਾਨ ਹੁੰਦੀ ਆ, ਜਾਂ ਕਈ ਵਾਰੀ
ਮੁਕਾਉਂਦੇ ਆ,
ਜਾਂ ਆਪਣੀ ਗੱਡੀ ਦੇ ਵਿੱਚ ਰੱਖੀ ਹੁੰਦੀ ਆ, ਜਾਂ ਘਰ ਦੇ ਵਿੱਚ ਸ਼ੈਲਫ 'ਤੇ ਪਈ ਰਹਿੰਦੀ ਆ ਭਾਨ, ਉਹ ਕੀ ਸੋਚਦੇ ਆ ਵੀ ਇਹ ਸਾਰੀ ਭਾਨ ਲਿਜਾ ਕੇ ਹੁਣ ਭਾਨ ਦੇਣੀ ਕਿੱਥੇ? ਵਰਤ ਤਾਂ ਕਿਤੇ ਹੁੰਦੀ ਨਹੀਂ, ਭਾਨ ਕਿਤੇ ਨਹੀਂ ਵਰਤ ਹੁੰਦੀ। ਸ਼ੋਪ ਦੇ ਵਿੱਚ ਤੁਸੀਂ ਦੇਖੋ, ਤੁਸੀਂ ਚੀਜ਼ ਲੈਣ ਜਾਂਦੇ ਆ, ਅੱਜ ਕੱਲ੍ਹ ਕਾਰਡ ਦੇ ਆ ਉਹ ਕੀ ਕਰਦੇ, ਸਾਰੀ ਚੀਜ਼ ਜਿਹੜੀ ਆ 4.99 ਦੀ ਆ, 8.99 ਦੀ ਆ, ਉਹ ਭਾਨ ਤੁਹਾਨੂੰ ਮੋੜ ਕੇ ਦਿੰਦੇ, ਤੁਸੀਂ $10 ਦਾ ਨੋਟ ਦਿੰਦੇ ਨੇ, ਉਹ $1 ਤੁਹਾਨੂੰ ਮੋੜ ਦਿੰਦੇ ਨੇ, ਹੈ ਨਾ? ਸੋ ਉਹਨਾਂ ਕੋਲ ਤਾਂ ਉਹ ਭਾਨ ਤੁਹਾਡੇ ਕੋਲ ਜਮ੍ਹਾਂ ਹੋ ਜਾਂਦੇ, ਹੁਣ ਤੁਸੀਂ $1 ਕਿੱਥੇ ਦਊਂਗੇ? ਕਿਤੇ ਵੀ ਨਹੀਂ ਦਊਂਗੇ। ਇਸ ਕਰਕੇ ਲੋਕ ਇਹ ਚਾਹੁੰਦੇ ਨੇ ਕਿ ਅਸੀਂ ਸਿੱਧਾ ਵੱਡਾ ਨੋਟ ਦਈਏ, ਕੰਮ ਖਤਮ, ਸਾਨੂੰ ਕੈਲਕੂਲੇਸ਼ਨ ਨਾ ਆਪ ਨਾ ਗਿਣਨੀ ਪਵੇ ਦੁਕਾਨ 'ਤੇ ਜਾ ਕੇ। ਇੱਕ ਤਾਂ ਇਹ ਬਿਰਤੀ ਹੈ, ਦੂਜੀ ਬਿਰਤੀ ਇਹ ਆ ਫਿਰ ਚੱਕਣੀ, ਬਟੂਆ ਭਾਰਾ ਹੋ ਜਾਂਦਾ, ਬਟੂਆ ਪਾਟ ਜਾਂਦਾ ਭਾਨ ਦੇ ਨਾਲ, ਭਾਨ ਰੁਲਦੀ ਫਿਰਦੀ ਆ, ਉਹ ਵੀ ਗੱਡੀਆਂ ਦੇ ਵਿੱਚ ਰੱਖੀ ਦੀ ਆ ਕਦੇ ਸ਼ੈਲਫ, ਉਹ ਇਹ ਸਮਝਦੇ ਆ ਕਿ ਇਹ ਸਾਡੇ 'ਤੇ ਬੋਝ ਹੈ ਇਹ ਜਿਹੜੀ ਭਾਨ ਹੈ। ਵੀ ਗੁਰਦੁਆਰੇ ਆਪਾਂ ਚੜ੍ਹਾਉਣੇ ਤਾਂ $5 ਹੈ ਜਾਂ $10 ਹੈ, ਉਹ ਜਿੰਨੀ ਕੁ ਵੀ $5-7 ਜਾਂ ਉਹ ਭਾਨ ਪੰਜੀਆਂ ਦਸੀਆਂ ਇਕੱਠੀਆਂ ਕਰਕੇ ਗੁਰਦੁਆਰੇ ਦੀ ਗੋਲ, ਜਾਣੀ ਕਿ ਆਪਣਾ ਭਾਰ ਉਹ ਕਿਸੇ ਹੋਰ ਦੇ ਪਾ ਜਾਂਦੇ ਆ ਜਾ ਕੇ।
ਤੇ ਉਹ ਗੱਲ ਤੇ ਹੈ ਨਾ ਵੀ ਆਪਣੇ ਪਾਪ ਅਸੀਂ ਗੁਰੂ ਗੁਰਦੁਆਰੇ ਛੱਡ ਆਉਂਦੇ ਹਾਂ। ਇੱਕ ਵਾਰੀ ਮੈਂ 1967 ਦੀ ਗੱਲ ਬੜੀ ਹਾਸੇ ਵਾਲੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਜ਼ੁਰਗ ਸੀ ਸੰਤ ਚਰਨ ਸਿੰਘ ਹੋਰੀ, ਤੇ ਗਰਮੀਆਂ ਦਾ ਮੌਸਮ ਸੀ ਤੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੱਤ ਦੇ ਉੱਤੇ ਸੀਗੇ ਤਕਾਲ ਸ਼ਾਮ ਨੂੰ, ਤੇ ਸੇਵਾਦਾਰ ਵੀ ਆਲੇ ਦੁਆਲੇ। ਤੇ ਉਹ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਦਫ਼ਤਰ ਹੁੰਦਾ ਸੀ ਉਹੀ ਉਹਦਾ ਬੈਡਰੂਮ ਹੁੰਦਾ ਸੀ, ਦਿਨੇ ਉਹੀ ਦਫ਼ਤਰ ਤੇ ਰਾਤ ਨੂੰ ਉੱਥੇ ਹੀ ਸੌਂ ਜਾਣਾ, ਤੇ ਗਰਮੀਆਂ ਦੇ ਵਿੱਚ ਕੋਠੇ ਦੇ ਛੱਤ ਦੇ ਉੱਤੇ ਸੌਣਾ। ਤੇ ਉਹ ਇੱਕ ਸੇਵਾਦਾਰ ਕਹਿੰਦਾ ਜੀ ਬਾਬਾ ਜੀ ਵੀ ਆ ਇੱਥੇ ਜਿਹੜੇ ਆ ਵੱਡੇ ਵੱਡੇ ਬੰਦੇ ਵਿਦਵਾਨ ਗ੍ਰੰਥੀ ਸਿੰਘ ਨੇ, ਇਹ ਈਰਖਾ ਕਿਉਂ ਕਰਦੇ ਆ? ਤੇ ਉਹ ਸੰਤ ਜੀ ਅੱਗੋਂ ਕਹਿੰਦੇ ਭਾਈ ਦੂਰੋਂ ਦੂਰੋਂ ਲੋਕ ਆਪਣੇ ਪਾਪ ਉਤਾਰਨ ਲਈ ਸ਼ਰਧਾ ਨਾਲ ਆਉਂਦੇ ਆ, ਇਸ਼ਨਾਨ ਕਰਦੇ ਆ, ਪ੍ਰਸ਼ਾਦ ਚੜ੍ਹਾਉਂਦੇ ਆ, ਮੱਥਾ ਟੇਕਦੇ ਆ, ਤੇ ਉਹ ਆਪਣੇ ਸਾਰੇ ਪਾਪ ਜਿਹੜੇ ਆ ਉਹ ਇੱਥੇ ਛੱਡ ਜਾਂਦੇ ਆ। ਤੇ ਉਹ ਫਿਰ ਇੱਥੋਂ ਦੇ ਇਹ ਜਿਹੜੇ ਤੁਰੇ ਫਿਰਦੇ ਨੇ ਵਿਦਵਾਨ ਧਾਰਮਿਕ ਪੁਰਸ਼, ਉਹ ਇਹਨਾਂ ਨੂੰ ਚੰਬੜ ਜਾਂਦੇ ਆ।
ਸਾਡੇ ਸਾਡੇ ਬਿਹਾਫ ਤੇ ਉਹ ਉਹਨਾਂ ਨੂੰ ਅਸੀਂ ਕੰਮ ਵਾਧੂ ਦਾ ਲੈ ਜਾਂਦੇ, ਹਾਲਾਂਕਿ ਉਹ ਵਲੰਟੀਅਰ ਹੁੰਦੇ ਨੇ, ਠੀਕ ਹੈ,
ਵਲੰਟੀਅਰ, ਉਹਨਾਂ ਦੀ ਉਹਨੇ ਕੋਈ ਤਨਖਾਹ ਨਹੀਂ ਹੁੰਦੀ,
ਉਹਨਾਂ ਨੂੰ ਕੋਈ ਤਨਖਾਹ ਨਹੀਂ ਹੁੰਦੀ। ਸੋ ਜਿਹੜੀ ਘੋਲ ਅਸੀਂ ਕਰਦੇ ਹਾਂ ਉਹ ਆਪਾਂ ਉਹਨਾਂ ਦੇ ਗਲ ਪਾਏ ਦੀ ਆ। ਮਤਲਬ ਦੂਜੀ ਗੱਲ ਇਹ ਆ ਵੀ ਮੈਂ ਇਹ ਨਹੀਂ ਕਹਿੰਦਾ ਵੀ ਬੰਦਾ 5 ਸੈਂਟੇ ਚੜਾਉਂਦਾ ਜੇ 10, ਹੋ ਸਕਦਾ ਉਹ $7-8 ਦੀ ਭਾਣ ਹੀ ਚੜਾ ਦਿੰਦਾ ਹੋਵੇ, ਹੈ ਨਾ, ਸਾਰੀ ਉਹ ਗੈਟ ਰਿਡ ਕਰ ਦਿੰਦਾ ਹੋਵੇ ਉੱਤੇ।
ਨਹੀਂ ਉਹ ਵੀ ਤੁਹਾਡੀ ਗੱਲ ਸਹੀ ਆ, ਤੇ ਦੂਜਾ ਇਹ ਵੀ ਧਿਆਨ ਆਪਾਂ ਨੂੰ ਰੱਖਣਾ ਚਾਹੀਦਾ ਹੈ ਵੀ ਜੇ ਪ੍ਰਬੰਧਕ ਗੋਲਕ ਗਿਣਨ ਵੇਲੇ ਤੁਹਾਨੂੰ ਸੱਦਦੇ ਆ ਨਾ ਵੀ ਆਓ ਹੈਲਪ ਕਰੋ, ਤੇ ਉਹ ਵੀ ਸੇਵਾ ਸਮਝ ਕੇ ਨਾਲ ਸ਼ਾਮਿਲ ਹੋ ਜਾਣਾ ਚਾਹੀਦਾ, ਨਾ ਕਿ ਉਹ ਇੱਕ ਇਕੱਲਾ ਖਜ਼ਾਨਚੀ ਤੇ
ਸਾਨੂੰ ਐਤਕੀ ਸਾਨੂੰ ਸੱਦਣੇ ਪੈ ਗਏ, ਭਾਣ ਇੰਨੀ ਹੋ ਗਏ, ਸਾਨੂੰ 2-3 ਸੰਗਤ ਚ ਭਾਈ ਮਦਦ ਕਰਾਓ, ਸਾਡਾ ਤਾਂ ਬੀਬੀਆਂ ਨੇ ਲੰਗਰ ਸਮੇਟ ਦੇਣਾ, ਜਦ ਤੱਕ ਅਸੀਂ ਹੇਠਾਂ ਪਹੁੰਚਣਾ ਸਾਨੂੰ ਤਾਂ ਲੰਗਰ ਵੀ ਨੀ ਮਿਲਣਾ।
ਮੈਂ ਇਸ ਲਈ ਜਦੋਂ ਉਹ ਪ੍ਰਬੰਧਕ ਖਜ਼ਾਨਚੀ ਜਾਂ ਕੋਈ ਜਿਹੜਾ ਵੀ ਜ਼ਿੰਮੇਵਾਰ ਬੰਦਾ ਹੈ ਉਹ ਸੰਗਤ ਨੂੰ ਬੇਨਤੀ ਕਰੇ ਤੇ ਉਹਨਾਂ ਨੂੰ ਆਕੜ ਨਾਲ ਜਾਂ ਮਜਬੂਰੀ ਨਾਲ ਜਾਂ ਵੀ ਨਹੀਂ 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 ਅਸੀਂ ਨੀ ਪੈਸਿਆਂ ਚ ਚੰਦ ਪੈਂਦੇ, ਅਸੀਂ ਨੀ ਮਾਇਆ ਉਦੋਂ ਹੱਥ ਲਾਉਂਦੇ, ਇਹ ਵਿਖਾਵਾ ਕਰਨ ਦੀ ਬਜਾਏ ਉਹਨਾਂ ਦੀ ਸੇਵਾ ਸਮਝ ਕੇ, ਜੇ ਭਾਂਡੇ ਮਾਂਜਣ ਦੀ ਸੇਵਾ ਆ, ਲੰਗਰ ਪਕਾਉਣ ਵਰਤਾਉਣ ਦੀ ਸੇਵਾ ਆ, ਝਾੜੂ ਦੇਣ ਦੀ ਸੇਵਾ ਆ, ਪ੍ਰਬੰਧਕਾਂ ਦੇ ਕਹੇ ਤੇ ਗੋਲਕ ਗਿਣ ਦੀ ਵੀ ਉਸੇ ਤਰ੍ਹਾਂ ਹੀ ਸੇਵਾ ਸਮਝ ਕੇ ਸਾਨੂੰ ਕਰਨੀ ਚਾਹੀਦੀ ਹੈ।
ਤਾਇਆ ਜੀ ਕੁਛ ਟਿੱਪਣੀਆਂ ਕੁਛ ਕਮੈਂਟ ਆਏ ਨੇ, ਤੇ ਸਾਡੇ ਨਾਲ ਕਰਨੈਲ ਸਿੰਘ ਜੁੜੇ ਨੇ ਮੈਲਬਨ ਤੋਂ, ਕਹਿੰਦੇ ਪਰ ਜੇਕਰ ਭਗਵਾਨ ਪੀਕੇ ਦਾ ਕੰਮ ਨਹੀਂ ਕਰਦਾ ਤਾਂ ਉਸਦੀ ਭੇਟਾ ਉਸਨੂੰ ਵਾਪਸ ਕਰ ਦੇਣੀ ਸੀ। ਇੱਕ ਫਿਲਮ ਆਈ ਸੀ ਪੀਕੇ, ਉਸਦੇ ਵਿੱਚ ਇਹ ਸਿਚੁਏਸ਼ਨ ਬਣ ਗਈ ਹੈ। ਤੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਵੈਰੀ ਗੁੱਡ ਇਨਫੋਰਮੇਸ਼ਨ ਬਾਏ ਗਿਆਨੀ ਜੀ ਐਂਡ ਸਿੱਧੂ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਸਾਡੇ ਨਾਲ ਅਮਰਦੀਪ ਕੌਰ ਆਪਣੀ ਮੈਲਬਨ ਤੋਂ ਜੁੜੇ ਨੇ ਤੇ ਕਹਿੰਦੇ ਨੇ ਕਿ ਕਈ ਵਾਰੀ ਬੱਚਿਆਂ ਨੂੰ ਪਿੱਗੀ ਬੈਂਕ ਵਿੱਚ ਜਮ੍ਹਾਂ ਕਰਨ ਦੀ ਆਦਤ ਪਾਈ ਜਾਂਦੀ ਆ, ਉਹ ਜਿਹੜੇ ਪੈਸੇ ਨਹੀਂ ਜਮ੍ਹਾਂ ਕਰ ਦਿੰਦੇ ਘਰ, ਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਜਾਣ ਲਈ ਪ੍ਰੇਰਿਆ ਜਾਂਦਾ ਹੈ, ਮੱਥਾ ਟੇਕਣ ਲਈ ਵੀ ਉਹ ਪੈਸੇ ਵਰਤਣ ਲਈ ਪ੍ਰੇਰਿਆ ਜਾਂਦਾ ਕਿ ਉਹਦੇ ਵਿੱਚੋਂ ਕੱਢ ਕੇ ਵਰਤੋ ਤੁਸੀਂ। ਇਸ ਲਈ ਉਸ ਹਫ਼ਤੇ ਜਿੰਨੇ ਪੈਸੇ ਇਕੱਠੇ ਹੁੰਦੇ ਹਨ ਬੱਚੇ ਉਹ ਪੈਸੇ ਲੈ ਕੇ ਜਾਂਦੇ ਹਨ ਤੇ ਉੱਥੇ ਮੱਥਾ ਟੇਕ ਦਿੰਦੇ ਹਨ। ਹਾਂਜੀ, ਇਹ ਵੀ ਮਤਲਬ ਚਲੋ ਇੱਕ ਵਧੀਆ ਪਿਰਤ ਹੈ, ਪਰ ਆਪਾਂ ਕੋਸ਼ਿਸ਼ ਕਰੀਏ ਕਿ ਘੱਟ ਤੋਂ ਘੱਟ ਜਿਹੜੀਆਂ ਭਾਨਾਂ ਨੇ ਉਹ ਗੁਰਦੁਆਰੇ ਚੜ੍ਹਾਈਏ, ਇੱਕ ਪ੍ਰੋਪਰ ਨੋਟ ਚੜ੍ਹਾਈਏ, ਜਾਂ ਕਿ ਮਿਨੀਮਮ $5 ਦਾ ਚੜ੍ਹਾਈਏ। ਇਹ ਮੇਰੀ ਬੇਨਤੀ ਹੈ ਵੀ ਕਿਸੇ ਵੀ ਗੁਰੂ ਘਰ ਤੁਸੀਂ ਜਾਂਦੇ ਹੋ ਆਪਣੇ ਲਾਗੇ ਦੇ ਗੁਰੂ ਘਰ, ਤਾਂ ਵਲੰਟੀਅਰਾਂ ਨੂੰ ਕੰਮ ਵਧਾਉਣ ਦੀ ਬਜਾਏ, ਜਾਂ ਉਹਨਾਂ ਨੂੰ ਇਉਂ ਲੱਗਦਾ ਵੀ ਇੰਨੀ ਸੰਗਤ ਆਈ ਆ ਸਿਰਫ 5 ਸੈਂਟ ਚੜ੍ਹਾ ਕੇ ਗਏ।
ਉਹ ਇੱਕ ਵਾਰੀ ਵਾਹਵਾ ਸਾਲਾਂ ਦੀ ਗੱਲ ਆ ਤੇ ਪ੍ਰਧਾਨ ਜੀ ਮੈਨੂੰ ਕਹਿੰਦੇ ਵੀ ਤੁਸੀਂ ਆਪਣਾ ਉਹ ਇੰਡੀਅਨ ਸਿੱਕੇ ਬਹੁਤ ਸੀਗੇ, ਰੁਪਏ ਦਾ, 2 ਰੁਪਏ ਦਾ, 98 ਦਾ, 84 ਦਾ, ਤੇ ਵੀ ਇਹ ਤੂੰ ਆਪਣਾ ਇਹਦਾ ਪੈਸੇ ਜਿੰਨੇ ਡਾਲਰ ਬਣਦੇ ਆ ਉਹਨੇ ਡਾਲਰ ਦੇ ਦੇ ਤੇ ਤੂੰ ਆਉਂਦਾ ਜਾਂਦਾ ਰਹੀ ਨਾ ਤੇ ਇੰਡੀਆ ਲਿਆ ਜਾ। ਤੇ ਉਹ ਵਾਹਵਾ ਸਾਰਾ ਇਹ ਭਾਣ ਸੀਗਾ ਫਿਰ ਮੈਂ ਖਨੀ ਕਿੰਨੇ 100 ਡਾਲਰ ਬਣਿਆ ਤੇ ਮੈਂ ਡਾਲਰ ਉਹਨੂੰ ਦੇ ਦਿੱਤਾ ਤੇ ਉਹ ਮੈਂ ਲਿਆਂਦਾ ਫਿਰ ਕੁਝ ਮੈਂ ਇੱਕ ਭਤੀਜੇ ਨੂੰ ਦਿੱਤੇ ਤੂੰ ਲੈ ਕੇ ਜਾ, ਦੂਜੇ ਕੁਝ ਦੂਜੇ ਭਤੀਜੇ ਨੂੰ ਤੂੰ ਲੈ ਕੇ ਜਾ, ਤੇ ਕੁਝ ਮੈਂ ਆਪ ਲੈ ਕੇ ਗਿਆ ਇੰਡੀਆ ਲੈ ਕੇ ਗਏ।
ਸਾਡੇ ਨਾਲ ਗੌਰਵ ਸ਼ਰਮਾ ਜੁੜੇ ਨੇ, ਕਹਿੰਦੇ ਨੇ ਕਿ ਭਾਜੀ ਮੇਰਾ ਇੱਕ ਮਿੱਤਰ ਹੈ ਜੀ, ਜੋ ਭਾਰਤ ਦੇ ਵਿੱਚ ਲੋਹੇ ਦਾ ਕੰਮ ਕਰਦਾ ਹੈ, ਉਹ ਉਸ ਕੋਲ SGPC ਦਾ ਵੀ ਬਹੁਤ ਕੰਮ ਹੈ। ਅਤੇ ਉਹ ਦੱਸ ਰਿਹਾ ਸੀ ਕਿ ਜਦੋਂ ਮੈਂ ਗੁਰਦੁਆਰਾ ਸਾਹਿਬ 'ਚ ਗੋਲਕ ਖੋਲ੍ਹਣ ਲਈ ਬੁਲਾਇਆ ਜਾਂਦਾ ਨਾ ਮੈਨੂੰ, ਤਾਂ ਗੋਲਕ ਦੇ ਵਿੱਚ ਕਈ ਵਾਰੀ ਬਹੁਤ ਸਾਰੇ ਸੋਨੇ ਦੀਆਂ ਚੇਨਾਂ ਲੱਭਦੀਆਂ ਨੇ ਅਤੇ ਨਾਲ ਲੋਹੇ ਦੀਆਂ ਤਾਰਾਂ ਹੁੱਕ ਬਣਾਈਆਂ ਵੀ ਲੱਭਦੀਆਂ ਨੇ, ਜਿਹੜੇ ਚੇਨ ਕੱਢਣ ਲਈ ਹੁੱਕ ਉਹ ਇੱਦਾਂ ਥੱਲੇ ਫੇਰ ਦਿੰਦੇ ਨੇ ਹੁੱਕ, ਅਤੇ ਚੇਨ ਉਹ 'ਚ ਫਸ ਕੇ ਉੱਪਰ ਆ ਜਾਂਦੀ ਆ, ਹੈ ਨਾ। ਉਹ ਕਹਿੰਦੇ ਕਈ ਵਾਰੀ ਉਹ ਵੀ ਡਿੱਗ ਪੈਂਦੀ, ਉਹ ਵੀ ਲੱਭਦੀਆਂ ਨੇ ਤੇ ਪਾਣ ਵਾਲੀਆਂ ਵੀ ਲੱਭਦੀਆਂ ਨੇ।
ਦੇਖੋ ਜੀ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚ ਗਤ ਪਾਈ। ਹੁਣ ਦੇਖੋ ਨਾ ਵੀ ਉਹ ਸੀਸਗੰਜ ਗੁਰਦੁਆਰੇ ਦੇ ਸਾਹਮਣੇ ਸਿਨੇਮਾ ਸੀ ਵਿਕਦਾ, ਉਹ ਪਤਾ ਨਹੀਂ ਕਿੰਨੇ ਕਰੋੜ ਉਹਦੀ ਕੀਮਤ ਸੀ। ਇੱਕ ਦਿਨ ਸੇਵਾਦਾਰ ਨੇ ਵੇਖਿਆ ਵੀ ਆਹ ਦਰਵਾਜ਼ੇ ਦੇ ਥੱਲੇ ਦੀ ਘੀਰ ਜਿਹੜੀ ਹੁੰਦੀ ਹੈ ਫਰਸ਼ ਤੇ ਦਰਵਾਜ਼ੇ ਦੀ, ਇਹਦੇ ਵਿੱਚ ਦੀ ਲਿਫਾਫਾ ਅੰਦਰ ਪਿਆ ਹੋਇਆ। ਉਹਨੇ ਲਿਫਾਫਾ ਜਾ ਕੇ ਮੈਨੇਜਰ ਨੂੰ ਦਿੱਤਾ ਅਤੇ ਮੈਨੇਜਰ ਨੇ ਜਦੋਂ ਖੋਲ੍ਹਿਆ ਤਾਂ ਉਹਦੇ ਵਿੱਚ ਉਹ ਸਿਨੇਮੇ ਦੇ ਕਾਗਜ਼ ਸਨ, ਕਿਸੇ ਪ੍ਰੇਮੀ ਨੇ ਉਹ ਸਿਨੇਮਾ ਖਰੀਦ ਕੇ ਗੁਰਦੁਆਰੇ ਦੇ ਨਾਂ 'ਤੇ ਪੇਮੈਂਟ ਸਾਰੀ ਆਪਣੇ ਪੱਲਿਓਂ ਕਰਕੇ, ਅਤੇ ਮੇਰਾ ਨਾਂ ਨਾ ਪਤਾ ਲੱਗੇ, ਰਾਤ ਨੂੰ ਉਹ ਕਾਗਜ਼ ਸਾਰੇ ਜਿਹੜੇ ਸੀ ਉਹ ਲਿਫਾਫੇ 'ਚ ਪਾ ਕੇ ਅਤੇ ਗੁਰਦੁਆਰੇ 'ਚ ਛੱਡ ਗਿਆ। ਇਹੋ ਜਿਹੇ ਬੰਦੇ ਵੀ ਗੁਰੂ ਘਰ ਵਿੱਚ ਆਉਂਦੇ ਆ, ਅਤੇ ਇਹੋ ਜਿਹੇ ਬੰਦੇ ਵੀ ਆਉਂਦੇ ਆ ਵੀ ਤੁਸੀਂ ਆਪਣੀ ਪੁਰਾਣੀ ਜੁੱਤੀ ਛੱਡ ਕੇ ਅਤੇ ਨਵੀਂ ਜੁੱਤੀ ਪਾ ਕੇ ਤੁਰ ਜਾਂਦੇ ਨੇ, ਅਤੇ ਉਹ ਇਹ ਸਭ ਪ੍ਰੇਮੇ ਰਲੀ ਮਿਲੀ ਸੰਗਤ ਹੈ। ਮੈਂ ਤੇ ਇਹ ਤੋਂ ਕਹਿੰਦਾ ਦਰਬਾਰ ਸਾਹਿਬ ਇਸ਼ਨਾਨ ਕਰਕੇ ਜਿਹੜਾ ਗਿੱਲਾ ਕਛਹਿਰਾ ਕੱਛਾ ਜਾਂ ਤੌਲੀਆ ਤੁਸੀਂ ਬਾਹਰ ਰੱਖ ਜਾਂਦੇ ਹੋ, ਮੁੜ ਕੇ ਆਉਂਦਿਆਂ ਨੂੰ ਤੁਹਾਨੂੰ ਉਹ ਹੀ ਨਹੀਂ ਲੱਭਦਾ। ਸੋ ਭਾਈ ਭਾਈ ਇਹ ਸਭ ਮਿਲ ਕੇ ਗੁਰੂ ਕੀ ਸੰਗਤ ਬਣਦੀ ਹੈ। ਅਤੇ ਹੁਣ ਇੱਥੇ ਦੇਖੋ ਨਾ, ਜਦੋਂ ਆਪਣਾ ਹੁਣ ਕੁਆਟਰ ਸੈਂਚਰੀ ਹੋ ਗਈ ਆ ਉਦੋਂ ਅਤੇ ਅੱਜ ਦੇ ਕਿੰਨੀ ਕੀਮਤ ਹੋਏਗੀ ਡਾਲਰ ਦੀ। ਇੱਕੋ ਫੈਮਿਲੀ ਨੇ 5 ਲੱਖ ਅਤੇ $1,000 ਗੁਰਦੁਆਰਾ ਬਣਦਾ ਵੇਖ ਕੇ, ਇਸ ਪਾਰਕ ਲਈ ਜਿਹਨੂੰ ਹੁਣ ਗਲੈਨਵਿਡ ਸਬਰਬ ਆ ਅਤੇ ਗੁਰਦੁਆਰਾ ਸਿੱਖ ਸੈਂਟਰ ਗਲੈਨਵੁੱਡ, ਅਤੇ ਇੱਥੇ ਇੱਕੋ ਫੈਮਿਲੀ ਨੇ, ਕਦੀ ਉਹਨਾਂ ਨੇ ਆਉਣਾ ਨਹੀਂ, ਕਦੀ ਜਾਣਾ ਨਹੀਂ, ਅਤੇ ਨਾ ਕੋਈ ਉਹਨਾਂ ਨੂੰ ਚੌਧਰ ਦੀ ਗੱਲ। ਸੋ ਇਸ ਲਈ ਗੁਰੂ ਘਰ ਦੇ ਵਿੱਚ ਤਾਂ ਭਾਈ ਇੰਨੇ ਹੁਣ ਕਿੰਨੇ ਅਰਬਾਂ ਖਰਬਾਂ ਕਿੰਨੇ ਲੰਗਰ ਚੱਲਦੇ ਨੇ, ਕਿੰਨੀਆਂ ਸਰਾਵਾਂ ਨੇ, ਕਿੰਨੇ ਸਕੂਲ ਕਾਲਜ ਯੂਨੀਵਰਸਿਟੀਜ਼ ਅਤੇ ਚੱਲਦੇ ਨੇ, ਕਿੰਨੇ ਇੰਜੀਨੀਅਰਿੰਗ ਕਾਲਜ ਮੈਡੀਕਲ ਕਾਲਜ ਗੁਰੂ ਘਰਾਂ 'ਤੇ। ਅਤੇ ਇਹ ਭਾਈ ਇਹ ਜਿਹੜਾ ਨਾ ਇਸ ਤਰ੍ਹਾਂ ਹੀ ਪ੍ਰੇਮੀ ਕਿਸੇ ਨੂੰ ਗੁਰੂ ਪ੍ਰੇਰਦਾ ਆ, ਉਹ ਇਕੱਲਾ ਹੀ ਲੱਖਾਂ ਅਤੇ ਕਰੋੜਾਂ ਚੜ੍ਹਾ ਜਾਂਦਾ ਗੁਪਤ, ਕਿਸੇ ਨੂੰ ਉਹ ਮੇਰੇ ਵਰਗੇ ਨੂੰ ਨਹੀਂ ਪ੍ਰੇਰ। ਅਸੀਂ ਤਾਂ ਇਉਂ ਸਮਝਦੇ ਹਾਂ ਅਸੀਂ ਗੁਰੂ ਦੇ ਘਰੋਂ ਛਕਣਾ ਜਾ ਕੇ ਕਿ ਉੱਥੇ ਗੁਰੂ ਨੂੰ ਦੇਣਾ ਆ।
ਤਾਂ ਜੀ ਹਾਸੇ ਵਾਲੀ ਇੱਕ ਗੱਲ ਹੋਰ ਹੈ, ਜਗਦੀਸ਼ ਸਿੰਘ ਮੈਲਬਨ ਤੋਂ ਜੁੜੇ ਨੇ ਅਤੇ ਕਹਿੰਦੇ ਨੇ ਕਿ ਤੁਸੀਂ ਇੱਧਰ ਸੈਂਟਾਂ ਦੀ ਗੱਲ ਕਰੀ ਜਾਂਦੇ, ਸਾਡੇ ਇੱਧਰ ਕਹਿੰਦਾ 5-10 ਰੁਪਈਏ ਦੇ ਕੋਇਨ ਹੀ ਕਹਿੰਦਾ ਅਸੀਂ ਗਿਣੀ ਜਾਂਦੇ ਇੰਡੀਆ 'ਚ।
ਉਹ
ਕਹਿੰਦੇ ਉਹ ਵੀ ਇੱਕ ਪ੍ਰੋਬਲਮ ਹੈ। ਅਤੇ ਇੱਧਰ ਸਾਡੇ ਨਾਲ ਇੱਕ ਹੋਰ ਹਾਸੇ ਵਾਲੀ ਗੱਲ ਹੈ, ਹਰਨਾਮ ਸਿੰਘ ਗ੍ਰਿਫਿਥ ਤੋਂ ਸਾਂਝੀ ਕਰ ਰਹੇ ਨੇ।
ਹਾਂਜੀ,
ਕਹਿੰਦੇ ਕਿ ਮੈਂ ਕਹਿੰਦੇ ਪਿਛਲੇ ਹਫ਼ਤੇ ਪ੍ਰਤੱਖ ਦੇਖਿਆ ਗ੍ਰਿਫਿਥ ਗੁਰੂ ਘਰ ਦੇ ਵਿੱਚ, ਕਹਿੰਦੇ ਇੱਕ ਸ਼ਰਧਾਲੂ ਆਇਆ ਅਤੇ ਉਹਦੇ ਕੋਲ ਇੱਕ ਬਹੁਤ ਵੱਡਾ ਬੈਗ ਸੀਗਾ ਆਪਣੇ
ਭਾਂ ਦਾ,
ਉਹ ਕਹਿੰਦਾ ਸਾਰੇ ਉਹਦੇ ਵਿੱਚ ਢੇਰੀ ਗਏ। ਮੈਂ ਜਿਵੇਂ ਪਹਿਲਾਂ ਦੱਸਿਆ ਕਿ ਕਈ ਬੰਦੇ ਨਾ ਮਤਲਬ ਆਪਣੇ ਵੱਲੋਂ ਤਾਂ ਉਹ ਸੇਵਾ ਕਰ ਰਹੇ ਨੇ, ਪਰ ਉਹ ਪ੍ਰੋਬਲਮ ਕੀ ਹੈ ਕਿ ਜਿਹੜੇ ਕੰਮ ਉਹਨਾਂ ਨੇ ਆਪ ਕਰਨੇ ਨੇ, ਬੈਂਕ 'ਚ ਜਾ ਕੇ ਟਾਈਮ ਲੱਗਣਾ ਆ, ਉਹ ਸਾਰਾ ਉਹ ਗੁਰਦੁਆਰੇ ਦੇ ਗੋਲਕ 'ਚ ਪਾ ਜਾਂਦੇ ਨੇ। ਫਿਰ ਜਿਹੜੇ ਜਿਹੜੇ ਵਲੰਟੀਅਰ ਹੈ ਵਿਚਾਰੇ, ਉਹ ਉਹਨਾਂ ਦੀ ਉਹਨਾਂ ਦਾ ਕੰਮ ਜਾਣੀ ਕਿ ਉਹ ਕਰਦੇ ਨੇ। ਉਹ ਇੱਦਾਂ ਵੀ ਕਰ ਸਕਦਾ ਸੀ ਬੰਦਾ ਕਿ ਬੈਂਕ 'ਚ ਜਾ ਕੇ ਉਹਦੇ ਉਹਦੇ ਨੋਟ ਲੈ ਕੇ ਵੀ ਚੜ੍ਹਾ ਸਕਦਾ ਸੀਗਾ, ਹੈ ਨਾ। ਉਹਨੇ ਉਹ ਆਪਣਾ ਕੰਮ ਆਪਣਾ ਕੰਮ ਬਚਾਉਣ ਦੇ ਲਈ ਉਹ ਗੁਰੂ ਘਰਾਂ ਦੇ ਵਲੰਟੀਅਰਾਂ ਨੂੰ ਕੰਮ ਪਾ ਗਿਆ ਵਾਧੂ, ਠੀਕ ਹੈ। ਚਲੋ, ਭੁਪਿੰਦਰ ਜੰਡੂ ਵੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਇਕਰਦਿਲ ਵਾਲੇ ਹਰਵਿੰਦਰ ਸਿੰਘ ਕੇਂਜ ਤੋਂ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬਹੁਤ ਸਾਰੇ ਸੱਜਣ ਮਿਲਦੇ। ਤਾਇਆ ਜੀ, ਹੁਣ ਆਪਾਂ ਸਮਾਂ ਹੋ ਗਿਆ, ਅਤੇ ਹੁਣ ਇਹ ਆਪਣਾ ਦੋਨਾਂ ਦਾ ਇਹ ਆਖਰੀ ਪ੍ਰੋਗਰਾਮ ਸੀਗਾ ਇਸ ਸਾਲ ਦਾ, ਹੁਣ ਅਗਲੇ ਸਾਲ ਮਿਲਾਂਗੇ।
ਅਗਲੇ ਸਾਲ, ਚਲੋ ਅਗਲੇ ਸਾਲ ਹੀ ਸਹੀ ਜੀ।
ਸਾਲ ਤੇ
ਜਿਵ ਜਿਵ ਹੁਕਮ ਤੇ ਵਿਕਾਰ,
ਸਾਲ ਤੇ ਗੱਲ ਪੈ ਗਈ ਹੁਣ
ਜਿਵ ਜਿਵ। ਓਕੇ ਜੀ, ਫਤਿਹ ਬੁਲਾਈਏ ਸਾਰੇ ਸਰੋਤਿਆਂ ਨੂੰ, ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਇਹ ਸਨ ਸਾਡੇ ਸਤਿਕਾਰਤ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ, ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਬਹੁਤ ਸਾਰੀਆਂ ਸਾਂਝਾਂ ਪਾਉਂਦੇ ਨੇ। ਅਤੇ ਗੱਲ ਆਪਾਂ ਅੱਜ ਭਾਨਾ ਦੀ ਕਰ ਰਹੇ ਹਾਂ, ਤੇ ਰੁਪਿੰਦਰ ਸਿੰਘ ਗਿੱਲ ਵੀ ਸਾਡੇ ਪ੍ਰੋਗਰਾਮ 'ਚ ਜੁੜ ਗਏ ਨੇ, ਇਹਨਾਂ ਦਾ ਵੀ ਆਪਾਂ ਮੈਸੇਜ ਲੈ ਲਈਏ। ਮਾਫ਼ੀ ਚਾਹੁੰਦੇ, ਕਈ ਮੈਸੇਜ ਕਈ ਵਾਰੀ ਨਾ ਓਵਰਲੁੱਕ ਹੋ ਜਾਂਦੇ। ਸੋ ਹੁਣ ਮੈਂ ਬੇਨਤੀ ਕਰਾਂ ਆਪਣੇ ਮਿੱਤਰ ਪਿਆਰੇ ਗੁਰਪ੍ਰੀਤ ਗਿੱਲ ਨੂੰ ਕਿ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ, ਛੇਤੀ ਤੋਂ ਛੇਤੀ ਸਟੂਡੀਓ 'ਚ ਪਹੁੰਚਣ ਲਈ ਕਿਰਪਾਲਤਾ ਕਰਨੀ ਜੀ। ਅਤੇ ਇਨ ਦਾ ਮੀਨ ਟਾਈਮ ਕੁਛ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਅਤੇ ਗੱਲ ਭਾਣ ਦੀ ਚੱਲੀ ਆ, ਗੁਰੂ ਘਰ ਭੇਟਾ ਦੀ ਚੱਲੀ ਆ ਕਿ ਤਾਇਆ ਜੀ ਨੇ ਵੀ ਇਸ ਗੱਲ 'ਤੇ ਬਹੁਤ ਜ਼ਿਆਦਾ ਮਤਲਬ ਸਟ੍ਰੈਸ ਦਿੱਤਾ ਆ ਕਿ ਕੋਈ ਵੀ ਧਰਮ ਹੈ, ਗੁਰੂ ਘਰ ਹੈ, ਮੰਦਰ ਹੈ, ਮਸਜਿਦ ਹੈ, ਕੋਈ ਉਹ ਡੋਨੇਸ਼ਨਸ 'ਤੇ ਚੱਲਦੀ ਆ। ਦੇਖਣਾ ਇਹ ਬਣਦਾ ਹੈ ਕਿ ਉਹ ਜਿਹੜੀ ਸੰਸਥਾ ਆ ਉਹ ਪੈਸਾ ਕਿਸ ਰੂਪ ਦੇ ਵਿੱਚ ਕਮਿਊਨਿਟੀ ਨੂੰ ਵਾਪਸ ਦਿੰਦੇ ਨੇ। ਹੁਣ ਸਾਡੇ ਗੁਰੂ ਘਰ ਵੀ ਦੋ ਤਿੰਨ ਤਰ੍ਹਾਂ ਦੇ ਬਣ ਗਏ ਨੇ। ਇੱਕ ਤਾਂ ਸੰਗਤੀ ਗੁਰੂ ਘਰ ਨੇ, ਜਿਹੜੇ ਸੰਗਤ ਬਣਾਉਂਦੀ ਆ, ਸੰਗਤ ਚਲਾਉਂਦੀ ਆ, ਸੰਗਤ ਦੇ ਉੱਤੇ ਹੀ ਉਹ ਪੈਸਾ ਖਰਚਿਆ ਜਾਂਦਾ, ਪੜ੍ਹਾਈ 'ਤੇ ਖਰਚਿਆ ਜਾਂਦਾ, ਐਜੂਕੇਸ਼ਨ ਕੀਤੀ ਜਾਂਦੀ, ਕਈ ਕੁਛ ਕੀਤਾ ਜਾਂਦਾ। ਔਰ ਕਈ ਜਿਹੜੇ ਨੇ ਉਹ ਮਤਲਬ ਕੁਛ ਨਹੀਂ ਕਰਦੇ, ਗਾਂ ਪ੍ਰੋਪਰਟੀਆਂ ਲੈਣੀਆਂ, ਪ੍ਰਾਈਵੇਟ ਡੇਰੇ ਨੇ, ਹੈ ਨਾ, ਅਤੇ ਉਹਨਾਂ ਦਾ ਕੰਮ ਇਹ ਹੈ। ਅਤੇ ਜੇ ਕਰਦੇ ਵੀ ਨੇ, ਉਹਦੇ ਵਿੱਚ ਵੀ ਉਹਨਾਂ ਦੀ ਓਰਿਜਨਲ ਆਪਣੀ ਪਰਸਨਲ ਪ੍ਰੋਪਰਟੀ ਬਣਦੀ ਹੈ। ਸੋ ਜਿਹੜੇ ਪਬਲਿਕ ਦੇ ਪ੍ਰੋਜੈਕਟ ਨੇ, ਪਬਲਿਕ ਦੇ ਗੁਰੂ ਘਰ ਨੇ, ਉਹ ਟਾਈਮ ਲੱਗਦਾ ਆ ਉਹਨਾਂ ਨੂੰ, ਤਾਂ ਉਹਦੇ ਵਾਸਤੇ ਸਾਨੂੰ ਡੋਨੇਸ਼ਨਸ ਦੀ ਲੋੜ ਪੈਂਦੀ ਆ, ਪੈਣੀ ਚਾਹੀਦੀ ਆ। ਔਰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਨੇੜੇ ਦੇ ਗੁਰੂ ਘਰ ਦੇ ਵਿੱਚ ਆਪਣਾ ਦਸਵੰਧ ਜ਼ਰੂਰ ਦਿਆ ਕਰੋ। ਜਿੱਥੇ ਵੀ ਤੁਸੀਂ ਰਹਿੰਦੇ ਆ ਨਾ, ਉੱਥੇ ਜਿਹੜਾ ਸਭ ਤੋਂ ਨੇੜੇ ਗੁਰੂ ਘਰ ਹੈ ਤੁਹਾਡਾ, ਉਸ ਨੂੰ ਜ਼ਰੂਰ ਦਸਵੰਧ ਉੱਥੇ ਵੀ ਆਪਣਾ ਹਿੱਸਾ ਦਿਆ ਕਰੋ। ਫਿਰ ਜਿਹੜੇ ਸਾਡੇ ਵੱਡੇ ਗੁਰੂ ਘਰ ਨੇ, ਜਿੱਥੇ ਦੁਨੀਆ ਮਾਣ ਕਰਦੀ ਹੈ ਸਾਡੇ ਧਰਮ 'ਤੇ, ਉੱਥੇ ਵੀ ਜ਼ਰੂਰ ਆਪਾਂ ਡੋਨੇਸ਼ਨਸ ਦੇਣੀ ਆ। ਅਤੇ ਚਲੋ, ਸਾਡੇ ਨਾਲ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸ਼ਾਮਿਲ ਹੋ ਗਏ ਨੇ, ਮੈਨੂੰ ਲੱਗਦਾ ਅੱਜ ਮੋਬਾਈਲ ਤੋਂ ਹੋਏ ਨੇ। ਗੁਰਪ੍ਰੀਤ ਗਿੱਲ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ। ਆਵਾਜ਼ ਤੁਹਾਡੀ ਬਹੁਤ ਡਾਊਨ ਹੈ ਜੀ। ਹੁਣ ਠੀਕ ਹੈ, ਹੁਣ ਠੀਕ ਹੈ ਜੀ। ਹਾਂਜੀ, ਠੀਕ ਹੈ, ਠੀਕ ਹੈ, ਥੋੜ੍ਹਾ ਲਾਗੇ ਨੂੰ ਹੋ ਜਾਓ ਤਾਂ ਕਰਕੇ ਹੁੰਦਾ। ਅਤੇ ਤਾਇਆ ਜੀ, ਤੁਸੀਂ ਦੂਸਰੇ ਪਾਸੇ ਸੁਣੋ, ਇੱਧਰ ਬੈਂਡਵਿਡਥ ਸਾਡੀ ਘਟੀ ਜਾਂਦੀ ਆ, ਫੇਸਬੁੱਕ 'ਤੇ ਸੁਣੋ ਸਾਨੂੰ, ਉਹ ਵੀ ਸਟੂਡੀਓ 'ਚ ਸ਼ਾਮਿਲ ਹੋਈ ਜਾ ਰਹੇ। ਅਤੇ
ਔਖਾ ਵੈ,
ਹਾਂ ਤਾਇਆ ਜੀ ਦਾ ਬਸ
ਔਖਾ ਵੈ।
ਕੀ ਹਾਲ ਚਾਲ? ਚਾਹ ਹੈ ਜਾਂ ਕੌਫੀ?
ਕੌਫੀ ਹੈ ਜੀ।
ਕੌਫੀ, ਠੀਕ ਹੈ, ਇੱਕ ਹੀ ਕਾਫੀ, ਹੋਰ ਤੋਂ ਮਾਫੀ।
ਡਰਾਈਵਰ ਬੰਦੇ ਨੂੰ ਬਹੁਤ ਕਾਫੀ ਚਾਹੀਦੀ।
ਹਾਂ, ਅੱਖਾਂ ਖੁੱਲੀਆਂ ਰੱਖਦੀ ਆ।
ਸਹੀ ਗੱਲ ਹੈ ਜੀ, ਸਹੀ ਗੱਲ ਹੈ।
ਗੁਰਪ੍ਰੀਤ, ਰਾਜਧਾਨੀ ਦਾ ਕੀ ਹਾਲ ਚਾਲ? ਠੀਕ ਠਾਕ
ਰਾਜਧਾਨੀ? ਵਧੀਆ ਜੀ। ਕੀ ਕਹਿੰਦੇ ਹੁੰਦੇ ਆ, ਮੌਸਮ ਉੱਪਰ ਥੱਲੇ ਹੋ ਰਿਹਾ, ਕਦੀ ਗਰਮੀ ਹੋ ਰਹੀ ਹੈ ਤੇ ਕਦੀ ਦੂਜਾ ਠੰਡ ਹੋ ਜਾਂਦੀ ਰਾਤ ਨੂੰ। ਰਾਤ ਨੂੰ ਮੇਰੇ ਖਿਆਲ ਨਾਲ 12 ਕੁ ਡਿਗਰੀ ਟੈਂਪਰੇਚਰ ਹੈਗਾ ਜੀ।
ਅੱਛਾ,
ਕੱਲ ਪਰਸੋਂ ਰਾਤੀ ਤਾਂ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਸੀ, ਪਰ ਹੋਈ ਨਹੀਂ।
ਅੱਛਾ,
ਕਿਆ ਹੋ ਗਿਆ?
ਆਵਾਜ਼ ਬਹੁਤ ਫਲਕਚੁਏਟ ਕਰਦੀ ਆ ਗੁਰਪ੍ਰੀਤ, ਫੋਨ ਤੋਂ ਹੀ ਆ। ਥੋੜਾ ਲਾਗੇ ਕਰ ਲਓ ਫੋਨ।
ਨਹੀਂ, ਮੈਂ ਹੈਡਫੋਨ ਲਏ ਆ, ਮੈਂ ਇੱਦਾਂ ਕਰਦਾ, ਮੇਰੇ ਕੋਲ ਦੂਜਾ ਵੀ ਸਿਸਟਮ ਹੈਗਾ, ਮੈਂ ਉਹ
ਨਹੀਂ। ਹਾਂ, ਉੱਦਾਂ ਕਰ ਲਓ, ਜਦ ਤੱਕ ਮੈਂ ਚਲੋ ਗੱਲਬਾਤ ਆਪਣੀ ਕਰਦਾ, ਕੁਛ ਸੁਨੇਹੇ ਹੈਗੇ ਆ ਉਹ ਲੈ ਲੈਂਦੇ ਹਾਂ, ਅਤੇ ਕੁਛ ਖਬਰਾਂ ਵੀ ਆ ਜਿਹੜੀਆਂ ਸਾਂਝੀਆਂ ਕਰਨੀਆਂ ਨੇ, ਜਿਹਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਮਸਲੇ ਨੇ, NRI ਮਸਲੇ, ਉਸ ਦੇ ਸੰਬੰਧ ਦੇ ਵਿੱਚ ਇੱਕ ਇਨਫੋਰਮੇਸ਼ਨ ਆਈ ਹੈ ਕਿ NRIਆਂ ਨੂੰ ਕੋਈ ਵੀ ਸਮੱਸਿਆ ਆ ਉਹ ਆਪਣੀ ਸੋਲਵ ਕਰ ਸਕਦੇ ਔਨਲਾਈਨ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ ਭਗਵੰਤ ਮਾਨ ਜਿਹੜੇ ਨੇ ਉਹ ਇੱਧਰ ਮੈਲਬਨ ਦੇ ਵਿੱਚ ਆਏ ਹੋਏ ਨੇ ਕ੍ਰਿਕਟ ਦੇਖਣ ਵਾਸਤੇ, ਅਤੇ ਉਹ ਵੀ ਆਪਾਂ ਗੱਲ ਕਰਾਂਗੇ। ਸੋ ਗੁਰਪ੍ਰੀਤ ਗਿੱਲ, ਭਗਵੰਤ ਮਾਨ ਅਤੇ ਕੇਜਰੀਵਾਲ ਸੁਣਿਆ ਮੈਲਬਨ ਘੁੰਮ ਰਹੇ ਨੇ, ਤੁਸੀਂ ਗਏ ਨਹੀਂ ਫਿਰ?
ਹਾਂਜੀ ਭਾਅ ਜੀ, ਹੁਣ ਦੱਸਿਓ ਆਵਾਜ਼ ਠੀਕ ਹੈ?
ਐਨ ਠੀਕ ਹੈ।
ਹਾਂ, ਉਹ ਪਹਿਲਾਂ ਮੇਰੀ ਘੜੀ ਤੇ ਚੱਲ ਗਈ ਸੀ ਆਵਾਜ਼।
ਹਾਂ ਤਾਂ ਜੀ,
ਬੰਦੇ ਨੇ ਸਮਾਨ ਹੀ ਬੜਾ ਲਾਇਆ ਹੁੰਦਾ, ਕਦੀ ਬਲੂਟੁੱਥ ਦਾ ਪਤਾ ਨਹੀਂ ਕੀ ਕੁਛ, ਉਹ ਆਹ ਵਾਲੀ ਘੜੀ ਤੇ ਚੱਲ ਗਈ।
ਉਹ ਤਾਂ ਹੀ ਜਦੋਂ ਬਾਹ ਇਦਾਂ ਕਰਦੇ ਤੇ ਆਵਾਜ਼ ਜ਼ਿਆਦਾ ਆਉਂਦੀ ਸੀ।
ਹਾਂ, ਫਿਰ ਮੈਂ ਕਰ
ਐ ਕਰ ਹਲੋ, ਜਿੱਦਾਂ ਉਹ ਸਟਾਰ ਵਾਰਸ ਦੇ ਵਿੱਚ, ਸਟਾਰ ਵਾਰਸ ਦੇ ਵਿੱਚ ਸਪੌਕ ਜਿਹੜਾ ਮੈਨੂੰ ਚੱਕ ਲਾ, ਉਹ ਬੰਦਾ ਡਿਸਅਪੀਅਰ ਹੋ ਜਾਂਦਾ ਸੀ।
ਹਾਂ ਨਹੀਂ, ਠੀਕ ਹੈ। ਹਾਂਜੀ ਹਾਂਜੀ,
ਭਗਵੰਤ ਮਾਨ ਤੇ ਉਹ ਹੁਣੇ ਮੈਂ ਸੈੱਟ ਕੀਤਾ ਇਹਨਾਂ ਨੂੰ ਨਹੀਂ ਮਿਲਣ ਗਏ ਤੁਸੀਂ?
ਕਾਹਨੂੰ ਤੁਸੀਂ ਕੀ ਕਹਿੰਦੇ ਹੁੰਦੇ ਆ
ਲੂਣ ਪਾ ਰਿਹਾ ਲੂਣ ਜ਼ਖਮਾਂ ਤੇ ਮੈਂ
ਨਹੀਂ ਜਦੋਂ ਮਿਲਣਾ ਸੀ ਆਪਾਂ ਮਿਲੇ ਹਾਂ, ਇੱਡੀ ਨੀ ਗੱਲ, ਮੇਰੇ ਕੋਲ ਫੋਟੋ ਪੁਰਾਣੀ ਪਈ ਆ ਜਦੋਂ ਇੱਥੇ ਇਹ ਆਪਣੇ ਆਏ ਸੀ ਉਹਦੇ ਵਾਸਤੇ ਕੀ ਕਹਿੰਦੇ ਹੁੰਦੇ ਆ ਇੱਕ ਸ਼ੋਅ ਜਿਹਾ ਨੀ ਕਰਨ ਆਏ ਸੀ ਟਾਈਮ ਪਾਸ ਜਿਹਾ, ਤੁਹਾਨੂੰ ਯਾਦ ਹੋਣਾ ਸਟੇਜਾਂ ਤੇ ਜਾਂਦੇ ਸੀ, ਮੇਰੇ ਕੋਲ ਪੈਸੇ ਮੁੱਕ ਗਏ ਆ ਤੇ MP ਹੁੰਦੇ ਸੀ ਉਦੋਂ ਮੇਰੇ ਖਿਆਲ ਨਾਲ ਆਏ ਸੀ ਨਾ ਉਦੋਂ, ਹਾਂ ਉਦੋਂ ਆਪਾਂ ਘੇਰਿਆ ਸੀ ਤੇ ਉਹ ਵਾਲੀ ਫੋਟੋ ਵੀ ਹੈਗੀ ਆਪਣੇ ਕੋਲ,
ਠੀਕ ਹੈ
ਪਰ ਤੁਹਾਨੂੰ ਆਪਣਾ ਪਤਾ ਹੀ ਆਪਾਂ ਉਹ ਫੋਟੋ ਵਾਲੇ ਜੀਵੀ ਹੈ ਨੀ ਗੇ, ਆਪਾਂ ਨੂੰ ਫੋਟੋਆਂ ਦਾ ਇੰਨਾ ਚਾਅ ਵੀ ਹੈ ਨੀ ਗਾ ਨਾ,
ਫੋਟੋ ਜੀਵੀ ਨਹੀਂ ਆਪਾਂ,
ਤੇ
ਬੁੱਧੀਜੀਵੀ ਆ।
ਹਾਂ ਫੋਟੋ ਜੀਵੀ ਨਹੀਂ ਹੈਗੇ ਹਾਂ, ਤੇ ਪਰ ਭਗਵੰਤ ਮਾਨ ਵਰਗਾ ਨਿਖਿੱਧ ਮੁੱਖ ਮੰਤਰੀ ਪੰਜਾਬ ਨੂੰ ਕਦੀ ਕਦੀ ਮਿਲਦਾ, ਤੇ ਇਹ ਤਾਂ ਬੜਿਆਂ ਨੂੰ ਕੱਟ ਗਏ ਨੇ, ਬਹੁਤ ਜ਼ਿਆਦਿਆਂ ਨੂੰ ਕੱਟ ਗਏ ਨੇ, ਇਹਨਾਂ ਦਾ ਤਾਂ
ਅੱਛਾ
ਕੋਈ ਰਿਕਾਰਡ ਹੀ ਹੈ ਨੀਗਾ ਇਹਨਾਂ ਦੇ। ਤੁਸੀਂ ਆਪਾਂ ਬਾਦਲ ਸਾਹਿਬ ਨੂੰ ਸਾਰੇ ਆਪਾਂ ਪਿੱਟਦੇ ਹਾਂ ਵੀ ਬਾਦਲ ਨੇ ਆਹ ਕਰਤਾ, ਬਾਦਲ ਨੇ ਉਹ ਕਰਤਾ, ਪਰ ਬਾਦਲ ਦੇ ਰਿਕਾਰਡ ਵੀ ਹੈਗੇ ਪੰਜਾਬ ਦੇ ਵਿੱਚ ਵੀ ਬਾਦਲ ਨੇ ਪੰਜਾਬ ਨੂੰ ਕੀ ਦਿੱਤਾ ਕੀ ਨਹੀਂ ਦਿੱਤਾ। ਠੀਕ ਹੈ ਉਹ ਸਿੱਖ ਪੰਥ ਨੂੰ ਘਾਟਾ ਵਟ ਨਾਟ, ਉਹ ਦੈਟਸ ਅ ਡਿਫਰੈਂਟ ਸਟੋਰੀ, ਪਰ ਉਹ ਜਿਹੜੀ ਰਾਜ ਕਰਨ ਦੀ ਤਕਨੀਕ ਸੀ, ਪੰਜਾਬ ਨੂੰ ਫੰਡ ਲਿਆਉਣ ਦੀ ਤਕਨੀਕ ਸੀ, ਬਾਦਲ ਸਾਹਿਬ ਦੀ ਹੈਗੀ ਸੀ, ਹਨਾ। ਤੇ ਭਗਵੰਤ ਮਾਨ ਹੋਣੀ ਤਾਂ ਹੁਣ ਉਹ ਤਾਂ ਉਹ ਜਿੱਦਾਂ ਮਿੰਟੂ ਗੁਰਸਰੀਆ ਦਾ ਮੈਂ ਪ੍ਰੋਗਰਾਮ ਸੁਣ ਰਿਹਾ ਸੀ, ਉਹ ਕਹਿੰਦਾ ਵੀ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਖੁੱਲੀ ਛੁੱਟੀ ਦੇ ਦਿੱਤੀ ਹੈ, ਵੀ ਜਿੱਦਾਂ ਆਪਣੇ ਘਰ ਦਾ ਵਿਗੜਿਆ ਮੁੰਡਾ ਨੀ ਹੁੰਦਾ, ਤੇ ਉਹਨੂੰ ਕਹਿੰਦੇ ਕਾਕਾ ਤੂੰ ਬਸ ਤੂੰ ਜਾ ਤੂੰ ਅਸੀਂ ਕਰ ਲੈਣਾ ਪਿੱਛੇ ਆਪੇ ਸਾਰਾ ਕੁਛ,
ਐਸ਼ ਕਰ ਲਈ ਤੂੰ ਬਸ,
ਵੀ
ਤੂੰ
ਇਹਨੂੰ
ਐਸ਼
ਘਰੋਂ
ਕਰ ਲਈ।
ਕੱਢੋ, ਹਨਾ। ਹਾਂ ਐਸ਼ ਕਰ, ਤੇ ਉਹ ਐਸ਼ ਕਰਾਈ ਜਾ ਰਹੀ ਹੈ ਹੁਣ ਉਹਨਾਂ ਨੂੰ, ਕਿਉਂਕਿ ਦਿੱਲੀ 'ਚ ਚੋਣਾਂ ਹੋ ਰਹੀਆਂ, ਦਿੱਲੀ ਦੀ ਚੋਣਾਂ ਤੋਂ ਵੀ ਇਹਨਾਂ ਨੂੰ ਦੂਰ ਰੱਖਿਆ ਜਾ ਰਿਹਾ, ਉਹ ਐਂਡ 'ਚ ਬੁਲਾਉਣਗੇ ਇਹਨਾਂ ਨੂੰ, ਜਦੋਂ ਲੋਕਾਂ ਨੇ ਸਾਰੀਆਂ ਭਾਸ਼ਣ ਤੇ ਤਕਰੀਰਾਂ ਤੋਂ ਅੱਕ ਜਾਣਾ ਨਾ, ਫਿਰ ਉਹ ਐਂਡ 'ਚ ਇੱਕ ਮਸਕਰਾ ਨਹੀਂ ਸੱਦਿਆ ਜਾਂਦਾ ਵੀ ਥੋੜਾ ਐਂਟਰਟੇਨਮੈਂਟ ਕੀਤਾ ਜਾਵੇ, ਫਿਰ ਇਹਨਾਂ ਨੂੰ ਐਂਡ 'ਚ ਸੱਦਣਗੇ, ਤੇ ਐਂਡ 'ਚ ਸੱਦ ਕੇ ਇਹਨਾਂ ਕੋਲ ਬਸ ਉਹੀ ਜੋ ਇਹਨਾਂ ਦੀਆਂ ਹੈਗੀਆਂ ਫੂਡ ਕਿਸਮ ਦੀਆਂ ਤਕਰੀਰਾਂ ਉਹ ਕਰਾਉਣਗੇ ਇਹਨਾਂ ਤੋਂ।
ਨਹੀਂ ਉਸੇ ਚੱਕਰ 'ਚ ਮੈਲਬਨ ਭੇਜਿਆ ਹੋਇਆ ਭਗਵੰਤ ਮਾਨ ਨੂੰ।
ਮੈਲਬਨ 'ਚ ਦੇਖੋ ਇਹਨਾਂ ਦੇ ਦੋਸ਼ ਲੱਗਦੇ ਵੀ ਇਹਨਾਂ ਦੀ ਇਨਵੈਸਟਮੈਂਟ ਹੈਗੀ ਮੈਲਬਨ ਦੇ ਵਿੱਚ, ਮਨੈਸ਼ ਯੂਨੀਵਰਸਿਟੀ ਦੇ ਕੋਲ ਅਪਾਰਟਮੈਂਟਸ ਬਣੇ ਨੇ, ਉੱਥੇ ਇਹਨਾਂ ਦੀ ਇਨਵੈਸਟਮੈਂਟ ਹੈਗੀ, ਐਡਲੇਡ ਦੇ ਵਿੱਚ ਇਹਨਾਂ ਦੀ ਇਨਵੈਸਟਮੈਂਟ ਹੈਗੀ ਆ, ਇਹ ਇਹਨਾਂ ਦੇ ਦੋਸ਼ ਲੱਗਦੇ ਨੇ, ਇਹਨਾਂ ਨੇ ਦੋਸ਼ ਲੱਗਦੇ ਆ, ਦੋਸ਼ ਕਲੀਅਰ ਨਹੀਂ ਕਰਦੇ, ਦੋਸ਼ ਲੱਗੇ ਹੋਏ ਨੇ
ਨਾ
ਵੀ
ਨਹੀਂ
ਸੁੱਕੇ।
ਕਰਦੇ, ਹਾਂ ਵੀ ਨਹੀਂ ਕਰਦੇ,
ਹਾਂ ਉਹ ਵਿੱਚ ਜੇ ਜਿਹੜਾ ਫਿਰ ਜਿਹੜਾ ਨਾ ਨਹੀਂ ਕਰਦਾ ਨਾ ਉਹਦੀ ਹਾਂ ਹੀ ਹੁੰਦੀ ਆ,
ਉਹਦੀ ਹਾਂ ਹੀ ਹੁੰਦੀ ਆ।
ਸੋ ਇਹ ਇਹ ਹਿਸਾਬ ਦਾ ਕੰਮ ਚੱਲ ਰਿਹਾ,
ਮੈਨੂੰ
ਤੇ
ਪਤਾ ਲੱਗਿਆ
ਤੁਹਾਨੂੰ ਮੈਂ
ਉੱਥੇ
ਲੈਟਰ ਵੀ ਭੇਜੀ ਸੀ ਭਾਜੀ,
ਉਹ
ਤੁਸੀਂ
ਵੀ
ਦੇਖ
ਗਏ
ਹੋ,
ਮੈਨੂੰ ਪਤਾ ਲੱਗਾ ਉਹਨਾਂ ਨੂੰ ਘੇਰਿਆ ਵੀ ਗਿਆ ਮੈਲਬਨ ਦੇ ਵਿੱਚ, ਕੁਝ ਧੜਿਆ ਨੇ ਇਹਨਾਂ ਦੀ।
ਉਹ ਜਿਹੜੇ ਖਾਲਿਸਤਾਨੀ ਪ੍ਰੋ ਖਾਲਿਸਤਾਨੀ ਤੁਹਾਡੇ ਨੇ ਨਾ,
ਹਾਂਜੀ
ਉਹਨਾਂ ਨੇ ਘੇਰਿਆ, ਤੇ ਉਹਨਾਂ ਦਾ ਘੇਰਨ ਦਾ ਕਾਰਨ ਇਹ ਆ ਵੀ ਤਿੰਨ ਮੁੰਡੇ ਜਿਹੜੇ ਪੀਲੀਭੀਤ ਚ ਮਾਰੇ ਗਏ ਨੇ
ਹਾਂ
ਪੰਜਾਬ ਦੇ, ਉਹਦੇ ਉੱਤੇ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ, ਤੇ ਉਹ ਇਹਨਾਂ ਨੂੰ ਕਹਿ ਰਹੇ ਨੇ ਵੀ ਦੇਖੋ ਉਹ ਤਾਂ ਸ਼ੱਕੀ ਹੈ ਇਨਕਾਊਂਟਰ ਭਾਜੀ, ਉਹ ਤਾਂ ਆਪਾਂ ਨੂੰ ਪਤਾ ਹੈ ਹਨਾ, ਹੁਣ ਆਪਾਂ ਇਸੇ ਕੱਪੜੇ 'ਚ ਬੈਠੇ ਹੋਏ ਹਾਂ ਠੀਕ ਹੈ ਨਾ, ਤੇ ਅੱਧੇ ਘੰਟੇ ਨੂੰ ਸਾਡਾ ਕੋਈ ਇਸੇ ਕੱਪੜੇ 'ਚ ਇਨਕਾਊਂਟਰ ਕਰ ਦੇਵੇ, ਤੇ ਬੰਦਾ ਕਹੇ ਵੀ ਕੱਪੜੇ ਤਾਂ ਯਾਰ ਬਦਲ ਲੈਂਦੇ ਵਿਚਾਰਿਆਂ ਨੇ, ਦੇਖੋ ਹੱਸਣ ਵਾਲੀ ਗੱਲ ਨੀ ਹੈਗੀ, ਪਰ ਮੈਂ ਹੱਸ UP ਤੇ ਪੰਜਾਬ ਪੁਲਿਸ ਦੀ IQ ਤੇ ਰਿਹਾ ਵੀ ਜੇ ਤੁਸੀਂ ਇਹ ਸਾਰਾ ਕੰਮ ਕਰਨਾ ਹੀ ਸੀ, ਉਸੇ ਕੱਪੜਿਆਂ 'ਚ ਉਹਨਾਂ ਦੀ ਪਾਸਪੋਰਟ ਸਾਈਜ਼ ਫੋਟੋਆਂ ਖਿੱਚੀਆਂ ਗਈਆਂ ਪਹਿਲਾਂ, ਤੇ ਉਸੇ ਕੱਪੜਿਆਂ 'ਚ ਉਹਨਾਂ ਨੂੰ ਮਾਰਿਆ ਗਿਆ, ਤੁਸੀਂ ਦੇਖ ਲਓ।
ਗੁਰਪ੍ਰੀਤ, ਗੱਲ ਇਹ ਵੀ ਹੈਗੀ ਹੈ ਕਿ ਇਸ ਐਂਗਲ ਤੋਂ ਵੀ ਬਚਿਆ ਜਾ ਸਕਦਾ, ਪਰ ਇੱਕ ਐਂਗਲ ਹੋਰ ਵੀ ਹੈ ਕਿ ਇਹ ਜਿਹੜੀ ਬੇਵਕੂਫੀ ਸ਼ੋਅ ਕਰਦੇ ਨੇ, ਜਿੱਦਾਂ ਹੁਣ ਤੁਸੀਂ ਗਲਤੀਆਂ, ਇਹ ਮੈਸੇਜ ਦੇਣਾ ਚਾਹੁੰਦੇ ਨੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ,
ਅੱਛਾ ਜੀ,
ਹਾਂ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਵੀ ਡੋਂਟ ਕੇਅਰ, ਵੀ ਆਰ ਅਸੀਂ ਓਪਨ ਹੈ, ਸਾਡੇ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ, ਸੋ ਜਾ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਫੇਕ ਇਨਕਾਊਂਟਰ ਕਰ ਸਕਦੇ ਹਾਂ।
ਉਹ ਇੱਕ ਇਹਨਾਂ ਦਾ ਸੀ ਮੇਰੇ ਖਿਆਲ ਨਾਲ ਪੰਜਾਬ ਪੁਲਿਸ ਦਾ, ਉਹਨੇ ਕਿਤੇ ਇਨਕਾਊਂਟਰ ਹੋਇਆ ਕਿਸੇ ਗੈਂਗਸਟਰ ਦਾ, ਤੇ ਉਹਨੇ ਓਪਨਲੀ ਕਹਿਤਾ ਸੀ ਵੀ ਅਸੀਂ ਇਨਕਾਊਂਟਰ ਕਰਤਾ, ਕਿ ਉਹ ਫਿਰ ਕਿਸੇ ਨੇ ਟੋਕਿਆ ਉਹਨੂੰ, ਕਹਿੰਦਾ ਕਰਤਾ ਨਹੀਂ ਹੁੰਦਾ ਇਨਕਾਊਂਟਰ ਹੁੰਦਾ ਆ,
ਮਾਡਰਨ ਜਿਹੜਾ ਲਾ ਇਨਫੋਰਸਮੈਂਟ ਹੈ ਨਾ, ਚਾਹੇ ਅਮਰੀਕਾ ਹੈ ਚਾਹੇ ਕਿਤੇ ਵੀ ਹੈ, ਉੱਥੇ ਵੀ ਇਹ ਗੱਲ ਚੱਲਦੀ ਹੈ ਵੀ ਚੱਕ ਦਿਓ, ਕੋਈ ਗੱਲ ਨੀ ਆਪਾਂ ਸਾਂਭ ਲਾਂਗੇ, ਹਨਾ, ਤੇ ਜਾਂ ਇਨਕਾਊਂਟਰ ਕਰ ਦਿਓ, ਮਾਰ ਦਿਓ, ਖਬਰਾਂ ਪਾ ਦਿਓ, ਤਾਂ ਕਿ ਪਤਾ ਲੱਗੇ, ਦਹਿਸ਼ਤ ਬਣੇ ਪੁਲਿਸ ਦੀ ਵੀ ਪੁਲਿਸ ਵਾਲੇ ਕੁਛ ਕਰ ਰਹੇ ਆ, ਤੇ ਅਸੀਂ ਵੀ ਮਾਰਨ ਤੇ ਤੁਲ ਸਕਦੇ ਹਾਂ ਜਦ ਵੀ ਮਾਰਨਾ। ਸੋ ਵਟ ਦੇ ਡੂ ਇਸ ਮਾਮਲੇ ਦੇ ਵਿੱਚ, ਉਹਨਾਂ ਨੇ ਬਿਲਕੁਲ ਵਨਰੇਬਲ ਗਰੀਬ ਪਰਿਵਾਰ ਦੇ, ਨੋਰਮਲ
ਹਾਂਜੀ
ਪਰਿਵਾਰ ਦੇ
ਹਾਂਜੀ
ਨੌਜਵਾਨ ਚੱਕੇ, ਜਿਹੜੇ ਕਿ ਨੋਟ ਐਜੂਕੇਟਡ, ਉਮਰਾਂ ਵੀ ਉਹਦੀਆਂ ਥੋੜ੍ਹੀਆਂ ਉਹਨਾਂ ਦੀਆਂ, ਉਹਨਾਂ ਦੇ ਪਿੱਛੇ ਵੀ ਉਹਨਾਂ ਦਾ ਸਾਂਭ ਸੰਭਾਲ ਦਾ ਕੋਈ ਨਹੀਂ, ਤਾਂ ਕਿ ਉਹਨਾਂ
ਇਹੀ ਮੇਨ ਰੀਜ਼ਨ ਹੈ ਭਾਜੀ
ਤਾਂ
ਵੀ
ਕਿ ਉਹਨਾਂ
ਉਹਨਾਂ
ਦਾ
ਦੀ ਕੋਈ
ਕੋਈ ਬਦਲਾ
ਪਹਿਲਵਾਨੀ
ਲੈਣ
ਨਾ
ਵਾਲਾ ਵੀ ਨਾ
ਸਕੇ।
ਆਵੇ।
ਹਾਂ ਨਹੀਂ, ਪਰ ਹੁਣ ਵਕੀਲ ਆ ਗਏ ਨੇ, ਦੋ ਵਕੀਲ ਆ ਗਏ ਨੇ,
ਨਹੀਂ
ਉਹ ਕਹਿੰਦੇ ਵੀ
ਵਕੀਲ
ਅਸੀਂ ਪ੍ਰੋ ਬੋਨੋ ਬੇਸ ਤੇ ਕਰਾਂਗੇ
ਨਹੀਂ, ਆਪਣੇ ਖੁਦ ਦੀ,
ਤੇ
ਨਹੀਂ, ਉਹ ਵਕੀਲ ਤਾਂ ਆ ਗਏ, ਉਹ ਵੀ ਪਤਾ ਨਹੀਂ ਉਹਨਾਂ ਦੀ ਗਰੰਟੀ ਨਹੀਂ, ਮਤਲਬ ਉਹਨਾਂ ਦਾ ਕੋਈ ਭੈਣ ਭਾਈ ਵੀ ਇਦਾਂ ਦਾ ਹੈ ਨਹੀਂ ਜਿਹੜਾ ਬਦਲਾ ਲੈਣ ਲਈ ਆਵੇ, ਠੀਕ ਹੈ ਨਾ। ਸੋ ਦੇ ਪਿੱਕ, ਉਹਨਾਂ ਨੇ ਉਹ ਬੰਦੇ ਪਿੱਕ ਕੀਤੇ ਜਿਨ੍ਹਾਂ ਦਾ ਮਤਲਬ ਕੋਈ ਪਿੱਛੇ ਹੈ ਨਹੀਂ ਸੀਗਾ, ਵੀ ਗਾਂ ਨੂੰ ਗਾਜ ਵੀ ਨਾ ਡਿਗੇ, ਇਹਨਾਂ ਨੂੰ ਫੋਲੋ ਵੀ ਨਾ ਕਰ ਸਕੇ, ਪੈਸੇ ਵੀ ਨਾ ਖਰਚ ਸਕਣ। ਖੈਰ ਇਹ ਤਾਂ ਇਰੈਗੂਲਰਿਟੀਜ਼ ਬਹੁਤ ਜ਼ਿਆਦਾ ਨੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਚਿੱਠੀ ਦੀ, ਜਿਹੜੀ ਕਿਹੜੀ ਸੀਗੀ ਚਿੱਠੀ, ਕਿੰਨਾ ਕਿੰਨੇ।
ਨਹੀਂ ਨਹੀਂ ਮੈਂ ਇੱਕ ਮਿੰਟ, ਮੈਂ ਚਿੱਠੀ ਤੋਂ ਪਹਿਲਾਂ ਮੈਂ ਆਪਾਂ ਇਸੇ ਮੁੱਦੇ ਤੇ ਇੱਕ ਮਿੰਟ ਗੱਲ ਕਰ ਲਈਏ। ਇੱਕ ਮਿੰਟ ਨਹੀਂ, ਉਹ ਜਿਹੜਾ ਕਲਾਨੌਰ ਤੇ ਕਹਿ ਰਹੇ ਨੇ ਵੀ ਬੰਬ ਸਿੱਟਿਆ ਜਾਂ ਵਟ ਨਾਟ, ਉਹ ਖਾਲੀ ਚੌਂਕੀ ਹੈ ਭਾਜੀ,
ਅੱਛਾ
ਉੱਥੇ ਪੁਲਿਸ ਹੈ ਹੀ ਨੀਗੀ, ਪੁਰਾਣੀ ਚੌਂਕੀ ਆ ਉਹ ਖੰਡਰ। ਹੁਣ ਜੇ ਕਿਸੇ ਨੂੰ ਕੋਈ ਸਟੇਟਮੈਂਟ ਦੇਣੀ ਹੋਊਗੀ ਉਹ ਖਾਲੀ ਚੌਂਕੀ ਦੇ ਕੋਲ ਸਿੱਟੂਗਾ। ਦੈਟਸ ਵੈਰੀ ਲਾਈਕ ਲਾਫੇਬਲ ਵੀ ਉਹ ਜਿੱਦਾਂ ਨਾ ਉਹ ਬਾਬਾ ਵਡਭਾਗ ਸਿੰਘ ਹੋਣਾ ਦੇ ਜਦੋਂ ਜਾਈਦਾ ਤੇ ਉੱਥੇ ਥੱਲੇ ਬੰਦੇ ਬੈਠੇ ਹੁੰਦੇ ਤੇ ਤੁਸੀਂ ਉਹਨਾਂ ਦਾ ਨੋਟ ਤੜਾ ਸਕਦੇ ਹੈ ਨਾ, ਤੇ ਉਹ ਬਾਈ ਇੱਕ ਦੱਸਣ ਦੇ ਕਹਿੰਦਾ ਮੈਂ ਨੋਟ ਤੜਾਉਣ ਚਲ ਗਿਆ ਤੇ ਨੋਟ ਕਹਿੰਦਾ 100 ਰੁਪਇਆ ਦਿੱਤਾ ਤੇ ਉਹ ਬਾਬੇ ਨੇ ਮੈਨੂੰ 90 ਰੁਪਏ ਦੇ ਤੇ ਵਾਪਸ ਨਾ।
ਅੱਛਾ
ਉਹ ਕਹਿੰਦਾ ਬਾਬਾ ਜੀ ਵੀ 90 ਰੁਪਈਏ ਵੀ ਮੈਂ ਤੁਹਾਨੂੰ 100 ਦਿੱਤਾ। ਕਹਿੰਦੇ ਕਾਕਾ ਅਸੀਂ ਇੱਥੇ ਧੁੱਪ ਸੇਕਣ ਆਏ ਆ। ਤੇ ਹੁਣ ਇਹਨਾਂ ਨੂੰ ਲੱਗਦਾ ਵੀ ਇਹ ਜਿਹੜੇ ਸਾਡੇ ਵਰਗੇ ਬੰਦੇ ਆ ਜਾਂ ਹੋਰ ਪੱਤਰਕਾਰ ਨੇ ਜਾਂ ਕੁਛ ਆ ਵੀ ਉਹ ਧੁੱਪ ਸੇਕਣ ਹੀ ਆਏ, ਉਹਨਾਂ ਨੇ ਇਸ ਚੀਜ਼ਾਂ ਤੇ ਧਿਆਨ ਹੀ ਨਹੀਂ ਦੇਣਾ ਹੈਗਾ ਨਾ। ਇਹ ਚੀਜ਼ ਹੈ ਭਾਜੀ, ਇਹਨਾਂ ਨੂੰ ਬਾਈਟ ਕਰੂਗੀ ਫਿਊਚਰ 'ਚ, ਮੈਂ ਲਿਖ ਕੇ ਦੇ ਦਿੰਦਾ। ਇਹ ਹਿਊਮਨ ਰਾਈਟਸ ਦੇ ਵਾਇਲੇਸ਼ਨ ਦੇ ਵਿੱਚ ਇੱਕ ਹੋਰ ਚੀਜ਼ ਐਡ ਹੋ ਗਈ ਆ। 1 ਹਫ਼ਤੇ ਪਹਿਲਾਂ ਹੀ ਤੁਹਾਡੇ 2 ਬੰਦੇ ਪੁਲਿਸ ਦੇ, ਪੰਜਾਬ ਪੁਲਿਸ ਦੇ, ਉਹਨਾਂ ਨੂੰ 32 ਸਾਲ ਬਾਅਦ ਸਜ਼ਾ ਦਿੱਤੀ ਗਈ ਹੈ, ਸੇਮ ਸਿਨਾਰੀਓ ਇਨਕਾਊਂਟਰ ਕਰਦੇ ਤੇ ਤੁਸੀਂ ਸੇਮ ਉਹੀ ਗਲਤੀਆਂ ਫਿਰ ਦੁਬਾਰਾ ਦੁਹਰਾ ਰਹੇ। ਗੁੱਡ ਲੱਕ ਟੂ ਯੂ ਵੀ ਕਿੱਦਾਂ ਤੁਸੀਂ ਇਹਨੂੰ ਕਵਰ ਅਪ ਕਰਨਾ, ਇਟਸ ਟੋਟਲੀ ਅਪ ਟੂ ਯੂ, ਪਰ ਵੀ ਇੱਥੇ ਲੋਕ ਧੁੱਪ ਸੇਕਣ ਤਾਂ ਬੈਠੇ ਨਹੀਂ ਹੈਗੇ, ਸਿੰਪਲ ਜੀ ਗੱਲ ਹੈ। ਜਿਹੜੇ ਜਿਨ੍ਹਾਂ ਨੇ ਕੇਸ ਚੱਕਣੇ ਉਹ ਚੱਕਣਗੇ ਫਿਰ,
ਚੱਕਿਆ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਜਰਨਲਿਜ਼ਮ
ਹਾਂਜੀ
ਕਰਦਾ ਉਹ ਚੱਕ ਰਿਹਾ ਇਹਨਾਂ ਕੇਸਾਂ ਨੂੰ ਤੇ ਰਿਕਾਰਡ ਹੋ ਰਿਹਾ ਆ ਤੇ ਕੇਸ ਵੀ ਬਣ ਰਹੇ ਨੇ। ਇਹ ਕਿਤੇ ਨਾ ਕਿਤੇ ਨਾ ਜਦੋਂ ਇਹ ਕੋਰਟ ਕਚਹਿਰੀ ਚਲੇ ਗਿਆ, FIR ਹੋ ਗਈ, ਜਿੱਦਾਂ ਹੁਣ ਦੇਖੋ ਰਾਮ ਰਹੀਮ ਦੀ ਗੱਲ ਕਰਦੇ ਹਾਂ, ਉਹ ਇੱਕ ਲੈਟਰ ਪਾਈ ਉਹ ਪ੍ਰਾਈਮ ਮਿਨਿਸਟਰ ਨੂੰ, ਕਿੱਥੇ ਦੀ ਕਿੱਥੇ ਚਲੇ ਗਈ, ਟਾਈਮ ਲੱਗ ਗਿਆ। ਪਰ ਮੂੰਹ ਜ਼ਬਾਨੀ ਤਾਂ ਪਹਿਲਾਂ ਬਹੁਤ ਕੁਛ ਹੋਈ ਜਾਂਦਾ ਸੀ, ਪਰ ਜਿੱਦਾਂ ਹੀ ਉਹ ਲੈਟਰ ਪਈ, ਮੈਂ ਪਹਿਲਾਂ ਵੀ ਇਹੀ ਕਹਿੰਦਾ ਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਕੰਮ ਹੈ ਆਪਣਾ ਸਰਕਾਰੀ ਦਰਬਾਰ, ਮੂੰਹ ਜ਼ਬਾਨੀ ਨਾ ਕਰੋ, ਰਾਈਟ ਅ ਲੈਟਰ, ਠੀਕ ਹੈ, ਔਰ ਉਹਦਾ
ਉਹ ਦਸਤਾਵੇਜ਼ ਬਣ ਜਾਂਦਾ ਹੈ,
ਉਹਨਾਂ ਨੂੰ ਉਹ ਕੰਮ ਕਰਨਾ ਹੀ ਪੈਣਾ ਹੈ ਨੋ ਮੈਟਰ ਵਟ। ਉਹ ਲਟਕਾ ਸਕਦੇ ਆ, ਦੇਰ ਕਰ ਸਕਦੇ, ਪਰ ਉਹਨਾਂ ਨੂੰ ਜਵਾਬ ਉਹਦਾ ਦੇਣਾ ਹੀ ਪੈਣਾ ਹੈ। ਅੱਛਾ ਇੱਕ ਨਾ ਇਸ ਮਸਲੇ ਦੇ ਵਿੱਚ ਇਹਦੇ ਨਾਲ ਹੀ ਜੁੜਦੇ ਆ ਰਿਟਰਨ ਦੀ ਗੱਲ, ਕਿ ਇੱਕ ਨਾ NRI ਮਿਲਣੀ ਹੋ ਰਹੀ ਆ, NRI ਮਿਲਣੀ ਪੰਜਾਬ ਦੇ, ਜਿਹੜੇ ਤੁਹਾਨੂੰ ਪਤਾ ਵੀ NRI ਮਿਨਿਸਟਰ ਨੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਸਾਡੇ ਪਿੰਡ ਵੀ ਆਏ ਸੀਗੇ ਤੇ ਉਹ NRI ਮਿਨਿਸਟਰ ਨੇ, ਤੇ ਜਦੋਂ
ਜਿਹੜੇ ਬਹੁਤ ਲੇਟ ਹੋ ਗਏ ਸੀ,
ਹਾਂ 4-5 ਘੰਟੇ ਹੀ ਲੇਟ ਸੀਗੇ, ਬਹੁਤਾ ਤਾਂ ਨਹੀਂ ਸੀ ਲੇਟ,
ਗੱਡੀ ਚ ਉਤਰ ਤੇ ਮੈਂ ਨੇੜੇ, ਮੈਂ ਤਾਂ ਚਲੋ ਕੋਈ ਨੇੜੇ ਇੰਨੇ ਹੁੰਦਾ ਨੀ, ਤੇ ਮੈਂ ਜਿੱਦਾਂ ਨਾਲ ਹੀ ਤੁਰ ਪਿਆ ਤੇ ਮੈਨੂੰ ਕਹਿੰਦੇ ਕਾਕਾ ਇੱਥੇ ਕੀ ਹੋ ਰਿਹਾ।
ਚਲੋ ਉਹ ਨਾ
ਹਾਂਜੀ
ਉਦੋਂ ਫਿਰ ਕਿਉਂਕਿ ਉਹ NRI ਮਿਨਿਸਟਰ ਸੀਗੇ ਤੇ ਮੈਨੂੰ ਕਈ ਸੱਜਣਾ ਮਿੱਤਰਾਂ ਪਿਆਰਿਆਂ ਦੇ ਫੋਨ ਆਏ ਵੀ ਸਾਡੇ ਆਹ ਪ੍ਰੋਬਲਮ ਹੈ, ਸਾਡੀ ਗੱਲ ਕਰਾ ਦਿਓ। ਮੈਂ ਕਿਹਾ ਦੇਖੋ ਜੀ, ਸਾਡੀ ਤਾਂ ਆਪਣੀ ਗੱਲ ਮਸੀ ਹੋਈ ਉਹਨਾਂ ਨਾਲ, ਉੱਤੇ 20-25 ਪਿੰਡਾਂ ਦੀਆਂ ਫਾਈਲਾਂ ਆਈਆਂ ਸੀਗੀਆਂ, ਉਹਨਾਂ ਨੂੰ ਇੱਕ ਇੱਕ ਮਿੰਟ ਦੇ ਕੇ 20 ਮਿੰਟਾਂ ਦੀ, ਹਾਂ ਹਾਂ 25 ਪੰਚਾਇਤਾਂ ਆਈਆਂ ਹੋਈਆਂ ਸੀ, ਈਵਨ ਕਿ ਉੱਥੇ ਪਲਾਹੀ ਦੇ ਲਾਗੇ ਹੋ, ਮਤਲਬ ਸਾਰੇ ਫਗਵਾੜੇ ਦੇ ਹੋ, ਇੱਧਰੋਂ 25 ਪੰਚਾਇਤਾਂ ਆਪਣੀਆਂ ਫਾਈਲਾਂ ਲੈ ਕੇ ਆਈਆਂ, ਅਤੇ ਉਹਨਾਂ ਸਾਰਿਆਂ ਨੂੰ ਅਸੀਂ ਪ੍ਰੋਗਰਾਮ ਪਹਿਲਾਂ ਹੀ ਆਈਆਂ ਹੋਈਆਂ ਸੀ, ਅਤੇ 1-1 ਮਿੰਟ ਦਾ ਟਾਈਮ ਦਿੱਤਾ ਵੀ ਤੁਸੀਂ ਫਾਈਲ ਦੇ ਦਿਓ ਆਪਣੇ, 1 ਮਿੰਟ 'ਚ ਦੱਸ ਦਿਓ ਸਾਰਾ ਕੁਛ, ਔਰ 20 ਮਿੰਟਾਂ 'ਚ 25 ਫਾਈਲਾਂ ਭੁਗਤੀਆਂ ਸੀਗੀਆਂ, ਤੇ ਉਹ ਸਾਰੀਆਂ
ਗਿਨੀਜ਼ ਬੁੱਕ ਵਰਲਡ ਰਿਕਾਰਡ ਬਣਾ ਲਿਆ ਤੁਸੀਂ।
ਮਤਲਬ ਉਹ ਕੀ ਹੈ ਨਾ, ਉਹਨਾਂ ਨੇ ਫਾਈਲ ਸਮਝ ਕੇ ਕਰਕੇ ਮਾਰਕ ਲਾ ਕੇ ਉਹ ਆਪਣੀ ਸੈਕਟਰੀ ਨੂੰ ਦੇਈ ਜਾਂਦੇ ਸੀ ਵੀ ਮੇਰੇ ਡੈਸਕ 'ਤੇ ਪਹੁੰਚਾ ਦਿਓ, ਠੀਕ ਹੈ। ਹਾਂ ਮਤਲਬ ਗੁੱਡ ਵਰਕ ਕੀਤਾ ਸੀਗਾ ਉਹਨਾਂ ਨੇ। ਉਦੋਂ ਵੀ ਇਹ ਗੱਲਾਂ
ਠੀਕ ਹੈ
ਚੱਲੀਆਂ ਸੀਗੀਆਂ ਕਿ ਮੈਨੂੰ ਫੋਨ ਆਇਆ ਵੀ ਮੇਰਾ ਜੀ ਆਹ ਕੰਮ ਹੈ, ਮੇਰਾ ਉਹ ਕੰਮ ਹੈ। ਮੈਂ ਦੇਖੋ ਜੀ ਹੁਣ ਇੱਦਾਂ ਤਾਂ ਨਹੀਂ ਕਰਾ ਸਕਦੇ। ਹੁਣ ਇਸੇ ਚੀਜ਼ ਨੂੰ ਨਾ ਮੱਦੇਨਜ਼ਰ ਰੱਖਦੇ ਨਾ ਉਹਨਾਂ ਨੇ ਇੱਕ ਪੋਰਟਲ ਸ਼ੁਰੂ ਕੀਤਾ। ਪੋਰਟਲ ਦੇ ਵਿੱਚ ਜਿਹੜੀ ਤੁਸੀਂ ਕੋਈ ਵੀ ਸਮੱਸਿਆ, ਕੋਈ ਫੀਡਬੈਕ ਹੈ, ਕੋਈ ਕੰਮ ਹੈ, ਉਹ ਤੁਸੀਂ ਆਨਲਾਈਨ ਰਜਿਸਟਰ ਕਰ ਸਕਦੇ ਹੋ। ਉਹਨੂੰ NRI ਮਿਲਣੀ ਕਹਿੰਦੇ ਆ। ਪੰਜਾਬ ਗਵਰਨਮੈਂਟ ਦੇ ਸਾਈਟ 'ਤੇ ਸਰਚ ਕਰੋ ਜਾਂ ਉੱਦਾਂ ਹੀ ਗੂਗਲ ਸਰਚ ਕਰੋ, NRI ਮਿਲਣੀ। ਅਤੇ ਤੁਹਾਨੂੰ NRI ਸੰਬੰਧੀ ਕੋਈ ਵੀ ਪ੍ਰੋਬਲਮ ਹੈ, ਕੋਈ ਕਬਜ਼ਾ ਕਰ ਰਿਹਾ, ਕੋਈ ਜ਼ਮੀਨ ਨਹੀਂ ਛੱਡ ਰਿਹਾ, ਘਰ ਨਹੀਂ ਛੱਡ ਰਿਹਾ, ਕੋਈ ਐਨੀਥਿੰਗ, ਅਤੇ ਉਹ ਹੋ ਜਾਏਗੀ ਤਾਂ ਉਹਦਾ ਜਵਾਬ ਮਿਲੇਗਾ, ਡੈਫੀਨੇਟਲੀ ਉਹ ਰਜਿਸਟਰ ਹੋਏਗੀ। ਇੱਕ ਵਧੀਆ ਉਹਨਾਂ ਨੇ ਮਤਲਬ ਵਧੀਆ ਕੰਮ ਕੀਤਾ। ਹੁਣ ਹੁਣ ਆਉਂਦੇ ਹਾਂ ਜਿਹੜਾ ਆ ਚਿੱਠੀ ਬਾਰੇ। PSEB ਨੇ ਦਿੱਤਾ,
ਹਾਂਜੀ
ਐਜੂਕੇਸ਼ਨ
ਹਾਂਜੀ ਹਾਂਜੀ
ਐਜੂਕੇਸ਼ਨ ਬੋਰਡ
ਨਹੀਂ ਨਹੀਂ
ਇੰਜੀਨੀਅਰਿੰਗ।
ਨਹੀਂ ਨਹੀਂ ਨਹੀਂ
ਹਾਂ
ਇੰਜੀਨੀਅਰਿੰਗ ਜਿਹੜੇ ਪਨਕੌਮ ਵਾਲੇ ਇਲੈਕਟ੍ਰਿਕ ਇੰਜੀਨੀਅਰ ਨੇ, ਉਹ ਜਿਹੜੇ ਇਹਨਾਂ ਦੇ ਕੰਮ ਕਰ ਰਹੇ ਨੇ ਪੰਜਾਬ ਸਰਕਾਰ ਲਈ, ਉਹਨਾਂ ਨੇ ਚਿੱਠੀ ਲਿਖੀ ਆ ਵੀ ਸਾਡੇ ਜਿਹੜੇ ਪੈਸੇ ਆ 13,500 ਕਰੋੜ ਇਸ ਚਿੱਠੀ ਦੇ ਵਿੱਚ ਆ, ਤੇ ਵੀ ਆਸਟ੍ਰੇਲੀਅਨ $2.5 ਬਿਲੀਅਨ ਬਣ ਗਿਆ।
ਇਹ ਲੈਣੇ ਆ ਉਹਨਾਂ ਤੋਂ,
ਇਹ ਸਰਕਾਰ ਵੱਲੋਂ ਲੈਣੇ ਆ ਨਾ, ਕਿਉਂਕਿ ਇਹ ਜਿਹੜੇ ਪੈਸੇ ਦੇ ਰਹੇ ਨੇ 20,000 ਕਰੋੜ ਰੁਪਇਆ ਇਹ ਸਬਸਿਡੀ ਦੇ ਰਹੇ ਨੇ ਸਾਲ ਦੀ। ਉਹ ਜਿਹੜਾ ਇਹਨਾਂ ਨੇ ਉਹ 600 ਯੂਨਿਟ ਪਤਾ ਨਹੀਂ 300 ਯੂਨਿਟ ਵਾਟ ਐਵਰ ਜਿਹੜੀ ਮਾਫ਼ ਕੀਤੀ ਹੋਈ ਆ ਉਹਦੀ, ਇਹ ਫਿਰ ਇੰਨਾ ਇੱਦਾਂ ਹੁੰਦਾ ਨਾ, ਗਵਰਨਮੈਂਟ ਨੇ ਇਹਨਾਂ ਨੂੰ ਤਾਂ ਪੇ ਕਰਨੇ ਹੁੰਦੇ ਆ, ਪਨਕੌਮ ਵਾਲਿਆਂ ਨੂੰ ਤਾਂ ਪੇ ਕਰਨੇ ਹੁੰਦੇ ਆ। ਹੁਣ ਪਨਕੌਮ ਨੇ ਤਾਂ ਆਪਣੇ ਕੰਮ ਚਲਾਉਣੇ ਆ, ਹੁਣ ਇਹ ਥੋੜੀ ਆ ਵੀ ਹੁਣ ਵੀ ਮੈਂ ਤੁਹਾਨੂੰ ਕਹਿ ਦੂੰਗਾ ਵੀ ਭਾਜੀ ਤੁਸੀਂ ਮੈਨੂੰ ਬਲੂਬੇਰੀਆਂ ਭੇਜੀ ਜਾਓ, ਮੈਂ ਅੱਗੇ ਫ੍ਰੀ ਦਾ ਕੀਤਾ ਹੋਇਆ ਕੰਟਰੈਕਟ ਵੀ ਮੈਂ ਇੱਥੇ ਗੁਰਦੁਆਰਾ ਸਾਹਿਬ 'ਚ ਫ੍ਰੀ ਬਲੂਬੇਰੀਆਂ ਦੇਣੀਆਂ ਤੇ
ਵੰਡਣੀਆਂ
ਤੁਸੀਂ, ਤੇ ਮੈਂ ਆਪਣੀ ਵਾਹ ਵਾਹ ਕਰਾਈ ਜਾਣੀ ਵੀ ਗੁਰਪ੍ਰੀਤ ਗਿੱਲ ਬਲੂਬੇਰੀਆਂ ਵੰਡ ਰਿਹਾ, ਲੰਗਰ ਲਾ ਰਿਹਾ, ਤੇ ਉੱਧਰ ਫਿਰ ਤੁਹਾਡੇ ਵੱਲੋਂ ਬਿੱਲ ਆ ਜਾਵੇ ਭਾਈ ਸਾਹਿਬ ਮੇਰਾ ਬਿੱਲ, ਮੈਨੂੰ ਤਾਂ ਪੇ ਕਰੋ ਨਾ। ਤੇ ਫਿਰ ਉਹ ਹੁਣ ਆ ਉਹ ਵਾਲਾ ਬਿੱਲ ਆਇਆ, ਹੁਣ ਸਪਲਾਇਰ ਤੋਂ ਬਿੱਲ ਆਇਆ ਵੀ ਸਾਡੇ ਅਸੀਂ ਸਪਲਾਈ ਕਰ ਰਹੇ ਹਾਂ ਤੇ ਸਾਨੂੰ ਖਰਚੇ ਪੈ ਰਹੇ ਆ, ਉਹਨਾਂ ਦੇ ਜਿਹੜੇ ਕਰਮਚਾਰੀ ਆ ਉਹਨਾਂ ਦੀ ਤਨਖਾਹਾਂ ਜਾ ਰਹੀਆਂ ਨੇ, ਮੇਨਟੇਨੈਂਸ ਦੇ ਬਿੱਲ ਨੇ, ਈਵਨ ਕਿ ਕੋਲ ਸਪਲਾਈ ਜਿਹੜੀ ਆ ਰਹੀ ਆ ਉਹਦੇ ਬਿੱਲ ਆ, ਦੇ ਆਰ ਲੋਟ ਆਫ ਥਿੰਗਸ। ਤੇ ਉਹ ਹੁਣ ਦੇਖ ਲਓ 13,500 ਕਰੋੜ, ਆਪਾਂ ਝੂਠ ਨਹੀਂ, ਇਹ ਚਿੱਠੀ ਮੈਂ ਤੁਹਾਨੂੰ ਭੇਜੀ ਆ, ਤੁਸੀਂ ਸ਼ੇਅਰ ਕਰਨੀ ਸ਼ੇਅਰ ਵੀ ਕਰ ਸਕਦੇ ਹੋ, ਪਰ ਇਸ ਮੂਮੈਂਟ ਤੇ ਆ ਚੁੱਕਾ ਪੰਜਾਬ, ਤੇ ਪੰਜਾਬ ਦਾ ਇਹ ਹਾਲਾਤ ਹੋ ਗਏ ਆ ਵੀ IMF ਨੇ ਪਹਿਲੋਂ ਵੀ ਕਿਹਾ ਹੋਇਆ ਵੀ ਪੰਜਾਬ ਆਪਣੀ GDP ਦਾ 48% ਤੱਕ ਲੋਨ ਲੈ ਚੁੱਕਾ ਆ।
ਨਹੀਂ ਮੈਨੂੰ ਨਾ ਇਹ ਗੱਲ ਵੀ ਆਪਾਂ ਕਰਨੀ ਸੀ, ਮਹੀਨਾ ਕੁ ਪਹਿਲਾਂ ਨਾ ਭਗਵੰਤ ਮਾਨ ਕਹਿੰਦਾ ਹਰਿਆਣੇ ਨੂੰ ਲੋਨ ਮਿਲ ਗਿਆ IMF ਵੱਲੋਂ ਤੇ ਅਸੀਂ ਵੀ ਲੈਣਾ। ਉਹ ਮੈਂ ਕਿਹਾ ਇੱਕ ਤਾਂ ਹੁੰਦਾ ਵੀ ਮਤਲਬ ਵੀ ਇੱਕ ਚਾਹ ਹੁੰਦਾ ਵੀ ਮੈਂ ਲੋਨ ਲੈਣਾ ਆ, ਮਤਲਬ ਚਾਹ ਚੜਿਆ ਹੋਇਆ ਵੀ ਅਸੀਂ ਲੋਨ ਲੈਣਾ, ਇੱਕ ਇੱਕ ਹੁੰਦੀ ਰਿਸਪੋਂਸੀਬਿਲਟੀ ਵੀ ਅਸੀਂ ਲੋਨ ਲਾਉਣਾ ਆ, ਇੱਕ ਹੁੰਦਾ ਲੈ ਆ ਗੁਆਂਢੀ ਨੇ ਲੋਨ ਲੈ ਲਿਆ ਮੈਂ ਵੀ ਲੈਣਾ ਆ, ਇਹ ਕਿਹੜੀ ਬਿਰਤੀ ਹੋ ਗਈ ਵੀ।
ਦੇਖੋ ਭਾਜੀ ਇਟਸ ਅ ਸੈਡ ਸਟੋਰੀ, ਆਪਾਂ ਆਪਾਂ ਕਹਿੰਦੇ ਹੈਗੇ ਆ ਵੀ IQ ਜੇ ਚੈੱਕ ਕਰਾ ਲਓ ਨਾ ਭਗਵੰਤ ਮਾਨ ਦਾ IQ ਚੈੱਕ ਕਰਾ ਲਓ, ਮੈਂ ਲਿਖ ਕੇ ਦੇ ਦੂੰਗਾ ਵੀ 100 ਤੋਂ ਥੱਲੇ ਆਊਗਾ ਜੋ ਹਰਕਤਾਂ ਕੀਤੀਆਂ ਜਾ ਰਹੀਆਂ। ਤੁਸੀਂ ਆਪਾਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰਦੇ ਨਾ ਵੀ ਉਹ ਵੀ ਕੱਲ ਪਰਸੋਂ ਅਕਾਲ ਚਲਾਣਾ ਕਰ ਗਿਆ, ਉਹਨਾਂ ਦੀ ਇੱਕ ਕਿਸੇ ਨੇ ਗੱਲ ਦੱਸੀ ਸੀ ਵੀ ਉਹ ਬੰਦੇ ਨੇ ਲਾਲੂ ਪ੍ਰਸਾਦ ਯਾਦਵ ਵਰਗੇ ਬੰਦਿਆਂ ਨੂੰ ਹੈਂਡਲ ਕੀਤਾ ਹੋਇਆ, ਵੀ ਲਾਲੂ ਪ੍ਰਸਾਦ ਯਾਦਵ ਹਾਂ ਵੀ ਗ੍ਰੇਟ ਲੀਡਰ ਵਟ ਐਵਰ, ਪਰ ਜਦੋਂ ਨਾ ਇਹ ਕਾਗਜ਼ ਪੱਤਰਾਂ ਤੇ ਆ ਜਾਂਦਾ ਇਹ ਸਾਰਿਆਂ ਦੀ ਟੈਂ ਬੋਲ ਜਾਂਦੀ
ਉਹ ਜੇਲ ਚ ਇਸੇ ਕਰਕੇ ਗਿਆ ਨਾ।
ਹਾਂ ਨਹੀਂ ਉਹਨੇ ਪਤਾ ਉਹਨਾਂ ਨੇ ਪਤਾ ਕੀ ਕੀਤਾ ਸੀ, ਉਹਨਾਂ ਨੇ ਇਹਨਾਂ ਦੇ ਜਿਹੜੇ PA ਲਾਉਣੇ ਸੀ ਨਾ ਜਾਂ ਸੈਕਟਰੀ ਲਾਉਣੇ ਸੀ, ਇਹਨਾਂ ਦੇ ਡਿਪਾਰਟਮੈਂਟ ਦੇ ਜਿਹੜੇ ਸੈਕਟਰੀ ਲਾਉਣੇ ਸੀ ਉਹ ਡਾਕਟਰ ਮਨਮੋਹਨ ਸਿੰਘ ਨੇ ਆਪ ਇੰਟਰਵਿਊ ਕਰਕੇ ਲਾਏ ਸੀ,
ਅੱਛਾ,
ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਦੀ ਕੈਪੇਬਿਲਿਟੀ ਓਨੀ ਹੈ ਨੀਗੀ, ਤੇ ਪਰ ਜਿਹੜੇ ਸੈਕਟਰੀ ਲੱਗਣੇ ਆ ਕਿਉਂਕਿ ਸੈਕਟਰੀ ਜਿਹੜੇ ਸੈਕਟਰੀ ਆ ਉਹਦੇ ਹੀ ਪ੍ਰਪੋਜ਼ਲਾਂ ਜਾਣੀਆਂ, ਉਹਦੇ ਹੀ ਸਾਈਨ ਹੋਣੇ ਨੇ ਜੋ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਚੱਲਣਾ ਹੈ, ਰਾਈਟ, ਉਹਨੇ ਹੀ ਮੋਨੀਟਰ ਕਰਨਾ ਵੀ ਜਿਹੜੇ ਕੰਟਰੈਕਟਸ ਆ ਰਹੇ ਨੇ, ਕੰਟਰੈਕਟਸ ਜਾ ਰਹੇ ਨੇ, ਵਟ ਨਾਟ। ਹੁਣ ਰੇਲਵੇ ਦਾ ਤਾਂ ਇੱਕ ਆਪਣਾ ਐਕਸਟਰਾ ਬਜਟ ਹੁੰਦਾ ਸੀ, ਉਹ ਚਲੋ ਹੁਣ ਮੋਦੀ ਸਰਕਾਰ ਨੇ ਖਤਮ ਕਰਤਾ, ਉਹ ਤੇ ਰੇਲਵੇ ਇਜ਼ ਵਨ ਆਫ ਦ ਬਿਗੈਸਟ ਇਨ 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 ਦ ਵਰਲਡ, ਨਾਟ ਲਾਈਕ ਵੀ ਆਪਾਂ ਕਹਿ ਲਈਏ ਕੰਟਰੀ ਦੇ ਵਿੱਚ। ਤੇ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਇਹ ਜਿਹੜੇ ਲੋਕਾਂ ਨੇ ਕਿਹਾ ਸੀ ਨਾ ਵੀ ਐਡਾ ਵੱਡਾ ਵਿਭਾਗ ਦੇਖ ਕੇ ਜਾਂ ਮੰਤਰਾਲਾ ਦੇਖ ਕੇ ਕਿਹਾ ਸੀ ਮੈਨੂੰ ਰੇਲਵੇ ਦੇ ਦਿਓ, ਮੈਨੂੰ ਆਹ ਦੇ ਦਿਓ, ਮੈਨੂੰ ਉਹ ਦੇ ਦਿਓ, ਉਹਨਾਂ ਨੂੰ ਪਤਾ ਸੀ ਵੀ ਇਹਨਾਂ ਦੀ ਕੈਪੇਬਿਲਿਟੀ ਹੈ ਨੀਗੀ, ਪਰ ਉਹਨਾਂ ਨੇ ਬੰਦੇ ਜਿਹੜੇ ਨਾਲ ਲਾਏ ਉਹਨਾਂ ਦੇ ਜਿਹੜੇ IAS IFS ਵਟ ਐਵਰ IRS ਜੋ ਵੀ ਸੀ ਜਿਹੜੇ ਹੈਗੇ ਨੇ ਉਹ ਆਪ ਇੰਟਰਵਿਊ ਕਰਕੇ ਲਾਏ। ਇੱਥੇ ਤੁਸੀਂ ਦੇਖ ਲਓ, ਇਹ ਹੁਣ ਭਗਵੰਤ ਮਾਨ ਦੇ ਨਾਲ ਤਾਂ ਪਤਾ ਨਹੀਂ ਕੌਣ ਲੱਗਾ ਹੋਇਆ, ਆਈ ਡੋਂਟ ਨੋ ਵੀ ਸੀਰੀਅਸਲੀ। ਮੈਂ ਤਾਂ ਮੈਂ ਜੇ ਕਦੇ ਚਲੋ ਕਿਤਾਬ ਕਤੂਬ ਤਾਂ
ਯਾਦਵ
ਲਿਖ ਰਹੀ ਨਹੀਂ,
ਕੌਣ ਚੱਡਾ ਕੇ ਯਾਦਵ ਲੱਗਾ ਹੋਇਆ, ਕੀ ਨਾਮ ਉਹਦਾ।
ਉਹ ਛੱਡੋ ਭਾਜੀ ਇਹ ਸਾਰੇ, ਮੈਂ ਕਿਹਾ ਉਹੀ ਮੈਂ ਕਹਿ ਰਿਹਾ ਵੀ ਜੇ ਆਪਾਂ ਤਾਂ ਕੋਈ ਕੋਈ ਐਡਾ ਤੀਰ ਮਾਰਨਾ ਨੀ ਆਪਣੀ ਜ਼ਿੰਦਗੀ 'ਚ ਵੀ ਆਪਾਂ ਕਿਤਾਬ ਲਿਖ ਜਾਈਏ, ਪਰ ਜੇ ਕਿਤੇ ਭੁਲੇਖੇ 'ਚ ਤੀਰ ਮਾਰ ਲਿਆ ਤੇ ਕਿਤਾਬ 'ਚ ਇਹ ਜ਼ਰੂਰ ਲਿਖਾਂਗੇ ਵੀ ਦੁਨੀਆ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਵੀ ਇਸ ਮੂਰਖ ਬੰਦੇ ਦੇ ਪਿੱਛੇ ਲੱਗ ਕੇ ਲੋਕਾਂ ਦੀਆਂ ਗਾਲਾਂ ਵੀ ਖਾਧੀਆਂ ਤੇ ਇਹਦੀ ਸਪੋਰਟ ਵੀ ਕੀਤੀ, ਤੇ ਜਦੋਂ ਟਾਈਮ ਆਇਆ ਡਿਲੀਵਰ ਕਰਨ ਦਾ ਇਹ ਬਿਲਕੁਲ ਹੀ ਜ਼ੀਰੋ ਹੋ ਗਿਆ, ਲਿਟਰਲੀ ਜ਼ੀਰੋ ਹੋ ਗਿਆ, ਵੀ ਕੁਛ ਵੀ ਨਹੀਂ ਹੈ ਕੁਛ ਹੋ ਕਰਨ ਲਈ। ਹੁਣ ਕੱਲ ਤੁਸੀਂ ਦੇਖੋ ਲੁਧਿਆਣੇ ਦੇ ਕੋਲ ਬੱਸ ਡਿੱਗੀ ਹੈ,
ਨਹੀਂ
ਅੱਠ ਬੰਦੇ ਮਰੇ
ਨਹੀਂ
ਨੇ
ਨਹੀਂ
ਨਾਲੇ ਦੇ ਵਿੱਚ,
ਬਠਿੰਡਾ, ਬਠਿੰਡਾ ਦੇ ਕੋਲ। ਹਾਂ
ਬਠਿੰਡੇ ਦੇ ਕੋਲ, ਸੋਰੀ। ਤੁਸੀਂ ਇੱਕ ਫੋਟੋ ਦੇ ਵਿੱਚ ਦੇਖਿਓ ਵੀ ਪੰਜਾਬ ਦੀ ਜਿਹੜੀ ਐਮਰਜੈਂਸੀ ਸਰਵਿਸਿਜ਼ ਆ ਉਹ ਕੀ ਨੇ, ਇੱਕ ਟੁੱਟੀ ਜੀ ਪੌੜੀ ਲੱਗੀ ਹੋਈ ਹੈ ਤੇ ਲੋਕ ਹੀ ਲੋਕਾਂ ਨੂੰ ਕੱਢ ਰਹੇ ਨੇ। ਤੁਹਾਡੇ ਕੋਲ ਐਮਰਜੈਂਸੀ ਸਰਵਿਸ ਨਹੀਂ ਡਿਵੈਲਪ ਹੋ ਸਕੀਆਂ ਹਜੇ ਤੱਕ। ਚੱਲ ਤੂੰ ਇਨਕਲਾਬ ਲੈ ਕੇ ਆਉਣਾ ਸੀ, ਇਨਕਲਾਬ ਦੇ ਵਿੱਚ ਆਹ ਵੀ ਚੀਜ਼ਾਂ ਆਉਂਦੀਆਂ ਨੇ ਵੀ ਤੂੰ ਬਾਹਰ ਆਇਆ ਨਾ, ਹੁਣ ਇੱਥੇ ਵੀ ਤੂੰ ਬਾਹਰ ਬਾਹਰੋਂ ਹੀ ਦੇਖ ਕੇ ਸਾਰਾ ਕੁਛ ਗਿਆ, ਕਨੇਡਾ ਜੀ ਪਹਿਲਾਂ ਰਹਿੰਦਾ ਸੀ, ਤੈਨੂੰ ਪਤਾ ਹੀ ਆ ਵੀ ਉੱਥੇ ਐਂਬੂਲੈਂਸ ਕਿੱਦਾਂ ਕੰਮ ਕਰਦੀ ਹੈ, ਉੱਥੇ ਫਾਇਰ ਬ੍ਰਿਗੇਡ ਕਿੱਦਾਂ ਦੀ ਕੰਮ ਕਰਦੀ ਆ। ਜੇ ਤੁਸੀਂ ਆਪਣੇ ਲਈ ਲੈਂਡ ਕਰੂਜ਼ਰ ਖਰੀਦ ਸਕਦੇ ਹੋ, ਇਨੋਵਾ ਖਰੀਦ ਸਕਦੇ ਹੋ, ਤੇ ਲੋਕਾਂ ਲਈ ਕਿਉਂ ਨੀ ਤੁਸੀਂ ਵੀ ਇਹ ਇੱਦਾਂ ਦੀਆਂ ਸੇਵਾਵਾਂ ਖਰੀਦ ਸਕਦੇ? ਘੱਟੋ ਘੱਟ ਤੁਹਾਡਾ ਇੰਪ੍ਰੈਸ਼ਨ ਤਾਂ ਲੋਕਾਂ 'ਚ ਪਊਗਾ ਵੀ ਭਗਵੰਤ ਮਾਨ ਦੇ ਆਉਣ ਤੇ ਦੇਖੋ ਜੀ ਐਮਰਜੈਂਸੀ ਸਰਵਿਸਿਜ਼ ਦਾ ਕਿੰਨਾ ਵਧੀਆ ਹਾਲ ਹੋ ਗਿਆ।
ਉਹ ਇੱਕ ਹੈਡਿੰਗ ਵੀ ਬਣ ਰਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰੋ ਕਬੱਡੀ ਲੀਗ ਮੈਚ ਦੇਖਣ ਲਈ ਪਹੁੰਚੇ ਮੈਲਬਰਨ, ਤੇ ਪੰਜਾਬ ਦੇ ਲੀਡਰਾਂ ਮੁਤਾਬਕ ਪੰਜਾਬ ਜਲ ਰਿਹਾ ਤੇ ਮੁੱਖ ਮੰਤਰੀ ਵਿਦੇਸ਼ 'ਚ ਮਨਾ ਰਿਹਾ ਨਵਾਂ ਸਾਲ। ਤੇ
ਬਿਲਕੁਲ ਬਿਲਕੁਲ ਮੈਂ ਬਿਲਕੁਲ ਸਹਿਮਤ ਹਾਂ ਜੀ।
ਇਹ ਤਾਂ ਉਹੀ ਗੱਲ, ਵਾਈਲ ਰੋਮ ਇਜ਼ ਬਰਨਿੰਗ ਨੀਰੋ ਇਜ਼ ਪਲੇਇੰਗ ਫਲੂਟ।
ਹਾਂਜੀ ਹਾਂਜੀ
ਨੀਰੋ
ਸਹੀ
ਪੰਤਰੀ
ਗੱਲ
ਵਜਾ
ਹੈ,
ਰਿਹਾ ਤੇ ਉੱਧਰ ਰੋਮ ਜਲ ਰਿਹਾ ਸੀਗਾ।
ਸਹੀ
ਸੋ ਇਹ
ਨਹੀਂ ਸਹੀ ਗੱਲ,
ਮੈਂ ਕੱਲ ਹੀ ਸੋਚ ਰਿਹਾ ਸੀ ਕੰਮ ਕਰਦੇ ਕਰਦੇ ਵੀ ਕੀ ਮਾਨਸਿਕਤਾ ਹੋਊਗੀ ਕਿ ਮਤਲਬ ਸਮਝ ਲਓ ਵੀ ਰੋਮ ਦੇ ਲੜਾਈ ਲੱਗੀ ਹੋਈ ਆ ਉੱਥੇ, ਉਹ ਅੱਗਾਂ ਘਰਾਂ ਨੂੰ ਅੱਗ ਲਾ ਰਹੇ ਆ ਮਤਲਬ ਦੁਸ਼ਮਣ ਆ ਕੇ, ਤੇ ਮਹਿਲ ਦੇ ਵਿੱਚ ਬੈਠਾ ਉਹ ਕਹਿੰਦਾ ਮੈਨੂੰ ਡਿਸਟਰਬ ਨਾ ਕਰੋ, ਮੈਂ ਬਾਂਸਰੀ ਦੀ ਧੁਨ ਪੂਰੀ ਪਹਿਲਾਂ ਕਰ ਲਾਂ। ਮਤਲਬ ਕਹਿੰਦਾ ਮਸੀਂ ਮੇਰੇ ਲੋਟ ਆਈ ਆ, ਕਹਿੰਦਾ ਇਹ ਬਾਂਸਰੀ ਦੀ ਧੁਨ, ਕਹਿੰਦਾ ਮੈਨੂੰ ਕਰ ਲੈਣ ਦਿਓ। ਤੇ
ਇਹ ਤਾਂ ਹੁਣ ਕੀ ਕੀ ਕਹਿ ਸਕਦੇ ਭਾਜੀ, ਇਹ ਇਹ ਨਾ ਇੱਕ ਇਹ ਕੇਸ ਸਟੱਡੀ ਬਣਨੀ ਚਾਹੀਦੀ ਹੈ, ਸਪੈਸ਼ਲੀ ਭਗਵੰਤ ਮਾਨ ਤੇ ਬਣਨੀ ਚਾਹੀਦੀ ਹੈ ਵੀ ਕਿਸੇ ਨਾ,
ਤੁਹਾਨੂੰ ਪਤਾ ਭਗਵੰਤ ਮਾਨ ਦਾ ਵੀ ਇੱਕ ਉਸਤਾਦ ਹੈਗਾ, ਉਹ ਤੋਂ ਵੀ ਸਿਰੇ ਦਾ ਉੱਤੋਂ ਦੀ।
ਅੱਛਾ ਜੀ,
ਜਲੈਂਸਕੀ,
ਮਨਪ੍ਰੀਤ ਬਾਦਲ,
ਜਲੈਂਸਕੀ।
ਆ ਜਲੈਂਸਕੀ,
ਉਹ ਮਤਲਬ ਕਿਤੇ ਮੈਨੂੰ ਤਾਂ ਆਪੇ ਰੱਬਾ ਹੈ ਉਹ ਕਿਤੇ ਯੂਕਰੇਨ ਨਾ ਬਣਾ ਦੇਵੇ, ਉਜਾੜ ਹੀ ਨਾ ਦੇਵੇ ਪੰਜਾਬ ਨੂੰ ਹੈ। ਉੱਥੇ ਤਕਰੀਬਨ 1 ਮਿਲੀਅਨ ਲੋਕ, ਮਤਲਬ ਸਹੀ ਅੰਕੜਾ 1 ਮਿਲੀਅਨ ਨੌਜਵਾਨ ਮਾਰੇ ਜਾ ਚੁੱਕੇ ਨੇ, ਤੇ ਹੁਣ ਹਾਂ ਹਾਂ ਫੌਜੀ 5.5 ਲੱਖ ਤਾਂ ਫੌਜ ਸਾਰੇ ਨੇ, ਯੂਰਪ ਦੀ ਵੱਡੀ ਫੌਜ ਉੱਥੇ ਪਹਿਲੀ ਸੀ, ਉਹ ਪਹਿਲੀ ਫੌਜ ਤਾਂ ਖਤਮ ਹੋ ਗਈ ਆ ਹੁਣ। ਉਹ ਤੋਂ ਬਾਅਦ ਕੰਸਕ੍ਰਿਪਟ ਕੀਤੇ 60 ਸਾਲ ਤੋਂ ਪਿੱਛੇ ਨੂੰ ਲੈ ਕੇ ਮੇਰਾ ਖਿਆਲ 22 ਸਾਲ ਤੱਕ ਉਹ ਨਹੀਂ ਭਰਤੀ ਕਰ ਲਈ ਜ਼ਬਰਦਸਤੀ, ਤੇ 8 ਮਿਲੀਅਨ ਲੋਕ ਦੇਸ਼ ਛੱਡ ਕੇ ਜਾ ਚੁੱਕੇ ਨੇ, 1 ਮਿਲੀਅਨ ਮਰ ਚੁੱਕਾ ਆ, ਤੇ ਹੁਣ ਉਹ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਜਲੈਂਸਕੀ, ਉਹ ਵੀ ਕਮੇਡੀਅਨ ਹੈ, ਸੇਮ ਸਟੋਰੀ ਆ ਭਗਵੰਤ ਮਾਨ ਵਾਲੀ।
ਹਾਂ ਉਹ ਕਮੇਡੀਅਨ ਹੈ, ਉਹ ਕਮੇਡੀਅਨ ਹੈ, ਉਹ ਤੁਸੀਂ ਉਹਦੀ ਕਿਤੇ ਪੁਰਾਣੀ ਇੱਕ, ਤੁਹਾਨੂੰ ਮੈਂ ਦੱਸਦਾ 1 ਮਿੰਟ, ਉਹਦੀ ਨਾ ਪੁਰਾਣੀ ਇੱਕ ਸ਼ੇਅਰ ਕੀਤੀ ਜਾਂਦੀ ਸੀ ਵੀ ਹੀ ਵਾਸ ਐਕਚੁਅਲੀ ਪਲੇਇੰਗ ਪ੍ਰੈਜ਼ੀਡੈਂਟ ਇਨ ਦੈਟ ਸ਼ੋਅ, ਲੋਕਾਂ ਨੇ ਉਹਨੂੰ ਉੱਥੋਂ ਹੀ ਚੱਕ ਲਿਆ।
ਨਹੀਂ ਉਹ ਜਿੱਦਾਂ ਬਣਿਆ, ਜਿੱਦਾਂ ਭਗਵੰਤ ਮਾਨ ਬਣਿਆ ਨਾ, ਕਿ ਉਹ ਨਹੀਂ ਜਿੱਤਿਆ, ਜਲੈਂਸਕੀ ਨਹੀਂ ਸੀ ਜਿੱਤਿਆ, ਭਗਵੰਤ ਮਾਨ ਨਹੀਂ ਸੀ ਜਿੱਤਿਆ। ਉਹ ਕੀ ਆ ਵੀ ਪਹਿਲਾਂ ਪਹਿਲੀਆਂ ਪਾਰਟੀਆਂ ਇੰਨੀਆਂ ਕਰਪਟ ਸੀ ਕਿ ਉਹ ਵਿਰੋਧ ਦੇ ਵਿੱਚ ਉਹਨਾਂ ਨੇ ਕਹਿੰਦੇ ਯਾਰ ਇਹਨੂੰ ਜੋਕਰ ਨੂੰ ਵੋਟ ਪਾ ਦਿਓ, ਠੀਕ ਹੈ,
ਕਦੀ ਵੀ ਨਹੀਂ ਪਾਉਣੀ ਚਾਹੀਦੀ, ਮੈਂ ਕਹਿੰਦਾ
ਹਾਂ
ਕਦੀ ਵੀ ਨਹੀਂ ਪਾਉਣੀ
ਉਹ
ਚਾਹੀਦੀ।
ਗਲਤੀ ਇਹ ਹੋਈ ਕਿ ਜਿਹੜੀ ਮੈਂ ਗੱਲ ਕਹਿ ਰਿਹਾ ਸੀ, 1 ਮਿਲੀਅਨ ਜਾਣੀ ਕਿ 10 ਲੱਖ ਲੋਕ ਨੌਜਵਾਨ ਮਾਰੇ ਚੁੱਕੇ ਨੇ ਮੇਲ, ਤੇ 8 ਮਿਲੀਅਨ ਲੋਕ 80 ਲੱਖ ਦੇਸ਼ ਛੱਡ ਕੇ ਯੂਰਪ ਤੇ ਹੋਰ ਕੰਟਰੀਆਂ 'ਚ ਜਾ ਚੁੱਕੇ ਨੇ, ਤੇ ਹੁਣ ਉਹ ਜਿਹੜੀ ਏਜ ਹੈ ਫੌਜ ਦੇ ਵਿੱਚ ਉਹ 18 ਸਾਲ ਕਰਨੀ ਚਾਹੁੰਦਾ ਆ, ਜਾਣੀ ਕਿ 18 ਤੋਂ 22 ਤੱਕ, ਜਾਣੀ ਕਿ ਜਿੰਨੇ ਵੀ ਨੌਜਵਾਨ ਨੇ ਯੰਗਸਟਰ ਹੈ ਜਿਹੜੇ ਹਜੇ 10ਵੀਂ ਪਾਸ ਕਰਕੇ ਹਟੇ ਆ, ਚਲੋ ਫਰੰਟ ਲਾਈਨਾਂ ਦੇ ਬਾਰਡਰ 'ਤੇ ਕੋਈ ਮਤਲਬ 5 ਦਿਨ ਦੀ ਟ੍ਰੇਨਿੰਗ ਸਿਰਫ, ਮਤਲਬ ਉਹ ਵੀ ਮਰਵਾਉਣੇ ਆ ਸਾਰੇ ਹੁਣ, ਤੇ ਆਹ ਹਾਲ ਉਹਦਾ ਹੋ ਚੁੱਕਾ। ਦੇਸ਼ ਸਾਰਾ ਹੀ ਜਿਹੜਾ ਈਸਟ ਪਾਰਟ ਸੀਗਾ ਦੇਸ਼ ਦਾ, ਸਾਰਾ ਜਿਹੜੀਆਂ ਖਾਨਾ ਸੀਗੀਆਂ ਉਹ ਸਾਰਾ ਹੁਣ ਰੂਸ ਦੇ ਕਬਜ਼ੇ ਹੇਠਾਂ ਆ ਚੁੱਕਾ ਆ, ਠੀਕ ਹੈ, ਉਹ ਸਾਰਾ ਖਾਲੀ ਇਲਾਕੇ, ਬੇਕਾਰ ਇਲਾਕੇ ਜਿਹੜੇ ਉਹ ਯੂਕਰੇਨ ਕੋਲ ਰਹਿ ਜਾਣੇ ਆ, ਹੁਣ ਅਮਰੀਕਾ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਯੂਕਰੇਨ ਦੀ ਲੜਾਈ ਜਿੱਤ ਜੇ ਜਿੱਤ ਵੀ ਗਏ ਤਾਂ ਆਪਾਂ ਉੱਥੇ ਕਰ ਵੀ ਗਏ ਅਤੇ ਉੱਥੇ ਕੱਢਣ ਪਾਉਣ ਨੂੰ ਤਾਂ ਕੁਛ ਵੀ ਨਹੀਂ, ਉਹ ਤਾਂ ਸਾਰਾ ਰੂਸ ਕੋਲ ਰਹਿ ਗਿਆ। 110 ਸਾਲ ਲੱਗਣੇ ਨੇ ਜਿਹੜਾ ਇਲਾਕਾ ਰਹਿ ਗਿਆ ਉਹਨੂੰ ਢਾਇਓ ਨੂੰ ਬਣਾਉਣ ਦੇ ਵਾਸਤੇ। ਸੋ 110 ਸਾਲ ਦੀ ਕੰਸਟਰਕਸ਼ਨ ਜੇ ਕੋਈ ਯੂਰਪੀਅਨ ਕਰਨਾ ਚਾਹੁੰਦਾ ਕੰਟਰੀ ਤਾਂ ਉਹਨਾਂ ਨੂੰ ਹਥਿਆਰ ਦੇਈ ਜਾਓ, ਲੜਾਈ ਜਾਓ, ਮਰਵਾਈ ਜਾਓ। ਸੋ ਇਹ ਹਾਲ ਕਮੇਡੀਅਨਾਂ ਦਾ ਆ ਕਿ ਜਿਸ ਕਾ ਕਾਮ ਉਸੀ ਕੋ ਸਾਜੇ। ਥੋੜ੍ਹੀ ਸਟੇਟਸਮੈਨਸ਼ਿਪ, ਹੁਣ ਆਪਾਂ ਡਾਕਟਰ ਮਨਮੋਹਨ ਸਿੰਘ ਜੀ ਦੀ ਗੱਲ ਅੱਜ ਕਰ ਰਹੇ ਹਾਂ, ਠੀਕ ਹੈ, ਉਹਦੇ ਨਾਲ ਤੁਸੀਂ ਕੰਪੇਅਰ, ਮਤਲਬ ਇੱਧਰ ਪੰਜਾਬ ਇੱਕ ਮੇਨ ਖਿੱਤਾ ਦੁਨੀਆ ਦਾ, ਹੈ ਨਾ, ਉਹਦਾ ਉਹਦਾ ਚੀਫ ਮਿਨਿਸਟਰ ਕੀ ਕਰ ਰਿਹਾ, ਮਤਲਬ ਇਟਸ ਵੈਰੀ ਸੈਡ ਅਫੇਅਰਸ।
ਨਹੀਂ ਮੈਨੂੰ ਤਾਂ ਫੋਨ ਕਰ ਲਿਓ ਜਿਨ੍ਹਾਂ ਨੇ ਵੀ ਮੈਨੂੰ ਕਰਨਾ, ਆਮ ਗਣਾ ਯੂਜ਼ ਵੈਰੀ ਹਾਰਸ਼ ਵਰਡ ਫੋਰ ਪ੍ਰੋ ਕਬੱਡੀ ਕਲੱਬ, ਸਿੰਪਲ ਜੀ ਯਾਰ, ਨਸ਼ੇ ਨਸ਼ਿਆਂ ਨਾਲ ਤੁਸੀਂ ਨਿਆਣਿਆਂ ਨੂੰ ਖਿਡਾ ਰਹੇ ਹੋ, ਠੀਕ ਹੈ ਨਾ। ਓਪਨਲੀ ਮੈਂ ਸਾਰੇ ਦੇਖੋ ਹਰਮਨ ਰੇਡੀਓ ਤੇ ਮੈਂ ਕਹਿ ਰਿਹਾ, ਹਰਮਨ ਰੇਡੀਓ ਦੇ ਕੁਛ ਇਹਦੇ ਨਾਲ ਲੈਣਾ ਦੇਣਾ ਨਹੀਂ, ਮੇਰਾ ਆਪਣਾ ਪਰਸਨਲ ਸਟੇਟਮੈਂਟ ਆ ਵੀ ਤੁਸੀਂ ਸਾਰੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰ ਰਹੇ ਹੋ, ਠੀਕ ਹੈ ਨਾ। ਕੋਈ ਤੁਹਾਡਾ ਨਸ਼ੇ ਦੇ ਉੱਤੇ ਕੋਈ ਤੁਹਾਡੀ ਸਟੇਟਮੈਂਟ ਨਹੀਂ ਹੈਗੀ, ਕੋਈ ਤੁਹਾਡੀ ਪੋਲਿਸੀ ਨਹੀਂ ਹੈਗੀ, ਠੀਕ ਹੈ। ਜਿਨ੍ਹਾਂ ਨੇ ਪੋਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤੁਸੀਂ ਪ੍ਰੋਪਾਗੈਂਡਾ ਬਣਾ ਕੇ ਬਾਹਰ ਕੱਢਿਆ, ਠੀਕ ਹੈ। ਹੁਣ ਤੁਸੀਂ ਸਿਰਫ ਆਪਣੀਆਂ ਫੁਕਰੀਆਂ ਮਾਰਨ ਲਈ ਵੀ ਮੇਰੇ ਕੋਲ ਪੈਸੇ ਜ਼ਿਆਦੇ ਆ, ਮੈਂ ਹੁਣ ਇਹਨਾਂ ਕੋਲ ਨਾਂ ਮੁੱਕ ਗਏ ਨੇ ਕਰਾਉਣ ਲਈ, ਕਦੀ ਪ੍ਰੋ ਆ ਜਾਂਦੇ ਨੇ, ਕੋਈ ਵਰਲਡ ਆ ਜਾਂਦਾ, ਕੋਈ ਕੁਛ ਆ ਜਾਂਦਾ, ਤੇ ਤੁਸੀਂ ਚੀਫ ਮਿਨਿਸਟਰ ਕਿਹਨੂੰ, ਦੂਜਾ ਚੀਫ ਗੈਸਟ ਕਿਹਨੂੰ ਸੱਦ ਰਹੇ ਹੋ, ਮਾਂ ਨੂੰ, ਉਹਦਾ ਕੀ ਲੈਣਾ ਦੇਣਾ ਇਹਦੇ ਨਾਲ,
ਗੁਰਪ੍ਰੀਤ
ਉਹਨੇ ਕੀ ਦੇ ਕੇ ਜਾਣਾ ਤੁਹਾਨੂੰ, ਉਹਦਾ ਆਪ ਕਰਜਾਈ ਹੈ, ਤੁਸੀਂ ਲੋਕਲ ਕਿਸੇ ਐਮਪੀ ਨੂੰ ਆਪਣੇ ਐਮਐਲਏ ਨੂੰ ਸੱਦੂਗਾ, ਘੱਟੋ ਘੱਟ ਤੁਹਾਨੂੰ ਗ੍ਰਾਂਟ ਦੇ ਕੇ ਜਾਊਗਾ।
ਨਹੀਂ ਹੋ ਸਕਦਾ, ਹੁਣ ਤੁਸੀਂ ਦੇਖੋ ਪ੍ਰੋ ਕਬੱਡੀ ਲੀਗ, ਮੈਨੂੰ ਇਹਦੇ ਬਣਤਰ ਦੇ ਬਾਰੇ ਪਤਾ ਨਹੀਂ, ਕੁਛ ਨਹੀਂ ਪਤਾ, ਬਸ ਸ਼ੁਰੂ ਹੋ ਗਈ, ਇੱਕ ਮੈਚ ਇੱਥੇ ਹੋਣਾ, ਇੱਕ ਟੀਮ ਇੱਥੇ ਬਣ ਗਈ। ਮੈਨੂੰ
ਬਣਤਰ ਹੈ ਹੀ ਨਹੀਂ, ਬਣਤਰ ਹੈ ਹੀ ਨਹੀਂ, ਰਾਤ ਨੂੰ ਫੋਨ ਕਰਕੇ ਤਾਂ ਬਣਤਰ ਹੁੰਦੀ ਆ,
ਨਹੀਂ
ਭਾਜੀ ਲੈਓ ਕਲੱਬ ਆਪਣਾ ਬਸ।
ਮੈਨੂੰ ਲੱਗਦਾ ਆ, ਮੈਨੂੰ ਇਉਂ ਲੱਗਦਾ ਆ ਕਿ ਆਸਟ੍ਰੇਲੀਆ ਦੇ ਵਿੱਚ, ਮੈਲਬਨ ਦੇ ਵਿੱਚ ਜਿਹੜਾ ਹੋ ਰਿਹਾ ਆ, ਜੋ ਵੀ ਹੋ ਰਿਹਾ ਉਹਦੇ ਵਿੱਚ ਇੱਕ ਵੀ ਆਸਟ੍ਰੇਲੀਅਨ ਮੈਨੂੰ ਨਹੀਂ ਲੱਗਦਾ ਹੋਏਗਾ। ਜੇ ਮੈਨੂੰ ਮੈਨੂੰ ਦਰੁਸਤ ਕਰ ਸਕਦੇ ਨੇ ਮੇਰੇ ਸਰੋਤੇ, ਮੈਨੂੰ ਦੱਸ ਸਕਦੇ ਨੇ ਕਿ ਆਸਟ੍ਰੇਲੀਆ ਨੂੰ ਕੋਈ ਫਾਇਦਾ ਨਨ ਵਟਸੋਐਵਰ ਹੋਏਗਾ। ਇਹ ਹੋਏਗਾ ਵੀ ਜਿਹੜੀਆਂ ਟਿਕਟਾਂ ਵਿਕ ਗਈਆਂ, ਜੇ ਕੋਈ ਦੇਖਣ ਗਿਆ, ਉਹ ਹੋਟਲ ਕਿਸੇ ਨੇ ਬੁੱਕ ਕਰਾ ਲਿਆ ਕਬੱਡੀ, ਉਹਨਾਂ ਦੀ ਜਿਹੜੀ GST ਦਾ ਜ਼ਰੂਰ ਫਾਇਦਾ ਹੋ ਜਾਏਗਾ ਸਟੇਟ ਗਵਰਨਮੈਂਟ ਨੂੰ,
ਸ਼ਾਮ ਨੂੰ ਲੀਕਰ ਸਟੋਰ ਨੂੰ ਫਾਇਦਾ ਹੋ ਜਾਣਾ, ਬਸ ਹੋਰ ਨਹੀਂ।
ਪਰ ਜੇ ਕਹੇ ਪਏ ਉਹਦੇ ਨਾਲ ਸਪੋਰਟਸ ਨੂੰ ਕੋਈ ਫਾਇਦਾ ਹੋਣਾ ਜਾਂ ਲੋਕਲ ਨਿਆਣਿਆਂ ਨੇ ਖੇਡਣਾ, ਪਰ ਇਹਦੇ ਨਾਲੋਂ ਵੱਧ ਪੈਸਾ ਉਹਨਾਂ ਨੇ ਸਪੋਂਸਰਸ਼ਿਪ ਕਰਕੇ ਹੀ ਕਲੱਬ ਉਸ ਸ਼ਹਿਰ 'ਚ ਜਾਂਦਾ ਹੈ। ਹੁਣ ਆਪਣੇ ਸਿਡਨੀ ਸਵਾਨਸ ਹੈ, ਸਿਡਨੀ ਆਪਣੇ AFL ਦੀ ਗੱਲ ਲੈ ਲਓ, ਵਿਕਟੋਰੀਆ ਦੀ, ਇਹ ਇੱਕ ਵਿਕਟੋਰੀਆ ਦਾ ਕਲੱਬ ਸੀਗਾ ਜਿਹੜਾ ਕਿ ਸਪੋਂਸਰਸ਼ਿਪ 'ਤੇ ਸਟਰਗਲ ਕਰ ਰਿਹਾ ਸੀ, ਉਹਨਾਂ ਨੇ ਇਹ ਕਲੱਬ ਨੂੰ ਮੂਵ ਕਰਕੇ, ਹੁਣ ਮੈਨੂੰ ਨਾਂ ਨਹੀਂ ਯਾਦ, ਸਿਡਨੀ ਲਿਆਂਦਾ, ਸਵਾਨਸ, ਸਿਡਨੀ ਸਵਾਨਸ,
ਹਾਂ,
ਸਿਡਨੀ ਦਾ ਇੱਕੋ ਇੱਕ ਕਲੱਬ ਹੈ। ਹੁਣ ਉਹ ਜਿੰਨੀ ਸਿਡਨੀ ਦੀ ਸਪੋਂਸਰਸ਼ਿਪ ਆ ਉਸ ਕਲੱਬ ਨੂੰ ਮਿਲਦੀ ਆ। ਇੱਦਾਂ ਹੀ ਰਗਬੀ ਲੀਗ ਦੇ ਵਿੱਚ ਮੈਲਬਨ ਸਟੋਰਮਸ ਜਿਹੜੇ ਆ, ਹੈ ਨਾ, ਉਹ ਉੱਧਰ ਚਲੇ ਗਏ, ਠੀਕ ਹੈ, ਮੈਲਬਨ ਦੇ ਵਿੱਚ ਇਹ ਸਪੋਰਟਸ ਹੈ ਨਹੀਂ। ਸੋ ਇੱਕੋ ਕਲੱਬ ਇਹ ਆ। ਸੋ ਇਹ ਜਿਹੜੀਆਂ ਨੇ ਅਰੇਂਜਮੈਂਟ, ਇਹ ਪੈਸਿਆਂ ਦੀਆਂ ਆ, ਸਪੋਂਸਰਸ਼ਿਪ ਦੀਆਂ। ਜੇ ਪੰਜਾਬ ਦੀ ਕਬੱਡੀ ਲੀਗ ਜਾਂ ਇੰਡੀਆ ਦੀ ਕਬੱਡੀ ਲੀਗ ਇੱਥੇ ਆਈ ਆ, ਉਹ ਇੱਥੇ ਕੋਈ ਦਾਨ ਕਰਨ ਨਹੀਂ ਆਈ ਜਾਂ ਕੋਈ ਡਿਵੈਲਪਮੈਂਟ ਕਰਨ ਨਹੀਂ ਆਈ, ਉਹ ਸਿਰਫ ਇੱਥੋਂ ਪੈਸੇ ਇਕੱਠੇ ਕਰਨ ਆਈ ਆ। ਇਹ ਆਪਾਂ ਨੂੰ ਸਿੱਧੀ ਸਿੱਧੀ ਗੱਲ ਅੰਡਰਸਟੈਂਡ ਕਰ ਲੈਣੀ ਚਾਹੀਦੀ ਆ, ਪਤਾ ਹੋਣੀ ਚਾਹੀਦੀ। ਇਹਦੇ 'ਚ ਕਬੱਡੀ ਦੀ ਭਲਾਈ ਕੋਈ ਨਹੀਂ ਹੈਗੀ, ਜਾਂ ਸਾਡੇ ਪਲੇਅਰਾਂ ਦੀ, ਸਾਡੇ ਨਿਆਣਿਆਂ ਦੀ ਕੋਈ ਭਲਾਈ ਨਹੀਂ ਹੈਗੀ। ਇਟਸ ਜਸਟ ਮਨੀ ਗੈਦਰਿੰਗ ਮੈਕਨਿਜ਼ਮ।
ਤੁਹਾਨੂੰ ਮੈਂ ਕਬੱਡੀ ਦੀ, ਮੈਂ ਆਪਾਂ ਇੱਕ ਸਾਰ 'ਚ ਕਹਿ ਦਿੰਦੇ ਹਾਂ, ਕਬੱਡੀ ਦੀ ਇੰਨੀ ਕੁ ਦੇਣ ਹੈ ਆਸਟ੍ਰੇਲੀਆ ਨੂੰ ਜਾਂ ਕਿਸੇ ਵੀ ਬਾਹਰਲੇ ਮੁਲਕ ਨੂੰ, ਵੀ ਇੱਕ ਲੋਕਲ ਬੱਚਾ, ਇੱਥੋਂ ਦਾ ਬੋਰਨ ਬੱਚਾ, ਉਹਨੂੰ ਨਹੀਂ ਇਹ ਪਲੇਟਫਾਰਮ ਦੇਖ ਸਕੇ, ਨਾ ਉਹ ਇਹਨਾਂ ਦੀ ਗੇਮ ਨੂੰ ਉਹ ਪਲੇ ਕਰ ਸਕਿਆ। ਇਹ ਇਨਕਰਜ ਹੀ ਨਹੀਂ ਕਰ ਰਹੇ, ਇਨਕਰਜ ਕਿਵੇਂ ਕਰਨਗੇ। ਇੱਕ ਇੱਥੋਂ ਜਿਹੜੇ ਜੰਮੇ ਪਲੇ ਬੱਚੇ ਨੇ, ਦੇ ਆਰ ਵੈਰੀ ਇਨੋਸੈਂਟ, ਦੇ ਆਰ ਵੈਰੀ ਓਨੈਸਟ, ਉਹਨਾਂ ਦੇ ਵੈਲਿਊਜ਼ ਹੋਰ ਨੇ, ਉਹਨਾਂ ਦੇ ਐਥਿਕਸ ਹੋਰ ਨੇ। ਜਦੋਂ ਅਗਲੇ ਜਾਂਦੇ ਨੇ ਉੱਥੇ ਜਾ ਕੇ, ਉਹਨਾਂ ਨੇ ਦੇਖਣਾ ਵੀ ਇਟਸ ਟੋਟਲੀ ਡਿਫਰੈਂਟ ਵਟ ਵੀ ਲਰਨਡ ਇਨ ਅਵਰ ਸਕੂਲ ਐਂਡ ਵਟ ਨਾਟ, ਤੇ ਉਹ ਅਗਲੇ ਪਲੇ ਹੀ ਨਹੀਂ ਕਰਦੇ। ਤੁਸੀਂ ਹੁਣ ਤੁਸੀਂ ਆਹ ਪ੍ਰੋ ਕਬੱਡੀ ਲੀਗ ਦੇ ਆ ਜਿਹੜੀ, ਇਹਦੇ ਵਿੱਚ ਹੀ ਸਾਨੂੰ ਦੱਸ ਦੇਣ ਵੀ ਇੱਥੋਂ ਦੇ ਪੁਰਾਣੇ ਕੋਈ ਜਿਹੜੇ ਆਪਣੇ ਇੱਥੋਂ ਦੇ ਬੋਰਨ ਬੱਚੇ ਨੇ, ਉਹ ਕਿੰਨੇ ਖੇਡ ਰਹੇ ਇਹਨਾਂ ਦੀ ਕਬੱਡੀ ਲੀਗ।
ਗੁਰਪ੍ਰੀਤ
ਜ਼ੀਰੋ,
ਮੈਂ ਇਸਦਾ ਚਸ਼ਮਦੀਦ ਗਵਾਂ, ਮੈਂ ਸਾਰਾ ਕੁਝ ਦੇਖਿਆ, ਮੈਂ ਲੀਡ ਵੀ ਕੀਤਾ ਸਾਰਾ ਕੁਝ। ਸਾਡੇ ਜ਼ਮਾਨੇ ਤੱਕ ਲੋਕਲ ਮੁੰਡੇ ਖੇਡਦੇ ਹੁੰਦੇ ਸੀ, ਸਾਰਾ ਕੁਝ ਖੇਡਦੇ ਸੀ, ਸਪੋਰਟ ਵੀ ਕਰ, ਪਰ ਇਹਨਾਂ ਨੇ ਉਹ ਸਾਰਾ ਕੁਝ ਢਹਿ ਢਹਾ ਕੇ ਸਾਰਾ ਕੁਝ, ਮਤਲਬ ਲੋਕਲ ਵਾਲਾ ਖਤਮ ਕਰ ਦਿੱਤਾ, ਕਾਨੂੰਨ ਬਣਵਾ ਕੇ। ਤੇ ਹੋਇਆ ਕੀ ਕਿ ਕੋਈ ਵੀ, ਹੁਣ ਇੱਥੋਂ ਤੱਕ ਦੇਖੋ ਕਲੱਬਾਂ ਦਾ ਦੇਖ ਲਓ ਕਿ ਮਾਇੰਡ ਸੈੱਟ ਕੀ ਆ।
ਹਾਂਜੀ
ਕਲੱਬ ਜਿਹੜੇ ਫੈਮਿਲੀ ਬੇਸਡ ਹੁੰਦੇ ਨੇ ਕਬੱਡੀ ਵਾਲੇ, ਵੀ ਦੋ ਚਾਰ ਪਰਿਵਾਰਾਂ ਦੇ ਨਿਆਣੇ ਖੇਡਦੇ ਨੇ, ਉਹਨਾਂ ਦੇ ਮਾਂ ਬਾਪ ਉਹਨਾਂ ਦੇ ਨਾਲ ਆਉਂਦੇ ਨੇ, ਪਿਓ ਨਾਲ ਆਉਂਦੇ ਨੇ, ਉਹ
ਬਿਲਕੁਲ ਬਿਲਕੁਲ ਬਿਲਕੁਲ
ਮੈਨੂੰ ਦੋ ਤਿੰਨ ਮੈਚਾਂ ਦਾ ਯਾਦ ਹੈ, ਤਿੰਨ ਕਲੱਬਾਂ ਨਾਲ ਇੱਦਾਂ ਹੋਇਆ, ਮੇਰੇ ਉਹ ਬਹੁਤ ਕਲੋਜ਼ ਬੰਦੇ ਨੇ, ਕਿ ਉਹਨਾਂ ਦੇ ਮੁੰਡੇ ਕਬੱਡੀਆਂ ਖੇਡਦੇ ਸੀ ਉਹਨਾਂ ਕਲੱਬਾਂ ਦੇ ਵਿੱਚ, ਇੱਕ ਇੱਕ ਮੈਚ ਦੇ ਵਿੱਚ ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ, ਇੰਜਰੀ ਹੋ ਗਈ, ਅਤੇ ਜਿਹੜੇ ਕਲੱਬ ਨੂੰ ਉਹਨਾਂ ਨੇ ਸਪੋਰਟ ਕੀਤੀ, ਸਾਰਾ ਪੈਸਾ ਦਿੱਤਾ, ਉਹ ਮੁੜ ਕੇ ਉਸ ਕਲੱਬ ਨੇ ਇੰਸ਼ੋਰੈਂਸ ਤੋਂ ਵੀ ਉਹਨਾਂ ਨੂੰ ਨਾਂਹ ਕਰ ਦਿੱਤੀ।
ਆ ਦੇਖੋ ਇੱਕ ਹੋਰ ਇਹਨਾਂ ਦੀ ਆ
ਮਤਲਬ ਉਹਨਾਂ ਦਾ ਦਿਲ ਹੀ ਟੁੱਟ
ਇੰਸ਼ੋਰੈਂਸ
ਗਿਆ,
ਨਹੀਂ ਕਰਾਉਂਦੇ ਆਪਣੇ
ਦਿਲ
ਵੱਲ,
ਹੀ ਉਹਨਾਂ ਦਾ ਦਿਲ
ਮੈਂ
ਹੀ ਟੁੱਟ ਗਿਆ ਕਿ ਅਸੀਂ ਯਾਰ ਕਬੱਡੀਆਂ ਘਲਾਉਣੀਆਂ ਨੇ, ਹੈ ਨਾ, ਸਾਡੇ ਨਿਆਣਿਆਂ ਦੀ ਇੰਸ਼ੋਰੈਂਸ ਤੱਕ ਨਹੀਂ ਕਵਰ ਹੈਗੀ, ਹੈ ਨਾ, ਸਪੋਰਟ ਨਹੀਂ ਕਰਨੀ, ਲੱਤ ਟੁੱਟ ਗਈ, ਅਗਲਾ ਮਤਲਬ 6 ਮਹੀਨੇ ਜੋਬ ਤੋਂ ਘਰੇ ਬੈਠਾ ਰਿਹਾ, ਐਂਡ ਐਂਡ ਲੋਸ 20-25-30 ਹਜ਼ਾਰ
ਕੀ ਚੱਲ ਗਈ ਰਿਹਾ। ਤੁਹਾਨੂੰ ਮੈਂ ਦੱਸਦਾ, ਆਪਾਂ ਕਿਸੇ ਦੇ ਅਗੇਂਸਟ ਨਹੀਂ ਹੈਗੇ, ਆਪਣੇ ਮੌਜੂਦਾ ਪ੍ਰਧਾਨ ਸਾਹਿਬ ਨੂੰ ਮੈਂ ਕਿਤੇ ਕਹਿ ਦਿੱਤਾ ਸੀ ਵੀ ਇੰਸ਼ੋਰੈਂਸ ਪ੍ਰੋਵਾਈਡ ਕਰਨੀ ਚਾਹੀਦੀ ਪਲੇਅਰਸ ਨੂੰ, ਰਾਈਟ। ਉਹਨਾਂ ਦਾ ਮੈਨੂੰ ਜਵਾਬ ਆਇਆ ਵੀ ਤੁਸੀਂ ਆਪ ਆਓ ਅੱਗੇ। ਮੈਂ ਕਿਹਾ ਵੀ ਇੱਕ ਆਹ ਜਵਾਬ ਦੀ ਮੈਨੂੰ ਗੱਲ ਸਮਝ ਲੱਗਦੀ ਵੀ ਮੈਂ ਕਿਉਂ ਅੱਗੇ ਆਵਾਂ। ਕਦੀ ਐਡਵਾਈਜ਼ਰ ਵੀ ਅੱਗੇ ਆਉਂਦੇ ਹੁੰਦੇ ਪ੍ਰਧਾਨਾਂ ਦੇ, ਮੈਨੂੰ ਇਹ ਦੱਸੋ।
ਨਹੀਂ
ਐਡਵਾਈਜ਼ਰ ਇੱਕ ਪਰਟੀਕੁਲਰ ਵੀ ਮੇਰੇ ਸਾਹਮਣੇ ਚੀਜ਼ਾਂ ਹੋਈਆਂ ਨੇ, ਜਿਹੜੇ ਪਲੇਅਰ ਇੰਜਰਡ ਹੋ ਗਏ ਨੇ ਉਹਨਾਂ ਦਾ ਤੁਸੀਂ ਫਿਰ ਗੇੜਾ, ਤੁਸੀਂ ਉਹ ਦੇਖੋ ਵੀ ਉਹਨਾਂ ਦੀ ਕਿੰਨਾ ਉਹਨਾਂ ਨੂੰ ਹਿਊਮੀਲੇਟ ਕਰਦੇ ਨੇ,
ਉਹਨਾਂ ਨੂੰ ਬੈਗਰ ਬਣਾਇਆ ਜਾਂਦਾ ਹੈ,
ਘਟਾਉਂਦੇ ਹੋ
ਉਹਨਾਂ ਨੂੰ
ਬੈਗਰ ਬਣਾਇਆ ਜਾਂਦਾ,
ਉਹਨਾਂ ਨੂੰ ਬੈਗਰ ਬਣਾਇਆ ਜਾਂਦਾ। ਦੇਖੋ ਜਦੋਂ ਲਾਸਟ ਟਰਮ ਸੀਗੀ ਤਾਂ ਇੱਕ ਪ੍ਰਪੋਜ਼ਲ ਸੀਗਾ ਸਾਡਾ ਕਿ ਜਿਹੜੀਆਂ ਗੇਮਸ ਆ, ਸਿੱਖ ਗੇਮਸ ਜਾਂ ਗ੍ਰਿਫਤ ਗਏ, ਕੋਈ ਵੀ ਕਲੱਬ ਹੈ ਜੇ ਉਹ ਕਬੱਡੀ ਦੀ ਟੀਮ ਐਂਟਰ ਕਰੇਗਾ, ਉਹਦੀ ਜਿਹੜੀ ਇੰਸ਼ੋਰੈਂਸ ਹੈ ਪਲੇਅਰ ਦੀ ਉਹ ਕਲੱਬ ਕਰਵਾਏਗਾ, ਅਤੇ ਜਿਹੜੀ ਨੈਸ਼ਨਲ ਕਮੇਟੀ ਆ ਉਹ ਹਾਫ ਕੰਟਰੀਬਿਊਟ ਕਰੇਗੀ। ਔਰ
ਇਟਸ ਅ ਵੈਰੀ ਗੁੱਡ ਪਲਾਨ, ਹਾਂਜੀ
ਇਹ ਪਲਾਨ ਸੀਗਾ, ਇਸੇ ਕਰਕੇ ਸਾਨੂੰ ਹਰਾਇਆ ਗਿਆ। ਕਲੱਬ ਵਾਲੋ ਆਪਣੇ ਪਲੇਅਰ ਦੀ
ਇਹ ਸਰੋਤੇ ਇਹ ਦੇਖ ਲੈਣ ਵੀ ਜਿਹੜੇ ਕਬੱਡੀ ਦੇ, ਜੇ ਅਸੀਂ ਕੋਈ ਮੈਂ ਕੋਈ ਕਮੈਂਟ ਕਰ ਦਵਾਂ, ਮੈਨੂੰ ਥ੍ਰੈਟਨਿੰਗ ਕਾਲਸ ਵੀ ਆਈਆਂ ਨੇ, ਆਪਾਂ ਦੀ ਉਹਦੀ ਕੋਈ ਪਰਵਾਹ ਨਹੀਂ ਨਾ, ਤੇ ਕਿਉਂਕਿ ਸਾਡੇ ਬਾਪੂ ਨੇ ਉਹਨਾਂ ਤੋਂ ਦੇਖਿਆ ਸਿੱਖਿਆ ਹੋਇਆ ਸੀ, ਉਹਨਾਂ ਤੋਂ ਇੱਕ ਵਾਰੀ ਇੱਕ ਵਕੀਲ ਆ ਗਿਆ ਘਰੇ ਤੇ ਕਹਿੰਦਾ ਜੀ ਆਹ ਕੰਮ ਕਰਾਉਣਾ, ਕੋਈ ਐਸ ਸੀ ਦਾ ਕੋਈ ਸਰਟੀਫਿਕੇਟ ਬਣਾਉਣਾ ਜੀ। ਉਹ ਡੈਡੀ ਕਹਿੰਦੇ ਵੀ ਇਹ ਬੰਦਾ ਤਾਂ ਐਸ ਸੀ ਹੈ ਨੀ ਗਾ। ਉਹ ਕਹਿੰਦਾ ਜੀ ਸਰਦਾਰ ਸਾਹਿਬ ਬਣਾ ਦਿਓ ਤੁਸੀਂ। ਡੈਡੀ ਉਹਨਾਂ ਨੇ ਚੱਕਿਆ ਮੋਟਰਸਾਈਕਲ ਨਵੇਂ ਸ਼ਹਿਰ ਪਹੁੰਚ ਕੇ ਡੀ ਸੀ ਨੂੰ, ਕਹਿੰਦੇ ਆਹ ਵਕੀਲ ਮੇਰੇ ਘਰੇ ਆਇਆ ਸੀ ਐਸ ਸੀ ਦਾ ਸਰਟੀਫਿਕੇਟ ਬਣਾਉਣ। ਵਕੀਲ ਨੂੰ ਭਾਜੜਾਂ ਪੈ ਗਿਆ, ਉਹ ਮਾਫ਼ੀ ਲਿਖਤੀ ਮਾਫ਼ੀ ਉਹਨੇ ਮੰਗੀ। ਉਹ ਜਦੋਂ ਤੁਸੀਂ ਨਿਆਣੇ ਹੋ ਕੇ ਦੇਖਦੇ ਹੋ ਨਾ ਵੀ ਜਦੋਂ ਤੁਹਾਡਾ ਬਾਪੂ ਤੱਤਾ ਚੱਲਦਾ, ਉਹ ਤੁਹਾਨੂੰ ਲੱਗਦਾ ਵੀ ਦੁਨੀਆਂ ਨਾਲ ਡੀਲ ਕਰਨਾ ਏਦਾਂ ਹੀ ਹੁੰਦਾ ਵੀ ਤੱਤੇ ਚੱਲਣਾ ਪੈਂਦਾ। ਤੇ ਉਹੀ ਇਹ ਕਬੱਡੀ ਦੇ ਵਿੱਚ ਨਾ ਦੇਖੋ, ਇਹ ਜਿਹੜੀ ਜਿਹੜੀ ਉਹ ਜਿਹੜੀ ਉਹ ਸਰਕਲ ਕਰਾਉਂਦੇ ਨਾ ਪਲੇਅਰ ਤੋਂ, ਉਹਦੀ ਬਾਂਹ ਟੁੱਟੀ ਹੁੰਦੀ ਆ, ਉਹਨੂੰ ਘੁਮਾਉਂਦੇ ਨੇ, ਦਿਸ ਇਜ਼ ਲਾਈਕ ਵੀ ਮੈਂ ਕਹਿੰਦਾ ਹਿਊਮਨ ਰਾਈਟਸ ਦਾ ਵਾਇਲੇਸ਼ਨ ਹੈ ਵੀ ਤੁਸੀਂ ਇੱਕ ਟੁੱਟੇ ਪਲੇਅਰ ਦੀ, ਤੁਹਾਡੇ ਕੋਲ ਇਹਨਾਂ ਦੀ ਗੱਡੀਆਂ ਦੇਖਿਓ ਫਿਰ, ਰੇਂਜ ਰੋਵਰਾਂ, ਠੀਕ ਹੈ, ਫਿਰ ਇਹਨਾਂ ਦੀ ਗੱਡੀਆਂ ਲਗਜ਼ਰੀ ਤੋਂ ਲਗਜ਼ਰੀ ਗੱਡੀ, ਇਹ ਕੌਣ ਹੈ ਜੀ? ਕਬੱਡੀ ਦੇ ਪ੍ਰਧਾਨ ਸਾਹਿਬ ਹੈ। ਤੇ ਜਦੋਂ ਪ੍ਰਧਾਨ ਸਾਹਿਬ ਦਾ ਕੰਟਰੀਬਿਊਸ਼ਨ ਦੇਖੋ ਕਬੱਡੀ ਕਲੱਬ ਨੂੰ, ਜ਼ੀਰੋ, ਨਾ ਫਿਜ਼ੀਓਥੈਰੇਪਿਸਟ, ਨਾ ਡਰੱਗ ਪਾਲਿਸੀ, ਨਾ ਉਹਨਾਂ ਬੱਚਿਆਂ ਦੀ ਇੰਸ਼ੋਰੈਂਸ, ਨਾ ਇਹ ਪ੍ਰੋਪਰ ਉਹਨਾਂ ਨੂੰ ਖੇਡਣ ਵਾਸਤੇ ਉਹ ਜਗ੍ਹਾ ਦਿੰਦੇ ਨੇ ਵੀ ਹਾਂ ਵੀ ਤੁਸੀਂ ਇੱਥੇ ਆ ਕੇ ਪ੍ਰੈਕਟਿਸ ਕਰਨੀ ਆ, ਨਾ ਇਹ ਉਹਨਾਂ ਜਿਹੜੇ ਖਿਡਾਰੀ ਪ੍ਰੈਕਟਿਸ ਕਰਨ ਆਉਂਦੇ ਨੇ ਆਫਟਰ ਦੇ ਟੇਕ ਦਾ ਟਾਈਮ ਆਫ, ਉਹਨਾਂ ਨੂੰ ਕੋਈ ਫੰਡਿੰਗ ਕਰਦੇ ਨੇ, ਇਹ ਸਾਰਾ ਕੁਛ ਹੀ ਜਿਹੜਾ ਇਹਨਾਂ ਦੇ ਨਾ, ਇਹ ਜਿਹੜੇ ਕਲੱਬ 4-5 ਅਕਾਲੀ ਦਲ ਵਾਂਗੂ ਇੰਨੇ ਕਲੱਬ ਨੇ ਬਣੇ ਹੋਏ ਨੇ, ਇਹ ਇਸੇ ਕਰਕੇ ਸਿਰਫ ਚੌਧਰ ਆਪਣੀ ਚੌਧਰ ਨੂੰ ਇਹ ਫੀਡ ਕਰਨਾ ਚਾਹੁੰਦੇ ਨੇ, ਦੈਟਸ ਆਲ, ਨਥਿੰਗ ਐਲਸ।
ਪਲੇਅਰ ਸਾਰੇ ਦੁਖੀ ਹੋ ਕੇ ਹਟੇ ਨੇ ਆਸਟ੍ਰੇਲੀਆ ਦੇ, ਆਸਟ੍ਰੇਲੀਆ ਦੇ ਬੋਰਨ ਨਿਆਣੇ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਏ ਮੁੰਡੇ ਜਿਹੜੇ ਕਬੱਡੀ ਖੇਡਦੇ ਰਹੇ ਨੇ, ਉਹ ਸਾਰੇ ਦੁਖੀ ਹੋ ਕੇ ਹਟੇ ਨੇ। ਇਹ ਜਿਹੜੇ ਕਲੱਬ ਚੌਧਰੀ ਆ ਜਿਨ੍ਹਾਂ ਦਾ ਕਬੱਡੀ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਤੋਂ ਮਤਲਬ ਖਰਾਬਾ ਹੋ ਕੇ। ਦੂਜੀ ਗੱਲ ਇਹ ਹੈ ਕਿ ਜਿਹੜਾ ਇੱਥੋਂ ਦਾ ਬੋਰਨ ਨਿਆਣਾ ਜਾਂ ਕੋਈ ਵੀ ਆ, ਹੈ ਨਾ, ਉਹ ਜਿਹੜੇ ਪੈਸੇ ਇਕੱਠੇ ਕਰਨ ਜਾਂ ਸੱਟ ਲੱਗਦੀ ਹੈ, ਪੈਸੇ ਇਕੱਠੇ ਕਰਨ ਦੀ ਗੱਲ ਹੁੰਦੀ ਨਾ, ਕਈ ਕਲੱਬਾਂ ਨੇ ਇਹ ਪਿਰਤ ਪਾ ਲਈ ਸੀਗੀ ਕਿ ਇੱਕ ਜਾਲੀ ਮਤਲਬ ਥੋੜ੍ਹੀ ਸੱਟ 'ਤੇ ਪੈਸੇ 25-25-30 ਹਜ਼ਾਰ, ਔਰ ਉਹਨਾਂ ਪਲੇਅਰਾਂ ਨੂੰ ਉਹ ਪੈਸੇ ਮਿਲੇ ਵੀ ਹੈ ਨਹੀਂ, ਉਹਨਾਂ ਨੂੰ ਪੈਸੇ ਵੀ ਨਹੀਂ ਮਿਲੇ। ਉਹ ਕਲੱਬ ਨੇ ਆਪਣੀ ਫੰਡ ਰੇਜ਼ਿੰਗ ਦਾ ਇੱਕ ਬਹਾਨਾ ਬਣਾ ਕੇ ਵੀ ਕਈਆਂ ਨੇ ਕੀਤਾ, ਔਰ ਇਹ ਵੀ ਬੰਦ ਕੀਤਾ, ਅਸੀਂ ਇਹ ਵੀ ਬਈ ਬੰਦ ਕਰੋ, ਇਹ ਕੰਮ ਨਹੀਂ ਹੋਣਾ ਚਾਹੀਦਾ, ਇਹ ਇੰਸ਼ੋਰੈਂਸ ਜਿਹੜੀ ਹੈ ਇਹਨੂੰ ਕਵਰ ਕਰਨੀ। ਹੁਣ ਦੇਖੋ ਐਤਕੀ ਗ੍ਰਿਫਤ ਗੇਮਾਂ ਹੋਈਆਂ, ਠੀਕ ਹੈ, ਕਿਸੇ ਦੇ ਸੱਟ ਨਹੀਂ ਲੱਗੀ, ਕਿਸੇ ਦੇ ਸੱਟ ਨਹੀਂ ਲੱਗੀ, ਕੋਈ ਪੈਸਾ ਨਹੀਂ ਇਕੱਠਾ ਕੀਤਾ ਗਿਆ। ਹੁਣ ਉਹੀ ਪੈਸਾ ਸੰਗਤਾਂ ਨੂੰ ਇਮੋਸ਼ਨਲ ਕਰਕੇ, ਪੈਸਾ ਖੂੰਜ ਕੇ ਲੈ ਜਾਂਦੇ ਕਲੱਬ। ਉਹੀ ਪੈਸਾ ਉੱਤੇ ਚੈਰੀਟੇਬਲ ਹਸਪੀਟਲ ਦੇ ਲਈ ਸਟਾਲ ਲੱਗਾ ਹੁੰਦਾ, ਗ੍ਰਿਫਤ ਗੁਰਦੁਆਰੇ ਲਈ ਸਟਾਲ ਲੱਗਾ ਹੁੰਦਾ, ਇਹਨਾਂ ਉਹਨਾਂ ਦਾ ਜਿਹੜਾ ਪੈਸਾ ਸੰਗਤਾਂ ਨੇ ਉਹਨਾਂ ਨੂੰ ਦੇਣਾ ਹੁੰਦਾ ਆ, ਉਹ ਪੈਸਾ ਆਪ ਖੂੰਜ ਕੇ ਲੈ ਜਾਂਦੇ। ਇਹ ਇਹ ਮੈਲਿਸ ਕਰਦੇ ਰਹੇ ਆ ਕਲੱਬ, ਇਹ ਇਹ ਇਹ
ਕਰਦੇ ਰਹੇ ਨੇ,
ਹਾਂ ਅਸੀਂ ਅਸੀਂ
ਕਰਦੇ ਰਹੇ
ਅਸੀਂ
ਨੇ।
ਖੁਦ ਗਵਾਹ ਆ, ਸਾਡੇ ਕੋਲ ਡਾਟਾ ਪਿਆ ਆ ਕਿਹੜੇ ਕਿਹੜੇ ਸਾਡੇ ਆਪਣੇ ਕਲੱਬਾਂ ਨੇ ਇਦਾਂ ਕੀਤਾ ਕੰਮ।
ਨਹੀਂ ਹੁਣ ਤੁਸੀਂ ਦੇਖੋ ਪ੍ਰੋ ਪ੍ਰੋ ਕਬੱਡੀ ਕਲੱਬ ਵਾਲੇ ਨੇ ਵੀ ਇੰਨੇ ਸ਼ੇਮਲੈਸ ਵੀ ਨਹੀਂ ਹੋਣਾ ਚਾਹੀਦਾ ਤੁਹਾਨੂੰ ਵੀ ਪੰਜਾਬ ਦੇ 3 ਨੌਜਵਾਨ ਮਰੇ ਨੇ, ਰਾਈਟ? ਇਨ ਦਾ ਪਾਸਟ ਸੋ ਮੈਨੀ ਕਿਡਸ ਡਾਇਡ ਫਰੋਮ ਓਵਰਡੋਜ਼ਸ, ਠੀਕ ਆ? ਜਿਹੜੀ ਚੀਜ਼ ਤੇ ਇਹ ਲੈ ਕੇ ਆਏ ਸੀ ਵੀ ਹਾਂ ਵੀ ਅਸੀਂ ਸਰਕਾਰ ਬਣੂਗੀ ਅਸੀਂ ਨਸ਼ਾ ਬੰਦ ਕਰਾਂਗੇ, ਦੂਜੀ ਗੱਲ ਇਹਨਾਂ ਨੇ ਕਿਹਾ ਸੀ ਅਸੀਂ ਬੇਅਦਬੀਆਂ ਬੰਦ ਕਰਾਵਾਂਗੇ, ਤੀਜੀ ਗੱਲ ਕਿਹਾ ਸੀ ਅਸੀਂ ਜਿਹੜੀ ਸਜ਼ਾ ਆ ਬੇਅਦਬੀ ਜਿਹਨੇ ਕੀਤੀ ਆ ਉਹ ਅਸੀਂ ਦਵਾਵਾਂਗੇ ਭਗਵੰਤ ਮਾਨ। ਉਹਨਾਂ ਦੀ ਤੁਸੀਂ ਬੇਸ਼ਰਮੀ ਦੇਖੋ ਵੀ ਭਗਵੰਤ ਮਾਨ ਦੇ ਕੋਲ ਕੇਸ ਪਿਆ ਹੋਇਆ ਅਪਰੂਵਲ ਲਈ ਵੀ ਸਰਸਾ ਸਾਧ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰਨੀ ਹੈ ਬੇਅਦਬੀ ਦੀ, ਭਗਵੰਤ ਮਾਨ ਉਸ ਨੂੰ ਅਪਰੂਵ ਨਹੀਂ ਕਰ ਰਿਹਾ। ਤੁਸੀਂ ਦੇਖੋ ਉਸ ਬੰਦੇ ਨੂੰ ਤੁਸੀਂ ਤੁਸੀਂ ਇੱਥੇ ਆਪਣੇ ਰੀਬਨ ਕਟਾ ਰਹੇ ਹੋ, ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਇਹ ਨਾ ਇਟਸ ਟੋਟਲੀ ਡਿਸਅਪੁਆਇੰਟਡ। ਜਿਹੜੇ ਵੀ ਪ੍ਰਬੰਧਕ ਹੈਗੇ ਨੇ ਸ਼ੀਸ਼ੇ 'ਚ ਇੱਕ ਵਾਰੀ ਖੜ ਕੇ ਆਪਣੇ ਆਪ ਨੂੰ ਦੇਖਿਓ ਵੀ ਤੁਸੀਂ ਕਰ ਕੀ ਰਹੇ ਹੋ ਤੇ ਤੁਹਾਡਾ ਯੋਗਦਾਨ ਕੀ ਹੈ ਸੁਸਾਇਟੀ ਨੂੰ। ਫੋਟੋਆਂ ਆ ਯੋਗਦਾਨ, ਹੋਰ ਕੋਈ ਤੁਹਾਡਾ ਯੋਗਦਾਨ ਨਹੀਂ, ਸਿਰਫ ਫੋਟੋਆਂ ਘਰੇ ਛਪਾ ਲਿਓ ਲਵਾ ਲਿਓ ਅਖਬਾਰਾਂ 'ਚ ਕਢਾ ਦਿਓ। ਤੇ ਮੈਂ ਲੋਕਾਂ ਨੂੰ ਵੀ ਕਹਿੰਦਾ ਵੀ ਇਹ ਜਿਹੜੇ ਜਦੋਂ ਲੋਕ ਗਲੀਆਂ 'ਚ ਤੁਹਾਨੂੰ ਮਿਲਣਗੇ ਨਾ ਸਲੂਟ ਮਾਰਿਆ ਕਰੋ, ਭਾਜੀ ਤੁਸੀਂ ਭਗਵੰਤ ਮਾਨ ਨਾਲ ਫੋਟੋ ਖਿਚਾਈ ਆ, ਆਹ ਦੇਣ ਹੈ ਤੁਹਾਡਾ ਸੁਸਾਇਟੀ ਨੂੰ, ਇੱਥੇ ਰਹਿੰਦੀ ਸੁਸਾਇਟੀ ਨੂੰ ਪੰਜਾਬ ਦੇ ਉਹਦੇ ਛੱਡ ਦਿਓ ਤੁਸੀਂ ਵੀ ਆਹ ਤੁਸੀਂ ਇਹਨਾਂ ਨੇ ਸਲੂਟ ਮਾਰਿਆ ਕਰੋ, ਫਿਰ ਇਹਨਾਂ ਦੀ ਈਗੋ ਨੂੰ ਪੱਠੇ ਪੈ ਜਾਣਗੇ ਵੀ ਹਾਂ ਦੇਖਿਆ ਅਸੀਂ ਇੰਨੇ ਹਜ਼ਾਰਾਂ ਡਾਲਰ ਲਾ ਕੇ ਭਗਵੰਤ ਮਾਨ ਨੂੰ ਸੱਦਿਆ ਸੀ, ਇੱਕ ਜਾਲੀ ਜਿਹਾ ਟੂਰਨਾਮੈਂਟ ਕਰਾਇਆ ਸੀ ਤੇ ਹੁਣ ਲੋਕ ਸਾਨੂੰ ਸਲੂਟ ਮਾਰ ਲੱਗ ਪੈਂਦੇ ਆ। ਰੈਸਟੋਰੈਂਟ 'ਚ ਤੁਸੀਂ ਰੋਟੀ ਖਾ ਰਹੇ ਹੋਵੋਗੇ ਨਾ ਇਹ ਵਾਕ ਇਨ ਕਰੂਗੇ, ਤੁਸੀਂ ਆਪਣੀ ਕੁਰਸੀ ਤੋਂ ਉੱਠ ਜਾਇਆ ਕਰੋ ਵੀ ਭਾਜੀ ਆ ਗਏ ਭਾਜੀ ਆ ਗਏ, ਇਹਨਾਂ ਦੀ ਈਗੋ ਨੂੰ ਪੱਠੇ ਪੈ ਜਾਣਗੇ, ਇਹਨਾਂ ਦੇ ਘੱਟੋ ਘੱਟ ਇੰਨਾ ਤਾਂ ਇਹਨਾਂ ਨੂੰ ਆਪਾਂ ਕੰਪਨਸੇਟ ਕਰ ਦਈਏ।
ਚਲੋ ਸਾਡੇ ਨਾਲ ਪਾਲਾ ਬੈਂਸ ਕੋਬਰਮ ਤੋਂ ਜੁੜੇ ਨੇ, ਕਹਿੰਦੇ ਗੁਰਪ੍ਰੀਤ ਸਾਹਿਬ ਆਪ ਤਾਂ ਕਾਫੀ ਪੀ ਜਾਂਦੇ ਹੋ, ਸਾਨੂੰ ਸੁਸਤੀ ਪਾਈ ਜਾ ਰਹੇ ਹੋ। ਇਹ ਆ ਜੀ, ਇਹ ਹੱਥ ਬਸ ਬਾਹਰ ਹੋਵੇ ਨਾ ਜਦੋਂ ਗੱਲ ਫਿਰ ਇੱਦਾਂ ਹੀ ਕਹਿਣਾ ਪੈਂਦਾ। ਤੇ
ਸਹੀ ਗੱਲ ਹੈ,
ਮੈਨੂੰ ਲੱਗਦਾ ਕਿ ਦਰਖਤ ਦਰੁਖਤ ਤੇ ਚੜੇ ਹੋਣੇ ਆ ਕੋਬਰਮ ਦੇ, ਪਰ ਹੁਣੇ ਮੈਂ
ਲੋ ਜੇ ਜੇ ਫਾਰਮਿੰਗ ਕਮਿਊਨਿਟੀ ਚ ਕਾਲ ਆ ਜਾਵੇ ਤਾਂ ਬੰਦਾ ਦਰਖਤ ਦੇ ਚੜੇ
ਉਹ ਰੇਂਜ ਅਣੀ ਲਾਉਂਦੇ ਪਤਾ ਕੀ ਲੈ, ਪਰ ਤੁਸੀਂ ਸਮਝਦੇ ਕਾ ਉਹ ਰੇਂਜ ਹੀ ਦਰਖਤ ਤੇ ਚੜ ਕੇ ਆਉਂਦੀ ਆ ਉੱਚੇ ਥਾਂ ਦੇ ਉੱਤੇ।
ਮੈਂ ਗਿਆ ਹੋਇਆ ਕੋਬਰਮ, ਮੈਂ ਗਿਆ ਹੋਇਆ,
ਉਹ ਕਹਿੰਦੇ ਮੈਨੂੰ ਇੱਕ ਮਿੰਟ ਕਹਿੰਦੇ ਰੇਂਜ ਨਹੀਂ, ਮੈਨੂੰ ਦਰਖਤ ਤੇ ਚੜ ਲੈਂਦੇ, ਇਹ ਆਮ ਆਮ ਗੱਲ ਹੈ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਾਨੂੰ ਪਤਾ ਲੱਗਾ ਕਿ ਗੁਰਪ੍ਰੀਤ ਨੇ ਗੱਲ ਕਰਨ ਵਾਲੀ ਘੜੀ ਲਗਾਈ ਹੋਈ ਹੈ, ਬਾਕੀ 2015 ਵਿੱਚ ਭਗਵੰਤ ਮਾਨ ਤੇ ਵੀ ਜੁੱਤੀ ਸੁੱਟੀ ਸੀ, ਤੇ ਦੂਜਾ ਉਹਨਾਂ ਨੇ ਦੱਸਿਆ ਕਿ ਵਿਸ਼ਵ ਕੁਮਾਰ ਲੱਗਿਆ ਭਗਵੰਤ ਮਾਨ ਨਾਲ, ਜਿਹੜੇ ਕਿ ਸਵਾਤੀ ਮਾਲੀਵਾਲ ਮਾਲੀਵਾਲ ਨੂੰ ਕੇਜਰੀਵਾਲ ਦੇ ਘਰ ਕੁੱਟਿਆ ਸੀ।
ਉਹ ਪੀਏ, ਹਾਂਜੀ ਉਹਦੀ ਕੁਰਸੀ ਨਾਲ ਡੱਠੀ ਹੋਈ ਹੈ, ਉਹ ਪੀਏ ਹੈਗਾ, ਉਹ ਉਹਨਾਂ ਨੂੰ ਪਤਾ ਲੱਗ ਗਿਆ ਨਾ ਭਾਜੀ, ਆਪਣੇ ਘੋੜੇ ਦਾ ਬੰਦੇ ਨੂੰ ਪਤਾ ਹੀ ਹੁੰਦਾ ਵੀ ਇਹ ਕਿੰਨਾ ਕੁ ਕੈਪੇਬਲ ਹੈਗਾ, ਉਹਨਾਂ ਨੂੰ ਪਤਾ ਆ ਕਿਉਂਕਿ ਨਾ ਇਹਨਾਂ ਕੋਲ ਪੁਲਿਸ ਸਾਂਭੀ ਜਾ ਰਹੀ ਹੈ ਨਾ ਇਹਨਾਂ ਕੋਲ ਆਪਣੇ ਬੰਦੇ ਸਾਂਭੇ ਜਾ ਰਹੇ, ਐਡਮਿਨਿਸਟ੍ਰੇਸ਼ਨ ਤਾਂ ਇਹਨਾਂ ਦੇ ਹੱਥ 'ਚ ਹੈ ਹੀ ਨਹੀਂ ਗੀ ਵੀ ਕੋਈ ਸੁਣ ਹੀ ਨਹੀਂ ਰਿਹਾ ਇਹਨਾਂ ਦੀ ਗੱਲ। ਮੇਰੇ ਨੋਨ ਨੇ ਮੈਨੂੰ ਦੱਸਿਆ ਸੀ ਕਹਿੰਦੇ ਵੀ ਜਦੋਂ ਸੁਖਬੀਰ ਬਾਦਲ ਜਾਂ ਕੈਪਟਨ ਹੋਣੀ ਚਲਾ ਰਹੇ ਸੀ ਨਾ ਸਰਕਾਰ, DGP ਨਾਲ ਜਦੋਂ ਮੀਟਿੰਗ ਹੁੰਦੀ ਸੀ ਤੇ ਥੱਲੇ ਤੱਕ ਸਾਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਕੀ ਨਵੇਂ ਆਰਡਰ ਨਿਕਲੇ ਨੇ, ਤੇ ਭਗਵੰਤ ਮਾਨ ਨਾਲ ਪਤਾ ਕੀ ਹੋ ਰਿਹਾ, DGP ਇਹਦੀ ਗੱਲ ਸੁਣ ਕੇ ਉੱਥੇ ਛੱਡ ਦਿੰਦਾ, ਗੱਲ ਨਹੀਂ ਆਉਂਦੀ ਉਸ ਬਾਰੇ, ਕੁਛ ਵੀ ਨਹੀਂ ਬਾਹਰ ਆਉਂਦਾ, ਉਹਨੂੰ ਪਤਾ ਵੀ ਜੇ ਭਗਵੰਤ ਮਾਨ ਦਾ ਮੈਂ ਕੰਮ ਨਾ ਵੀ ਕੀਤਾ ਭਗਵੰਤ ਮਾਨ ਕਾਂਡ ਡੂ ਐਨੀ
ਕੋਈ ਫਰਕ ਨਹੀਂ ਪੈਣਾ। ਗੌਰਵ ਸ਼ਰਮਾ ਕਹਿੰਦੇ ਨੇ ਕਹਿੰਦੇ ਭਾਜੀ ਮਾਨ ਸਾਹਿਬ ਆਸਟ੍ਰੇਲੀਆ ਦੌਰੇ ਤੇ ਆਏ ਹੋਏ ਨੇ, ਫੰਡ ਇਕੱਠੇ ਕਰਨੇ ਪੈਣੇ ਆ, ਹੁਣ ਜਿਹੜੇ ਗੁਰਦੁਆਰਿਆਂ ਕੋਲ ਸਿੱਕਿਆਂ ਦੀ ਪ੍ਰੋਬਲਮ ਹੈ ਇਕੱਠੇ ਕਰਕੇ ਇਹਨਾਂ ਨੂੰ ਦੇ ਦਿਓ।
ਹੁਣ ਦੇਖੋ ਤ੍ਰਾਸਦੀ ਇਹ ਆ ਵੀ ਆ ਸਾਡੇ ਵੀ ਮੈਲਬਨ ਦੇ ਵਿੱਚ ਵੀ ਬਹੁਤ ਤਕੜੇ ਜੁਝਾਰੂ ਇਨਕਲਾਬੀ ਹੁੰਦੇ ਸੀ, ਹੈ ਅਜੇ ਵੀ ਹੈਗੇ ਆ, ਭਗਵੰਤ ਮਾਨ ਉਹਨਾਂ ਨੇ ਉਹਨਾਂ ਨੂੰ ਮਿਲ ਕੇ ਨੀ ਜਾਣਾ, ਤੁਹਾਨੂੰ ਮੈਂ ਦੱਸਤਾ।
ਪਾਲਾ ਬਹਿਨ ਸਾਸਰੇ ਨੇ ਕਹਿੰਦੇ ਬਿਲਕੁਲ ਸਹੀ ਗੱਲ ਹੈ, ਕਹਿੰਦੇ ਉਦਾਂ ਗੱਲ ਹੈਗੀ ਸੱਚੀ, ਕਹਿੰਦੇ ਭਾਜੀ ਦਰਖਤ ਤੇ ਚੜ੍ਹਨ ਵਾਲੀ ਉਹ ਸਾਨੂੰ ਤਾਂ ਪਤਾ ਹੈ ਜੀ, ਅਸੀਂ ਤਾਂ ਆਪ ਚੜ੍ਹਦੇ ਰਹੇ ਦਰਖਤ,
ਜਾਣਦੇ
ਅਸੀਂ ਆਪ ਚੜ੍ਹਦੇ ਰਹੇ। ਤੇ ਮਨਪ੍ਰੀਤ ਸਿੰਘ ਥੋਰਨੇਲ ਪਾਰਕ ਵਾਲੇ ਹੱਸ ਰਹੇ ਨੇ ਉਹ ਬਲੂਬੇਰੀ ਗੱਲ, ਬਲੂਬੇਰੀ ਵਾਲੀ ਗੱਲ ਤੇ, ਕਹਿੰਦੇ ਬਿਲਕੁਲ ਸਹੀ ਗੱਲ, ਐਗਜ਼ਾਮਪਲ ਦਿੱਤੀ ਸੀ ਬਲੂਬੇਰੀ ਵਾਲੀ ਡੋਨੇਸ਼ਨ ਦੀ।
ਹਾਂਜੀ ਹਾਂਜੀ
ਤੇ ਸਾਡੇ ਨਾਲ ਇੱਧਰ ਫੇਸਬੁੱਕ ਤੇ ਵੀ ਜੁੜੇ ਨੇ ਮਨਿੰਦਰ ਸਿੰਘ, ਪੁੱਛ ਰਹੇ ਨੇ ਕਹਿੰਦੇ ਵਧੀਆ ਚੱਲ ਰਿਹਾ ਵੀਰ ਜੀ ਪ੍ਰੋਗਰਾਮ, ਤੇ ਬਿਲਕੁਲ ਕਹੇ ਨਗਰ ਕੀਰਤਨ ਕਦੋਂ ਹੋਵੇਗਾ? ਇਹ ਜੀ ਵਿਸਾਖੀ ਦੇ ਲਾਗੇ ਛਾਗੇ ਹੁੰਦਾ, ਜਦੋਂ ਆਪਾਂ ਅਨਾਊਂਸ ਵੀ ਕਰ ਦਾਂਗੇ। ਹਰਦੀਪ ਸਿੰਘ ਸੰਧੂ
ਠੀਕ ਹੈ
ਜੀ
ਜੀ।
ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਨੇ ਕਿ ਸਾਊਥ ਮੈਲਬਨ ਸਵਾਨਸ ਬਿਕੇਮ ਸਿਡਨੀ ਸਵਾਨਸ,
ਹਾਂ ਹਾਂਜੀ ਹਾਂਜੀ, ਸੌਰੀ ਸੌਰੀ,
ਤੇ
ਹਾਂਜੀ ਹਾਂਜੀ,
ਜਿਹੜੇ
ਠੀਕ
ਫਿਟਜ
ਠੀਕ ਠੀਕ
ਰੋਏ ਲਾਇਨਸ ਸੀਗੇ ਉਹ ਬ੍ਰਿਸਬਨ ਲਾਇਨਸ ਬਣ ਗਏ।
ਉਹ ਬ੍ਰਿਸਬਨ ਲਾਇਨਸ ਬਣ
ਹਾਂ,
ਗਏ, ਹਾਂਜੀ ਹਾਂਜੀ ਹਾਂਜੀ,
ਬਹੁਤ ਵਧੀਆ। ਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਹਾਂ ਇਹਨਾਂ ਦੇ ਮੈਸੇਜ ਲੈ ਲਿਆ। ਤੇ ਹਰਪਿੰਦਰ ਸਿੰਘ ਗਰੇਵਾਲ ਕਹਿੰਦੇ ਜਖਮਾ ਤੇ ਲੂਣ ਨਾ ਲਾ
ਆਹੋ
ਲਓ ਜੀ।
ਆ ਆ ਆ ਸੀ ਜੀ, ਇਨਕਲਾਬੀਆਂ ਦੀ ਲਾਈਨ ਚ ਇਹ ਵੀ ਹੈਗੇ ਨੇ, ਇਹ ਵੀ
ਠੀਕ
ਹੈਗੇ ਨੇ, ਇਹ ਵੀ ਹੈਗੇ ਨੇ। ਅਸੀਂ ਵੀ ਬੜੀਆਂ ਹੰਗਾਮੀ ਮੀਟਿੰਗਾਂ ਕੀਤੀਆਂ ਹੋਈਆਂ,
ਅੱਛਾ।
ਸੋ ਸਭ ਸਭ ਸਾਨੂੰ ਪਤਾ ਹੈ ਜੀ।
ਪਰਮਜੀਤ ਸਿੰਘ ਰੂਪਰਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਤੇ ਉਹ ਸ਼ਰਧਾਂਜਲੀ ਭੇਟ ਕਰਦੇ ਨੇ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ। ਤੇ ਇਹ ਵੀ ਸਾਡੇ ਨਾਲ ਸੀ
ਠੀਕ ਹੈ
ਜਦੋਂ
ਜੀ,
ਜੀ ਪਾਕਿਸਤਾਨ ਗਏ ਸੀ ਤੇ ਗੱਲਾਂ ਕੀਤੀਆਂ ਸੀ।
ਅੱਛਾ
ਤੇ
ਜੀ,
ਜਾਂਦੇ ਜਾਂਦੇ ਇੱਕ
ਠੀਕ ਹੈ।
ਚੁਟਕਲਾ ਯੋਗੀ ਕੁਮਾਰ ਜੀ ਦਾ ਸ਼ੇਅਰ ਕਰ ਲਈਏ। ਤੇ
ਹਾਂਜੀ
ਕਹਿੰਦੇ
ਹਾਂਜੀ,
ਕਹਿੰਦੇ ਵਾਈਫ ਪੈਨਿਕ ਹੋ ਗਈ ਤੇ ਉਹਨਾਂ ਨੇ ਐਮਰਜੈਂਸੀ ਡਾਕਟਰ ਨੂੰ ਨਾ ਕਾਲ ਕੀਤੀ, ਕਹਿੰਦੀ ਮੇਰੇ ਨਾ ਹਸਬੈਂਡ ਨੇ ਪੈਨਾਡੋਲ ਖਾ ਲਈ ਆ, ਹੁਣ ਮੈਂ ਕੀ ਕਰਾਂ, ਗਲਤੀ ਨਾ ਖਾ ਲਈ ਆ
ਅੱਛਾ ਜੀ,
ਤੇ ਹੁਣ ਮੈਂ ਕੀ ਕਰਾਂ। ਉਹ ਕਹਿੰਦਾ ਉਹਨੂੰ ਥੋੜਾ ਜਿਹਾ ਨਾ ਸਿਰ ਦਰਦ ਦਿਓ ਤਾਂ ਕਿ ਪੈਨਾਡੋਲ ਕੰਮ ਕਰ ਸਕੇ।
ਉਹਦਾ ਆਪਣੇ ਵਾਰਾਣਸੀ ਦੇ ਵਿੱਚ ਕੁਝ ਸੁਣਿਆ ਆ ਵੀ, ਪਤਨੀ ਹਰਿਦੁਆਰ ਦੇ ਵਿੱਚ ਨਾ ਇੱਕ ਡੇਰਾ ਆ ਵੀ ਜਿੱਥੇ ਲੋਕ ਜਾਂਦੇ ਆ ਵੀ ਹੁਣ ਅਸੀਂ ਮਰਨਾ ਆ ਇੱਥੇ ਆ ਕੇ, ਤੇ ਉਹ ਨਾ ਉਹ ਬਾਬੇ ਦੇ ਕੋਲ ਕੋਈ ਗਿਆ ਤੇ
ਉੱਤਰ
ਉਹ ਤਿੰਨ
ਬਹਿਣੀਆਂ
ਚਾਰ ਉੱਥੇ ਬੀਬੀਆਂ, ਨਹੀਂ ਤਿੰਨ ਚਾਰ ਬੀਬੀਆਂ ਤੁਰੀਆਂ ਫਿਰਨਾ। ਉਹ ਕਹਿੰਦਾ ਬਾਬਾ ਜੀ ਮੈਂ ਤਾਂ ਸੁਣਿਆ ਵੀ ਤੁਹਾਡੇ ਇੱਥੇ ਬੰਦੇ ਹੀ ਹੋਣੇ ਆ, ਵੀ ਬੀਬੀਆਂ ਕਿਵੇਂ? ਉਹ ਕਹਿੰਦਾ ਇਹ ਇਕੱਠੇ ਆਏ ਸੀ ਆਪਣੇ ਨਾ ਕਪਲ,
ਅੱਛਾ
ਤੇ ਉਹ ਕਹਿੰਦਾ ਵੀ
ਉਹਨੇ ਕਪਲ ਨਹੀਂ ਰਹੇ,
ਕਹਿੰਦਾ ਉਹ ਬੰਦੇ ਦਾ ਕਹਿੰਦਾ ਮਰ ਗਿਆ ਇਹ, ਹੁਣ ਮੇਰੇ ਲਈ ਛੱਡ ਕੇ ਚੱਲ ਚੱਲ ਜਾਣੀਆਂ, ਤੇ ਮੈਨੂੰ ਇਹਨਾਂ ਨੂੰ ਸਮਝ ਨਹੀਂ ਆਉਂਦੀ
ਇਹਨਾਂ ਦਾ ਕੀ ਕਰਾਂ।
ਕਹਿੰਦਾ ਮੈਨੂੰ, ਕਹਿੰਦਾ ਮੈਨੂੰ ਇਹ ਲੱਗਦਾ ਵੀ ਇਹਨਾਂ ਦੇ ਜਾਣ ਤੋਂ ਪਹਿਲਾਂ ਮੈਂ ਚੱਲ ਜਾਣਾ, ਇੱਥੋਂ ਕਹਿੰਦਾ ਡੇਰਾ ਵੀ ਇਹਨਾਂ ਨੇ ਸੰਭਾਲ ਲੈਣਾ।
ਕਹਿੰਦਾ ਉਹ ਤਾਂ ਛੁੱਟ ਗਏ, ਹੁਣ ਮੈਨੂੰ ਲੱਗਦਾ ਮੇਰਾ ਛੁਟਕਾਰਾ ਔਖਾ ਹੋ ਜਾਣਾ,
ਇਹਨਾਂ ਨੇ ਮੇਰਾ ਡੇਰਾ ਲੈ ਜਾਣਾ ਹੁਣ।
ਬਈ ਅਫੈਂਡ ਨਾ ਹੋਣ, ਬੰਦਿਆਂ ਦੇ ਵੀ ਚੁਟਕਲੇ ਅਸੀਂ ਸੁਣਾਉਂਦੇ ਹੁੰਦੇ ਆ,
ਉਹਨਾਂ ਦੇ ਘੱਟ ਆ
ਅੱਜ ਕੱਲ੍ਹ।
ਤਾਂ
ਗੁਰਪ੍ਰੀਤ
ਕਰਕੇ
ਪਤਾ ਕੀ ਹੈ, ਫੈਮਿਨਿਜ਼ਮ ਬਹੁਤ ਚੱਲ ਰਿਹਾ, ਐਵੇਂ ਕੋਈ ਐਵੇਂ ਗੱਲ ਪਾ ਲਿਆ ਆਪਣਾ ਸਿਆਪਾ ਔਖਾ ਹੋਵਾਂਗੇ। ਤੇ
ਨਹੀਂ ਸਹੀ ਹੈ,
ਚਲੋ ਠੀਕ ਹੈ, ਹੁਣ ਲਈਏ ਇਜਾਜ਼ਤ ਤੇ ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ। ਇਹ ਸਾਲ ਦਾ ਆਖਰੀ ਪ੍ਰੋਗਰਾਮ ਹੈ, ਜਾਂਦੇ ਜਾਂਦੇ ਕੁਛ ਸਰੋਤਿਆਂ ਨੂੰ ਪ੍ਰਵਚਨ ਦੇਣੇ ਚਾਹੋ ਸਾਲ ਬਾਰੇ।
ਸਾਲ ਬਾਰੇ ਜੀ, ਆਪਣੇ ਗੁਰੂ ਸਾਹਿਬ ਨਾਲ ਜੁੜੋ, ਲੀਡਰਾਂ ਨੂੰ ਛੱਡੋ, ਠੀਕ ਹੈ ਜੀ, ਕਿਉਂਕਿ ਆਹ ਸਾਲ ਦੇ ਵਿੱਚ ਮੈਂ ਖੁਦ ਇੱਕ ਭਾਜੀ ਹੁਣ ਜਿਹੜੀ ਕਿਤਾਬ ਹੈ ਮੰਦਾਵਣੀ, ਉਹ ਮੈਂ 2-3 ਵਾਰੀ ਸੁਣੀ ਆ, ਉਹਦੇ ਨਾਲ ਤੁਹਾਨੂੰ ਕਾਫੀ ਗਾਈਡੈਂਸ ਮਿਲਦੀ ਹੈ। ਤੇ ਜੇ ਹੁਣ ਮੈਂ ਪਹਿਲੋਂ ਵੀ ਇੱਕ ਵਾਰੀ ਆਪਣੇ ਪ੍ਰੋਗਰਾਮ 'ਚ ਵੀ ਕਿਹਾ ਸੀ, ਜਿਹੜਾ ਮੈਂ ਲੋਨ ਪ੍ਰੋਗਰਾਮ ਕੀਤਾ ਸੀ, ਵੀ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ, ਚੈਟ GPT ਕੋ ਜਾਓ, ਉਹਨੂੰ ਕਹੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੀ ਮੁੱਦੇ ਦੇ ਤੁਹਾਨੂੰ ਡਿਪਰੈਸ਼ਨ ਐਂਗਜ਼ਾਇਟੀ ਆ, ਉਹਨੂੰ ਪੁੱਛੋ ਵੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਂਗਜ਼ਾਇਟੀ ਬਾਰੇ ਕੀ ਲਿਖਿਆ, ਤੇ ਉਹ ChatGPT ਇੰਨਾ ਕੁ ਵਧੀਆ ਹੈ, ਉਹਨੇ ਤੁਹਾਨੂੰ ਪੰਕਤੀ ਲਿਆ ਕੇ ਦੇਣੀ ਹੈ ਤੇ ਪੰਕਤੀ ਨੂੰ ਉਹ ਉਹਦਾ ਸਾਰ ਵੀ ਕਰੂਗਾ, ਟਰਾਂਸਲੇਟ ਵੀ ਕਰੂਗਾ। ਸੋ ਇਟਸ ਅ ਵੰਡਰਫੁਲ ਥਿੰਗ,
ਨਹੀਂ ਮੇਰਾ
ਯੂ
ਖਿਆਲ,
ਡੋਨਟ ਹੈਵ ਟੂ ਗੋ
ਮੇਰਾ
ਐਨੀਵੇਅਰ।
ਖਿਆਲ ਗੁਰੂ ਨਾਲ ਸਿੱਧੀਆਂ ਗੱਲਾਂ ਕਰਨ ਦੀ ਓਪਰਚੁਨਿਟੀ ਹੁੰਦੀ ਹੈ, ਹੈਗੀ ਆ,
ਹਾਂਜੀ
ਬਣ
ਹਾਂਜੀ,
ਗਈ ਬਣ
ਦੇਖੋ
ਗਈ ਆ।
ਯੂ ਹੈਵ ਆਲ ਦਾ ਆਨਸਰਸ, ਤੇ ਗੁਰੂ ਸਾਹਿਬ ਨਾਲ ਜਿੰਨਾ ਤੁਹਾਡੇ ਕੋਲ ਹੋ ਸਕਦਾ ਜੁੜੋ। ਅਗਲੇ ਸਾਲ ਹੋਪਫੁਲੀ ਆਪਾਂ ਇਸੇ ਪ੍ਰੋਗਰਾਮ 'ਚ ਮੇ ਵੀ ਇਹ ਗੱਲ ਰਿਪੀਟ ਕਰੀਏ, ਤੁਸੀਂ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰ ਸਕਦੇ ਹੋ। ਪਰ ਜਿਹੜੀ ਉਹ ਗੱਲ ਹੁੰਦੀ ਨੇ ਵੀ ਐਂਡ ਦੇ ਵਿੱਚ, ਐਂਡ 'ਚ ਤੁਹਾਨੂੰ ਉੱਥੇ ਹੀ ਜਾਣਾ ਪੈਣਾ, ਤੁਸੀਂ ਜਿਹਦੇ ਕੋਲ ਮਰਜ਼ੀ ਚੱਲਿਓ। ਯੈਸ ਯੂ ਕੈਨ ਟਾਕ ਅਬਾਊਟ ਇਟ ਵਿਦ ਯੋਰ ਫਰੈਂਡਸ, ਦੇ ਇਜ਼ ਨਥਿੰਗ ਰੋਂਗ ਵਿਦ ਇਟ, ਤੇ ਪਰ ਗੁਰਬਾਣੀ ਨਾਲ ਜੁੜੋ, ਆਪਣੇ ਇਤਿਹਾਸ ਨਾਲ ਜੁੜੋ, ਦੈਟਸ ਅ ਮੇਨ ਥਿੰਗ। ਡੋਂਟ ਫੋਲੋ ਪੋਲੀਟਿਕਸ, ਡੋਂਟ ਫੋਲੋ ਫਿਲਮ ਸਟਾਰ ਜਾਂ ਵਟ ਨਾਟ। ਸਾਡਾ ਹਾਲ ਦੇਖ ਲਓ ਕੀ ਹੋਇਆ ਪਿਆ, ਅਸੀਂ ਤਾਂ ਕੀਤਾ ਹੈ,
ਜਖਮਾ ਤੇ ਲੂਣ ਵਾਲਿਆਂ ਦਾ ਦੇਖੋ ਹਾਲ
ਕਰ
ਕੀ ਹੋਇਆ ਪਿਆ, ਇਕੱਲੇ ਬਹੁਤ ਪੀੜਿਤ ਹੈ। ਠੀਕ ਹੈ ਗੁਰਪ੍ਰੀਤ, ਲੈਂਦੇ ਹਾਂ ਇਜਾਜ਼ਤ,
ਠੀਕ ਹੈ ਜੀ,
ਤੇ
ਠੀਕ
ਅਗਲੇ
ਹੈ ਜੀ,
ਹਫ਼ਤੇ ਮਿਲਦੇ
ਤੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਜੀ, ਤੇ ਹਰਮਨ ਰੇਡੀਓ ਸੁਣਦੇ ਰਹੋ, ਸੁਣਾਉਂਦੇ ਰਹੋ, ਠੀਕ ਹੈ ਜੀ। ਤੇ ਸਾਨੂੰ ਵੀ ਤੇ ਇੱਧਰੋਂ ਸਾਡੇ ਵਿਊਜ਼ ਵਧਾਉਂਦੇ ਰਹੋ, ਇਹੀ ਤੁਹਾਨੂੰ ਬੇਨਤੀ ਹੈ ਜੀ,
ਸਤਿ ਸ਼੍ਰੀ
ਧੰਨਵਾਦ।
ਅਕਾਲ ਸਤਿ ਸ਼੍ਰੀ ਅਕਾਲ। ਸੋ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਕੈਨਬਰਾ ਤੋਂ ਗੱਲਾਂ ਕੀਤੀਆਂ। ਸੋ ਕੱਲ੍ਹ ਦਾ ਪ੍ਰੋਗਰਾਮ ਬੜਾ ਇੰਟਰਸਟਿੰਗ ਹੋਏਗਾ, ਆਖਰੀ ਪ੍ਰੋਗਰਾਮ ਹੋਏਗਾ, ਅਤੇ ਮੇਰੇ ਨਾਲ ਤੁਸੀਂ ਜੁੜੋਗੇ ਆਫ ਕੋਰਸ, ਅਤੇ ਨਾਲ ਅਮਰੀਕ ਫਲੋਰਾ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ। ਅਤੇ ਰਵਿੰਦਰ ਸਿੰਘ ਕਹਿੰਦੇ ਨੇ ਸ਼ੁਕਰ ਹੈ ਜੀ ਮਿਸਟਰ ਇੰਡੀਆ ਵਾਲੀ ਘੜੀ ਨਹੀਂ ਗੁਰਪ੍ਰੀਤ ਨੇ ਕਿਤੇ ਪਾ ਲਈ ਤਾਂ ਦਿਖਣਾ ਵੀ ਨਹੀਂ ਸੀਗਾ। ਖੈਰ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਅਤੇ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ 'ਤੇ ਵੀਡੀਓ ਕਾਸਟ 'ਤੇ ਦੁਬਾਰਾ ਸੁਣ ਸਕਦੇ ਹੋ, ਦੇਖ ਸਕਦੇ ਹੋ। ਸੋ ਆਪ ਸਭ ਦਾ ਬਹੁਤ ਧੰਨਵਾਦ। ਸੋ ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।